ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ। ਫਿਜ਼ਾਤ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ, ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਦੋਸਤੋ, ਹਰਮਨ ਰੇਡੀਓ ਤੇ ਮੈਂ ਹਾਜ਼ਰ ਹਾਂ ਤੁਹਾਡੀ ਖਿਦਮਤ ਚ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ। ਸੋ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਅਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਕਿ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ, ਜਿੱਥੋਂ ਕਿਤੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੁਹਾਡਾ ਇਹ ਦਿਨ ਖੂਬਸੂਰਤ ਹੋਵੇ, ਤੁਹਾਡੀ ਜ਼ਿੰਦਗੀ ਦੀ ਹਰ ਘੜੀ ਹਰ ਪਲ ਜਿਹੜਾ ਉਹ ਖੂਬਸੂਰਤ ਹੋਵੇ, ਸੁਹਾਵਣਾ ਹੋਵੇ। ਇਸ ਗੱਲ ਦੀ ਅਰਦਾਸ ਅਸੀਂ ਉਸ ਪਰਵਰਦਿਗਾਰ ਪਰਮਾਤਮਾ ਦੇ ਅੱਗੇ ਕਰਦੇ ਹਾਂ ਔਰ ਇਸ ਅਰਦਾਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੇ ਵਿਚ ਅੱਜ ਬਹੁਤ ਕੁਝ ਅਸੀਂ ਸ਼ਾਮਲ ਕਰਾਂਗੇ, ਬਹੁਤ ਕੁਝ ਤੁਹਾਡੇ ਲਈ ਲੈ ਕੇ ਆਵਾਂਗੇ, ਬਹੁਤ ਸਾਰੀਆਂ ਜਾਣਕਾਰੀਆਂ, ਔਰ ਤੁਹਾਡਾ ਸਾਥ ਪ੍ਰੋਗਰਾਮ ਦੇ ਵਿਚ ਹਮੇਸ਼ਾ ਹੀ ਚਾਹੀਦਾ ਹੁੰਦਾ। ਸੋ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਜ਼ਰੂਰ ਗੱਲ ਕਰਦੇ ਹਾਂ, ਪਰ ਉਸ ਤੋਂ ਵੀ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਦਿਨ ਦੀ। ਅੱਜ ਹੈਗਾ ਦਿਨ ਮੰਗਲਵਾਰ, ਸੋ ਮੰਗਲਵਾਰ ਆਪਾਂ ਜੁੜਦੇ ਨੇ ਹੁੰਦੇ ਹਾਂ ਮੈਲਬਨ ਤੋਂ। ਸੋ ਅੱਜ ਦਾ ਲਹਿਰਾਂ ਪ੍ਰੋਗਰਾਮ ਮੈਲਬਨ ਤੋਂ ਤੁਸੀਂ ਸੁਣਨ ਜਾ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਮੰਗਲਵਾਰ ਸਾਲ 2020 ਦੇ ਅਪ੍ਰੈਲ ਮਹੀਨੇ ਦੀ 28 ਤਰੀਕ ਹੈ। ਨਾਨਕ ਸ਼ਾਹੀ ਸੰਵਤ 552 ਦੇ ਵਿਸਾਖ ਮਹੀਨੇ ਦੀ 16 ਤਰੀਕ ਹੋ ਚੁੱਕੀ ਹੈ। ਜਦਕਿ ਘੜੀਆਂ ਤੇ ਜੇ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਕਿ ਇਸ ਵੇਲੇ ਮੈਲਬਨ, ਬ੍ਰਿਸਬਨ, ਕੈਨਬਰਾ ਤੇ ਸਿਡਨੀ ਦੇ ਵਿੱਚ ਸਮਾਂ 8:04 ਦਾ ਹੋ ਚੁੱਕਿਆ ਤੇ ਇਹਦੇ ਨਾਲ ਹੀ ਪਰਥ ਦੇ ਵਿਚ ਅਜੇ 6:04 ਹੋਏ ਨੇ, ਜਦਕਿ ਐਡੀਲੇਡ ਦੇ ਵਿਚ ਸਮਾਂ 7:34 ਦਾ ਹੀ ਹੋਇਆ। ਇਸ ਤੋਂ ਇਲਾਵਾ ਹੋਰ ਜਿੱਥੇ ਜਿੱਥੇ ਵੀ ਮੰਗਲਵਾਰ ਚੜ ਚੁੱਕਿਆ ਉੱਥੇ ਦੀ ਗੱਲ ਕਰ ਲੈਂਦੇ ਹਾਂ। ਮੰਗਲਵਾਰ ਹਾਂਗਕਾਂਗ ਦੇ ਵਿਚ ਚੜ ਚੁੱਕਿਆ ਜੀ, ਉੱਥੇ ਵੀ ਸਮਾਂ ਜਿਹੜਾ 6:04 ਦਾ ਇਸ ਵੇਲੇ। ਸਾਡੇ ਗੁਆਂਢੀ ਮੁਲਕ ਦੀ ਗੱਲ ਨੀ ਕੀਤੀ, ਨਿਊਜ਼ੀਲੈਂਡ ਸਾਡੇ ਤੋਂ 2 ਘੰਟੇ ਅੱਗੇ ਔਰ ਉੱਥੇ 10:04 ਦਾ ਸਮਾਂ ਸਵੇਰ ਦਾ ਹੋ ਚੁੱਕਿਆ। ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿਚ ਵੀ ਮੰਗਲਵਾਰ ਚੜ ਚੁੱਕੇ ਆ। 5:04 ਇਸ ਵੇਲੇ ਹੋਏ ਨੇ ਤੜਕੇ ਦੇ, ਔਰ ਦੁਬਈ ਦੇ ਵਿਚ ਬਹੁਤ ਵੱਡਾ ਤੜਕਾ ਇਸ ਵੇਲੇ 2:05 ਦਾ ਸਮਾਂ ਜਿਹੜਾ ਉਹ ਦੁਬਈ ਦੇ ਵਿਚ ਹੋ ਚੁੱਕਿਆ। ਭਾਰਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਇਸ ਵੇਲੇ 3:35 ਹੋ ਚੁੱਕੇ ਨੇ ਸਵੇਰ ਦੇ ਤੜਕ ਸਾਰ ਦੇ। ਤੇ ਇਸ ਤੋਂ ਇਲਾਵਾ ਹੁਣ ਚੱਲਦੇ ਉਹਨਾਂ ਮੁਲਕਾਂ ਵੱਲ ਜਿੱਥੇ ਅਜੇ ਵੀ ਸੋਮਵਾਰ ਚੱਲ ਰਿਹਾ। ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ ਉਹਨਾਂ ਮੁਲਕਾਂ ਤੋਂ। ਸੋ ਸੋਮਵਾਰ ਚੱਲ ਰਿਹਾ ਜੀ ਕੈਨੇਡਾ ਦੇ ਵਿਚ, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:05 ਹੋਏ ਨੇ। ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ, ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ, 6:05 ਉੱਥੇ ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਵਿਨੀਪੈਗ ਦੇ ਵਿਚ ਵੀ ਸ਼ਾਮ ਪੈ ਚੁੱਕੀ ਹੈ ਕੈਨੇਡਾ ਦੇ, 5:05 ਉੱਥੇ ਸ਼ਾਮ ਦੇ ਹੋ ਚੁੱਕੇ ਨੇ। ਤੇ US ਚਲੀਏ ਤਾਂ ਲਾਸ ਏਂਜਲਸ ਦੇ ਵਿਚ ਇਸ ਵੇਲੇ ਸਮਾਂ 3:05 ਦਾ, ਯਾਨੀ ਬਾਅਦ ਦੁਪਹਿਰ ਉੱਥੇ ਹੋ ਚੁੱਕੀ ਹੈ। ਨਿਊਯਾਰਕ ਚ ਚਲੀਏ ਤਾਂ ਨਿਊਯਾਰਕ ਚ ਇਸ ਵੇਲੇ ਸਮਾਂ ਜਿਹੜਾ ਉਹ 6:05 ਸ਼ਾਮ ਦਾ ਹੋ ਚੁੱਕਿਆ। ਤੇ ਦੋਸਤੋ ਜਿਸ ਵੀ ਦੇਸ਼ ਤੋਂ, ਜਿਸ ਵੀ ਧਰਤੀ ਤੋਂ, ਦੁਨੀਆਂ ਦੇ ਜਿਸ ਵੀ ਕੋਨੇ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਸੋ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਜ਼ਰੂਰ ਗੱਲ ਕਰ ਲੈਂਦੀ ਹਾਂ। ਪ੍ਰੋਗਰਾਮ ਦੇ ਵਿਚ ਖ਼ਬਰਾਂ ਦਾ ਸਿਲਸਿਲਾ ਤੁਹਾਡੇ ਲਈ ਲੈ ਕੇ ਆਵਾਂਗੇ। ਖ਼ਬਰਾਂ ਦੇ ਵਿਚ ਦੇਸ਼ ਦੁਨੀਆਂ ਦੀਆਂ ਖ਼ਬਰਾਂ ਦੇ ਉੱਤੇ ਅਸੀਂ ਝਾਤ ਮਾਰਾਂਗੇ। ਮੇਰੇ ਨਾਲ ਮੇਰਾ ਸਾਥ ਦੇਣਗੇ ਨਿਊਯਾਰਕ ਤੋਂ ਧੀਰਜ ਕੁਮਾਰ ਹੁਰੀ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਲਾਕਡਾਊਨ ਦੌਰਾਨ ਇੰਗਲੈਂਡ ਦੇ ਵਿਚ ਕੀ ਹਾਲਾਤ ਬਣੇ ਹੋਏ ਨੇ ਇਹਦੇ ਬਾਰੇ ਵੀ ਇੱਕ ਅਪਡੇਟ ਜਿਹੜੀ ਆ ਉਹ ਜ਼ਰੂਰ ਲਵਾਂਗੇ। ਵਿਕਰਾਂਤ ਸਾਡੇ ਨਾਲ ਕੋਸ਼ਿਸ਼ ਚ ਹੋਣਗੇ, ਜੇਕਰ ਉਹ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਜੁੜ ਪਾਏ ਤਾਂ ਅਸੀਂ ਉਨ੍ਹਾਂ ਤੋਂ ਜਾਣਕਾਰੀ ਜਿਹੜੀ ਆ ਉਹ ਉਥੋਂ ਦੇ ਮਾਹੌਲ ਦੇ ਬਾਰੇ ਲਵਾਂਗੇ। ਬਰਮਿੰਗਮ ਤੋਂ ਉਹ ਸਾਡੇ ਨਾਲ ਪ੍ਰੋਗਰਾਮ ਦੌਰਾਨ ਜੁੜਨਗੇ। ਸੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਅੱਜ ਇੱਕ ਖਾਸ ਗੱਲਬਾਤ ਜਿਹੜੀ ਆ ਉਹ ਅਸੀਂ ਕਰਨੀ ਹੈ ਮਾਇੰਡ ਤੇ ਮੈਡੀਟੇਸ਼ਨ ਦੇ ਉੱਤੇ। ਉਸ ਦੇ ਲਈ ਸਾਡੇ ਨਾਲ ਜੁੜਨਗੇ ਆਰਟ ਆਫ ਲਿਵਿੰਗ ਤੋਂ ਅਲੌਕਿਕ ਜੀ। ਸੋ ਅਲੌਕਿਕ ਛਾਬੜਾ ਹੁਰੀ ਜਿਹੜੇ ਆ ਉਹ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਜੁੜਨਗੇ, ਔਰ ਅੱਜ ਦੇ ਮਾਹੌਲ ਨੂੰ ਲੈ ਕੇ ਥੋੜੀ ਬਹੁਤੀ ਜਿਹੜੀ ਗੱਲਬਾਤ ਉਹ ਜ਼ਰੂਰ ਅਸੀਂ ਕਰਾਂਗੇ, ਕਿਉਂਕਿ ਲਾਕਡਾਊਨ ਦੇ ਚੱਲਦਿਆਂ, ਕੋਰੋਨਾ ਵਾਇਰਸ ਦੇ ਚੱਲਦਿਆਂ ਜਿਹੜੇ ਹਾਲਾਤ ਆ ਕਈ ਵਾਰ ਸਟ੍ਰੈਸ ਵਾਲੇ ਜਾਂ ਚਿੰਤਾ ਵਾਲੇ ਜਿਹੜੇ ਆ ਉਹ ਬਣਦੇ ਆ, ਔਰ ਇਹੋ ਜਿਹੇ ਚਿੰਤਾਜਨਕ ਮਾਹੌਲ ਦੇ ਵਿਚ ਆਪਣੇ ਆਪ ਨੂੰ ਅਸੀਂ ਕਿਸ ਤਰ੍ਹਾਂ ਸੰਤੁਸ਼ਟ ਰੱਖਣਾ, ਆਪਣੇ ਆਪ ਨੂੰ ਅਸੀਂ ਕਿਸ ਤਰ੍ਹਾਂ ਸਬਰ ਦੇ ਵਿਚ ਰੱਖਣਾ, ਜਾਂ ਫਿਰ ਕਿਸ ਤਰ੍ਹਾਂ ਅਸੀਂ ਆਪਣਾ ਜਿਹੜਾ ਮਾਇੰਡ ਆ ਉਸ ਨੂੰ ਸ਼ਾਂਤ ਰੱਖਣਾ ਆ, ਉਸ ਦੇ ਬਾਰੇ ਚ ਅੱਜ ਅਸੀਂ ਗੱਲਬਾਤ ਜਿਹੜੀ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਜ਼ਰੂਰ ਕਰਾਂਗੇ। ਤੇ ਇਸ ਤੋਂ ਇਲਾਵਾ ਕੀ ਹੋਣਾ ਜੀ, ਇਸ ਤੋਂ ਇਲਾਵਾ ਤੁਹਾਡਾ ਸਾਥ ਜਿਹੜਾ ਉਹ ਬਹੁਤ ਜ਼ਰੂਰੀ ਹੈ ਪ੍ਰੋਗਰਾਮ ਦੌਰਾਨ, ਤੇ ਤੁਹਾਡੀ ਉਡੀਕ ਸਾਨੂੰ ਹਮੇਸ਼ਾ ਹੀ ਰਹਿੰਦੀ ਹੈ ਪ੍ਰੋਗਰਾਮ ਦੇ ਵਿਚ। ਹੁੰਗਾਰਾ ਜ਼ਰੂਰ ਭਰਦੇ ਰਿਹਾ ਕਰੋ, ਤੇ ਹੁੰਗਾਰਾ ਭਰਨ ਦੇ ਲਈ ਸਾਡੇ ਨਾਲ ਜੁੜਨ ਦੇ ਲਈ ਜਿਹੜੇ ਲਿੰਕ ਨੇ ਉਹ ਤੁਹਾਨੂੰ ਦੱਸਦੇ ਜਾਂਦੇ ਹਾਂ। ਸਾਡੇ ਨਾਲ ਈਮੇਲ ਦੇ ਜ਼ਰੀਏ ਤੁਸੀਂ ਸਾਂਝ ਬਣਾ ਸਕਦੇ ਹੋ, request@harmanradio.com ਸਾਡਾ ਈਮੇਲ ਪਤਾ ਹੈ। ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ, ਟੈਲੀਗ੍ਰਾਮ ਦੇ ਰਾਹੀਂ ਮੈਸੇਜ ਤੁਸੀਂ ਭੇਜਣਾ ਸਾਡੇ ਲਈ, ਔਰ ਉਹ ਟੈਲੀਗ੍ਰਾਮ ਐਪ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਹੈ। ਔਰ ਸਭ ਤੋਂ ਜ਼ਰੂਰੀ ਇਹ ਹੈ ਕਿ ਸਾਡੇ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਸਾਡੇ ਨਾਲ ਜੁੜਨਾ ਬਹੁਤ ਹੀ ਸੌਖਾ ਹੈ। ਸਾਡੇ ਨਾਲ ਜੁੜਨ ਦੇ ਜਿਹੜੇ ਲਿੰਕ ਨੇ ਉਹ ਸਾਡੀ ਐਪ ਦੇ ਵਿਚ ਦਿੱਤੇ ਹੋਏ ਨੇ, ਉੱਥੇ ਜਾ ਕੇ ਤੁਸੀਂ ਸਿੱਧਾ ਮੈਸੇਜ ਟਾਈਪ ਕਰਕੇ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਫੋਨ ਕਾਲ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। 02-8599-2811 ਸਾਡਾ ਫੋਨ ਨੰਬਰ ਹੈ। ਸੋ ਦੋਸਤੋ ਇਹ ਨੇ ਜ਼ਰੀਏ ਸਾਡੇ ਨਾਲ ਜੁੜਨ ਦੇ ਔਰ ਤੁਹਾਡੇ ਲਈ ਹੁੰਗਾਰਾ ਭਰਨ ਦੇ। ਸੋ ਸਾਡੇ ਨਾਲ ਹੁੰਗਾਰਾ ਜ਼ਰੂਰ ਭਰਦੇ ਰਿਹਾ ਕਰੋ, ਤੁਹਾਡੇ ਵਿਚਾਰ, ਤੁਹਾਡੇ ਜਿਹੜੇ ਮੈਸੇਜਿਸ, ਤੁਹਾਡੇ ਸੁਨੇਹੇ ਜਿਹੜੇ ਆ ਸਾਡੇ ਲਈ ਬਹੁਤ ਹੀ ਕੀਮਤੀ ਤੇ ਬਹੁਤ ਹੀ ਅਹਿਮ ਹੁੰਦੇ ਆ। ਸੋ ਇਸ ਕਰਕੇ ਉਹਨਾਂ ਦੀ ਉਡੀਕ ਸਾਨੂੰ ਹਮੇਸ਼ਾ ਹੀ ਰਹਿੰਦੀ ਹੈ, ਸੋ ਅੱਜ ਵੀ ਰਹੇਗੀ ਪ੍ਰੋਗਰਾਮ ਦੌਰਾਨ। ਤੇ ਉਮੀਦ ਕਰਦੇ ਹਾਂ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਜਿਹੜੀ ਸਾਂਝ ਆ ਜ਼ਰੂਰ ਬਣਾਓਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਚ ਗੀਤ ਸੰਗੀਤ ਜਿਹੜਾ ਉਹ ਤੁਹਾਡੇ ਲਈ ਅਸੀਂ ਜ਼ਰੂਰ ਹਾਜ਼ਰ ਰੱਖਾਂਗੇ। ਸੋ ਪ੍ਰੋਗਰਾਮ ਦੇ ਵਿਚ ਅੱਜ ਵੀ ਪਹਿਲਾ ਗੀਤ ਜਿਹੜਾ ਆ ਉਹ ਤੁਹਾਡੀ ਨਜ਼ਰ ਕਰਦੇ ਹਾਂ।
ਵਾਸਤਾ ਏ ਤੈਨੂੰ ਰੱਬਾ ਤੇਰੇ ਸਾਰੇ ਨਾਵਾਂ ਦਾ, ਤਰਲਾ ਜਹਾਨ ਦੀਆਂ ਸਾਰੀਆਂ ਹੀ ਬਾਵਾਂ। ਰੱਖੀ ਸੋਹਣਿਆ ਰੱਬਾ ਸੋਹਣੇ ਜੱਗ ਨੂੰ ਵਸਦਾ ਰੱਖੀ ਸੋਹਣਿਆ ਰੱਬਾ ਸੋਹਣੇ ਜੱਗ ਨੂੰ ਵਸਦਾ ਰੱਖੀ ਤੂੰ ਜੱਗ ਨੂੰ ਵਸਦਾ ਰੱਖੀ
ਸੋਹਣਿਆ ਰੱਬਾ ਸੋਹਣੇ ਜੱਗ ਨੂੰ ਵਸਦਾ ਰੱਖੇ ਕਿਆ ਇਹ ਬਾਤ ਹੈ ਬਹੁਤ ਹੀ ਖੂਬਸੂਰਤ ਇੱਕ ਅਰਦਾਸ ਇਸ ਗੀਤ ਦੇ ਰੂਪ ਦੇ ਵਿੱਚ ਤੁਸੀਂ ਸੁਣੀ ਆਵਾਜ਼ਾਂ ਸਨ ਸੂਫੀ ਬਲਬੀਰ ਤੇ ਕਰਮਜੀਤ ਅਨਮੋਲ ਦੀਆਂ ਸੋ ਬਹੁਤ ਹੀ ਪਿਆਰੀ ਆਵਾਜ਼ ਤੇ ਬਹੁਤ ਹੀ ਖੂਬਸੂਰਤ ਸ਼ਬਦਾਵਲੀ ਜਿਹੜੀ ਆ ਉਹ ਇਸ ਗੀਤ ਦੇ ਵਿੱਚ ਮੈਨੂੰ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਇਆ ਹੋਣਾ ਸੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਔਰ ਲਹਿਰਾਂ ਦੇ ਵਿੱਚ ਅੱਗੇ ਹੁਣ ਆਪਾਂ ਥੋੜੀ ਜਿਹੀ ਝਾਤ ਮੌਸਮ ਦੇ ਉੱਤੇ ਜ਼ਰੂਰ ਪਾ ਲਈਏ ਕਿ ਮੌਸਮ ਅੱਜ ਕੀ ਕਹਿ ਰਿਹਾ ਹੈ ਮੈਲਬਨ ਦੇ ਵਿੱਚ ਤਾਂ ਅੱਜ ਠੰਡ ਜਿਹੜੀ ਆ ਉਹ ਬਹੁਤ ਜ਼ਿਆਦਾ ਸੀ ਸਵੇਰੇ ਸਵੇਰੇ ਔਰ ਪਿਛਲਾ ਕੱਲ੍ਹ ਵੀ ਜਿਹੜਾ ਲੰਘ ਕੇ ਗਿਆ ਕਾਫੀ ਜ਼ਿਆਦਾ ਠੰਡਾ ਸੀਗਾ ਪਰ ਅੱਜ ਵੈਸੇ ਧੁੱਪ ਨਿਕਲ ਜਾਣੀ ਆ ਔਰ ਦਿਨ ਜਿਹੜੀ ਆ ਦਿਨ ਜਿਹੜਾ ਆ ਉਹ ਬਹੁਤ ਖੂਬਸੂਰਤ ਹੋਣਾ 20 ਡਿਗਰੀ ਤੱਕ ਤਾਪਮਾਨ ਅੱਜ ਜਾਣਾ ਹੈ ਪਰ ਘੱਟ ਤੋਂ ਘੱਟ ਜਿਹੜਾ ਤਾਪਮਾਨ ਆ ਅੱਜ 8 ਡਿਗਰੀ ਦੱਸਿਆ ਗਿਆ ਧੁੱਪ ਜਿਹੜੀ ਉਹ ਸਾਰਾ ਦਿਨ ਬਣੀ ਰਹੂਗੀ ਸਿਡਨੀ ਦੇ ਵਿੱਚ ਅੱਜ ਸੋਹਣਾ ਮੌਸਮ ਹੈ 18 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਇੱਥੇ ਵੀ ਸੰਭਾਵੀ ਚਰਾਟੇ ਜਿਹੜੇ ਆ ਮੀਂਹ ਦੇ ਦੱਸੇ ਗਏ ਆ ਬ੍ਰਿਸਬੇਨ ਦੇ ਵਿੱਚ 18 ਤੋਂ ਲੈ ਕੇ 27 ਡਿਗਰੀ ਤਾਪਮਾਨ ਚਲੇ ਜਾਣਾ ਹੈ ਅੱਜ ਔਰ ਇੱਥੇ ਵੀ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਹੈ ਪਰਥ ਦੇ ਵਿੱਚ 12 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਜਾਏਗਾ ਔਰ ਇੱਥੇ ਧੁੱਪ ਜਿਹੜੀ ਬਣੀ ਰਹਿਣੀ ਹੈ ਸੋਹਣਾ ਮੌਸਮ ਹੈ ਅੱਜ ਪਰਥ ਦੇ ਵਿੱਚ ਐਡੀਲੇਡ ਦੇ ਵਿੱਚ 13 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ ਇੱਥੇ ਵੀ ਬਾਅਦ ਦੁਪਹਿਰ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਕੈਨਬਰਾ ਦੇ ਵਿੱਚ ਅੱਜ 8 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਸੋ ਕੈਨਬਰਾ ਦਾ ਤੇ ਮੈਲਬਨ ਦਾ ਮੌਸਮ ਜਿਹੜਾ ਇੱਕੋ ਜਿਹਾ ਹੀ ਲੱਗ ਰਿਹਾ ਅੱਜ ਹੋਬਰਟ ਦੇ ਵਿੱਚ 12 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਔਰ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਸੋਹਣਾ ਮੌਸਮ ਹੈ ਜੀ ਹੋਬਰਟ ਚ ਵੀ ਅੱਜ ਡਾਰਵਿਨ ਦੇ ਵਿੱਚ 25 ਡਿਗਰੀ ਤੋਂ ਲੈ ਕੇ 34 ਡਿਗਰੀ ਧੁੱਪ ਬਣੀ ਰਹਿਣੀ ਹੈ ਡਾਰਵਿਨ ਚ ਹਮੇਸ਼ਾ ਹੀ ਮੌਸਮ ਜਿਹੜਾ ਉਹ ਇਹੋ ਜਿਹਾ ਹੀ ਹੁੰਦਾ ਤੇ ਇਸ ਤੋਂ ਇਲਾਵਾ ਜੇ ਦੇਖੀਏ ਤਾਂ ਕੁਛ ਹੋਰ ਸ਼ਹਿਰਾਂ ਦੇ ਵਿੱਚ ਜਿਹੜਾ ਟਾਊਨਸਵਿਲ ਦੇਖੀਏ ਤਾਂ 21 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਜਾਣਾ, ਧੁੱਪ ਉੱਥੇ ਵੀ ਬਣੀ ਰਹਿਣੀ ਹੈ, ਥੋੜੀ ਬਹੁਤੀ ਕਿਤੇ ਬੱਦਲਬਾਈ ਜਿਹੜੀ ਆ ਉਹ ਦਿਖਾਈ ਦੇ ਸਕਦੀ ਹੈ। ਸੋ ਲਓ ਜੀ, ਇਹ ਸੀ ਸਾਡੇ ਆਸਟ੍ਰੇਲੀਆ ਭਰ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਮੌਸਮ ਜਿਹੜਾ ਉਹ ਕੁਦਰਤ ਦੇ ਹਿਸਾਬ ਦੇ ਨਾਲ ਚੱਲਦਾ। ਵੈਸੇ ਤਾਂ ਪੂਰੀ ਦੁਨੀਆ ਜਿਹੜੀ ਆ ਉਹ ਕੁਦਰਤ ਦੇ ਹਿਸਾਬ ਦੇ ਨਾਲ ਚੱਲਦੀ ਹੈ, ਹਨਾ। ਇਹ ਸਾਬਿਤ ਹੋ ਚੁੱਕਿਆ, ਪ੍ਰੂਵ ਹੋ ਚੁੱਕਿਆ, ਕਿਉਂਕਿ ਬਹੁਤ ਸਾਰੇ ਭੁਲੇਖੇ ਜਿਹੜੇ ਆ ਉਹ ਸਾਡੇ ਖਤਮ ਹੁੰਦੇ ਆ ਉਦੋਂ ਜਦੋਂ ਕੁਦਰਤ ਆਪਣਾ ਰੰਗ ਵਿਖਾਉਂਦੀ ਹੈ, ਹਨਾ। ਔਰ ਕੁਦਰਤ ਨੂੰ ਸਿਜਦਾ ਅਸੀਂ ਕਰੀਏ ਔਰ ਉਸ ਪ੍ਰਤੀ ਸਤਿਕਾਰ ਜਿਹੜਾ ਆ ਉਹ ਸਦੀਵੀ ਸਾਡੇ ਅੰਦਰ ਪੈਦਾ ਹੋਵੇ, ਇਹ ਬਹੁਤ ਜ਼ਰੂਰੀ ਹੈ। ਖੈਰ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕੁਝ ਦੋਸਤ ਇਸ ਵੇਲੇ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਸੁਖਵਿੰਦਰ ਸੌਂਧੂਰੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ 'ਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ। ਸੋ ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਸੌਂਧ ਸਾਹਿਬ ਪ੍ਰੋਗਰਾਮ ਦੇ ਵਿੱਚ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਹਮੇਸ਼ਾ ਵਾਂਗ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਤੇ ਦੋਸਤੋ, ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਸਿਲਸਿਲਾ ਉਹ ਆਪਾਂ ਖਬਰਾਂ ਦਾ ਸ਼ੁਰੂ ਕਰਾਂਗੇ, ਪਰ ਖਬਰਾਂ ਤੋਂ ਪਹਿਲਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਆ ਉਹ ਅਸੀਂ ਜਾਰੀ ਰੱਖਾਂਗੇ, ਯਾਨੀ ਕਿ ਤੁਹਾਡੇ ਨਾਲ ਚਾਹੇ ਕੁਦਰਤ ਦੇ ਬਾਰੇ ਗੱਲਾਂ ਹੋਣ ਤੇ ਚਾਹੇ ਕੁਦਰਤ ਤੋਂ ਬਾਰੀਆਂ ਕੁਛ ਆਪਣੀਆਂ ਤੇ ਤੁਹਾਡੀਆਂ ਗੱਲਾਂ ਹੋਣ, ਉਹ ਜ਼ਰੂਰ ਅਸੀਂ ਕਰਦੇ ਰਹਾਂਗੇ। ਹੁੰਗਾਰਾ ਜਿਹੜਾ ਉਹ ਤੁਸੀਂ ਭਰਨਾ ਔਰ ਗੱਲਾਂ ਦਾ ਜਿਹੜਾ ਸਿਲਸਿਲਾ ਉਹ ਅਸੀਂ ਤੋਰੀ ਰੱਖਣਾ। ਅੱਗੇ ਸਾਡੇ ਨਾਲ ਹਰੀਸ਼ ਅਰੋੜਾ ਸਾਹਿਬ ਵੀ ਜੁੜ ਚੁੱਕੇ ਨੇ, ਬੜੀ ਖੁਸ਼ੀ ਹੁੰਦੀ ਹੈ। ਅਰੋੜਾ ਸਾਹਿਬ ਬੜੇ ਚਿਰ ਬਾਅਦ ਪ੍ਰੋਗਰਾਮ ਦੇ ਵਿੱਚ ਆਏ ਆ, ਔਰ ਜਦੋਂ ਸਾਡੇ ਸੁਣਨ ਵਾਲੇ ਜਿਹੜੇ ਆ ਉਹ ਸਾਡੇ ਨਾਲ ਸ਼ਮੂਲੀਅਤ ਕਰਦੇ ਨੇ ਨਾ ਪ੍ਰੋਗਰਾਮ ਦੇ ਵਿੱਚ, ਤਾਂ ਇੱਕ ਸਾਥ ਜਿਹੜਾ ਉਹ ਬੜਾ ਪਿਆਰਾ ਜਿਹਾ ਅਨੁਭਵ ਹੁੰਦਾ ਸਾਨੂੰ ਔਰ ਬੜਾ ਚੰਗਾ ਲੱਗਦਾ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰੀਸ਼ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਔਰ ਹਰਮਨ ਪਰਿਵਾਰ ਤੱਕ ਤੁਹਾਡੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ, ਸਭ ਕੁਛ ਪਹੁੰਚ ਗਿਆ ਔਰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ 'ਚ। ਤੇ ਬਾਕੀ ਜੀ ਹਾਜ਼ਰ ਆ, ਕਹਿੰਦੇ ਰੱਬ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ। ਬਿਲਕੁਲ ਜੀ ਬਿਲਕੁਲ, ਔਰ ਉਸ ਚੜ੍ਹਦੀ ਕਲਾ ਦੇ ਨਾਲ ਹੀ ਜਿਹੜੀ ਜ਼ਿੰਦਗੀ ਆ ਨਾ ਉਹ ਵੀ ਆਪਣੀ ਚੜ੍ਹਦੀ ਕਲਾ ਤੇ ਹੀ ਨਜ਼ਰ ਆਉਂਦੀ ਹੈ, ਯਾਨੀ ਕਿ ਜਦੋਂ ਆਪ ਆਪਣੀ ਸੋਚ ਜਿਹੜੀ ਆ ਉਸੀ ਚੜ੍ਹਦੀ ਕਲਾ ਵਾਲੀ ਬਣਾ ਲੈਂਦੇ ਹਾਂ ਤਾਂ ਜ਼ਿੰਦਗੀ ਜਿਹੜੀ ਆ ਉਹ ਸੁਖਾਲੀ ਸੁਖਾਲੀ ਮਹਿਸੂਸ ਹੁੰਦੀ ਹੈ। ਨਹੀਂ ਤਾਂ ਆਪਾਂ ਨੂੰ ਕਈ ਵਾਰ ਜ਼ਿੰਦਗੀ ਦੀਆਂ ਜਿਹੜੀਆਂ ਦੁਸ਼ਵਾਰੀਆਂ ਆ ਜਾਂ ਔਕੜਾਂ ਆ ਉਹ ਨਿਰਾਸ਼ ਵੀ ਕਰ ਦਿੰਦੀਆਂ ਆ, ਪਰ ਨਹੀਂ, ਜਦੋਂ ਅਸੀਂ ਸੋਚ ਜਿਹੜੀ ਆ ਉਹ ਉਸਾਰੂ ਲੈ ਕੇ ਚੱਲਦੇ ਹਾਂ, ਸਕਾਰਾਤਮਕ ਲੈ ਕੇ ਚੱਲਦੇ ਹਾਂ, ਚੜ੍ਹਦੀ ਕਲਾ ਵਾਲੀ ਲੈ ਕੇ ਚੱਲਦੇ ਹਾਂ, ਤਾਂ ਫਿਰ ਉਹ ਦੁਸ਼ਵਾਰੀਆਂ ਜਿਹੜੀਆਂ ਆ ਉਹ ਆਪਣੇ ਆਪ ਦੂਰ ਹੋ ਜਾਂਦੀਆਂ। ਸੋ ਅੱਗੇ ਬਿਕਰਮਜੀਤ ਸਿੰਘ ਬਰਾੜ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਵੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਿਕਰਮਜੀਤ ਜੀ। ਗੁਲਗੁਲਗਾ ਤੋਂ ਸਾਡੇ ਨਾਲ ਇਹਨਾਂ ਨੇ ਸਾਂਝ ਬਣਾਈ ਹੈ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ, ਤੁਹਾਡਾ ਧੰਨਵਾਦ ਵੀ। ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਆਪਣਾ ਸਾਥ ਬਣਾ ਕੇ ਰੱਖਿਓ, ਸਾਂਝ ਬਣਾ ਕੇ ਰੱਖਿਓ, ਅਜੇ ਬਹੁਤ ਕੁਛ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਉਣਾ ਔਰ ਤੁਸੀਂ ਉਹਦੇ ਵਿੱਚ ਵੀ ਹੁੰਗਾਰਾ ਜ਼ਰੂਰ ਭਰਦੇ ਰਹੋ। ਸੋ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੀ ਨਜ਼ਰ ਕਰਦੀ ਹੈ, ਪਰ ਉਸ ਤੋਂ ਪਹਿਲਾਂ ਸੁਖਵਿੰਦਰ ਅੰਮ੍ਰਿਤ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੀਆਂ। ਕਹਿੰਦੇ, ਸੁਣਾ ਅੱਜ ਗੱਲ ਤੂੰ ਐਸੀ ਕਿ ਸੁਣਦੇ ਹੀ ਨਸ਼ਾ ਹੋਵੇ, ਸੁਣਾ ਅੱਜ ਗੱਲ ਤੂੰ ਐਸੀ ਕਿ ਸੁਣਦੇ ਹੀ ਨਸ਼ਾ ਹੋਵੇ, ਤੇ ਮੈਨੂੰ ਲੜ ਖੜਾਉਂਦੀ ਨੂੰ ਹੀ ਤੇਰਾ ਆਸਰਾ ਹੋਵੇ। ਕਿਸੇ ਤੀਰਥ ਤੇ ਕਿਉਂ ਜਾਵਾਂ, ਕਿਸੇ ਤੀਰਥ ਤੇ ਕਿਉਂ ਜਾਵਾਂ, ਤੇ ਕਿਉਂ ਪੂਜਾਂ ਮੈਂ ਪੱਥਰਾਂ ਨੂੰ, ਨਹੀਂ ਮਨਜ਼ੂਰ ਬਿਨ ਤੇਰੇ ਕੋਈ ਮੇਰਾ ਖੁਦਾ ਹੋਵੇ। ਗਿਲਾ ਨਾ ਕਰ ਗੁਲਾਬਾਂ ਤੇ, ਗਿਲਾ ਨਾ ਕਰ ਗੁਲਾਬਾਂ ਤੇ, ਇਹਨਾਂ ਦਾ ਦੋਸ਼ ਨਾ ਕੋਈ, ਇਹ ਖੁਸ਼ਬੂ ਉਧਰ ਜਾਵੇ ਕਿ ਜਿੱਧਰ ਦੀ ਹਵਾ ਹੋਵੇ, ਇਹ ਖੁਸ਼ਬੂ ਉਧਰ ਜਾਵੇ ਕਿ ਜਿੱਧਰ ਦੀ ਹਵਾ ਹੋਵੇ। ਸੋ ਸੁਖਵਿੰਦਰ ਅੰਮ੍ਰਿਤ ਹੋਰਾਂ ਦੀਆਂ ਇਹ ਸਤਰਾਂ ਤੇ ਅਗਲਾ ਗੀਤ ਤੁਹਾਡੇ ਲਈ ਦੇਬੀ ਮਖਸੂਸਪੁਰੀ ਦੀ ਆਵਾਜ਼ ਦੇ ਵਿੱਚ।
ਕਿਸੇ ਦੀ ਦੱਬੀ ਹੋਈ ਰਾਖ ਜੇ ਉੜਾਓਗੇ, ਕਿਸੇ ਦੀ ਦੱਬੀ ਹੋਈ ਰਾਖ ਜੇ ਉੜਾਓਗੇ, ਕਿਵੇਂ ਕਲਖ ਤੋਂ ਮੂੰਹ ਆਪਣਾ ਬਚਾਓਗੇ, ਕਿਵੇਂ ਕਲਖ ਤੋਂ ਮੂੰਹ ਆਪਣਾ सकदे के साडे जिउंदियां परत के भी आओगे के साडे जिउंदियां परत के भी आओगे किसे दा वसदा कर पछतावे दी अग नाल झुलस जाओगे आप पछतावे दी अग नाल झुलस जाओगे उमर इक हो अपने कोलों हुण की पछाण जाओगे अपने कोलों हुण की पछाण जाओगे किसे दीता किसे दे नाल बनी किसे दीता किसे दे नाल बनी रहन दियो की सारियानू अपने जिहा बनाओगे की सारियानू अपने जिहा तन्हाई जख्म दे बसी नौ दे भी दे दर्द तन्हाई जख्म दे बसी नौ दे भी दे और केड़ा सितम उस दी नजर चढ़ाओगे और केड़ा उस दी नजर चढ़ाओगे किसे दी दब्बी होई राख जे उड़ाओगे किवें कालख तो मुंह अपना बचाओगे किसे दी
ਬੇਬੀ ਮਕਸੂਸਪੁਰੀ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ ਉਮੀਦ ਕਰਦੇ ਹਾਂ ਗੀਤ ਪਸੰਦ ਜ਼ਰੂਰ ਆਇਆ ਹੋਣਾ ਵੈਸੇ ਥੋੜਾ ਉਦਾਸ ਸੀ ਗੀਤ ਸਵੇਰੇ ਸਵੇਰੇ ਸੁਣਾ ਦਿੱਤਾ ਉਹਦੇ ਲਈ ਮਾਫ਼ੀ ਵੀ ਚਾਹੁੰਦੀ ਹਾਂ ਜੇ ਨਹੀਂ ਵੀ ਪਸੰਦ ਆਇਆ ਤਾਂ ਕੋਈ ਗੱਲ ਨਹੀਂ ਪਰ ਗੱਲ ਜਿਹੜੀ ਕਈ ਵਾਰ ਇਹ ਹੋ ਜਾਂਦੀ ਹੈ ਕਿ ਦਿਲ ਦੇ ਵਿੱਚ ਕਿਸੇ ਨੁੱਕਰੇ ਹੈ ਨਾ ਉਦਾਸੀ ਵੀ ਲੁਕੀ ਬੈਠੀ ਹੁੰਦੀ ਹੈ ਨਾ ਔਰ ਉਸ ਉਦਾਸੀ ਨੂੰ ਬਾਹਰ ਲਿਆਉਣ ਦਾ ਇਹ ਵੀ ਬੜਾ ਸੋਹਣਾ ਤਰੀਕਾ ਹੁੰਦਾ ਕਿ ਜਦੋਂ ਕੋਈ ਉਦਾਸ ਜਿਹਾ ਗੀਤ ਸੁਣ ਲੈਂਦੇ ਹਾਂ ਹਨਾ ਫਿਰ ਆਪਣੇ ਆਪ ਨੂੰ ਇਹ ਜ਼ਰੂਰ ਤਸੱਲੀ ਆਪਾਂ ਦਿੰਨੇ ਆ ਕਿ ਹਾਂ ਜਿਹੜੀ ਮਤਲਬ ਮੇਰੀ ਵੀ ਜਿਹੜੀ ਉਦਾਸੀ ਆ ਤਕਰੀਬਨ ਏਦਾਂ ਦੀ ਹੋਈ ਸੀ ਹਨਾ ਤੇ ਗੀਤ ਦੇ ਨਾਲ ਜ਼ਾਹਿਰ ਹੈ ਕਿ ਤੁਹਾਡੀ ਵੀ ਨੁੱਕਰੇ ਬੈਠੀ ਕੋਈ ਨਾ ਕੋਈ ਜਿਹੜੀ ਉਦਾਸੀ ਆ ਉਹਦੀ ਸਾਂਝ ਜ਼ਰੂਰ ਬਣੀ ਹੋਣੀ ਹੈ ਖੈਰ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਗੀਤ ਤੋਂ ਬਾਅਦ ਔਰ ਸਾਡੇ ਨਾਲ ਕੁਛ ਹੋਰ ਦੋਸਤ ਵੀ ਇਸ ਵੇਲੇ ਬਣੇ ਹੋਏ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਸਾਡੇ ਨਾਲ ਨਰਿੰਦਰ ਰਾਠੌਰ ਹੁਰੀ ਵੀ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ 'ਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਠੌਰ ਸਾਹਿਬ ਸਾਰੀ ਹਰਮਨ ਟੀਮ ਨੂੰ ਵੀ ਤੇ ਲਿਸਨਰਸ ਨੂੰ ਵੀ ਸਾਰੀ ਹਰਮਨ ਟੀਮ ਨੂੰ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਲਿਸਨਰਸ ਨੂੰ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਔਰ ਸਾਰੇ ਦੋਸਤ ਜਿਹੜੇ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਬਿਕਰਮ ਸਿੰਘ ਬਰਾੜ ਹੁਰੀ ਹਰੀਸ਼ ਅਰੋੜਾ ਸਾਹਿਬ ਸੁਖਵਿੰਦਰ ਸੌਨ ਸਾਹਿਬ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਤੇ ਇਸ ਵੇਲੇ ਦੋਸਤੋ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਖ਼ਬਰਾਂ ਦਾ ਤੇ ਖ਼ਬਰਾਂ ਦੇ ਵਿੱਚ ਅੱਜ ਅਸੀਂ ਦੇਸ਼ ਦੁਨੀਆਂ ਦੀਆਂ ਜਿਹੜੀਆਂ ਖਬਰਾਂ ਆ ਉਹ ਤਾਂ ਸਾਂਝੀਆਂ ਕਰਾਂਗੇ ਕਰਾਂਗੇ, ਨਾਲ ਹੀ ਨਾਲ ਕੁਛ ਅਹਿਮ ਜਿਹੜੇ ਮੁੱਦੇ ਨੇ ਉਹਨਾਂ ਨੂੰ ਵੀ ਵਿੱਚ ਵਿੱਚ ਛੇੜਦੇ ਰਹਾਂਗੇ, ਜਿਹੜੇ ਕਿ ਸਾਡੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨੇ, ਸਾਡੇ ਭਾਈਚਾਰੇ ਦੇ ਨਾਲ ਜੁੜੇ ਹੋਏ ਨੇ, ਔਰ ਉਹਨਾਂ ਦੇ ਬਾਰੇ ਗੱਲਬਾਤ ਜਿਹੜੀ ਆ ਉਹ ਅਸੀਂ ਜ਼ਰੂਰ ਕਰਾਂਗੇ ਇਸ ਵੇਲੇ ਖਬਰਾਂ ਦੇ ਸਿਲਸਿਲੇ ਦੇ ਵਿੱਚ। ਮੇਰਾ ਸਾਥ ਦੇਣ ਦੇ ਲਈ ਨਿਊਯਾਰਕ ਤੋਂ ਧੀਰਜ ਕੁਮਾਰ ਹੁਰੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਫੋਨ ਕਾਲ ਦੇ ਜ਼ਰੀਏ, ਔਰ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਚ। ਧੀਰਜ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਹਰਮਨ ਰੇਡੀਓ ਦੇਖ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਸ ਕਰਦੇ ਹਾਂ ਕਿ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਜਾਂ ਪੰਜਾਬੀ ਜਿੱਥੇ ਜਿੱਥੇ ਵੀ ਬੈਠੇ ਨੇ ਉਹ ਸਾਰੇ ਤੰਦਰੁਸਤ ਹੋਣਗੇ, ਉਹਨਾਂ ਦੀਆਂ ਸਾਰਿਆਂ ਦੀਆਂ ਤੰਦਰੁਸਤੀ ਦੀਆਂ ਦੀ ਆਸ ਦੇ ਨਾਲ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਆਗਾਜ਼ ਕਰਦੇ ਹਾਂ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਜੀ, ਤੁਹਾਡਾ ਵੀ ਜੀ ਆ ਬਹੁਤ ਬਹੁਤ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ। ਤੇ ਅੱਜ ਦੀਆਂ ਖਬਰਾਂ ਜਿਹੜੀਆਂ ਉਹ ਸ਼ੁਰੂ ਕਰਦੇ ਆ ਆਪਾਂ, ਪਹਿਲਾਂ ਭਾਰਤ ਚਲਦੇ ਆ ਕਿਉਂਕਿ ਕੱਲ ਇਕ ਖਾਸ ਮੀਟਿੰਗ ਜਿਹੜੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਕੀਤੀ ਗਈ ਆ ਸੂਬੇ ਦੇ ਮੁੱਖ ਮੰਤਰੀਆਂ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਇਕ ਵੀਡੀਓ ਕਾਨਫਰੰਸਿੰਗ ਜਿਹੜੀ ਆ ਉਹ ਹੋਈ ਆ, ਔਰ ਇਹ ਜਿਹੜੀ ਕਾਨਫਰੰਸਿੰਗ ਆ ਕੋਵਿਡ 19 ਦੇ ਕਾਰਨ ਦੇਸ਼ ਭਰ ਚ ਜਿਹੜੇ ਹਾਲਾਤ ਬਣੇ ਹੋਏ ਆ ਉਹਦੇ ਬਾਰੇ ਚ ਹੀ ਕੀਤੀ ਗਈ ਸੀ, ਔਰ ਇਹਦੇ ਵਿਚ ਅਸਲ ਦੇ ਵਿਚ ਤੈਅ ਇਹ ਹੋਣਾ ਸੀ ਕਿ ਤਾਲਾਬੰਦੀ ਜਿਹੜੀ ਆ ਉਹ ਅੱਗੇ ਵਧਣੀ ਆ ਜਾਂ ਫਿਰ ਜਿਹੜੇ ਕੁਛ ਢਿੱਲ ਜਿਹੜੀ ਆ ਉਹ ਸੂਬਿਆਂ ਦੇ ਵਿਚ ਦਿੱਤੀ ਜਾਣੀ ਆ। ਸੋ ਇਸ ਨੂੰ ਲੈ ਕੇ ਅਜੇ ਵੀ ਥੋੜੇ ਜਿਹੇ ਸੰਕੇਤ ਜਿਹੜੇ ਮਿਲੇ ਜ਼ਰੂਰ ਆ ਕਿ ਤਾਲਾਬੰਦੀ ਜਿਹੜੀ ਆ ਉਹ ਅੱਗੇ ਵਧੇਗੀ, ਪਰ ਕੁਛ ਹਿੱਸਿਆਂ ਦੇ ਵਿਚ ਮੇ ਵੀ ਕੁਛ ਛੋਟਾਂ ਜਿਹੜੀਆਂ ਆ ਉਹ ਵੀ ਦਿੱਤੀਆਂ ਜਾਣ, ਹਨਾ, ਕਿਉਂਕਿ ਮੋਦੀ ਸਾਹਿਬ ਨੇ ਕਿਹਾ ਕਿ ਕੋਰੋਨਾ ਵਿਰੋਧੀ ਮੁਹਿੰਮ ਤੇ ਅਰਥਚਾਰਾ ਜਿਹੜਾ ਆ ਇਹ ਦੋਵੇਂ ਅਹਿਮ ਆ ਦੇਸ਼ ਦੇ ਲਈ। ਸੋ ਇਸ ਕਰਕੇ 3 ਮਈ ਤੋਂ ਮਗਰੋਂ ਵੀ ਹੁਣ ਜਿਹੜੀ ਤਾਲਾਬੰਦੀ ਆ ਉਹ ਜਾਰੀ ਰਹੇਗੀ। ਇਕ ਸਵਾਲ ਵੀ ਆ ਪਰ ਕੁਛ ਜਿਹੜੀਆਂ ਛੋਟਾਂ ਵੱਖ ਵੱਖ ਸੂਬਿਆਂ ਦੇ ਵਿਚ ਦੇਣ ਦੀ ਗੱਲ ਜਿਹੜੀ ਆ ਕੱਲ ਮੀਟਿੰਗ ਦੌਰਾਨ ਹੋਈ ਆ ਉਹਨੂੰ ਲੈ ਕੇ ਕੁਛ ਬਿਆਨ ਜਿਹੜੇ ਆ ਉਹ ਵੀ ਆ ਰਹੇ ਆ, ਕੁਛ ਜਿਹੜੇ ਵਿਰੋਧੀ ਬਿਆਨ ਜਿਹੜੇ ਆ ਉਹ ਮਿਲ ਰਹੇ ਆ। ਮਮਤਾ ਬੈਨਰਜੀ ਹੋਰਾਂ ਨੇ ਕਿਹਾ ਕਿ ਕੇਂਦਰ ਜਿਹੜਾ ਆ ਉਹ ਤਾਲਾਬੰਦੀ ਤੇ ਆਪਾ ਵਿਰੋਧੀ ਬਿਆਨ ਦੇ ਰਿਹਾ, ਕਿਉਂਕਿ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਉਹ ਕਹਿ ਰਹੇ ਆ ਕਿ ਅਸੀਂ ਤਾਲਾਬੰਦੀ ਵਧਾ ਦੇਣੀ ਆ ਤੇ ਦੂਜੇ ਪਾਸੇ ਉਹ ਕਹਿ ਰਹੇ ਆ ਕਿ ਜਿਹੜੀਆਂ ਦੁਕਾਨਾਂ ਆ ਹਨਾ ਉਹਨਾਂ ਨੂੰ ਖੋਲ ਦਿੱਤਾ ਜਾਊਗਾ, ਔਰ ਜੇਕਰ ਦੁਕਾਨਾਂ ਖੁੱਲਦੀਆਂ ਆ ਵੱਖ ਵੱਖ ਸੂਬਿਆਂ ਦੇ ਵਿਚ ਤਾਂ ਲੋਕ ਜਿਹੜੇ ਆ ਸਮਾਨ ਲੈਣ ਦੇ ਲਈ ਬਾਹਰ ਨਿਕਲਣਗੇ, ਜਦੋਂ ਬਾਹਰ ਨਿਕਲਣਗੇ ਤਾਂ ਫਿਰ ਇਕ ਦੂਜੇ ਦੇ ਸੰਪਰਕ ਦੇ ਵਿਚ ਆਉਣ ਦੇ ਨਾਲ ਇਹ ਬਿਮਾਰੀ ਜਿਹੜੀ ਆ ਫੈਲਣ ਦਾ ਜਿਹੜਾ ਖਤਰਾ ਆ ਉਹ ਵੀ ਵਧੇਗਾ। ਪਰ ਦੂਜੇ ਪਾਸੇ ਧੀਰਜ ਜੀ ਇਹ ਵੀ ਦੇਖਣ ਦੇ ਵਿਚ ਆ ਰਿਹਾ ਕਿ ਜਿਹੜੀ ਇਹ ਮੀਟਿੰਗ ਹੋਈ ਆ ਇਹਦੇ ਵਿਚ ਵੱਖ ਵੱਖ ਸੂਬਿਆਂ ਦੇ ਬਹੁਤੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਤਾਲਾਬੰਦੀ ਵਧਾਉਣ ਦੀ ਪੈਰਵੀ ਕੀਤੀ ਆ, ਕਿਉਂਕਿ ਜੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਗੱਲ ਕਰੀਏ ਤਾਂ ਉਹ ਵੀ ਤਾਲਾਬੰਦੀ ਵਧਾਉਣ ਦੇ ਹੱਕ ਦੇ ਵਿਚ ਜ਼ਰੂਰ ਨੇ, ਪਰ ਕੁਛ ਛੋਟਾਂ ਜਿਹੜੀਆਂ ਆ ਉਹ ਥੋੜੀਆਂ ਥੋੜੀਆਂ ਦੇਣੀਆਂ ਚਾਹੁੰਦੇ ਆ ਤਾਂ ਕਿ ਸੂਬੇ ਦੀ ਜਿਹੜੀ ਇਕਾਨਮੀ ਆ ਆਰਥਿਕਤਾ ਜਿਹੜੀ ਆ ਉਹ ਕਾਇਮ ਰਹਿ ਸਕੇ, ਕਿਉਂਕਿ ਆਰਥਿਕਤਾ ਜਿਹੜੀ ਆ ਉਹ ਸਿਰਫ ਸੂਬਿਆਂ ਦੇ ਪੱਧਰ ਤੇ ਹੀ ਨਹੀਂ ਸਗੋਂ ਜਦੋਂ ਅਸੀਂ ਦੇਸ਼ਾਂ ਦੇ ਪੱਧਰ ਤੇ ਗੱਲ ਕਰਦੇ ਹਾਂ ਤਾਂ ਸਾਰੇ ਦੇਸ਼ਾਂ ਦੀ ਆਰਥਿਕਤਾ ਜਿਹੜੀ ਆ ਉਹ ਡੋਲੀ ਆ ਇਸ ਵੇਲੇ। ਸੋ ਇਹ ਸਾਰਾ ਕੁਛ ਜਿਹੜਾ ਕੱਲ ਮੀਟਿੰਗ ਦੇ ਵਿਚ ਡਿਸਕਸ ਹੋਇਆ ਯਾਨੀ ਕਿ ਵਿਚਾਰ ਵਟਾਂਦਰਾ ਜਿਹੜਾ ਆ ਉਹ ਇਹਦੇ ਉੱਤੇ ਹੋਇਆ, ਪਰ ਅਸਲ ਦੇ ਵਿਚ ਕੀ ਸਾਹਮਣੇ ਆਉਣ ਵਾਲਾ ਉਹਦੇ ਸੰਕੇਤ ਇਹੀ ਮਿਲਦੇ ਆ ਕਿ ਆਪੋ ਆਪਣੇ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਆ ਉਹ ਸ਼ਾਇਦ ਜਿਹੜੇ ਕੁਛ ਪ੍ਰਬੰਧ ਆ ਉਹ ਇਹੋ ਜਿਹੇ ਕਰਨਗੇ ਤਾਂ ਕਿ ਸੂਬਿਆਂ ਦੇ ਵਿਚ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿਚ ਕੋਰੋਨਾ ਵਾਇਰਸ ਜਿਹੜਾ ਆ ਉਹ ਫੈਲ ਰਿਹਾ ਜਾਂ ਜਿੱਥੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਲੋਕ ਉਹਨਾਂ ਨੂੰ ਜ਼ਿਲ੍ਹੇ ਪੱਧਰ ਦੇ ਉੱਤੇ ਵੀ ਕਾਬੂ ਕਰਨ ਦੇ ਲਈ ਕੁਛ ਖਾਸ ਪ੍ਰਬੰਧ ਜਿਹੜੇ ਆ ਉਹ ਕੀਤੇ ਜਾਣ। ਸੋ ਇੱਕ ਖਬਰ ਇਹ ਵੀ ਆ ਰਹੀ ਆ ਕਿ ਕੁਛ ਜ਼ਿਲ੍ਹਿਆਂ ਦੇ ਪੱਧਰ ਦੇ ਉੱਤੇ ਡਿਪਟੀ ਕਮਿਸ਼ਨਰ ਜਿਹੜੇ ਆ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਜਾਊਗੀਆਂ ਕਿ ਉਹ ਆਪੋ ਆਪਣੇ ਜ਼ਿਲ੍ਹੇ ਦੇ ਵਿਚ ਇਸ ਨੂੰ ਕਾਬੂ ਕਰਨ ਦੇ ਲਈ ਜਿਹੜੇ ਸਖ਼ਤ ਕਦਮ ਆ ਉਹ ਚੁੱਕਣ। ਸੋ ਜਿਹੜੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ ਜਾਣ ਦੀ ਲੋਕਾਂ ਦੇ ਆਉਣ ਜਾਣ ਦੀ ਜਿਹੜੀ ਪਾਬੰਦੀ ਆ ਉਹ ਵੀ ਲਗਾਏ ਜਾਣ ਦੇ ਜਿਹੜੇ ਸੰਕੇਤ ਆ ਉਹ ਆ ਰਹੇ, ਪਰ ਇਹ ਪਾਬੰਦੀ ਜਿਹੜੀ ਆ ਉਹ ਕਿੱਦਾਂ ਲਾਗੂ ਹੋਏਗੀ ਇਹਦੇ ਬਾਰੇ ਅਜੇ ਕੁਛ ਸਾਹਮਣੇ ਨਹੀਂ ਆਉਂਦਾ, ਕਿਉਂਕਿ ਜਦੋਂ ਅਸੀਂ ਜ਼ਿਲ੍ਹਿਆਂ ਦੇ ਉੱਤੇ ਪਾਬੰਦੀ ਦੀ ਗੱਲ ਕਰਦੇ ਆਉਣ ਜਾਣ ਤੇ ਤਾਂ ਮੈਨੂੰ ਬੜੀ ਹੈਰਾਨੀ ਹੁੰਦੀ ਆ ਕਿ ਕੁਛ ਜਿਹੜੇ ਜ਼ਿਲ੍ਹਿਆਂ ਦੀ ਵੰਡ ਹੈ ਉਹ ਬੜੇ ਅਜੀਬ ਤਰ੍ਹਾਂ ਹੋਈ ਆ। ਜਿਵੇਂ ਅਸੀਂ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ, ਜਲੰਧਰ ਜ਼ਿਲ੍ਹੇ ਦੇ ਵਿਚ ਕਾਫੀ ਜ਼ਿਆਦਾ ਕੇਸਿਸ ਵੀ ਆ ਰਹੇ ਆ, ਔਰ ਜਲੰਧਰ ਜ਼ਿਲ੍ਹੇ ਦੇ ਵਿਚ ਜਿਹੜੇ ਤਹਿਸੀਲਾਂ ਆਉਂਦੀਆਂ ਆ ਉਹਦੇ ਵਿਚ ਤੁਸੀਂ ਦੇਖੋ ਵੀ ਫਗਵਾੜਾ ਜਿਹੜਾ ਹੈ ਉਹ ਕਪੂਰਥਲਾ ਜ਼ਿਲ੍ਹੇ 'ਚ ਆ ਜਾਂਦਾ ਅਤੇ ਉਸ ਤੋਂ ਬਾਅਦ ਅੱਗੇ ਗੁਰਾਇਆਂ ਅਤੇ ਜਿਹੜਾ ਫਿਲੌਰ ਆ ਉਹ ਜਲੰਧਰ ਜ਼ਿਲ੍ਹੇ 'ਚ ਆਉਂਦਾ ਅਤੇ ਇਸ ਤਰ੍ਹਾਂ ਇਹ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ ਜੇਕਰ ਕੋਈ ਪਾਬੰਦੀ ਲੱਗਦੀ ਆ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਕਨਫਿਊਜ਼ਿੰਗ ਵਾਲੀ ਹੋਊਗੀ, ਹੈ ਨਾ। ਤੋ ਇਹ ਚੀਜ਼ਾਂ ਜਿਹੜੀਆਂ ਆ ਇਹ ਅਜੇ ਸਾਹਮਣੇ ਆਉਣੀਆਂ ਜ਼ਰੂਰੀ ਆ, ਔਰ ਇਹ ਜਦੋਂ ਸਾਹਮਣੇ ਆਉਣਗੀਆਂ ਉਦੋਂ ਹੀ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਬੰਧ ਕਿਹੋ ਜਿਹੇ ਹੋਣ ਵਾਲੇ ਆ। ਜੀ ਧੀਰਜ।
ਹਾਂਜੀ, ਜਦੋਂ ਆਪਾਂ ਜੇ ਪੂਰੇ ਭਾਰਤ ਦੀ ਗੱਲ ਕਰੀਏ, ਮਾਣਯੋਗ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਨੇ ਵੀਡੀਓ ਕਾਨਫਰੰਸਿੰਗ ਦਾ ਵੱਖ ਵੱਖ ਮੁੱਖ ਮੰਤਰੀਆਂ ਨੂੰ ਦੇ ਨਾਲ ਗੱਲਬਾਤ ਕੀਤੀ, ਜਿੱਥੇ ਮਮਤਾ ਬੈਨਰਜੀ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਹ ਕਾਲ ਦੇ ਦੌਰਾਨ ਗੱਲਬਾਤ ਕਰਨ ਦਾ ਮੌਕਾ ਨਹੀਂ ਮਿਲਿਆ। ਹੋਰ ਵੀ ਮੁੱਖ ਮੰਤਰੀ ਦੀਆਂ ਸ਼ਿਕਾਇਤਾਂ ਰਹੀਆਂ ਨੇ। ਪਰ ਜਿਹੜੇ ਪੂਰੇ ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਇਸ ਟਾਈਮ 8,356 ਜਿਹੜੇ ਟੋਟਲ ਕੇਸ ਜਿਹੜੇ ਨੇ ਆ ਚੁੱਕੇ ਨੇ ਜੀ, ਤੇ ਵੱਖਰੇ ਵੱਖਰੇ ਜਿਹੜੇ ਮੁੱਖ ਮੰਤਰੀ ਆ ਉਹ ਸਾਰੇ ਇਤਰਾਜ਼ ਇਸ ਕਰਕੇ ਵੀ ਕਰ ਰਹੇ, ਜਿਹੜਾ ਹੈਲਥ ਸਿਸਟਮ ਆ ਉਹ ਇੰਡੀਆ ਦਾ ਬਹੁਤਾ ਵਧੀਆ ਨਹੀਂ ਹੈਗੀਆਂ, ਜਿਹੜੀਆਂ ਪੀਪੀ ਕਿੱਟਸ ਨੇ, ਜਿਹੜੀਆਂ ਪ੍ਰੋਵਾਈਡ ਜਿਹੜਾ ਪਰਸਨਲ ਇਕਵਿਪਮੈਂਟਸ ਨੇ ਉਹ ਵੀ ਡਾਕਟਰਾਂ ਨੂੰ ਮੁਹੱਈਆ ਨਹੀਂ ਕਰਵਾਈਆਂ ਗਈਆਂ। ਡਾਕਟਰ ਵੀ ਕਿਤੇ ਨਾ ਕਿਤੇ ਚਿੰਤਤ ਨੇ ਹਸਪਤਾਲਾਂ ਦੀ ਖਸਤਾ ਹਾਲਤ ਦੇਖ ਕੇ, ਕਿਉਂਕਿ ਜਿੰਨੇ ਵੀ ਭਾਰਤ ਦੇ ਲੋਕ ਨੇ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ਜਾਂਦੇ ਨੇ, ਸੋ ਹਸਪਤਾਲਾਂ ਦੀ ਹਾਲਤ ਜਿਹੜੀ ਹਾਲਾਤ ਨੇ ਉਹ ਵੀ ਨਾਜ਼ੁਕ ਨੇ, ਤੇ ਮੁੱਖ ਮੰਤਰੀਆਂ ਦੇ ਜਿਹੜੀਆਂ ਆਰਥਿਕਤਾ ਆ ਉਸ ਦੇ ਵੀ ਸੰਕਟ ਦਾ ਸਾਰੇ ਮੁੱਖ ਮੰਤਰੀ ਸਾਹਮਣਾ ਕਰ ਰਹੇ ਨੇ। ਪੂਰੇ ਪੈਕੇਜ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜੇ ਦਿੱਤੇ ਗਏ ਨੇ ਉਹਨਾਂ ਦੀ ਵੰਡ ਨਹੀਂ ਹੋਈ, ਜਾਂ ਪ੍ਰੋਪਰ ਜਿਹੜੇ ਮੁੱਖ ਮੰਤਰੀ ਰਾਹਤ ਜਿਹੜੇ ਫੰਡ ਨੇ ਉਹ ਵੀ ਪੂਰੇ ਲੋਕਾਂ ਨੂੰ ਨਹੀਂ ਮਿਲੇ ਉੱਥੇ ਦੇ
ਜੀ।
ਤੇ ਜਿਸ ਤਰ੍ਹਾਂ ਹਾਂਜੀ, ਜਿਸ ਤਰ੍ਹਾਂ ਆਪਾਂ ਮਹਾਰਾਸ਼ਟਰ ਦੇ ਵਿੱਚ ਕਹੀਏ ਕਿ ਮਹਾਰਾਸ਼ਟਰ ਦੇ ਵਿੱਚ ਬਹੁਤ ਜ਼ਿਆਦਾ ਕੇਸ ਵੱਧ ਚੁੱਕੇ ਨੇ, 1761 ਕੇਸ ਮਹਾਰਾਸ਼ਟਰ ਦੇ ਵਿੱਚ ਹੋ ਚੁੱਕੇ ਨੇ। ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਵੀ 432 ਕੇਸ ਨੇ, ਤੇ ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਵਿੱਚ ਕੇਸ ਬਹੁਤ ਕਾਫੀ ਪਿਛਲੇ ਵੀਕ ਤੋਂ ਵਧੇ ਨੇ, 383 ਕੇਸ ਹੋ ਗਏ ਨੇ। ਦਿੱਲੀ ਦੇ ਵਿੱਚ 1069 ਕੇਸ ਹੋ ਗਏ ਨੇ, ਤੇ ਡੈਥ ਵੀ ਕਾਫੀ ਹੋ ਰਹੀਆਂ ਨੇ। ਦਿੱਲੀ ਦੇ ਵਿੱਚ 19 ਮੌਤਾਂ ਹੋ ਚੁੱਕੀਆਂ ਨੇ COVID-19 ਦੀਆਂ, ਤੇ ਮਹਾਰਾਸ਼ਟਰ ਦੇ ਵਿੱਚ 127 ਮੌਤਾਂ ਹੋ ਚੁੱਕੀਆਂ ਨੇ।
ਬਿਲਕੁਲ।
ਤੇ ਇੱਕ ਨਾਲ ਦੀ ਨਾਲ ਵੀ ਪੰਜਾਬ ਦੇ ਵਿੱਚ ਇਹ ਵੀ ਖੁਸ਼ਖਬਰੀ ਹੈ ਕਿ ਜਿਹੜੇ PGI ਦੇ ਡਾਕਟਰਸ ਨੇ ਉਹਨੀ 6 ਮਰੀਜ਼ ਜਿਹੜੇ ਨੇ ਇੰਜੈਕਸ਼ਨ ਦੇ ਰਾਹੀਂ MWG ਇੰਜੈਕਸ਼ਨ ਦੀ ਕਾਢ ਕੱਢੀ ਹੈ, ਜਿਹੜਾ ਕਿ ਕੋਵਿਡ ਦੇ 0.3 ਮੈਗਾਵਾਟ ਕੋਵਿਡ ਦੇ ਜਿਹੜੇ ਮਰੀਜ਼ਾਂ ਪੇਸ਼ੈਂਟਾਂ ਨੂੰ ਲਾਇਆ ਜਾਂਦਾ ਸੀ, ਤੇ ਉਹਨਾਂ ਨੇ ਉਸ ਦੀ ਵੀ ਖੋਜ ਕੀਤੀ ਹੈ, ਜੋ ਕਿ ਇੱਕ ਚੰਗੀ ਖਬਰ ਵੀ ਸਾਹਮਣੇ ਆ ਰਹੀ ਹੈ
ਜੀ। ਭਾਵੇਂ ਕਿ ਧੀਰਜ ਇਹਦੇ ਬਾਰੇ ਅਜੇ ਕੋਈ ਦਾਅਵਾ ਜਿਹੜਾ ਹੈ ਉਹ ਸਰਕਾਰਾਂ ਵੱਲੋਂ ਨਹੀਂ ਕੀਤਾ ਜਾ ਰਿਹਾ, ਪਰ ਮੀਡੀਆ ਦੇ ਵਿੱਚ ਇਹ ਕਾਫੀ ਮੈਨੂੰ ਲੱਗਦਾ ਕਿ ਰਾਹਤ ਵਾਲੀ ਜਿਹੜੀ ਖਬਰ ਆ ਉਹ ਸੁਣਨ ਨੂੰ ਮਿਲ ਰਹੀ ਆ ਕਿ PGI ਦੇ ਵਿੱਚ ਇੱਕ ਇਹੋ ਜਿਹੀ ਜਿਹੜੀ ਵੈਕਸੀਨ ਆ ਉਹ ਜ਼ਰੂਰ ਲੱਭ ਲਈ ਗਈ ਆ, ਜਿਹੜੀ ਕਿ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਵਿੱਚ ਮਦਦਗਾਰ ਹੋ ਸਕਦੀ ਆ।
ਹਾਂਜੀ, ਜਦੋਂ ਆਪਾਂ ਪੂਰੇ ਵਰਲਡ ਦੀ ਗੱਲ ਕਰਦੇ ਹਾਂ ਕਿ ਉੱਥੇ ਵੈਕਸੀਨ 170 ਕੰਪਨੀਆਂ ਪੂਰੀ ਵੈਕਸੀਨ ਬਣਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ, ਪਰ ਜਿਹੜੀਆਂ ਬਾਹਰਲੀਆਂ ਜਿੱਦਾਂ ਇੰਗਲੈਂਡ ਦੇ ਵਿੱਚ ਵੈਕਸੀਨ ਬਣ ਰਹੀ ਹੈ, ਆਕਸਫੋਰਡ ਯੂਨੀਵਰਸਿਟੀ ਜਿਹੜੇ ਰਿਸਰਚ ਸੈਂਟਰ ਆ ਉਹ ਇਸ ਤੇ ਕੰਮ ਕਰ ਰਹੇ ਨੇ, ਅਮੈਰੀਕਾ ਦੇ ਵਿੱਚ ਕਾਫੀ ਕੰਪਨੀਆਂ ਕੰਮ ਕਰ ਰਹੀਆਂ ਨੇ, ਪਰ ਪ੍ਰੋਬਲਮ ਜਿਹੜੀ ਸ਼ਾਇਦ ਮੇ ਬੀ PGI ਦੇ ਵਿੱਚ ਉਹਨਾਂ ਨੂੰ ਇੰਨੀਆਂ ਚੀਜ਼ਾਂ ਫੇਸ ਨਹੀਂ ਡਾਕਟਰਾਂ ਨੂੰ ਕਰਨੀਆਂ ਪੈਂਦੀਆਂ ਹੋਣਗੀਆਂ ਕਿ ਜਿਹੜੀਆਂ ਪ੍ਰੋਟੋਕਾਲ ਦਾ ਜਾਂ ਅਮੈਰੀਕਾ ਇੰਗਲੈਂਡ ਦੀ ਧਰਤੀ ਤੇ ਉਹਨਾਂ ਸਿਚੁਏਸ਼ਨ ਤੋਂ ਨਹੀਂ ਲੰਘਣਾ ਪੈਂਦਾ ਹੋਊਗਾ, ਕਿਉਂਕਿ ਮਾਣਯੋਗ ਮੁੱਖ ਮੰਤਰੀ ਅਮਰਿੰਦਰ ਗਿੱਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਬਹੁਤ ਉਹਨਾਂ ਨੂੰ ਖੁੱਲ ਵੀ ਦਿੱਤੀ, ਉਹਨਾਂ ਨੂੰ ਦਿੱਤੀ ਹੋਈ ਨੇ ਕਿ ਹਾਂਜੀ ਉਹਨਾਂ ਤੇ ਪ੍ਰਵਾਨਗੀ ਜਲਦੀ ਮਿਲ ਜਾਂਦੀ ਹੈ, ਉੱਥੇ ਈਜ਼ੀਲੀ ਪ੍ਰਵਾਨਗੀ ਮਿਲ ਜਾਂਦੀ ਹੈ, ਜੋ ਕਿ ਬਾਹਰਲੀਆਂ ਕੰਟਰੀਆਂ ਚ ਇੰਨੀ ਈਜ਼ੀ ਨਹੀਂ ਮਿਲਦੀ
ਜੀ। ਜੀ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਇਹ ਸਾਰੀਆਂ ਧਿਆਨ ਦੇ ਵਿੱਚ ਰੱਖਣੀਆਂ ਜਾਣੀਆਂ ਬਹੁਤ ਜ਼ਰੂਰੀ ਹੈ ਕਿਸੇ ਵੀ ਦੇਸ਼ ਦੇ ਮੁਖੀ ਦੇ ਲਈ, ਜਾਂ ਫਿਰ ਜੇ ਅਸੀਂ ਸੂਬਾ ਮੁਖੀਆਂ ਦੀ ਗੱਲ ਕਰੀਏ ਤਾਂ ਵੀ, ਜਿਵੇਂ ਕੱਲ ਮਮਤਾ ਬੈਨਰਜੀ ਹੋਰਾਂ ਦੀ ਇਹ ਸ਼ਿਕਾਇਤ ਬੜੀ ਵੱਡੀ ਬਣੀ ਰਹੀ ਹੈ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਵੀ ਨਹੀਂ ਦਿੱਤਾ, ਤੇ ਦੂਜੇ ਪਾਸੇ ਰਾਹੁਲ ਗਾਂਧੀ ਹੋਰਾਂ ਦੀ ਵੀ ਇੱਕ ਸ਼ਿਕਾਇਤ ਉਹਨਾਂ ਨੇ ਦਰਜ ਕੀਤੀ ਆ ਕਿ ਉੱਥੇ ਭਾਰਤ ਦੇ ਵਿੱਚ ਜਿੱਥੇ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਾਧਨ ਨਹੀਂ ਆ, ਹਨਾ, ਇਸ ਬਿਮਾਰੀ ਤੋਂ ਜਿਹੜੇ ਪ੍ਰਭਾਵਿਤ ਮਰੀਜ਼ ਆ ਉਹਨਾਂ ਦੇ ਲਈ ਵੀ ਕੋਈ ਵਿਸ਼ੇਸ਼ ਪ੍ਰਬੰਧ ਜਿਹੜੇ ਆ ਕਈ ਹਿੱਸਿਆਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਨਹੀਂ ਨੇ, ਪਰ ਦੂਜੇ ਪਾਸੇ ਕੁਛ ਮੁਨਾਫਾ ਕਮਾਉਣ ਵਾਲੇ ਜਿਹੜੇ ਲੋਕ ਆ ਉਹ ਜਿਹੜੀ ਇਸ ਬਿਮਾਰੀ ਦੀ ਜਾਂਚ ਦੇ ਲਈ ਜਿਹੜੀਆਂ ਕਿੱਟਸ ਤਿਆਰ ਹੁੰਦੀਆਂ ਆ ਉਹਨਾਂ ਨੂੰ ਜਿਹੜੀ ਕਿ 250 ਰੁਪਏ ਦੀ ਜਿਹੜੀ ਜਾਂਚ ਕਿੱਟ ਆ ਉਹ 600 ਰੁਪਏ ਦੇ ਵਿੱਚ ਵੇਚ ਗਏ ਆ। ਸੋ ਇਸ ਗੱਲ ਦੀ ਜਿਹੜੀ ਸ਼ਿਕਾਇਤ ਆ ਉਹ ਵੀ ਰਾਹੁਲ ਗਾਂਧੀ ਹੋਰਾਂ ਨੇ ਦਰਜ ਕਰਵਾਈ ਆ, ਉਹਨਾਂ ਨੇ ਕਿਹਾ ਵੀ ਨਾਜਾਇਜ਼ ਮੁਨਾਫਾ ਕਮਾਉਣ ਵਾਲਿਆਂ ਵਿਰੁੱਧ ਕਾਰਵਾਈ ਹੋਵੇ।
ਹਾਂਜੀ, ਉਹਨਾਂ ਨੇ ਜਿਹੜੇ ਸਾਬਕਾ ਕਾਂਗਰਸ ਦੇ ਹੈਡ ਪ੍ਰਧਾਨ ਰਾਹੁਲ ਗਾਂਧੀ ਉਹਨਾਂ ਨੇ ਇੱਥੇ ਇਤਰਾਜ਼ ਜਤਾਇਆ ਕਿ ਜਿਹੜੀ 245 ਰੁਪਏ ਦੀ ਜਿਹੜੀ ਕਿੱਟ ਆ ਉਹ 600 ਰੁਪਏ ਤੋਂ ਵੱਧ ਵੇਚੀ ਜਾ ਰਹੀ ਹੈ ਕੋਵਿਡ ਤੇ ਜਿਹੜੀ ਇੱਕ ਏਜੰਸੀ ਆ ICMR ਨੂੰ ਵੇਚੀਆਂ ਗਈਆਂ ਜਿਹੜੀਆਂ ਚੀਨ ਤੋਂ ਕਿੱਟਾਂ ਆਈਆਂ ਸੀ ਤੇ ਉਹ ਕਿੱਟਾਂ ਦੇ ਵਿੱਚ ਕਾਫੀ ਮੁਨਾਫੇ ਤੇ ਉਹਨਾਂ ਨੇ ਵੇਚਿਆ ਪੂਰੀ ਵਰਲਡ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪਰ ਜਿੱਥੇ ਚੀਨ ਨੇ ਭਾਰਤ ਨੂੰ 5 ਲੱਖ ਭਾਰਤ ਨੇ ਕਿੱਟਾਂ ਆਰਡਰ ਕੀਤੀਆਂ ਸਨ ਉਸ ਦੇ ਵਿੱਚੋਂ ਪ੍ਰਧਾਨ ਮੰਤਰੀ ਸਾਹਿਬ ਨੇ ਖਾਮੋਸ਼ੀ ਧਾਰੀ ਹੋਈ ਹੈ ਜਿਹੜੇ ਮੀਡੀਆ ਆ ਉਹ ਤਾਂ ਉਛਾਲ ਰਹੇ ਨੇ ਇਹਨਾਂ ਗੱਲਾਂ ਨੂੰ ਪਰ ਪ੍ਰਧਾਨ ਮੰਤਰੀ ਸਾਹਿਬ ਦੀ ਇੱਥੇ ਚੁੱਪ ਹੈ ਨਾ ਤਾਂ ਉਹ ਚੀਨ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ ਨਾ ਤਾਂ ਉਹ ਵਿਰੋਧ ਦੇ ਵਿੱਚ ਗੱਲ ਕਰ ਰਹੇ ਨੇ ਸੋ ਇਹਨਾਂ ਦਾ ਗੁੱਸਾ ਜਾਇਜ਼ ਆ ਰਾਹੁਲ ਗਾਂਧੀ ਉਹਨਾਂ ਦਾ ਗੁੱਸਾ ਜਾਇਜ਼ ਆ ਕਿ ਜਿਹੜੀਆਂ ਇਸ ਕ੍ਰਾਈਸਿਸ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਜਿਹੜੀਆਂ ਐਟਲੀਸਟ ਜਿਹੜੇ ਡਾਕਟਰੀ ਅਮਲੇ ਦੇ ਲੋਕਾਂ ਨੂੰ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਦੇ ਉੱਤੇ ਇਹ ਮੁਨਾਫਾਖੋਰੀਆਂ ਦੇ ਖਿਲਾਫ਼ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ
ਬਿਲਕੁਲ
ਇੱਥੇ ਬਹੁਤ ਇਹ ਵੀ ਇੱਕ ਵੱਡਾ ਚਿੰਤਾ ਦਾ ਵਿਸ਼ਾ ਆ
ਜੀ ਸੋ ਦੇਸ਼ ਭਰ ਚ ਜਿਵੇਂ ਤੁਸੀਂ ਵੀ ਦੱਸਿਆ ਕਿ 28,380 ਜਿਹੜੇ ਕੇਸ ਆ ਹੁਣ ਤੱਕ ਦਰਜ ਹੋ ਚੁੱਕੇ ਯਾਨੀ ਕਿ ਪੀੜਤ ਲੋਕ ਜਿਹੜੇ ਆ ਕੋਰੋਨਾ ਵਾਇਰਸ ਤੋਂ ਇਸ ਵੇਲੇ ਹੈਗੇ ਆ ਔਰ ਇਸ ਤੋਂ ਨਾਲ ਹੀ ਜਿਹੜੀ ਵਧੀਆ ਖਬਰ ਹੋਈ ਹੈ ਕਿ 6,263 ਲੋਕ ਜਿਹੜੇ ਆ ਉਹ ਸਿਹਤਯਾਬ ਵੀ ਹੋਏ ਆ ਸੋ ਇਹਦਾ ਇੱਕ ਵਧੀਆ ਪੱਖ ਇਹ ਵੀ ਆ ਕਿ ਜੇਕਰ ਲੋਕ ਇਸ ਤੋਂ ਪ੍ਰਭਾਵਿਤ ਹੋਏ ਆ ਪਰ ਉਸ ਬਿਮਾਰੀ ਤੋਂ ਬਾਹਰ ਆਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਵੀ ਇੱਕ ਵੱਡੀ ਗਿਣਤੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਸੋ ਅਗਲੀ ਖਬਰ ਵੱਲ ਚਲੀਏ ਤਾਂ ਧੀਰਜ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦਾ ਜਿਹੜਾ ਕਹਿ ਰਿਹਾ ਉਹ ਬਹੁਤ ਬੁਰੀ ਤਰ੍ਹਾਂ ਜਾ ਰਹੀ ਆ ਜਦਕਿ ਸੋਚਿਆ ਇਹ ਜਾ ਰਿਹਾ ਸੀ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਸ਼ਾਇਦ ਜਿਹੜਾ ਆ ਪੰਜਾਬ ਉਹਦੇ ਵਿੱਚ ਕੁਛ ਇਹੋ ਜਿਹਾ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਵਾਪਰੂਗਾ ਕਿਉਂਕਿ ਕਾਫੀ ਹੱਦ ਤੱਕ ਕਾਫੀ ਜ਼ਿਲ੍ਹਿਆਂ ਦੇ ਵਿੱਚ ਇਸ ਬਿਮਾਰੀ ਦੇ ਉੱਤੇ ਜਿਹੜਾ ਕਾਬੂ ਸੀਗਾ ਉਹ ਪਾ ਲਿਆ ਗਿਆ ਸੀਗਾ ਪਰ ਜੇ ਹੁਣ ਦੇ ਪਿਛਲੇ ਕੁਛ ਦਿਨਾਂ ਦੇ ਅੰਕੜੇ ਦੇਖੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਪੋਜ਼ਿਟਿਵ ਮਾਮਲਿਆਂ ਦਾ ਅੰਕੜਾ ਆ ਉਹ 330 ਤੱਕ ਜਾ ਪਹੁੰਚਿਆ ਆ ਕੋਰੋਨਾ ਵਾਇਰਸ ਦੇ ਨਾਲ 19ਵੀਂ ਮੌਤ ਜਿਹੜੀ ਆ ਉਹ ਵੀ ਦਰਜ ਹੋਈ ਆ ਸੋ ਕੋਰੋਨਾ ਪੋਜ਼ਿਟਿਵ ਮਹਿਲਾ ਜਿਹੜੀ ਰਾਜਪੁਰਾ ਦੇ ਵਿੱਚ ਪਾਈ ਗਈ ਸੀਗੀ ਉਹਦਾ ਅੰਤਮ ਸੰਸਕਾਰ ਕੀਤਾ ਗਿਆ ਕੱਲ ਔਰ ਪੋਜ਼ਿਟਿਵ ਮਾਮਲਿਆਂ ਦਾ ਜਿਹੜਾ ਅੰਕੜਾ ਆ ਉਹ ਵੀ ਲਗਾਤਾਰ ਵੱਧਦਾ ਜਾ ਰਿਹਾ ਆ ਹਨਾ ਔਰ ਤਰਨ ਤਾਰਨ ਦੇ ਵਿੱਚ ਦੇਖੋ ਜਿਹੜਾ ਕਿ ਇਸ ਵੇਲੇ ਬਿਲਕੁਲ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਕੋਈ ਵੀ ਮਰੀਜ਼ ਉੱਥੇ ਨਹੀਂ ਸੀ ਪਾਇਆ ਗਿਆ ਉੱਥੇ ਵੀ ਹੁਣ ਤਰਨ ਤਾਰਨ ਚ ਵੀ ਕਹਿੰਦੇ ਇਹਨੇ ਦਸਤਕ ਦਿੱਤੀ ਆ ਕੋਰੋਨਾ ਵਾਇਰਸ ਨੇ ਸੋ ਉੱਥੇ ਵੀ ਇੱਕ ਕੇਸ ਜਿਹੜਾ ਆ ਉਹ ਪੋਜ਼ਿਟਿਵ ਪਾਇਆ ਗਿਆ ਆ ਔਰ 5 ਪੋਜ਼ਿਟਿਵ ਕੇਸਾਂ ਦੀ ਜਿਹੜੀ ਪੁਸ਼ਟੀ ਆ ਉਹ ਵੀ ਹੋਈ ਆ ਗ੍ਰੀਨ ਜ਼ੋਨ ਤੋਂ ਬਾਹਰ ਸੀਗਾ ਇਹ ਪਰ ਹੁਣ ਬਾਹਰ ਹੋ ਗਿਆ ਆ ਪਰ ਪਹਿਲਾਂ ਦੇਖੋ ਗ੍ਰੀਨ ਜ਼ੋਨ ਦੇ ਵਿੱਚ ਸੀਗਾ ਇਹ
ਹਾਂਜੀ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਪੋਜ਼ਿਟਿਵ ਕੇਸ ਸਾਹਮਣੇ ਆ ਰਹੇ ਨੇ ਜਿਸ ਤਰ੍ਹਾਂ ਜਲੰਧਰ ਦੇ ਵਿੱਚ 70 ਕੇਸ ਸਾਹਮਣੇ ਆਏ ਨੇ ਮੋਹਾਲੀ ਦੇ ਵਿੱਚ 63 ਆਏ ਨੇ ਪਟਿਆਲੇ ਦੇ ਵਿੱਚ 61 ਕੇਸ ਜਿਹੜੇ ਸਾਹਮਣੇ ਆਏ ਨੇ ਪਠਾਨਕੋਟ ਚ 25 ਨਵਾਂਸ਼ਹਿਰ ਚ 20 ਜਿੱਥੇ ਨਵਾਂਸ਼ਹਿਰ ਨੂੰ ਪੂਰਾ ਮੁਕਤ ਕਰ ਲਿਆ ਸੀ ਉੱਥੇ ਕਈ ਕੇਸਾਂ ਦੇ ਜਿਹੜੇ ਟੈਸਟ ਗਏ ਨੇ ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਲੁਧਿਆਣੇ ਦੇ ਵਿੱਚ 18 ਨੇ ਅੰਮ੍ਰਿਤਸਰ ਚ 14 ਮਾਨਸੇ ਦੇ ਵਿੱਚ 13 ਨੇ ਹੁਸ਼ਿਆਰਪੁਰ ਚ 7 ਕੇਸ ਨੇ ਕਪੂਰਥਲੇ ਚ 6 ਨੇ ਤਰਨ ਤਾਰਨ ਦੇ ਵਿੱਚ 5 ਨੇ ਮੋਗਾ ਚ 4 ਨੇ ਫਰੀਦਕੋਟ ਚ 3 ਰੋਪੜ ਚ 3 ਨੇ ਸੰਗਰੂਰ ਚ 3 ਨੇ ਬਰਨਾਲੇ ਚ 2 ਨੇ ਇੱਥੇ ਨਾਲ ਦੀ ਨਾਲ ਬਰਨਾਲੇ ਦੇ ਵਿੱਚ ਜਿਹੜੇ ਡਰਾਈਵਰ ਜਿਹੜੇ ਸੀਗੇ ਉਹ
ਬਿਲਕੁਲ ਸ੍ਰੀ ਹਜ਼ੂਰ ਸਾਹਿਬ ਤੋਂ ਜਿਹੜੇ ਲੈ ਕੇ ਆ ਰਹੇ ਸੀ ਸੰਗਤ ਨੂੰ ਔਰ ਨਾਲ ਹੀ ਨਾਲ ਇਹ ਵੀ ਦੱਸਣਾ ਬਣਦਾ ਕਿ ਹਜ਼ੂਰ ਸਾਹਿਬ ਤੋਂ ਜਿਹੜੇ ਵਾਪਸ ਆਏ 5 ਸ਼ਰਧਾਲੂ ਉਹਨਾਂ ਦੀ ਵੀ ਰਿਪੋਰਟ ਜਿਹੜੀ ਆ ਕੋਰੋਨਾ ਪੋਜ਼ਿਟਿਵ ਆਈ ਹੈ ਇਸ ਵੇਲੇ ਜੀ
ਫਿਰੋਜ਼ਪੁਰ ਤੇ ਗੁਰਦਾਸਪੁਰ ਤੇ ਮੁਕਤਸਰ ਦੇ ਵਿੱਚ ਇੱਕ ਕੇਸ ਜਿਹੜੇ ਆ ਸਾਹਮਣੇ ਆਏ ਨੇ ਪਰ ਜਲੰਧਰ ਇੱਥੇ ਬਣਿਆ ਨੰਬਰ 1 ਤੇ ਆ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜਲੰਧਰ ਦੇ ਜਿਹੜੇ ਹਸਪੀਟਲ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਹਾਲਾਤ ਵੀ ਬਹੁਤ ਖਸਤਾ ਨੇ ਵੱਖ ਵੱਖ ਜਥੇਬੰਦੀਆਂ ਜਾਂ ਜਿਹੜੀਆਂ NGO ਆ ਉੱਥੇ ਸੇਵਾ ਕਰ ਰਹੀਆਂ ਨੇ ਜਿਸ ਤਰ੍ਹਾਂ ਪੰਜਾਬ ਜਾਗਰਤੀ ਮੰਚ ਤੋਂ ਦੀਪਕ ਬਾਲੀ ਉਹਨਾਂ ਨੇ ਵੀ ਕਾਫੀ ਉੱਥੇ ਸਹਿਯੋਗ ਕਰ ਰਹੇ ਨੇ ਸਤਨਾਮ ਸਿੰਘ ਮਾਣਕ ਹੋਣੀ ਵੀ ਕਾਫੀ ਕਰ ਰਹੇ ਨੇ ਆਪਣੇ ਆਪਣੇ ਪੱਧਰ ਤੇ ਹਰ ਇੱਕ NGO ਜਿਹੜੀ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਲੱਗੀ ਹੋਈ ਨੇ ਪਰ ਜਿੱਥੇ ਜ਼ਿਆਦਾਤਰ ਜਲੰਧਰ ਨੂੰ ਮਾਰ ਪਈ ਹੈ ਜਿਹਨਾਂ ਲੋਕਾਂ ਨੇ ਰਾਸ਼ਨ ਵੰਡਿਆ
ਜੀ
ਉਹਨਾਂ ਤੋਂ ਵੀ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਨੇ ਕਿ ਜਾਂ ਲੋਕ ਜਿਹੜੇ ਜਲੰਧਰ ਸ਼ਹਿਰ ਦੇ ਵਿੱਚ ਨਹੀਂ ਦੇਖ ਕੇ ਬੈਠੇ ਉਹ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਗਿਆ ਜਲੰਧਰ ਦੇ ਵਿੱਚ 78 ਕੇਸ ਉਹਨਾਂ ਦੀ ਵਜ੍ਹਾ ਕਰਕੇ ਵੀ ਪੋਜ਼ਿਟਿਵ ਆ ਗਏ ਨੇ ਜੀ ਸਾਹਮਣੇ
ਬਿਲਕੁਲ ਬਿਲਕੁਲ ਔਰ ਉਹੀ ਹੈ ਕਿ ਸਰਕਾਰੀ ਹਦਾਇਤਾਂ ਦਾ ਪਾਲਣ ਨਾ ਕਰਨ ਦਾ ਜਿਹੜਾ ਖਮਿਆਜ਼ਾ ਆ ਉਹ ਜ਼ਰੂਰ ਉੱਥੋਂ ਦੇ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਇਸ ਵੇਲੇ ਜੇਕਰ ਅਜੇ ਵੀ ਇਹ ਲੋਕ ਨਹੀਂ ਸਮਝਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਜਿਹੜੇ ਆ ਉਹ ਹੋਰ ਜ਼ਿਆਦਾ ਖਰਾਬ ਹੋ ਸਕਦੇ ਆ। ਦੂਜੇ ਪਾਸੇ ਧੀਰੇ ਚ ਗੱਲ ਕਰੀਏ ਤਾਂ ਪੰਜਾਬ ਨੂੰ ਮੁੜ ਸੁਰਜੀਤ ਕਰਨ ਵਾਸਤੇ, ਯਾਨੀ ਕਿ ਜਿਹੜੀ ਇਕਾਨਮੀ ਆਰਥਿਕਤਾ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਨੂੰ ਲੀਹ ਤੇ ਲਿਆਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਕੋਵਿਡ ਉਪਰੰਤ ਮੁੜ ਸੁਰਜੀਤ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹਨਾਂ ਦੇ ਚੱਲਦਿਆਂ ਕੋਈ ਸਹੀ ਨੀਤੀ ਘੜਨ ਦੀ, ਕੋਈ ਪਾਲਿਸੀ ਪਲਾਨ ਕਰਨ ਦੀ ਦਿਸ਼ਾ ਦੇ ਵਿੱਚ ਉਸ ਵੇਲੇ ਪਹਿਲਾ ਕਦਮ ਚੁੱਕਿਆ ਗਿਆ ਜਦੋਂ ਮੌਂਟੇਕ ਸਿੰਘ ਆਲੂਵਾਲੀਆ ਹੋਰਾਂ ਦੀ ਅਗਵਾਈ ਦੇ ਹੇਠ ਮਾਹਰਾਂ ਦੇ ਗਰੁੱਪ ਨੇ 5 ਸਬ ਗਰੁੱਪ ਜਿਹੜੇ ਆ ਉਹ ਤਿਆਰ ਕਰ ਲਏ ਹਨਾ। ਤੇ ਇਹਦੇ ਵਿੱਚ ਸਭ ਤੋਂ ਦਿਲਚਸਪ ਗੱਲ ਇਹ ਆ ਕਿ ਇਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਵੀ ਸੂਬੇ ਦੀ ਅਰਥ ਵਿਵਸਥਾ ਤੇ ਪ੍ਰਗਤੀ ਨੂੰ ਮੁੜ ਬਹਾਲ ਕਰਨ ਦੇ ਲਈ ਆਪਣੀ ਰਹਿਨੁਮਾਈ ਦੇਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਅਪੀਲ ਆ ਉਹਨੂੰ ਸਵੀਕਾਰ ਕਰ ਲਿਆ ਆ। ਸੋ ਮੁੱਖ ਮੰਤਰੀ ਨੇ ਮਾਹਰਾਂ ਦੇ ਗਰੁੱਪ ਦੇ ਨਾਲ ਜਾਣ ਪਛਾਣ ਮੀਟਿੰਗ ਕੀਤੀ ਆ, ਏਜੰਡਾ ਅੱਗੇ ਲਿਜਾਣ ਦੇ ਲਈ 5 ਸਬ ਗਰੁੱਪ ਜਿਹੜੇ ਆ ਉਹ ਬਣਾ ਲਏ ਗਏ ਆ। ਇਸ ਵੇਲੇ ਮੌਂਟੇਕ ਸਿੰਘ ਆਲੂਵਾਲੀਆ ਹੋਰਾਂ ਦਾ ਕਹਿਣਾ ਆ। ਸੋ ਆਰਥਿਕਤਾ ਨੂੰ ਇੱਕ ਆਸਰਾ ਜਿਹੜਾ ਵੱਡਾ ਆਸਰਾ ਜਿਹੜਾ ਆ ਉਹ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਕਿਸ ਤਰ੍ਹਾਂ ਮਿਲ ਸਕਦਾ ਆ ਇਹ ਤਾਂ ਆਉਣ ਵਾਲਾ ਸਮਾਂ ਉਹੀ ਦੱਸ ਸਕਦਾ, ਪਰ ਮਨਮੋਹਨ ਸਿੰਘ ਹੋਰੀ ਜਿਹੜੇ ਆ ਉਹ ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਸੁਲਝੇ ਹੋਏ ਇਨਸਾਨ ਆ। ਆਰਥਿਕਤਾ ਦੇ ਖੇਤਰ ਦੇ ਵਿੱਚ ਉਹਨਾਂ ਦੀ ਦੇਣ ਜਿਹੜੀ ਆ ਉਹਦੇ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ। ਭਾਰਤ ਨੂੰ ਇੱਕ ਵਿੱਤ ਮੰਤਰੀ ਦੇ ਤੌਰ ਤੇ ਜਦੋਂ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਸੀ ਤਾਂ ਪੂਰੀ ਦੁਨੀਆਂ ਦੇ ਵਿੱਚ ਉਹਨਾਂ ਦੀ ਜਿਹੜੀ ਸਿਫਤ ਆ ਉਹ ਹੋਈ ਸੀ। ਸੋ ਪੰਜਾਬ ਨੂੰ ਉਹਨਾਂ ਦਾ ਇੱਕ ਆਸਰਾ ਮਿਲਣਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਰਾਹਤ ਵਾਲੀ ਖਬਰ ਵੀ ਕਹੀ ਜਾ ਸਕਦੀ ਆ। ਜੀ ਧੀਰਜ।
ਹਾਂਜੀ ਜ਼ਰੂਰ, ਉਹਨਾਂ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਚਿੱਠੀ ਵੀ ਲਿਖੀ ਸੀ, ਵੀਡੀਓ ਕਾਨਫਰੰਸ ਦੇ ਜ਼ਰੀਏ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ, ਜਿਸ ਤੇ ਉਹਨਾਂ ਨੇ ਦਾ ਹਾਂ ਪੱਖੀ ਰਵੱਈਆ ਆਇਆ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਹਨਾਂ ਦਾ ਤੇ ਇੱਕ ਬਹੁਤ ਵਧੀਆ ਗੱਲ ਆ, ਤੇ ਇੱਕ ਚੰਗੀ ਖਬਰ ਵੀ ਆਈ ਕਿ ਉਹਨਾਂ ਦੀ ਸਿਹਤ ਉਹਨਾਂ ਦੀ ਦੇਖ ਰੇਖ ਦੇ ਵਿੱਚ ਉਹਨਾਂ ਦੇ ਨਿਰਦੇਸ਼ਾਂ ਦੇ ਹੇਠ ਜੇ ਪੰਜਾਬ ਸਰਕਾਰ ਕੰਮ ਕਰੇਗੀ ਜ਼ਰੂਰ ਹੀ ਅਰਥ ਵਿਵਸਥਾ ਨੂੰ ਇੱਕ ਨਵੀਂ ਦਿਸ਼ਾ ਜ਼ਰੂਰ ਮਿਲੇਗੀ ਜੀ।
ਜੀ ਜੀ, ਸੋ ਬਿਲਕੁਲ ਅਸੀਂ ਇਹ ਉਮੀਦ ਜ਼ਰੂਰ ਕਰਦੇ ਹਾਂ। ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੌਰਾਨ ਬਹੁਤ ਸਾਰੇ ਦੋਸਤ ਬਣ ਰਹੇ ਨੇ, ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਖਬਰਾਂ ਤੋਂ ਬਾਅਦ ਤੁਹਾਡੇ ਜਿਹੜੇ ਸੁਨੇਹੇ ਆ ਉਹ ਜ਼ਰੂਰ ਸ਼ਾਮਲ ਕਰਾਂਗੇ। ਫਿਲਹਾਲ ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਜਿਹੜੀ ਪੰਜਾਬ ਤੋਂ ਆ ਰਹੀ ਹੈ ਕਿ ਪੰਜਾਬ ਦੇ DGP ਸ੍ਰੀ ਦਿਨਕਰ ਗੁਪਤਾ ਨੇ ਇੱਕ ਨਵੀਂ ਮੁਹਿੰਮ ਚਲਾਈ ਹੈ, ਔਰ ਉਹ ਮੁਹਿੰਮ ਹੈ ਜੀ ਮੈਂ ਵੀ ਹਰਜੀਤ। ਸੋ ਇਸ ਮੁਹਿੰਮ ਨੂੰ ਚਲਾਉਣ ਦਾ ਜਿਹੜਾ ਮੰਤਵ ਆ ਉਹ ਉਹਨਾਂ ਨੇ ਦੱਸਿਆ ਕਿ ਕੋਰੋਨਾ ਦੇ ਨਾਲ ਲੜਨ ਵਾਲੇ ਜਿਹੜੇ ਯੋਧੇ ਆ ਉਹਨਾਂ ਨੂੰ ਸਲਾਮੀ ਜਿਹੜੀ ਆ ਉਹ ਦਿੱਤੀ ਗਈ ਆ, ਉਹਨਾਂ ਪ੍ਰਤੀ ਜਿਹੜਾ ਸਤਿਕਾਰ ਆ ਉਹ ਪ੍ਰਗਟਾਇਆ ਗਿਆ ਆ ਇਸ ਮੁਹਿੰਮ ਦੇ ਰਾਹੀਂ। ਸੋ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਵੱਖਰੀ ਤਰ੍ਹਾਂ ਦੀ ਮੁਹਿੰਮ ਵੀ ਆ, ਤੇ ਦੇਸ਼ ਭਰ ਦੇ ਜਿਹੜੇ ਪੁਲਿਸ ਕਰਮੀ ਆ, ਦੇਸ਼ ਭਰ ਦੇ ਵਿੱਚ ਜਿਹੜੇ ਪੁਲਿਸ ਦੇ ਸਮੂਹ ਅਧਿਕਾਰੀ ਆ ਉਹਨਾਂ ਨੇ ਮੈਂ ਵੀ ਹਰਜੀਤ ਨਾਮ ਦਾ ਜਿਹੜਾ ਬੱਲਾ ਆ ਬੈਚ ਜਿਹੜਾ ਆ ਉਹ ਆਪਣੇ ਵਰਦੀ ਦੇ ਉੱਤੇ ਲਾਇਆ, ਔਰ ਦੇਸ਼ ਭਰ ਦੇ ਵਿੱਚ ਜਿਹੜੀ ਇਹ ਇੱਕ ਤਰ੍ਹਾਂ ਦੀ ਸਲਾਮੀ ਵੀ ਦਿੱਤੀ ਗਈ ਆ, ਔਰ ਇੱਕ ਤਰ੍ਹਾਂ ਦਾ ਜਿਹੜਾ ਸਤਿਕਾਰ ਆ ਕੋਰੋਨਾ ਯੋਧਿਆਂ ਪ੍ਰਤੀ ਉਹ ਵੀ ਦਿਖਾਇਆ ਗਿਆ ਆ। ਜੀ
ਹਾਂਜੀ, ਜਿਹੜੇ ਉਹਨਾਂ ਦੀ ਤਰੱਕੀ ਵੀ ਉਹਨਾਂ ਨੂੰ ਸਬ ਇੰਸਪੈਕਟਰ ਤੇ ਇੰਸਪੈਕਟਰ ਦੀ ਤਰੱਕੀ ਵੀ ਦੇ ਦਿੱਤੀ ਗਈ ਆ ਅਰਜੀਤ ਸਿੰਘ ਹੋਰਾਂ ਨੂੰ, ਇੱਕ ਬਹੁਤ ਵਧੀਆ ਮੋਟੀਵੇਸ਼ਨ ਦਾ ਕੰਮ ਆ ਇਹ ਪੂਰੇ ਜਿੱਥੇ ਪੂਰੇ ਪੰਜਾਬੀਆਂ ਦੇ ਵਿੱਚ ਮੋਟੀਵੇਸ਼ਨ ਆਵੇਗੀ ਉੱਥੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਬਹੁਤ ਜ਼ਿਆਦਾ ਮੋਟੀਵੇਸ਼ਨ ਆਵੇਗੀ ਕਿ DGI ਤੇ ਪੰਜਾਬ ਪੁਲਿਸ ਉਹਨਾਂ ਦੇ ਲਈ ਇੰਨਾ ਵਧੀਆ ਉਪਰਾਲਾ ਕਰ ਰਹੀ ਹੈ, ਉਹਨਾਂ ਨੂੰ ਮੋਟੀਵੇਟ ਕਰ ਰਹੀ ਹੈ, ਤੇ ਹਰਜੀਤ ਸਿੰਘ ਉਹਨਾਂ ਦਾ ਹੱਥ ਵੀ ਹੁਣ ਕਾਫੀ ਇਹ ਹੱਦ ਤੱਕ ਠੀਕ ਹੋ ਗਿਆ। PGI ਦੇ ਡਾਕਟਰਾਂ ਦੇ ਮੁਤਾਬਕ 90% ਉਹਨਾਂ ਦੇ ਖੂਨ ਦਾ ਬਹਾਅ ਸਹੀ ਹੋ ਗਿਆ ਹੈ ਤੇ ਉਹਨਾਂ ਦੇ ਹੱਥ ਦੀ ਹਿਲਜੁਲ ਵੀ ਸ਼ੁਰੂ ਹੋ ਗਈ ਹੈ। ਇੱਕ ਬਹੁਤ ਚੰਗਾ ਤੇ ਮੋਟੀਵੇਸ਼ਨਲ ਕਦਮ ਆ ਜਿਸ ਦੇ ਵਿੱਚ ਇੱਕ ਚੰਗੇ ਜਿਹੜੇ ਸਿੱਟੇ ਉਹ ਆਉਣਗੇ, ਜਿਸ ਤਰ੍ਹਾਂ ਆਪਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਦੇਖਦੇ ਹਾਂ ਕਿ ਪੁਲਿਸ ਨੂੰ ਹਰਦਮ ਜਿਹੜੀਆਂ ਗੌਰਮੈਂਟ ਆ ਮੋਟੀਵੇਟ ਕਰਦੀਆਂ ਰਹਿੰਦੀਆਂ ਨੇ, ਤੇ ਪੰਜਾਬ ਪੁਲਿਸ ਵੱਲੋਂ ਇੱਕ ਬਹੁਤ ਹੀ ਚੰਗਾ ਤੇ ਵਧੀਆ ਉਪਰਾਲਾ ਹੈ ਜੀ।
ਬਿਲਕੁਲ ਬਿਲਕੁਲ, ਸੋ ਸਲਾਹਣਾ ਕਰਨੀ ਬਣਦੀ ਆ, ਔਰ ਉਮੀਦ ਇਹ ਵੀ ਨਾਲ ਕਰਨੀ ਬਣਦੀ ਹੈ ਕਿ ਜਿਹੜੀ ਪੁਲਿਸ ਆ ਉਹ ਵੀ ਬਿਲਕੁਲ ਜਨਤਾ ਦੇ ਲਈ ਸਮਰਪਿਤ ਹੋ ਕੇ ਕੰਮ ਕਰੇ, ਕਿਉਂਕਿ ਕੁਛ ਹਿੱਸਿਆਂ ਦੇ ਵਿੱਚ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜਿਹੜੀ ਪੁਲਿਸ ਆ ਉਹ ਕਈ ਵਾਰ ਜ਼ਾਲਮ ਰੁੱਖ ਜਿਹੜਾ ਉਹ ਅਖਤਿਆਰ ਕਰ ਲੈਂਦੀ ਆ। ਸੋ ਮੈਨੂੰ ਲੱਗਦਾ ਕਿ ਇੱਥੇ ਜਨਤਾ ਦਾ ਵਿਸ਼ਵਾਸ ਜਿੱਤਣਾ ਬਹੁਤ ਜ਼ਰੂਰੀ ਆ, ਲੋਕਾਂ ਦੇ ਨਾਲ ਦੋਸਤਾਨਾ ਸੰਬੰਧ ਜਿਹੜੇ ਉਹ ਬਣਾਉਣੇ ਬਹੁਤ ਜ਼ਰੂਰੀ ਆ, ਕਿਉਂਕਿ ਦੋਸਤਾਂ ਦਾ ਵੀ ਮੈਨੂੰ ਲੱਗਦਾ ਇਹ ਸੋਚਣਾ ਹੋਵੇਗਾ ਕਿ ਜਿਹੜੀ ਪੁਲਿਸ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਜ਼ਾਲਮਾਨਾ ਜਿਹੜਾ ਰੂਪ ਆ ਉਹ ਅਖਤਿਆਰ ਕਰਦੀ ਆ ਤੇ ਲੋਕ ਜਿਹੜੇ ਆ ਉਹ ਓਨਾ ਜ਼ਿਆਦਾ ਪੁਲਿਸ ਤੋਂ ਦੂਰ ਹੁੰਦੇ ਜਾਂ ਫਿਰ ਇੱਕ ਤਰ੍ਹਾਂ ਦੀ ਨਫ਼ਰਤ ਜਾਂ ਡਰ ਵਾਲੀ ਜਿਹੜੀ ਭਾਵਨਾ ਆ ਉਹ ਜਨਤਾ ਦੇ ਵਿੱਚ ਪੈਦਾ ਹੋ ਜਾਂਦੀ ਆ ਜਿਹਦੇ ਕਾਰਨ ਹੁਣ ਵੀ ਦੇਖਣ ਦੇ ਵਿੱਚ ਇਹ ਆਇਆ ਕਿ ਬਹੁਤੀ ਥਾਈਂ ਪੁਲਿਸ ਦੇ ਜਿਹੜੇ ਆਦੇਸ਼ ਆ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਗਿਆ। ਕਾਰਨ ਕੀ ਰਿਹਾ ਕਿ ਕੁਛ ਹਿੱਸਿਆਂ ਦੇ ਵਿੱਚ ਪੁਲਿਸ ਨੇ ਜਿਹੜਾ ਆਪਣਾ ਵਤੀਰਾ ਆ ਉਹ ਦੋਸਤਾਨਾ ਨਹੀਂ ਰੱਖਿਆ ਜਾਂ ਜ਼ਾਲਮਾਨਾ ਰੱਖਿਆ ਜਿਹਦੇ ਕਾਰਨ ਨਫ਼ਰਤ ਜਿਹੜੀ ਆ ਉਹ ਜ਼ਿਆਦਾ ਲੋਕਾਂ ਦੇ ਵਿੱਚ ਵੱਧ ਜਾਂਦੀ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਦੇ ਲਈ ਬੜੀ ਵੰਗਾਰ ਵਾਲੀ ਇਹ ਨੌਕਰੀ ਆ ਪੁਲਿਸ ਕਰਮੀਆਂ ਦੇ ਲਈ ਜਾਂ ਫਿਰ ਕੋਰੋਨਾ ਦੇ ਨਾਲ ਜਿਹੜੇ ਮੋਹਰੇ ਹੋ ਕੇ ਫਰੰਟ ਫਾਈਟਰ ਮੈਂ ਇਹਨਾਂ ਨੂੰ ਕਹਾਂਗੀ ਕਿ ਜਿਹੜੇ ਮੋਹਰੇ ਹੋ ਕੇ ਇਸ ਵੇਲੇ ਪ੍ਰਬੰਧ ਕਰਨ ਵਾਲੇ ਸਾਰੇ ਲੋਕ ਆ, ਇਕੱਲੀ ਪੁਲਿਸ ਨਹੀਂ ਹੋਰ ਵੀ ਜਿਹੜੇ, ਉਹਨਾਂ ਦੇ ਲਈ ਬੜੀ ਵੰਗਾਰ ਵਾਲੀ ਇਹ ਗੱਲ ਹੁੰਦੀ ਆ ਕਿ ਇੰਨੀ ਜ਼ਿਆਦਾ ਜਿਹੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇੱਕ ਪਲੇਟਫਾਰਮ ਜਿਹੜਾ ਇਹੋ ਜਿਹਾ ਪ੍ਰਦਾਨ ਕਰਨਾ ਜਿਹਦੇ ਵਿੱਚ ਉਹਨਾਂ ਦੀ ਸੁਰੱਖਿਆ ਦੇ ਲਈ ਜਿਹੜੇ ਪ੍ਰਬੰਧ ਆ ਉਹ ਵੀ ਉਹਨਾਂ ਨੇ ਕਰਨੇ ਆ, ਪਰ ਨਾਲ ਹੀ ਨਾਲ ਉਹਨਾਂ ਦਾ ਜਿਹੜਾ ਵਿਸ਼ਵਾਸ ਆ ਉਹ ਵੀ ਉਹਨਾਂ ਨੂੰ ਜਿੱਤਣਾ ਪੈਣਾ ਹਨਾ। ਸੋ ਇਹ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਲੋਕਾਂ ਦੀ ਜਿਹੜੀ ਸੋਚ ਆ ਉਹ ਵੱਖੋ ਵੱਖਰੀ ਹੁੰਦੀ ਆ। ਜੀ
ਜ਼ਰੂਰ, ਇੱਕ ਜਿਹੜੀ ਪੰਜਾਬ ਪੁਲਿਸ ਆ ਜਾਂ ਕਿਸੇ ਦੀ ਵੀ ਪੁਲਿਸ ਆ ਉਹਨਾਂ ਦੇ ਕੋਲ ਅਧਿਕਾਰਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਆ। ਸਾਡੇ ਜਿਹੜੇ ਇੱਕ ਲੋਕਾਂ ਦੇ ਵਿੱਚ ਅਮੀਰਾਂ ਵਾਲਾ ਜਿਹੜਾ ਰਸੂਖ ਜਿਹੜਾ, ਹਰ ਇੱਕ ਬੰਦਾ ਆਪਣੇ ਆਪ ਨੂੰ ਪੰਜਾਬ ਦੇ ਵਿੱਚ VIP ਸਮਝਦਾ, ਉਹ VIP ਸਿਸਟਮ ਜਦੋਂ ਤੱਕ ਖਤਮ ਨਹੀਂ ਹੋ ਜਾਂਦਾ ਤੇ ਪੰਜਾਬ ਪੁਲਿਸ ਦੇ ਇਹ ਮੁਲਾਜ਼ਮਾਂ ਨੂੰ ਫੁੱਲ ਅਧਿਕਾਰ ਨਹੀਂ ਮਿਲ ਜਾਂਦੇ ਉਦੋਂ ਤੱਕ ਉਹਨਾਂ ਦੇ ਵਿੱਚ ਵੀ ਇਹ ਹੀਣ ਭਾਵਨਾ ਆਉਂਦੀ ਰਹੇਗੀ। ਜਿੱਥੇ ਲੋਕਾਂ ਦੇ ਵਿੱਚ ਵੀ ਨਸ਼ਿਆਂ ਦਾ ਵੀ ਬੋਲਬਾਲਾ ਆ, ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਨੂੰ ਫੇਸ ਕਰਨਾ ਪੈਂਦਾ ਆ ਕਿ ਜੇ ਕੋਈ ਪੁਲਿਸ ਵਾਲਾ ਕਿਸੇ ਤੇ ਗੱਡੀ ਨੂੰ ਘੇਰਦਾ ਵੀ ਆ ਤੇ ਉਹ ਪਹਿਲਾਂ ਹੀ ਕਿਸੇ ਨਾ ਕਿਸੇ ਨੂੰ ਫੋਨ ਲਾ ਲੈਂਦੇ ਆ, ਜਿਹੜਾ ਇਹਨਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ। ਤੇ ਉੱਥੇ ਬਹੁਤ ਸਿਸਟਮ ਨੂੰ ਵੀ ਸੁਧਾਰਨ ਦੀ ਲੋੜ ਆ ਤੇ ਪੰਜਾਬ ਪੁਲਿਸ ਦੇ ਵਤੀਰੇ ਨੂੰ ਵੀ ਜਾਂ ਉਹਨਾਂ ਨੂੰ ਰੁੱਖ ਜਿਹੜਾ ਨਵੇਂ ਅਪਣਾਉਣੇ ਪੈਣਗੇ, ਇੱਕ ਸੇਵਾ ਦੇ ਤੌਰ ਦੇ ਉੱਤੇ ਕੰਮ ਕਰਨਾ ਪਵੇਗਾ ਜੇ ਉਹ ਸੇਵਾ ਕਰਦੇ ਨੇ, ਪਰ ਲੋਕਾਂ ਨੂੰ ਵੀ ਉਹਨਾਂ ਦੇ ਨਾਲ ਮਿਲ ਜੁਲ ਕੇ ਚੱਲਣ ਦੀ ਲੋੜ ਆ। ਸੋ ਦੋਨੇ ਹੀ ਪੱਖ ਹੈ, ਜਿੱਥੇ ਲੋਕ ਵੀ ਗਲਤ ਨੇ ਪੰਜਾਬ ਪੁਲਿਸ ਵੀ ਆ, ਪਰ ਦੋਨੇ ਜਦੋਂ ਸੇਵਾ ਭਾਵਨਾ ਦੇ ਨਾਲ ਕੰਮ ਕਰਨਗੇ ਤੇ ਲੋਕ ਵੀ ਸਹੀ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਅੱਗੇ ਪੇਸ਼ ਆਉਣਗੇ ਤਾਂ ਹੀ ਵਧੀਆ ਹੋ ਸਕਦਾ ਆ।
ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਅਸਰ ਰਸੂਖ ਜਿਹੜਾ ਵਰਤਿਆ ਜਾਂਦਾ ਆ, ਫੋਨ ਲਗਾ ਲਿਆ ਜਾਂਦਾ ਆ, ਇਹ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਕਮਜ਼ੋਰੀ ਆ ਸਾਡੇ ਸਿਸਟਮ ਦੇ ਵਿੱਚ, ਸਾਡੇ ਪ੍ਰਬੰਧ ਦੇ ਵਿੱਚ, ਹਨਾ। ਸੋ ਇਹ ਕਮਜ਼ੋਰੀ ਜਿਹੜੀ ਆ ਇਹ ਦੂਰ ਕਰਨੀ ਬਹੁਤ ਜ਼ਰੂਰੀ ਹੈ। ਪਹਿਲਾਂ ਜੇਕਰ ਇਹੋ ਜਿਹੀਆਂ ਜਿਹੜੀਆਂ ਕਮਜ਼ੋਰੀਆਂ ਇਹ ਦੂਰ ਹੋ ਜਾਂਦੀਆਂ ਸਿਸਟਮ ਦੇ ਵਿੱਚੋਂ ਤਾਂ ਜਿਹੜਾ ਪ੍ਰਬੰਧ ਆ ਉਹ ਬਹੁਤ ਹੀ ਸੁਚਾਰੂ ਹੋ ਸਕਦਾ ਆ। ਖੈਰ, ਅਸੀਂ ਅੱਗੇ ਵਧਦੇ ਹਾਂ, ਬਹੁਤ ਸਾਰੇ ਦੋਸਤ ਵੀ ਇਸ ਵੇਲੇ ਸਾਡੇ ਨਾਲ ਬਣ ਰਹੇ ਨੇ, ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਨਾਲ ਨਾਲ ਪ੍ਰੋਗਰਾਮ ਦੇ ਵਿੱਚ। ਤੇ ਜੇ ਅਸੀਂ ਦੇਸ਼ ਭਰ ਤੋਂ ਬਾਹਰ ਚਲੀਏ, ਭਾਰਤ ਤੋਂ ਬਾਹਰ ਚਲੀਏ, ਇੱਥੋਂ ਦੀ ਗੱਲ ਕਰੀਏ, ਤੁਹਾਡੇ ਅਮਰੀਕਾ ਦੀ ਗੱਲ ਕਰੀਏ, ਗੱਲ ਅਮਰੀਕਾ ਤੋਂ ਸ਼ੁਰੂ ਕਰ ਲੈਂਦੇ ਹਾਂ, ਤੁਸੀਂ ਇਸ ਵੇਲੇ ਬਣੇ ਹੋਏ ਹੋ, ਕਿਸ ਤਰ੍ਹਾਂ ਦੇ ਹਾਲਾਤ ਲਾਕਡਾਊਨ ਦੌਰਾਨ ਇਸ ਵੇਲੇ ਬਣੇ ਨੇ? ਕਿਉਂਕਿ ਜਦੋਂ ਵੀ ਤੁਹਾਡੇ ਪ੍ਰੈਜ਼ੀਡੈਂਟ ਸਾਹਿਬ ਦੀ, ਰਾਸ਼ਟਰਪਤੀ ਸਾਹਿਬ ਦੀ ਗੱਲ ਆਉਂਦੀ ਆ ਤਾਂ ਉਹਨਾਂ ਦੇ ਜਿਹੜੇ ਬੜੇ ਖਟਪਟੇ ਜਿਹੇ ਬਿਆਨ ਜਿਹੜੇ ਆ ਉਹ ਕਈ ਵਾਰ ਬਹੁਤ ਤੌਖਲਾ ਮਚਾਉਂਦੇ ਆ। ਔਰ ਪਿੱਛੇ ਜੇ ਜਿਵੇਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਡਿਸਇਨਫੈਕਟਸ ਆ ਹਨਾ ਉਹਨਾਂ ਨੂੰ ਸਰਿੰਜ ਦੇ ਰਾਹੀਂ ਜੇਕਰ ਲਿਆ ਲਿਆ ਜਾਵੇ ਤਾਂ ਇਹ ਵੀ ਕੋਰੋਨਾ ਤੋਂ ਮੁਕਤ ਕਰ ਸਕਦੇ ਆ। ਬਾਅਦ ਵਿੱਚ ਭਾਵੇਂ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਉਹਨਾਂ ਨੇ ਮਜ਼ਾਕ ਦੇ ਵਿੱਚ ਕਿਹਾ ਸੀਗਾ, ਬਾਅਦ ਚ ਟਵਿੱਟਰ ਦੇ ਉੱਤੇ ਉਹਨਾਂ ਨੇ ਇਹ ਜ਼ਰੂਰ ਆਪਣਾ ਪੱਖ ਰੱਖਿਆ ਜਦੋਂ ਉਹਨਾਂ ਦੀ ਆਲੋਚਨਾ ਕਾਫੀ ਜ਼ਿਆਦਾ ਹੋਈ ਆ। ਪਰ ਇਸ ਵੇਲੇ ਜੇ ਤੁਸੀਂ ਜ਼ਮੀਨੀ ਪੱਧਰ ਦੇ ਉੱਤੇ ਸਾਨੂੰ ਦੱਸਣਾ ਚਾਹੋ ਤਾਂ ਕੀ ਹਾਲਾਤ ਨੇ ਇਸ ਵੇਲੇ ਅਮਰੀਕਾ ਦੇ?
ਜੇ ਅਮਰੀਕਾ ਦੇ ਆਪਾਂ COVID-19 ਕੇਸਾਂ ਦੀ ਗੱਲ ਕਰੀਏ ਤਾਂ 10,07,514 ਕੇਸ ਹੋ ਚੁੱਕੇ ਨੇ ਪੂਰੇ ਅਮਰੀਕਾ ਦੀ ਧਰਤੀ ਦੇ 50 ਸਟੇਟਾਂ ਦੇ ਵਿੱਚ ਤੇ 56,624 ਮੌਤਾਂ ਹੋ ਚੁੱਕੀਆਂ ਨੇ, ਜਿੱਥੇ 1,37,720 ਜਿਹੜੇ ਪੇਸ਼ੈਂਟ ਰਿਕਵਰ ਵੀ ਹੋਏ ਨੇ ਤੇ ਜਿਹਨਾਂ ਨੂੰ ਰਾਹਤ ਵੀ ਮਿਲੀ ਆ। ਪਰ ਨਾਲ ਦੀ ਨਾਲ ਜਿੱਦਾਂ ਜੇ ਆਪਾਂ ਵੱਖਰੀਆਂ ਵੱਖਰੀਆਂ ਜਦੋਂ ਸਟੇਟਾਂ ਦੀ ਗੱਲ ਕਰਦੇ ਹਾਂ ਤੇ ਨਿਊਯਾਰਕ ਪੂਰਾ ਹੌਟਸਪੌਟ ਇੱਥੇ ਬਣਿਆ ਹੋਇਆ ਆ, ਨਿਊਯਾਰਕ ਦੀ ਧਰਤੀ ਜਿਹੜੀ ਉਹ ਜ਼ਿਆਦਾ ਪ੍ਰਭਾਵਿਤ ਹੋਈ ਹੈ ਇੱਥੇ, ਜਿਸ ਦੇ ਵਿੱਚ 2,97,224 ਕੇਸ ਜਿਹੜੇ ਸਾਹਮਣੇ ਆਏ ਨੇ ਤੇ ਅੱਜ ਵੀ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ 3,233 ਕੇਸ ਸਾਹਮਣੇ ਆਏ ਨੇ ਤੇ ਕੁੱਲ ਮੌਤਾਂ ਜਿਹੜੀਆਂ 22,612 ਮੌਤਾਂ ਹੋ ਚੁੱਕੀਆਂ ਨੇ ਤੇ 337 ਮੌਤਾਂ ਜਿਹੜੀਆਂ ਪਿਛਲੇ 24 ਘੰਟਿਆਂ ਦੇ ਵਿੱਚ ਨਿਊਯਾਰਕ ਦੇ ਵਿੱਚ ਹੋਈਆਂ ਨੇ। ਪਰ ਇੱਥੇ ਨਿਊਯਾਰਕ ਦੇ ਵਿੱਚ ਟੈਸਟਿੰਗ ਵੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ, 8,26,095 ਟੈਸਟ ਕੀਤੇ ਜਾ ਚੁੱਕੇ ਨੇ। ਉਸ ਤੋਂ ਬਾਅਦ ਨਿਊਜਰਸੀ, ਮੈਸਾਚੂਸੈਟਸ, ਇਲੋਨੈਸ, ਕੈਲੀਫੋਰਨੀਆ, ਜਿੱਥੇ ਲੋਕਾਂ ਨੂੰ ਲੱਗਦਾ ਸੀ ਕਿ ਟੋਟਲੀ ਆਪੋਜਿਟ ਸਾਈਡ ਆ ਅਮਰੀਕਾ ਦੀ ਕਿ ਜਦੋਂ ਤੁਸੀਂ ਕਿਤੇ ਗੱਲ ਕਰਦੇ ਹੋ ਕੈਲੀਫੋਰਨੀਆ ਦੇ ਕਿਸੇ ਨਾਲ ਕਾਲ ਮਿਲਾ ਕੇ, ਉਹ ਕਹਿੰਦੇ ਕਿ ਨਹੀਂ ਸਾਡੇ ਵਾਲਾ ਏਰੀਆ ਨੀ ਜ਼ਿਆਦਾ ਪ੍ਰਭਾਵਿਤ ਹੋਇਆ, ਨਿਊਯਾਰਕ ਜ਼ਿਆਦਾ ਪ੍ਰਭਾਵਿਤ ਹੈ, ਪਰ ਹੁਣ ਕੈਲੀਫੋਰਨੀਆ ਦੇ ਵਿੱਚ ਵੀ 44,843 ਕੇਸ ਹੋ ਚੁੱਕੇ ਨੇ। ਜੇ ਆਪਾਂ 1918 ਦੀ ਗੱਲ ਕਰੀਏ ਜਦੋਂ ਸਪੈਨਿਸ਼ ਫਲੂ ਆਇਆ ਸੀ, ਤਾਂ ਉਸ ਟਾਈਮ ਸਾਰੇ ਨਾਲ ਵੱਧ ਕੈਲੀਫੋਰਨੀਆ ਪ੍ਰਭਾਵਿਤ ਹੋਇਆ ਸੀ। ਇਸ ਟਾਈਮ ਜਿਹੜੀ ਇਹ ਫਸਟ ਵੇਵ ਚੱਲ ਰਹੀ ਆ, ਜਿੱਥੇ ਅਮਰੀਕਾ ਇਕਾਨਮੀ ਨੂੰ ਖੋਲਣ ਦੀਆਂ ਗੱਲਾਂ ਚੱਲ ਰਹੀਆਂ ਕਿ ਅਮਰੀਕਾ ਦੀ ਇਕਾਨਮੀ ਨੂੰ ਰੀਓਪਨ ਕੀਤਾ ਜਾਵੇ, ਪਰ ਲੱਗਦਾ ਨੀ ਕਿ ਅਮਰੀਕਾ ਅਜਿਹੀ ਸਥਿਤੀ ਦੇ ਵਿੱਚ ਹੈਗਾ ਆ, ਕਿਉਂਕਿ ਇਹ ਪਿਛਲੇ ਕੱਲ ਨਿਊਯਾਰਕ ਦੇ ਵਿੱਚ ਬਹੁਤ ਜ਼ਿਆਦਾ 8 ਮਿਲੀਅਨ ਦੇ ਨੇੜੇ ਤੇੜੇ ਲੋਕ ਟ੍ਰੇਨਾਂ ਜਾਂ ਸਬਵੇ ਦਾ ਯੂਜ ਕਰਦੇ ਨੇ, ਪਬਲਿਕ ਟਰਾਂਸਪੋਰਟੇਸ਼ਨ ਨੂੰ ਯੂਜ ਕਰਦੇ ਨੇ। ਪਰ ਇੱਥੇ ਦੇ ਗਵਰਨਰ ਮਿਸਟਰ ਐਂਡਰਿਊ ਕੋਮੋ ਉਹਨਾਂ ਨੇ ਕਿਹਾ ਆ ਕਿ ਜਿਹੜੇ 72 ਘੰਟੇ ਬੱਸਾਂ ਤੇ ਟ੍ਰੇਨਾਂ ਦੇ ਵਿੱਚ 72 ਆਵਰਸ ਤੱਕ ਵਾਇਰਸ ਜਿਹੜਾ ਆ ਉਹਦੀ ਸਤਹਿ ਦੇ ਉੱਤੇ ਰਹਿੰਦਾ ਆ, ਚਾਹੇ ਉਹ ਸੀਟਾਂ ਹੋਣ ਜੇ ਕੋਈ ਵੀ। ਵੈਸੇ ਵੀ ਆਪਾਂ ਨੂੰ ਪਤਾ ਹੀ ਹੈ ਕਿ 72 ਆ ਜਿਹੜੇ 3 ਦਿਨ ਤੱਕ ਐਲਮੀਨੀਅਮ ਤੇ ਜਾਂ ਸਟੀਲ ਦੀਆਂ ਚੀਜ਼ਾਂ ਦੇ ਉੱਤੇ ਰਹਿੰਦਾ, ਕਾਰਡਬੋਰਡ ਤੇ 24 ਘੰਟੇ ਇਸਦਾ ਅਸਰ ਰਹਿੰਦਾ ਜਾਂ ਪਲਾਸਟਿਕ ਤੇ 6 ਘੰਟੇ ਰਹਿੰਦਾ, ਕਾਫੀ ਖ਼ਬਰਾਂ ਹਰ ਇੱਕ ਨੂੰ ਪਤਾ ਹੀ ਹੈ ਇਹਨਾਂ ਗੱਲਾਂ ਦਾ। ਜਿਹੜੀ ਨਿਊਯਾਰਕ ਜਾਂ ਅਮਰੀਕਾ ਦੀ ਇਕਾਨਮੀ ਨੂੰ ਰੀਓਪਨ ਕਰਨ ਦੀਆਂ ਗੱਲਾਂ ਚੱਲ ਰਹੀਆਂ, ਪਰ ਅਜਿਹੀ ਸਥਿਤੀ ਦੇ ਵਿੱਚ ਨਹੀਂ ਹੈ। ਫਸਟ ਵੇਵ ਦੇ ਵਿੱਚ ਜੇ ਘੱਟ ਮੌਤਾਂ ਹੋਈਆਂ ਤਾਂ ਸੈਕਿੰਡ ਵੇਵ ਚ ਇਹ ਨਾ ਹੋਵੇ ਕਿ ਅਮਰੀਕਾ ਨੂੰ ਰੀਓਪਨ ਕੀਤਾ ਜਾਵੇ ਤਾਂ ਇਸ ਨੂੰ ਦੁੱਗਣੀ ਜਾਂ 3 ਗੁਣਾ ਜ਼ਿਆਦਾ ਤਾਦਾਦ ਦੇ ਵਿੱਚ ਅਮਰੀਕਨ ਲੋਕਾਂ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਵੇ। ਤੇ ਜਦੋਂ ਆਪਾਂ ਰਾਸ਼ਟਰਪਤੀ ਮਾਣਯੋਗ ਡੋਨਲਡ ਟਰੰਪ ਸਾਹਿਬ ਦੀ ਗੱਲ ਕਰ ਦਿੰਦੇ, ਉਹ ਹੜਬੜਾ ਕੇ ਲੱਗਦੇ ਨੇ ਕਿਤੇ ਨਾ ਕਿਤੇ, ਜਾਂ ਪ੍ਰੈਸ ਦਾ ਇੰਨਾ ਕੁ ਪ੍ਰੈਸ਼ਰ ਹੈ, ਅੰਡਰ ਪ੍ਰੈਸ਼ਰ ਚੱਲ ਰਹੇ ਨੇ, ਕਿਉਂਕਿ ਮੀਡੀਆ ਵੀ ਬਹੁਤ ਹਰ ਟਾਈਮ ਰੋਜ਼ ਕਾਨਫਰੰਸਿਸ ਹੁੰਦੀਆਂ ਨੇ ਤੇ ਕਿਸੇ ਨਾ ਕਿਸੇ ਚੀਜ਼ ਦਾ ਸਾਹਮਣਾ ਕਰਦਾ, ਜਿਹੜਾ ਉਹਨਾਂ ਨੇ ਜਿਹੜੀਆਂ ਕਲੋਰੈਕਸ ਜਿਹੜੀਆਂ ਜਾਂ ਹੋਰ ਜਿਹੜੀਆਂ ਆਪਾਂ ਚੀਜ਼ਾਂ ਯੂਜ ਕਰਦੇ ਹਾਂ ਘਰਾਂ ਦੇ ਵਿੱਚ ਸਪਰੇਅ, ਉਹਨਾਂ ਤੇ ਇੱਕ ਟਿੱਪਣੀ ਆਈ ਹੈ ਜਿਸਦਾ ਉਹਨਾਂ ਨੂੰ ਮਜ਼ਾਕ ਦਾ ਸਾਹਮਣਾ ਪੂਰੀ ਦੁਨੀਆਂ ਦੇ ਵਿੱਚ ਕਰਨਾ ਪਿਆ, ਪਰ ਉਹਨਾਂ ਨੂੰ ਇਹੋ ਜਿਹੇ ਜਵਾਬ ਨਹੀਂ ਦੇਣੇ ਚਾਹੀਦੇ। ਜਦੋਂ ਉਹਨਾਂ ਦੀ ਵਾਈਟ ਹਾਊਸ ਦੀ ਟਾਸਕ ਫੋਰਸ ਦੇ ਵਿੱਚ ਡਾਕਟਰ ਜਿਹੜੇ ਮਾਹਰ ਨੇ, ਦੁਨੀਆਂ ਦੇ ਮਾਹਰ ਡਾਕਟਰ ਐਂਥਨੀ ਫੌਚੀ, ਡਾਕਟਰ ਬ੍ਰੇਕਸ, ਜਿਹੜੇ ਇਹੋ ਜਿਹੇ ਵੱਡੇ ਮਾਹਰ ਉਹਨਾਂ ਦੇ ਬੈਠੇ ਆ, ਜਦੋਂ ਕੋਈ ਪ੍ਰੈਸ ਮੀਡੀਆ ਦੇ ਵਿੱਚੋਂ ਪ੍ਰੈਸ ਚ ਕੋਈ ਸਵਾਲ ਕਰਦਾ ਤਾਂ ਉਹਨਾਂ ਦੇ ਮੋਹਰੇ ਕਰਨਾ ਚਾਹੀਦਾ ਕਿ ਤਾਂ ਜੋ ਇੱਕ ਵਧੀਆ ਮੈਸੇਜ ਜਾ ਸਕੇ, ਇੱਕ ਵਧੀਆ ਸਵਾਲ ਦਾ ਜਵਾਬ ਦੇ ਸਕਣ। ਉੱਥੇ ਮੈਂ ਕਹਾਂਗਾ ਕਿ ਮਾਣਯੋਗ ਰਾਸ਼ਟਰਪਤੀ ਸਾਹਿਬ ਗਲਤ ਨੇ, ਉਹਨਾਂ ਨੂੰ ਇਹੋ ਜਿਹੇ ਜਵਾਬ ਨਹੀਂ ਦੇਣੇ ਚਾਹੀਦੇ ਕਿ ਪੂਰੀ ਦੁਨੀਆਂ ਤੇ ਜਿਸ ਤਰ੍ਹਾਂ ਮਾੜਾ ਅਸਰ ਪਵੇ, ਅਮਰੀਕਾ ਦੀ ਇੱਕ ਇੱਜ਼ਤ ਨੂੰ ਵੀ ਢਾਲ ਲੱਗਦੀ ਹੈ ਇਹੋ ਜਿਹੇ ਬਿਆਨ ਦੇਣ ਦੇ ਨਾਲ।
ਬਿਲਕੁਲ, ਸੋ ਕਾਫੀ ਹਾਲਾਤ ਜਿਹੜੇ ਆ ਖਰਾਬ ਚੱਲ ਰਹੇ ਆ। ਅਮਰੀਕਾ ਦੀ ਗੱਲ ਕਰੀਏ ਤਾਂ ਵਿਸ਼ਵ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵੇਲੇ ਪ੍ਰਭਾਵਿਤ ਕੋਰੋਨਾ ਮਰੀਜ਼ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਆ, ਔਰ ਮੌਤਾਂ ਦੀ ਜਿਹੜੀ ਗਿਣਤੀ ਹੈ ਉਹ ਵੀ 13 ਚ ਲਗਾਤਾਰ ਵੱਧਦੀ ਜਾ ਰਹੀ ਹੈ, ਔਰ ਜਿਹੜੀ ਕਿ ਬਹੁਤ ਦੁਖਦਾਈ ਖ਼ਬਰ ਹੈ ਹਨਾ। ਔਰ ਜਿਵੇਂ ਤੁਸੀਂ ਨਿਊਯਾਰਕ ਦੀ ਗੱਲ ਕਰਦੇ ਹੋ, ਨਿਊਯਾਰਕ ਤੋਂ ਬਾਅਦ ਹੁਣ ਕੈਲੀਫੋਰਨੀਆ ਦੀ ਜਿਹੜੀ ਹਾਲਤ ਆ ਉਹ ਵੀ ਕੋਈ ਜ਼ਿਆਦਾ ਚੰਗੀ ਨਹੀਂ ਆ। ਤੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਜਾਣ ਵਾਲੇ ਆ, ਸੂਬਾ ਪੱਧਰ ਦੇ ਉੱਤੇ ਜਿਹੜੇ ਪ੍ਰਬੰਧ ਆ ਕੀਤੇ ਜਾਣੇ ਆ ਜਾਂ ਕੀਤੇ ਜਾ ਰਹੇ ਆ, ਜਾਂ ਫਿਰ ਕੀ ਲੱਗਦਾ ਆ ਕਿ ਜਿਹੜੀ ਕੇਂਦਰ ਸਰਕਾਰ ਹੈ ਤੁਹਾਡੇ ਉੱਥੇ ਉਸ ਵੱਲੋਂ ਜਿਹੜੀਆਂ ਰੈਸਟ੍ਰਿਕਸ਼ਨ ਜਾਂ ਜਿਹੜੇ ਆਦੇਸ਼ ਆ ਉਹ ਜਾਰੀ ਰਹਿਣ ਦੀ ਸੰਭਾਵਨਾ ਜ਼ਿਆਦਾ?
ਜਦੋਂ ਅਮਰੀਕਾ ਇਸ ਮਹਾਮਾਰੀ ਨੂੰ ਝੱਲ ਰਿਹਾ ਆ, ਉਸ ਤੋਂ ਬਾਅਦ ਤਾਂ ਇਹੀ ਕੁਛ ਲੱਗਦਾ ਕਿ ਜਿੱਥੇ ਇੱਕ ਇਲੈਕਸ਼ਨ ਦਾ ਵੀ ਜ਼ੋਰ ਆ ਸਾਹਮਣੇ, ਨਵੰਬਰ ਦੇ ਵਿੱਚ ਮੈਂ ਬਾਰ ਬਾਰ ਕਹਿੰਦਾ ਹੁੰਦਾ ਕਿ ਇਲੈਕਸ਼ਨ ਨਾ, ਕਿ ਰਾਸ਼ਟਰਪਤੀ ਸਾਹਿਬ ਕੋਈ ਵੀ ਆਪਣੇ ਸਿਰ ਦੇ ਉੱਤੇ ਕੋਈ ਗੱਲ ਨਹੀਂ ਲੈਣਾ ਚਾਹੁੰਦੇ, ਉਹ ਸਟੇਟਾਂ ਦੇ ਉੱਤੇ ਛੱਡ ਦਿੰਦੇ ਨੇ, ਤੇ ਸਟੇਟਾਂ ਦਾ, ਫੈਡਰਲ ਦਾ ਤੇ ਸਟੇਟਾਂ ਦਾ ਆਪਸ ਵਿੱਚ ਖਿੱਚੋਤਾਣ ਚੱਲਦੀ ਪਈ ਹੈ, ਜਿੱਥੇ ਦੋ ਹੀ ਪਾਰਟੀਆਂ ਨੇ ਇੱਥੇ, ਰਿਪਬਲਿਕਨ ਤੇ ਡੈਮੋਕਰੇਟ। ਨਿਊਯਾਰਕ ਦੇ ਵਿੱਚ ਗਵਰਨਰ ਵੀ ਤੇ ਮੇਅਰ ਵੀ ਦੋਨੋਂ ਡੈਮੋਕਰੇਟ ਪਾਰਟੀ ਤੋਂ ਨੇ, ਤੇ ਮਹਾਯੋਗ ਰਾਸ਼ਟਰਪਤੀ ਸਾਹਿਬ ਰਿਪਬਲਿਕਨ ਤੋਂ ਨੇ। ਕਿਤੇ ਨਾ ਕਿਤੇ ਫੰਡਾਂ ਨੂੰ ਲੈ ਕੇ ਬਹੁਤ ਵੱਡੀ ਖਿੱਚੋਤਾਣ ਚੱਲ ਰਹੀ ਹੈ, ਫੰਡ ਪ੍ਰੋਪਰ ਨਹੀਂ ਆ ਰਹੇ, ਹਾਸਪਿਟਲ ਜਿਸ ਤਰ੍ਹਾਂ ਦੇ ਵਿੱਚ ਪ੍ਰੋਪਰ ਜਿਹੜੀਆਂ ਫੰਡਿੰਗ ਨਹੀਂ ਹੋ ਰਹੀ। ਹੁਣ ਇੱਥੇ ਦੇ ਜਿਹੜੇ ਪਹਿਲੇ ਮੇਅਰ ਐਕਸ ਮੇਅਰ ਸੀਗੇ ਮਹਾਯੋਗ ਬਲੂਮਬਰਗ ਸਾਹਿਬ, ਉਹਨਾਂ ਨੇ ਵੀ $10 million ਦੀ ਰਾਹਤ ਜਿਹੜੀ ਦਿੱਤੀ ਹੈ ਟੈਸਟਿੰਗ ਦੇ ਲਈ, ਟੈਸਟਿੰਗ ਐਂਡ ਟਰੇਸਿੰਗ ਦੇ ਲਈ ਉਹਨੇ ਡੋਨੇਟ ਕੀਤੇ ਨੇ $10 million। ਪਰ ਜਿੱਥੇ ਲੋਕ ਨੇ ਜਿਸ ਤਰ੍ਹਾਂ ਇੱਕ ਨਿਊਯਾਰਕ ਜਿਹੜੀ ਆ ਇਹਨੂੰ ਆਪਾਂ ਸੈਂਚਰੀ ਸਿਟੀ ਕਹਿੰਦੇ ਆ, ਕੈਲੀਫੋਰਨੀਆ ਵੀ ਸੈਂਚਰੀ ਸਿਟੀ ਹੈ, ਨਿਊਯਾਰਕ ਵੀ ਸੈਂਚਰੀ ਸਿਟੀ ਹੈ। ਸੈਂਚਰੀ ਸਿਟੀ ਦਾ ਮਤਲਬ ਹੁੰਦਾ ਕਿ ਇਸ ਸਟੇਟ ਦੇ ਵਿੱਚ ਜਦੋਂ ਤੱਕ ਕੋਈ ਬੰਦਾ ਜਿਹੜਾ ਅਨਲੀਗਲ ਆ ਉਹ ਕ੍ਰਾਈਮ ਨਹੀਂ ਕਰਦਾ ਉਦੋਂ ਤੱਕ ਉਸਨੂੰ ਫੜਿਆ ਨਹੀਂ ਜਾਊਗਾ, ਜੇ ਉਹ ਕ੍ਰਾਈਮ ਕਰੂਗਾ ਫਿਰ ਇਹ ਪੁਲਿਸ ਉਸਤੇ ਐਕਸ਼ਨ ਲਊਗੀ। ਸੋ ਇਸ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਜਿਹੜੇ ਇਨਲੀਗਲ ਜਾਂ ਕੱਚੇ ਲੋਕ ਇਸ ਨਿਊਯਾਰਕ ਦੇ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਨੇ, ਉਹ ਜ਼ਿਆਦਾਤਰ ਇੱਕ ਕਮਰੇ ਦੇ ਵਿੱਚ ਚਾਰ ਪੰਜ ਜਣੇ ਰਲ ਕੇ ਰਹਿੰਦੇ ਨੇ, ਉਹਨਾਂ ਨੂੰ ਇਸ ਟਾਈਮ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਜਿੱਥੇ ਪੂਰੇ ਅਮਰੀਕਾ ਦੇ ਵਿੱਚ ਅਨਇੰਪਲਾਇਮੈਂਟ ਜਿਹੀਆਂ ਅਰਜ਼ੀਆਂ ਭਰੀਆਂ ਜਾ ਰਹੀਆਂ ਨੇ। 2 ਵਾਰੀ ਜਿਹੜੀ ਵੈਬਸਾਈਟ ਹੈ ਉਹ ਕ੍ਰੈਸ਼ ਵੀ ਹੋ ਗਈ ਹੈ ਕਿ ਉਸ ਤੇ ਇੰਨੇ ਜ਼ਿਆਦਾ ਲੋਕੀ ਅਨਇੰਪਲਾਇਮੈਂਟ ਕਰ ਰਹੇ ਨੇ। ਪਰ ਜਦੋਂ W2 ਵਾਲੇ ਅਨਇੰਪਲਾਇਮੈਂਟ ਕਰਦੇ ਨੇ ਉਹਨਾਂ ਨੂੰ ਤਾਂ ਈਜ਼ੀਲੀ ਮਿਲ ਜਾਂਦੀ ਆ, ਪਰ ਦੂਸਰੇ 1099 ਦੇ ਕੱਚੇ ਲੋਕ ਉਹ ਕਿੱਥੋਂ ਅਨਇੰਪਲਾਇਮੈਂਟ ਲੈਣਗੇ, ਆਪਣੇ ਘਰਾਂ ਦੇ ਗੁਜ਼ਾਰੇ ਕਿੱਦਾਂ ਕਰਨਗੇ। ਬਹੁਤ ਸਾਰੀਆਂ ਮੁਸੀਬਤਾਂ ਇੱਥੇ ਬਣੀਆਂ ਹੋਈਆਂ ਨੇ। ਬਹੁਤ ਸਾਰੀਆਂ ਸਿੱਖ ਜਥੇਬੰਦੀਆਂ, NGO, ਗੁਰਦੁਆਰਾ ਸਾਹਿਬ ਸਾਹਮਣੇ ਆਏ ਨੇ, ਲੋਕਾਂ ਦੀ ਮਦਦ ਕਰ ਰਹੇ ਨੇ, ਪਰ ਫਿਰ ਵੀ ਬਹੁਤ ਜ਼ਿਆਦਾ ਆਮ ਜਿਹੜੀ ਜਨਸੰਖਿਆ ਇਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ
ਜੀ। ਸੋ ਤੀਰੇ ਜੋ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਹਾਲਾਤ ਆ ਉਹ ਕਾਬੂ ਕਰ ਲਏ ਗਏ ਆ ਸਰਕਾਰ ਵੱਲੋਂ, ਪਰ ਫਿਰ ਵੀ ਜਿਹੜੇ ਕੋਰੋਨਾ ਕੇਸਿਸ ਆ ਉਹ ਅਜੇ ਵੀ ਸਾਹਮਣੇ ਆ ਰਹੇ ਆ। ਕੁੱਲ ਗਿਣਤੀ ਜਿਹੜੀ ਆ ਇਸ ਵੇਲੇ ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਦੀ 6,720 ਹੋ ਗਈ ਆ, 83 ਮੌਤਾਂ ਜਿਹੜੀਆਂ ਆ ਉਹ ਵੀ ਦਰਜ ਹੋ ਚੁੱਕੀਆਂ। ਪਰ ਜਿਹੜੀ ਵਧੀਆ ਗੱਲ ਇਹ ਆ ਕਿ 5,586 ਜਿਹੜੇ ਮਰੀਜ਼ ਆ ਉਹ ਠੀਕ ਹੋ ਕੇ ਵੀ ਘਰ ਪਹੁੰਚ ਗਏ ਆ। ਤੇ ਦੂਸਰੀ ਚੀਜ਼ ਜਿਹੜੀ ਉਹ ਇਹ ਹੈ ਕਿ ਸਾਡੀ ਜਿਹੜੀ ਆਸਟ੍ਰੇਲੀਆ ਦੀ ਨਿਊ ਸਾਊਥ ਵੇਲਸ ਸਟੇਟ ਆ ਉਹਦੇ ਵਿੱਚ 3,004 ਜਿਹੜੀ ਮਰੀਜ਼ਾਂ ਦੀ ਗਿਣਤੀ ਆ ਉਹ ਸਭ ਤੋਂ ਜ਼ਿਆਦਾ, ਯਾਨੀ ਕਿ ਨਿਊ ਸਾਊਥ ਵੇਲਸ ਦੇ ਵਿੱਚ ਜਦੋਂ ਤੋਂ ਆਸਟ੍ਰੇਲੀਆ ਦੇ ਵਿੱਚ ਕੋਰੋਨਾ ਦਾ ਜਿਹੜਾ ਪ੍ਰਕੋਪ ਆ ਸ਼ੁਰੂ ਹੋਇਆ, ਕਹਿਰ ਸ਼ੁਰੂ ਹੋਇਆ, ਤਾਂ ਨਿਊ ਸਾਊਥ ਵੇਲਸ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਮਰੀਜ਼ਾਂ ਵਾਲਾ ਸੂਬਾ ਆ। ਔਰ ਉਸ ਤੋਂ ਬਾਅਦ ਵਿਕਟੋਰੀਆ ਜਿਹੜਾ ਆ ਉਹ ਦੂਸਰੇ ਨੰਬਰ ਤੇ ਆਉਂਦਾ ਆ। 1,349 ਜਿਹੜੇ ਕੇਸ ਆ ਉਹ ਵਿਕਟੋਰੀਆ ਦੇ ਵਿੱਚ ਇਸ ਵੇਲੇ ਦੱਸੇ ਜਾ ਰਹੇ ਆ, ਜਦਕਿ ਕੁਈਨਜ਼ਲੈਂਡ ਜਿਹੜਾ ਆ ਉਹ 1,033 ਕੇਸਾਂ ਦੇ ਨਾਲ ਤੀਸਰੇ ਨੰਬਰ ਤੇ ਆ। ਤੇ ਇਸ ਤੋਂ ਬਾਅਦ ਜਿਹੜੇ ਬਾਕੀ ਹੋਰ ਸਟੇਟਸ ਆ ਉਹਨਾਂ ਦੇ ਵਿੱਚ ਚੰਗੀ ਖ਼ਬਰ ਇਹ ਆ ਕਿ ਵੈਸਟਰਨ ਆਸਟ੍ਰੇਲੀਆ ਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ ਕੇਸ ਆ ਉਹ ਪਿਛਲੇ ਦਿਨਾਂ ਦੇ ਵਿੱਚ, ਹੁਣ ਜਿਹੜਾ ਵੀਕਐਂਡ ਲੰਘ ਕੇ ਗਿਆ ਸੀ ਉਹਦੇ ਵਿੱਚ ਕੋਈ ਵੀ ਜਿਹੜਾ ਪ੍ਰਭਾਵਿਤ ਕੇਸ ਜਿਹੜਾ ਆ ਉਹ ਨਜ਼ਰ ਨਹੀਂ ਆਇਆ। ਤੇ ਇਹਦੇ ਚਲਦਿਆਂ ਕੁਛ ਸੂਬਿਆਂ ਦੇ ਵਿੱਚ ਦੱਸਿਆ ਜਾ ਰਿਹਾ ਆ ਕਿ ਕੁਛ ਛੋਟਾਂ ਜਿਹੜੀਆਂ ਉਹ ਦੇਣ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਆ। ਸੋ ਦੱਸਿਆ ਜਾ ਰਿਹਾ ਆ ਕਿ ਜਿਹੜੇ ਸਾਡੇ 2 ਸੂਬੇ ਆ ਜਿਨ੍ਹਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਛੋਟਾਂ ਵੈਸਟਰਨ ਆਸਟ੍ਰੇਲੀਆ ਤੇ ਕੁਈਨਜ਼ਲੈਂਡ ਜਿਹੜੇ ਆ ਉਹਨਾਂ ਨੇ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਉਹਨਾਂ ਨੇ ਕਿਹਾ ਆ ਕਿ ਉਹਨਾਂ ਦੇ ਕੋਲ ਉਹਨਾਂ ਦੀਆਂ ਸਟੇਟਸ ਦੇ ਵਿੱਚ ਕੋਈ ਨਵੇਂ ਜਿਹੜੇ ਕੇਸ ਆ ਉਹ ਦਰਜ ਨਹੀਂ ਕੀਤੇ ਗਏ। ਸੋ ਇਸ ਕਰਕੇ ਪਿਕਨਿਕ, ਬੋਟਿੰਗ, ਹਾਈਕਿੰਗ, ਕੈਂਪਿੰਗ ਜਿਹੜੀ ਆ ਇਹ ਜਾਂ ਫਿਰ ਗਰੁੱਪ ਐਕਸਰਸਾਈਜ਼ ਜਿਹੜੀਆਂ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਉਹ ਖੋਲ ਦਿੱਤੀਆਂ ਗਈਆਂ ਆ। ਤੇ ਹੁਣ ਜਿਹੜੇ ਲੋਕ ਆ ਉਹ ਸਿਰਫ 2 ਨਹੀਂ ਸਗੋਂ 2 ਤੋਂ ਜਿਹੜੇ ਜ਼ਿਆਦਾ ਆ ਉਹ ਵੀ ਉਹ ਬਾਹਰ ਆਪਣੀਆਂ ਜਿਹੜੀਆਂ ਇਹੋ ਜਿਹੀਆਂ ਐਕਟੀਵਿਟੀਜ਼ ਆ ਉਹਨਾਂ ਦੇ ਵਿੱਚ ਭਾਗ ਲੈ ਸਕਣਗੇ। ਤੇ ਕੁਛ ਹੋਰ ਜਿਹੜੀਆਂ ਜਿੱਦਾਂ ਵਿਆਹ ਜਾਂ ਕੁਛ ਇਹੋ ਜਿਹੇ ਜਿਹੜੇ ਸਮਾਰੋਹ ਸੀਗੇ ਹਨਾ, ਇਹਨਾਂ ਦੇ ਵਿੱਚ ਵੀ ਜਿਹੜੀ ਗਿਣਤੀ ਸੀਗੀ ਉਹ ਬਾਉਂਡ ਕੀਤੀ ਗਈ ਸੀ, ਉਹਦੇ ਵਿੱਚ ਵੀ ਥੋੜੀ ਜਿਹੀ ਰੈਸਟ੍ਰਿਕਸ਼ਨ ਆ ਉਹ ਦਿੱਤੀ ਜਾ ਸਕਦੀ ਆ। ਪਰ ਜਿਹੜੀਆਂ ਦੂਸਰੀਆਂ ਰੈਸਟ੍ਰਿਕਸ਼ਨਸ ਆ ਜਿਵੇਂ ਰੈਸਟੋਰੈਂਟਸ ਜਿਹੜੇ ਉਹ ਅਜੇ ਵੀ ਬੰਦ ਰਹਿਣਗੇ, ਤੇ ਇਸੇ ਤਰ੍ਹਾਂ ਗਰਾਊਂਡ ਜਿਹੜੀਆਂ ਆ ਉਹ ਉਹਦੇ ਵਿੱਚ ਵੀ ਅਜੇ ਕੋਈ ਓਪਨਲੀ ਜਿਵੇਂ ਜਿਹੜੀਆਂ ਖੇਡ ਐਕਟੀਵਿਟੀਜ਼ ਗਤੀਵਿਧੀਆਂ ਜਿਹੜੀਆਂ ਉਹ ਸ਼ੁਰੂ ਨਹੀਂ ਹੋਣਗੀਆਂ। ਤੇ ਇਹੋ ਜਿਹੀਆਂ ਰੈਸਟ੍ਰਿਕਸ਼ਨਸ ਹਟਾਉਣ ਤੋਂ ਬਾਅਦ ਜਿਹੜੇ ਹਾਲਾਤ ਉਹ ਵਿਗੜਨ ਦੀ ਸੰਭਾਵਨਾ ਬਣ ਜਾਂਦੀ ਆ। ਪਰ ਜਿਹੜੇ ਵਿਕਟੋਰੀਆ ਸੂਬੇ ਦੇ ਜਿਹੜੇ ਸਾਡੇ ਪ੍ਰੀਮੀਅਰ ਆ ਉਹ ਇਸ ਗੱਲ ਦੇ ਉੱਤੇ ਅਜੇ ਵੀ ਟਿਕੇ ਹੋਏ ਆ ਕਿ ਵਿਕਟੋਰੀਆ ਦੇ ਵਿੱਚ ਅਜੇ ਜਿਹੜਾ ਇਹ ਬੈਨ ਆ ਜਾਂ ਫਿਰ ਲੋਕਡਾਊਨ ਦੇ ਦੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਆ ਇਹ ਜਾਰੀ ਰਹਿਣਗੀਆਂ, ਕਿਉਂਕਿ ਵੈਸੇ ਵਿਕਟੋਰੀਆ ਦੇ ਵਿੱਚ ਹਾਲਾਤ ਜਿਹੜੇ ਆ ਕਾਫੀ ਹੱਦ ਤੱਕ ਕਾਬੂ ਦੇ ਵਿੱਚ ਕਰ ਲਏ ਗਏ ਆ। ਪਰ ਐਤਵਾਰ 3 ਹੋਰ ਜਿਹੜੇ ਲੋਕ ਆ ਉਹ ਪੋਜ਼ਿਟਿਵ ਪਾਏ ਗਏ ਆ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਟੈਸਟ ਕੀਤੇ ਗਏ ਆ ਹੋ ਸਕਦਾ ਉਹਨਾਂ ਦੇ ਵਿੱਚੋਂ ਵੀ ਜਿਹੜੇ ਕੁਛ ਲੋਕ ਆ ਉਹ ਪੋਜ਼ਿਟਿਵ ਪਾਏ ਜਾਣ। ਸੋ ਇਸ ਕਾਰਨ ਦੱਸਿਆ ਜਾ ਰਿਹਾ ਆ ਕਿ ਵਿਕਟੋਰੀਆ ਦੇ ਵਿੱਚ ਜਿਸ ਸੂਬੇ ਤੋਂ ਅਸੀਂ ਪ੍ਰੋਗਰਾਮ ਜਿਹੜਾ ਆ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਉਹਦੇ ਵਿੱਚ ਅਜੇ ਜਿਹੜੀਆਂ ਇਹ ਰੈਸਟ੍ਰਿਕਸ਼ਨ ਆ ਜਿਉਂ ਦੀਆਂ ਤਿਉਂ ਰਹਿਣਗੀਆਂ। ਔਰ ਇੱਕ ਹੋਰ ਜਿਹੜੀ ਵਧੀਆ ਗੱਲ ਉਹ ਇਹ ਆ ਕਿ ਕੋਰੋਨਾ ਐਪ ਜਿਹੜੀ ਆ ਉਹ ਜਾਰੀ ਕੀਤੀ ਗਈ ਆ ਆਸਟ੍ਰੇਲੀਆ ਦੇ ਵਿੱਚ। ਕੋਰੋਨਾ ਐਪ ਜਿਹੜੀ ਇਹ ਨਵੀਂ ਲਾਂਚ ਕੀਤੀ ਗਈ ਆ, ਇਹਦਾ ਜਿਹੜਾ ਮਕਸਦ ਇਹ ਆ ਕਿ ਜਿਹੜੇ ਕੋਰੋਨਾ ਤੋਂ ਪ੍ਰਭਾਵਿਤ ਜਿਹੜੇ ਲੋਕ ਆ ਉਹਨਾਂ ਨੂੰ ਟਰੇਸ ਕੀਤਾ ਜਾ ਸਕੂਗਾ ਕਿ ਉਹ ਕਿਸ ਵਿਅਕਤੀ ਦੇ ਸੰਪਰਕ ਦੇ ਵਿੱਚ ਆਉਣ ਕਰਕੇ ਪ੍ਰਭਾਵਿਤ ਹੋਏ, ਯਾਨੀ ਕਿ ਇਸ ਨੂੰ ਹੋਰ ਜ਼ਿਆਦਾ ਕੰਟਰੋਲ ਦੇ ਵਿੱਚ ਲਿਆਉਣ ਦੇ ਲਈ ਮਤਲਬ ਕਿਸ ਕਿਸ ਖੇਤਰ ਦੇ ਵਿੱਚ ਕਿਹੜਾ ਬੰਦਾ ਕਿੱਥੇ ਗਿਆ ਔਰ ਕਿਹੜੇ ਲੋਕਾਂ ਦੇ ਸੰਪਰਕ ਦੇ ਵਿੱਚ ਆਇਆ, ਇਹ ਜਿਹੜੀ ਐਪ ਆ ਇਹ ਉਹਨਾਂ ਲੋਕਾਂ ਨੂੰ ਟਰੇਸ ਕਰੇਗੀ। ਜਾਵੇਗੀ। ਸੋ ਇਸ ਕਰਕੇ ਸਰਕਾਰ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਆ ਕਿ ਜਿਹੜੀ ਇਹ ਐਪ ਆ ਇਹ ਸਾਰੇ ਲੋਕ ਜਿਹੜੇ ਆ ਸਾਰੀ ਜਿਹੜੀ ਵੀ ਜਨਤਾ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਰਹਿ ਰਹੀ ਆ ਉਹ ਜ਼ਰੂਰ ਆਪਣੇ ਫੋਨਾਂ ਦੇ ਉੱਤੇ ਇਸ ਨੂੰ ਇੰਸਟਾਲ ਕਰੇ ਔਰ ਇਸ ਐਪ ਦੇ ਰਾਹੀਂ ਹੋਰ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀਆਂ ਆ ਇਸ ਨੂੰ ਕੰਟਰੋਲ ਕਰਨ ਦੇ ਲਈ ਉਹ ਦਿੱਤੀਆਂ ਗਈਆਂ ਜਾਂ ਫਿਰ ਇਹ ਮਦਦਗਾਰ ਸਿੱਧ ਹੋ ਸਕਦੀ ਆ ਸਰਕਾਰ ਦੇ ਲਈ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਲਈ ਵੀ ਤੇ ਜਿਹੜਾ ਡਾਕਟਰੀ ਅਮਲਾ ਆ ਯਾਨੀ ਸਿਹਤ ਵਿਭਾਗ ਜਿਹੜਾ ਆ ਉਹਦੇ ਲਈ ਵੀ। ਸੋ ਇਸ ਐਪ ਦਾ ਵੀ ਜਿਹੜਾ ਲਾਂਚ ਹੋਣਾ ਆਪਣੇ ਆਪ ਦੇ ਵਿੱਚ ਇੱਕ ਵਧੀਆ ਜਿਹੜੀ ਗੱਲ ਆ ਉਹ ਕਹੀ ਜਾ ਸਕਦੀ ਆ। ਜੀ ਧੀਰਜ
ਬਹੁਤ ਹੀ ਵਧੀਆ ਗੱਲ ਹੈ ਕਿ ਜੇ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੇ ਐਪ ਲਾਂਚ ਕੀਤੀ ਹੈ ਕਿ ਉਸ ਤੋਂ ਕਿਉਂਕਿ ਚਾਈਨਾ ਨੇ ਵੀ ਜੇ ਵੱਡੇ ਪੱਧਰ ਤੇ ਵੁਹਾਨ ਸਿਟੀ ਦੇ ਵਿੱਚ ਰੋਕਥਾਮ ਹੋਈ ਸੀਗੀ ਇਹ ਉਸ ਸਭ ਤੋਂ ਵੱਡੀ ਜਿਹੜੀ ਗੱਲ ਇਹ ਸੀ ਕਿ ਉਹਨੇ ਟ੍ਰੇਸ ਕੀਤਾ ਕਿ ਕਿਹੜੇ ਕਿਹੜੇ ਲੋਕ ਇਸ ਬਿਮਾਰੀ ਦੇ ਵਿੱਚ ਜਕੜ ਦੇ ਮਹਾਮਾਰੀ ਦੇ ਇਹ ਸ਼ਿਕਾਰ ਹੋਏ ਨੇ। ਸੋ ਜਿਸ ਤਰ੍ਹਾਂ ਐਂਡਰਾਇਡ ਐਪਲ ਵੀ ਦਾਅਵਾ ਕਰ ਰਿਹਾ ਪਰ ਅਮਰੀਕਾ ਦੀ ਧਰਤੀ ਤੇ ਜਾਂ ਇਹ ਹਜੇ ਤੱਕ ਕੋਈ ਵੀ ਅਜਿਹੀ ਐਪ ਨਹੀਂ ਆਈ ਜੇ ਆਸਟ੍ਰੇਲੀਆ ਦੇ ਵਿੱਚ ਆਈ ਹੈ ਤਾਂ ਬਹੁਤ ਚੰਗੀ ਗੱਲ ਹੈ ਕਿ ਜਦੋਂ ਤੱਕ ਲੋਕ ਨੂੰ ਟ੍ਰੇਸ ਨਹੀਂ ਕਰ ਸਕਦੇ ਉਦੋਂ ਤੱਕ ਇਸ ਨੂੰ ਰੋਕਿਆ ਵੀ ਨਹੀਂ ਜਾ ਸਕਦਾ। ਜਿਸ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਸਿਰਫ 19 ਮੌਤਾਂ ਹੋਈਆਂ 1469 ਕੇਸ ਸਾਹਮਣੇ ਆਏ ਨੇ ਉੱਥੇ ਤੇ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਮੈਡਮ ਹੁਣੀ ਕਿਹਾ ਕਿ ਅਸੀਂ ਰੋਕਥਾਮ ਕਰ ਲਈ ਹੈ ਇਸ ਤੇ ਜਿੱਤ ਪ੍ਰਾਪਤ ਕਰ ਲਈ ਹੈ ਕੋਵਿਡ-19 ਤੇ ਪਰ ਗੱਲ ਫਿਰ ਇਕਾਨਮੀ ਨੂੰ ਰੀਓਪਨ ਕਰਨ ਦੇ ਸਵਾਲ ਸਾਹਮਣੇ ਖੜੇ ਹੁੰਦੇ ਨੇ ਕਿ ਜਦੋਂ ਇਕਾਨਮੀ ਨੂੰ ਲੋਕਾਂ ਦੇ ਟੈਸਟ ਜਿਹੜੇ ਇੱਕ ਤਾਂ ਮਹਾਮਾਰੀ ਦੇ ਜਿਹੜੇ ਆਪਾਂ ਟੈਸਟ ਕਹਿੰਦੇ ਹਾਂ ਕੋਵਿਡ-19 ਦੇ ਉਹ ਹੁੰਦੇ ਨੇ ਐਂਟੀਬਾਡੀ ਟੈਸਟ ਨੇ ਜਦੋਂ ਤੱਕ ਹਰਡ ਇਮਿਊਨਿਟੀ ਦੇ ਜਿਹੜੇ ਐਂਟੀਬਾਡੀ ਟੈਸਟ ਪੂਰੇ ਲੋਕਾਂ ਦੇ ਨਹੀਂ ਕਰ ਲਏ ਜਾਂਦੇ ਕਿ ਇਹ ਲੋਕ ਜਿਹੜੇ ਨੇ ਪ੍ਰਭਾਵਿਤ ਹੋ ਸਕਦੇ ਨੇ ਕੋਵਿਡ-19 ਦੀ ਤੋਂ ਜਾਂ ਨਹੀਂ ਹੋ ਸਕਦੇ ਐਂਟੀਬਾਡੀ ਟੈਸਟ ਕਰਨ ਤੋਂ ਬਾਅਦ ਹੀ ਇਕਾਨਮੀ ਨੂੰ ਰੀਓਪਨ ਕਰਨ ਬਾਰੇ ਸੋਚ ਸਕਦੇ ਹਾਂ। ਪਰ ਐਪ ਬਹੁਤ ਹੀ ਵਧੀਆ ਗੱਲ ਆ ਤੇ ਇੱਕ ਚੰਗੀ ਖ਼ਬਰ ਵੀ ਆ ਆਸਟ੍ਰੇਲੀਆ ਦੇ ਲੋਕਾਂ ਦੇ ਲਈ ਕਿ ਉਹਨਾਂ ਨੇ ਇਹ ਐਪ ਲਾਂਚ ਕੀਤਾ ਹੈ।
ਜੀ ਬਿਲਕੁਲ। ਸੋ ਆਸਟ੍ਰੇਲੀਆ ਤੋਂ ਹੀ ਅਗਲੀ ਖਬਰ ਜ਼ਰੂਰ ਮੈਂ ਸ਼ਾਮਲ ਕਰ ਲੈਂਦੀ ਹਾਂ। ਪਿਛਲੇ ਦਿਨੀ ਇੱਕ ਬਹੁਤ ਹੀ ਦੁਖਦਾਈ ਹਾਦਸਾ ਵਾਪਰਿਆ ਸੀਗਾ ਈਸਟਰਨ ਫ੍ਰੀਵੇ ਦੇ ਉੱਤੇ ਵਿਕਟੋਰੀਆ ਦੇ ਵਿੱਚ ਮੈਲਬਨ ਦੇ ਵਿੱਚ। ਸੋ ਉਸ ਹਾਦਸੇ ਦੇ ਵਿੱਚ 4 ਜਿਹੜੇ ਪੁਲਿਸ ਮੁਲਾਜ਼ਮ ਆ ਉਹ ਮੌਕੇ ਦੇ ਉੱਤੇ ਮਾਰੇ ਗਏ ਸੀ। ਸੋ ਇੱਕ ਟਰੱਕ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਜਿਹੜੇ ਇਹ 4 ਪੁਲਿਸ ਮੁਲਾਜ਼ਮ ਸੀ ਮੌਕੇ ਦੇ ਉੱਤੇ ਮਾਰੇ ਗਏ ਸੀਗੇ। ਔਰ ਉਸ ਟਰੱਕ ਡਰਾਈਵਰ ਦੀ ਜਿਹੜੀ ਪਛਾਣ ਸੀ ਉਹ ਭਾਵੇਂ ਕਰ ਲਈ ਗਈ ਸੀ ਪਰ ਉਹ ਹਾਸਪਿਟਲ ਦੇ ਵਿੱਚ ਦਾਖਲ ਸੀ ਕੁਛ ਜਿਹੜੇ ਖਾਸ ਹਾਲਾਤ ਸੀ ਸਿਹਤ ਸੰਬੰਧੀ ਉਹਨਾਂ ਦੇ ਕਾਰਨ। ਸੋ ਉਹ ਜਿਹੜਾ ਡਰਾਈਵਰ ਆ ਉਸ ਨੂੰ ਐਤਵਾਰ ਨੂੰ ਭਾਵੇਂ ਛੁੱਟੀ ਮਿਲ ਗਈ ਹੈ ਹਸਪਤਾਲ ਤੋਂ ਪਰ ਹੁਣ ਇਸ ਵੇਲੇ ਉਹ ਪੁਲਿਸ ਕਸਟਡੀ ਦੇ ਵਿੱਚ ਆ ਪੁਲਿਸ ਹਿਰਾਸਤ ਦੇ ਵਿੱਚ ਆ ਔਰ ਦੋਸ਼ੀ ਡਰਾਈਵਿੰਗ ਤਹਿਤ ਉਹਦੇ ਉੱਤੇ ਜਿਹੜੇ ਦੋਸ਼ ਆ ਉਹ ਵੀ ਲੱਗ ਚੁੱਕੇ ਆ। ਅਜੇ ਤੱਕ ਬਹੁਤ ਕਲੀਅਰ ਯਾਨੀ ਕਿ ਬਹੁਤ ਸਪਸ਼ਟ ਤਸਵੀਰ ਜਿਹੜੀ ਆ ਇਸ ਮਾਮਲੇ ਦੇ ਵਿੱਚ ਸਾਹਮਣੇ ਭਾਵੇਂ ਨਹੀਂ ਆਈ ਪਰ ਦੋਸ਼ੀ ਵੱਲੋਂ ਕੋਈ ਵੀ ਬੇਲ ਦੇ ਲਈ ਐਪਲੀਕੇਸ਼ਨ ਜਿਹੜੀ ਆ ਉਹ ਦਰਜ ਨਹੀਂ ਕੀਤੀ ਗਈ ਔਰ ਕੋਰਟ ਦੇ ਵਿੱਚ ਵੀ ਉਹਨੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਜਿਹੜਾ ਆ ਉਹ ਨਹੀਂ ਦਿੱਤਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਸੰਬੰਧੀ ਜਿਹੜੀ ਸੁਣਵਾਈ ਆ ਉਹ ਹੋਵੇਗੀ ਔਰ ਇਹ ਜਿਹੜਾ ਟਰੱਕ ਡਰਾਈਵਰ ਸੀ ਇਹ ਸਾਡੇ ਪੰਜਾਬੀ ਭਾਈਚਾਰੇ ਚੋਂ ਸੀ ਔਰ ਕਿਹੜੇ ਹਾਲਾਤਾਂ ਦੇ ਵਿੱਚ ਕਿਹੜੇ ਜਿਹੜੇ ਸਰਕਮਸਟਾਂਸਿਸ ਸੀ ਜਿਨ੍ਹਾਂ ਦੇ ਕਾਰਨ ਉਹਦੇ ਵੱਲੋਂ ਇਸ ਤਰ੍ਹਾਂ ਦਾ ਜਿਹੜਾ ਇੱਕ ਹਾਦਸਾ ਆ ਉਹ ਹੋ ਗਿਆ ਜਾਂ ਅਣਜਾਣੇ ਜਾਂ ਜਾਣੇ ਦੇ ਵਿੱਚ ਜਾਣੇ ਅਣਜਾਣੇ ਦੇ ਵਿੱਚ ਹੋਇਆ ਔਰ ਇਹਦੇ ਬਾਰੇ ਅਜੇ ਵੀ ਬਹੁਤ ਜ਼ਿਆਦਾ ਸਪਸ਼ਟ ਤਸਵੀਰ ਜਿਹੜੀ ਉਹ ਸਾਹਮਣੇ ਭਾਵੇਂ ਨਹੀਂ ਆਈ ਪਰ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ ਇਸ ਵੇਲੇ ਔਰ ਪੁੱਛਗਿੱਛ ਜਿਹੜੀ ਆ ਉਹ ਪੁਲਿਸ ਵੱਲੋਂ ਅਜੇ ਵੀ ਜਾਰੀ ਰਹਿਣ ਦੀ ਸੰਭਾਵਨਾ ਆ। ਜੀ
ਹਾਂਜੀ, ਬਹੁਤ ਹੀ ਮੰਦਭਾਗੀ ਘਟਨਾ ਸੀਗੀ ਕਿ ਜਦੋਂ ਵੀ 4 ਲੋਕ ਜਿਹੜੇ ਨੇ ਪੁਲਿਸ ਵਾਲੇ ਇਸ ਦੇ ਵਿੱਚ ਮਾਰੇ ਗਏ ਨੇ ਜ਼ਿਆਦਾਤਰ ਲੋਕ ਜਦੋਂ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਕੱਲ ਜਾਂ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਅੰਡਰ ਡਿਪਰੈਸ਼ਨ ਨੇ ਜਾਂ ਜਿਹਨਾਂ ਨੂੰ ਮਾਮੂਲੀ ਕੋਈ ਡਿਪਰੈਸ਼ਨ ਦੇ ਵਿੱਚ ਨੇ ਉਹ ਅਜਿਹੇ ਜਿਹੜੀਆਂ ਅਦਰ ਘਟਨਾਵਾਂ ਨੂੰ ਜਨਮ ਦਿੰਦੇ ਨੇ ਉਹਨਾਂ ਤੇ ਵੀ ਬਹੁਤ ਹੀ ਸ਼ਿਕੰਜਾ ਖਿੱਚਣ ਦੀ ਲੋੜ ਆ, ਪੁਲਿਸ ਦੇ ਨਾਲ ਵੀ ਮੇਲ ਜੋਲ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਜੀ।
ਬਿਲਕੁਲ ਬਿਲਕੁਲ, ਔਰ ਇਹ ਵੀ ਸੰਕੇਤ ਆ ਰਹੇ ਆ ਵੀ ਸ਼ਾਇਦ ਉਹ ਸਾਈਕੈਟ੍ਰਿਸਟ ਇਲਨੈਸ ਤੋਂ ਵੀ ਪ੍ਰਭਾਵਿਤ ਸੀ ਡਰਾਈਵਰ, ਜਿਹਦੇ ਬਾਰੇ ਅਜੇ ਖੁਲਾਸਾ ਨਹੀਂ ਹੋ ਸਕਿਆ। ਬਹੁਤ ਸਾਰੀਆਂ ਹੋਰ ਵੀ ਗੱਲਾਂ ਜਿਹੜੀਆਂ ਉਹਦੇ ਨਾਲ ਜੁੜਦੀਆਂ ਜਿਹਦੇ ਬਾਰੇ ਅਜੇ ਖੁਲਾਸਾ ਹੋਣਾ ਬਾਕੀ ਹੈ। ਖੈਰ, ਖ਼ਬਰਾਂ ਦਾ ਜਿਹੜਾ ਇਹ ਸਿਲਸਿਲਾ ਹੈ ਧੀਰਜ ਜੀ ਇੱਥੇ ਹੀ ਰੋਕਦੇ ਹਾਂ ਆਪਾਂ, ਸਮਾਂ ਜਿਹੜਾ ਉਹ ਇਸ ਵੇਲੇ ਖ਼ਬਰਾਂ ਦੇ ਸਿਲਸਿਲੇ ਲਈ ਸਮਾਪਤ ਹੋ ਚੁੱਕਿਆ। ਜਾਣ ਤੋਂ ਪਹਿਲਾਂ ਤੁਸੀਂ ਕੁਛ ਹੋਰ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹੋਵੋ, ਸਾਡੇ ਸਰੋਤਿਆਂ ਦੇ ਨਾਲ ਕੁਛ ਸਾਂਝ ਪਾਉਣੀ ਚਾਹੁੰਦੇ ਹੋਵੋ, ਜ਼ਰੂਰ ਪਾਓ।
ਮੈਂ ਬਸ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਣਾ ਜਿਸ ਤਰ੍ਹਾਂ ਡਾਕਟਰ ਸਾਰੇ ਆਪਣਾ ਕੰਮ ਕਰ ਰਹੇ ਨੇ, ਉਸ ਤਰ੍ਹਾਂ ਜਿੰਨੇ ਸਾਡੇ ਜਿਹੜੇ ਆਪਣੇ ਫਰਜ਼ ਬਣਦੇ ਨੇ ਕਿ ਆਪਾਂ ਪੂਰੀਆਂ ਜਿਹੜੀਆਂ ਮਾਸਕ ਗਲਵਜ਼ ਪਾ ਕੇ ਜੇ ਕਿਤੇ ਜਾਣਾ ਆ ਜ਼ਰੂਰੀ ਲੱਗਦਾ ਆ ਉਦੋਂ ਆਪਾਂ ਜਾਈਏ, ਅਦਰਵਾਈਜ਼ ਆਪਣੇ ਘਰਾਂ ਦੇ ਵਿੱਚ ਰਹੀਏ, ਜੇ ਵੱਧ ਤੋਂ ਵੱਧ ਆਪਣੀ ਫੈਮਿਲੀ ਨੂੰ ਟਾਈਮ ਦੇਈਏ, ਚੰਗੇ ਪੋਜ਼ਿਟਿਵ ਰਹੀਏ, ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਆ ਕਿ ਆਪਾਂ ਪੋਜ਼ਿਟਿਵ ਰਹੀਏ। ਜਿਸ ਤਰ੍ਹਾਂ ਮੇਰੀਆਂ ਪਿਛਲੇ 4-5 ਦਿਨਾਂ ਤੋਂ ਬਹੁਤੀਆਂ ਫੈਮਿਲੀਜ਼ ਦੇ ਗੱਲ ਨਾਲ ਗੱਲਾਂ ਹੋਈਆਂ ਕਿ ਕਈ ਬੱਚੇ ਬਾਹਰ ਜਾਣਾ ਚਾਹੁੰਦੇ, ਜੇ ਤੁਸੀਂ ਆਪਣੀ ਗੱਡੀ ਦੇ ਵਿੱਚ ਬੈਠ ਕੇ ਥੋੜੀ ਜਿਹੀ ਡਰਾਈਵਿੰਗ ਲੌਂਗ ਡਰਾਈਵ ਤੱਕ ਜੇ ਤੁਹਾਨੂੰ ਜਾਣ ਦੀ ਇਜਾਜ਼ਤ ਹੈ ਤਾਂ ਤੁਸੀਂ ਜਾ ਕੇ ਵਾਪਸ ਘਰ ਆ ਜਾਓ, ਪਰ ਪੂਰੀ ਪ੍ਰੋਟੈਕਸ਼ਨ ਦੇ ਨਾਲ ਬਾਹਰ ਨਿਕਲੋ, ਆਪਣੇ ਬੱਚਿਆਂ ਨੂੰ ਆਪਣੀਆਂ ਫੈਮਿਲੀਆਂ ਨੂੰ ਟਾਈਮ ਦੇਵੋ, ਜਿੱਥੇ ਵੀ ਹੈਗੇ ਆ ਤੰਦਰੁਸਤ ਰਹੋ ਤੇ ਪੂਰੇ ਸਰਕਾਰੀ ਨਿਯਮਾਂ ਦੀ ਡਾਕਟਰਾਂ ਦੀ ਹਦਾਇਤਾਂ ਦੇ ਅੰਦਰ ਰਹਿ ਕੇ ਕੰਮ ਕਰੋ। ਧੰਨਵਾਦ ਜੀ, ਸਤਿ ਸ੍ਰੀ ਅਕਾਲ
ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਆਪਣਾ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਨਾਲ ਤੇ ਸਾਡੇ ਨਾਲ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਧੀਰਜ ਜੀ। ਦੋਸਤੋ, ਇਹ ਸਨ ਧੀਰਜ ਕੁਮਾਰ ਹੋਰੀ ਨਿਊਯਾਰਕ ਤੋਂ ਸਾਡੇ ਨਾਲ ਬਣੇ ਹੋਏ ਸੀ ਖਬਰਾਂ ਦੇ ਸਿਲਸਿਲੇ ਚ। ਖਬਰਾਂ ਦਾ ਸਿਲਸਿਲਾ ਹੁਣ ਇੱਥੇ ਰੋਕਦੇ ਹਾਂ, ਸਮਾਂ ਇੱਕ ਬ੍ਰੇਕ ਦਾ ਹੋ ਚੁੱਕਿਆ। ਬ੍ਰੇਕ ਤੋਂ ਬਾਅਦ ਤੁਹਾਡੇ ਬਹੁਤ ਸਾਰੇ ਮੈਸੇਜਸ ਸਾਡੇ ਤੱਕ ਪਹੁੰਚੇ ਹੋਏ ਆ, ਮੈਸੇਜਸ ਮੈਂ ਬਹੁਤ ਜਲਦੀ ਸ਼ਾਮਲ ਕਰਾਂਗੀ। ਤੁਹਾਡੇ ਸਾਰਿਆਂ ਦੇ ਮੈਸੇਜਸ ਜਿਹੜੇ ਆ ਸਾਡੇ ਲਈ ਬਹੁਤ ਕੀਮਤੀ ਹੁੰਦੇ ਆ, ਬਹੁਤ ਅਹਿਮ ਹੁੰਦੇ ਆ। ਤੋ ਲਓ ਜੀ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਬਣੇ ਰਹੋ ਜੁੜੇ।
ਆ ਕਰੋਨਾ ਕਰਕੇ ਨੀਂਦਾਂ ਉੱਡੀਆਂ ਨੇ, ਅੰਦਰ ਬਹਿ ਗਏ ਬੜੇ ਇਨਸਾਨ ਯਾਰੋ, ਅੱਜ ਤੈਨੇ ਇਹ ਦੇਖਣੇ ਨਾ ਪੈਂਦੇ ਜੇ ਇਨਸਾਨ ਨਾ ਬਣਦਾ ਹੈਵਾਨ ਯਾਰੋ।
I can't believe that it's real. I can't believe that it's happening.
Are you interested in becoming a presenter? Presenter? Would you like to join Herman Radio? Radio? If so, contact Herman Radio on hermanradio.com. Thank you.
ਕੀ ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ? ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303, ਜਾਂ ਫਿਰ ਈਮੇਲ ਕਰੋ info@signgallery.com.au।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
Safe and customer focused bus company, superior service and good value of money in every market segment, excel in anticipating, quick responding to customer needs.
ASR's Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas da. Sandhu Bus Lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬਸ।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈਂ HK ਕਿਡਸ।
HK ਕਿਡਸ, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK ਕਿਡਸ,
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵੇਲਰੀ ਵਿੱਚ ਵੀ। ਫਾਰ ਐਨੀ ਓਕੇਜ਼ਨ, ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫੇਰ ਨਾਮ ਯਾਦ ਰੱਖਿਓ
HK ਕਿਡਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਆਨਲਾਈਨ ਰੇਡੀਓ। ਤੇ ਹਰਮਨ ਰੇਡੀਓ ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ, ਸਾਡਾ ਮਾਰਨਿੰਗ ਸ਼ੋ। ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਆਸਟ੍ਰੇਲੀਆ ਦੇ ਸਿਡਨੀ ਤੇ ਮੈਲਬਰਨ ਸਮੇਂ ਮੁਤਾਬਕ 9:12 ਇਸ ਵੇਲੇ ਹੋ ਚੁੱਕੇ ਨੇ ਤੇ ਇਸ ਵੇਲੇ ਤੁਹਾਡੇ ਸੁਨੇਹੇ ਵੀ ਸਾਡੇ ਤੱਕ ਪਹੁੰਚੇ ਹੋਏ ਨੇ, ਮੈਂ ਉਹ ਵੀ ਸਾਂਝੇ ਕਰਦੀ ਹਾਂ। ਔਰ ਸੁਨੇਹਿਆਂ ਤੋਂ ਬਾਅਦ ਬਰਮਿੰਗਮ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਵਿਕਰਾਂਤ ਹੋਰੀ। ਵਿਕਰਾਂਤ ਹੋਰਾਂ ਤੋਂ ਲਾਕਡਾਊਨ ਦੌਰਾਨ ਜੋ ਉੱਥੇ ਦੇ ਹਾਲਾਤ ਬਣੇ ਹੋਏ ਨੇ ਉਨ੍ਹਾਂ ਬਾਰੇ ਜਿਹੜੀ ਜਾਣਕਾਰੀ ਆ ਉਹ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਲਹਾਲ ਤੁਹਾਡੇ ਮੈਸੇਜਿਸ ਜਿਹੜੇ ਆ ਉਹ ਸ਼ਾਮਲ ਕਰਦੇ ਆ। ਬਹੁਤ ਸਾਰੇ ਦੋਸਤ ਸਾਡੇ ਨਾਲ ਬਣੇ ਹੋਏ ਨੇ ਇਸ ਵੇਲੇ। ਸਾਡੇ ਨਾਲ ਨਰਿੰਦਰ ਰਾਠੌਰ ਹੁਰੀ ਕਾਫੀ ਦੇਰ ਤੋਂ ਬਣੇ ਹੋਏ ਸੀ, ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਹਰਮਨ ਰੇਡੀਓ ਤੇ ਸਾਰੇ ਲਿਸਨਰਸ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਠੌਰ ਸਾਹਿਬ, ਤੁਹਾਨੂੰ ਵੀ ਔਰ ਪ੍ਰੋਗਰਾਮ ਚ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਇਸ ਤੋਂ ਬਾਅਦ ਅਮਰਜੀਤ ਸਿੰਘ ਸਹੋਤਾ ਵਲਗੂਲਗਾ ਤੋਂ ਸਾਡੇ ਨਾਲ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸਿਸਟਰ, ਕਹਿੰਦੇ ਵੈਰੀ ਨਾਈਸ ਪ੍ਰੋਗਰਾਮ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਔਰ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਅਮਰਜੀਤ ਜੀ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਔਰ ਇਹਦੇ ਨਾਲ ਹੀ ਅਗਲੀ ਸਾਂਝ ਗੁਰਸ਼ਰਨ ਕੰਦੋਲਾ ਸਾਹਿਬ ਨੇ ਪਾਈ ਹੋਈ ਸੀ ਬਹੁਤ ਪਹਿਲਾਂ ਤੋਂ, ਸੋ ਦੇਰੀ ਦੇ ਲਈ ਮਾਫੀ ਚਾਹੁੰਦੀ ਹਾਂ। ਕੰਦੋਲਾ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਾਡੇ ਵੱਲੋਂ ਹਰਮਨ ਰੇਡੀਓ ਪਰਿਵਾਰ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਜਿਹੜੀ ਉਹ ਪ੍ਰਵਾਨ ਹੋ ਗਈ ਹੈ। ਔਰ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸੋ ਬਿਲਕੁਲ ਜੀ, ਸਰਬੱਤ ਦੇ ਭਲੇ ਦੀ ਜਿਹੜੀ ਅਰਦਾਸ ਆ ਉਹ ਅਸੀਂ ਸੱਚੇ ਦਿਲੋਂ ਕਰਦੇ ਰਹੀਏ ਔਰ ਇਹਦਾ ਜਿਹੜਾ ਅਸਰ ਹੈ ਉਹ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਈ ਦੇਵੇਗਾ। ਸੋ ਬਾਕੀ ਜੀ ਨਿਊਜ਼ ਲਿੰਕ ਉਹਨਾਂ ਨੇ ਮੇਰਾ ਖਿਆਲ ਕੁਛ ਭੇਜੇ ਹੋਏ ਆ। ਕੰਦੋਲਾ ਸਾਹਿਬ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜੇ ਲਿੰਕ ਆ ਇਹ ਮੈਂ ਪਹਿਲਾਂ ਆਪ ਦੇਖ ਕੇ ਔਰ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂ, ਦੋਸਤਾਂ ਦੇ ਨਾਲ ਜ਼ਰੂਰ ਸਾਂਝੇ ਕਰਾਂ। ਧੰਨਵਾਦ, ਤੁਸੀਂ ਸਾਂਝ ਬਣਾਈ ਹੈ ਸਾਡੇ ਨਾਲ, ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਤੇ ਇਸ ਤੋਂ ਬਾਅਦ ਅਗਲੀ ਸਾਂਝ ਸਰਦਾਰ ਹਰਜਿੰਦਰ ਸਿੰਘ ਘੁੰਮਣ ਸਾਹਿਬ ਪੰਜਾਬ ਤੋਂ ਇਸ ਵੇਲੇ ਬਣੇ ਹੋਏ ਨੇ, ਕਿਆ ਬਾਤ ਹੈ, ਵੱਡੇ ਤੜਕੇ ਸਾਡੇ ਨਾਲ ਜੁੜਦੇ ਨੇ ਬੱਸੀ ਪਠਾਣਾ ਤੋਂ। ਤੇ ਬਾਕੀ ਜੀ ਇਹਨਾਂ ਨੇ ਸਤਿ ਸ੍ਰੀ ਅਕਾਲ ਪਹਿਲਾਂ ਬੁਲਾਈ ਹੈ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਮਨਮੋਹਨ ਸਿੰਘ ਜਦੋਂ ਖਜ਼ਾਨਾ ਮੰਤਰੀ ਹੁੰਦੇ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਯੋਗਦਾਨ ਉਹਨਾਂ ਨੇ ਪਾਇਆ ਸੀ। ਬਿਲਕੁਲ ਜੀ, ਬਾਕੀ ਆਸਟ੍ਰੇਲੀਆ ਦੇ ਵਿੱਚ ਹਾਲਾਤ ਪੁੱਛ ਰਹੇ ਨੇ ਤੁਹਾਡੇ ਨਾਲ, ਹਾਲਾਤ ਅਸੀਂ ਸਾਂਝੇ ਕਰ ਦਿੱਤੇ ਆ ਘੁੰਮਣ ਸਾਹਿਬ, ਔਰ ਉਮੀਦ ਕਰਦੀ ਹਾਂ ਕਿ ਤੁਸੀਂ ਆਪਣਾ ਜਿਹੜਾ ਬਚਾਇਆ ਉਹ ਜ਼ਰੂਰ ਕਰੋਗੇ, ਧਿਆਨ ਆਪਣਾ ਜ਼ਰੂਰ ਰੱਖੋ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ। ਤੇ ਇਸ ਤੋਂ ਬਾਅਦ ਅਗਲੀ ਸਾਂਝ ਸਾਡੇ ਨਾਲ ਪਾਈ ਹੈ ਜੀ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਤੋਂ ਸਾਡੇ ਨਾਲ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵੀ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਹਾਊ ਇਜ਼ ਐਵਰੀ ਵਨ, ਬਹੁਤ ਵਧੀਆ ਜੀ, ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ। ਤੇ ਅਪਡੇਟ ਆਸਟ੍ਰੇਲੀਆ ਦੇ ਤੁਸੀਂ ਪੁੱਛਿਓ, ਆਸਟ੍ਰੇਲੀਆ ਦੇ ਅਪਡੇਟ ਅਸੀਂ ਖਬਰਾਂ ਦੇ ਸਿਲਸਿਲੇ ਚ ਸਾਂਝੇ ਕਰ ਚੁੱਕੇ ਹਾਂ, ਔਰ ਨਿਊਜ਼ੀਲੈਂਡ ਦੇ ਬਾਰੇ ਚ ਤੁਹਾਡੇ ਨਾਲ ਸਾਂਝ ਜ਼ਰੂਰ ਪ੍ਰੋਗਰਾਮ ਦੇ ਰਹਿੰਦੇ ਹਿੱਸੇ ਦੇ ਵਿਚ ਜ਼ਰੂਰ ਪਾਵਾਂਗੇ। ਹਾਂ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿਚ ਸ਼ਿਰਕਤ ਕੀਤੀ, ਆਉਣਾ ਕੀਤਾ, ਧੰਨਵਾਦ। ਬਣੇ ਰਹੋ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ। ਅਗਲੀ ਸਾਂਝ ਪਾਈ ਹੈ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲਿਆਂ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ, ਔਰ ਬਹੁਤ ਹੀ ਪਿਆਰਾ ਜਿਹਾ ਸੁਨੇਹਾ ਵੀ ਸਾਡੇ ਨਾਲ ਸਾਂਝਾ ਕਰ ਰਹੇ ਨੇ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝ ਪਾਉਂਦੀ ਹਾਂ। ਔਰ ਇਹਨਾਂ ਦੀ ਆਪਣੇ ਜਿਹੜੇ ਜੀਵਨ ਦੇ ਵਿੱਚੋਂ ਹੀ ਹੰਢਾਏ ਹੋਏ ਜਿਹੜੇ ਤਜਰਬੇ, ਉਹਨਾਂ ਦੇ ਵਿੱਚੋਂ ਇਹ ਸੁਨੇਹੇ ਜਿਹੜੇ ਜ਼ਰੂਰ ਉਪਜਦੇ ਆ। ਕਹਿੰਦੇ ਜੇ ਇਨਸਾਨ ਜ਼ਿੰਦਗੀ 'ਚ ਸ਼ਾਂਤੀ ਸਕੂਨ ਚਾਹੁੰਦਾ ਤਾਂ ਸ਼ਿਕਾਇਤ ਕਰਨੀ ਛੱਡ ਦੇਵੇ ਤੇ ਮੁਆਫ਼ ਕਰਨਾ ਸਿੱਖ ਲਵੇ। ਸ਼ੁਭ ਸਵੇਰ ਦੋਸਤੋ, ਕਿਆ ਹੀ ਬਾਤ ਹੈ, ਬਿਲਕੁਲ ਜੀ, ਬਹੁਤ ਵਧੀਆ ਇੱਕ ਸੋਚ ਜਿਹੜੀ ਹੈ, ਔਰ ਸੋਚ ਨੂੰ ਅਮਲੀ ਰੂਪ ਦੇ ਵਿੱਚ ਜੇ ਅਸੀਂ ਆਪਣੀ ਜ਼ਿੰਦਗੀ 'ਚ ਅਪਣਾ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਵੀ ਸੁਖਾਲੀ ਹੋ ਜਾਂਦੀ ਹੈ। ਅਗਲਾ ਵੀ ਵਿਚਾਰ ਭੇਜ ਰਹੇ ਨੇ, ਕਹਿੰਦੇ ਜਿਹੜਾ ਵੀ ਸਮਾਂ ਅੱਜ ਚੱਲ ਰਿਹਾ ਇਹ ਰੱਬ ਦੀ ਤਰਫੋਂ ਮਨੁੱਖ ਲਈ ਇੱਕ ਸੁਨੇਹਾ ਕਿ ਤੂੰ ਇਸ ਧਰਤੀ ਤੇ ਇੱਕ ਮਹਿਮਾਨ ਹੈ, ਮਾਲਕ ਨਹੀਂ ਹੈ। ਬਿਲਕੁਲ ਜੀ, ਬਿਲਕੁਲ, ਸ਼ੁਭ ਸਵੇਰ ਦੋਸਤੋ। ਕਹਿੰਦੇ ਬਹੁਤ ਹੀ ਖੂਬਸੂਰਤ ਵਿਚਾਰਾਂ ਦੇ ਨਾਲ ਤੁਸੀਂ ਸਾਂਝ ਬਣਾਈ ਹੈ, ਤੇ ਅੱਗੇ ਇੱਕ ਵੱਡਾ ਸਾਰਾ ਮੈਸੇਜ ਵੀ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਜੀ, ਸੁਰਿੰਦਰ ਸਿੰਘ ਦਾਊ ਮਾਜਰਾ ਦੀ ਲਿਖਤ ਹੈ, ਦਿਲਚਸਪ ਲੱਗੀ ਆ ਤੇ ਸ਼ੇਅਰ ਕਰ ਰਿਹਾ ਜੀ, ਜ਼ਰੂਰ ਕੋਸ਼ਿਸ਼। ਅੱਛਾ ਜੀ, ਕੋਈ ਪੁਰਾਣਾ ਸ਼ਾਇਦ ਮੈਸੇਜ ਹੈ ਗਿੱਲ ਸਾਹਿਬ ਤੁਹਾਡਾ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਿਹੜੀ ਇਸ ਵੇਲੇ ਤੁਸੀਂ ਸਾਡੇ ਨਾਲ ਸਾਂਝ ਬਣਾਈ ਹੋਈ ਆ ਉਹ ਮੈਂ ਜ਼ਰੂਰ ਦੋਸਤਾਂ ਦੇ ਨਾਲ ਸਾਂਝੀ ਕਰਾਂ। ਮੇਰਾ ਖਿਆਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਤੁਸੀਂ ਕੁਛ ਆਪਣਾ ਜਿਹੜਾ ਪ੍ਰਤੀਕਰਮ ਆ ਉਹ ਰੱਖਿਆ ਜੀ। ਤੁਸੀਂ ਦੱਸਿਆ ਕਿ ਪੰਜਾਬ ਪੁਲਿਸ ਦੀ ਗੱਲ ਕੀਤੀ ਹੈ, ਭਾਰਤ ਭਾਵੇਂ ਆਜ਼ਾਦ ਹੋ ਗਿਆ ਪਰ ਭਾਰਤ ਦੀ ਪੁਲਿਸ ਅਜੇ ਵੀ ਅੰਗਰੇਜ਼ੀ ਤੰਤਰ ਦੇ ਹਿਸਾਬ ਦੇ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਉਹ ਕੰਮ ਵੀ ਇਸੇ ਤਰੀਕੇ ਨਾਲ ਕਰ ਰਹੀ ਹੈ। ਗੋਰਿਆਂ ਨੇ ਪੁਲਿਸ ਆਪਣੀ ਰਾਖੀ ਲਈ ਤੇ ਵਿਦਰੋਹੀਆਂ ਨੂੰ ਦਬਾਉਣ ਕੁੱਟਣ ਦੇ ਲਈ ਹੁੰਦੀ ਸੀ ਗੋਰਿਆਂ ਦੀ ਪੁਲਿਸ ਜਿਹੜੀ ਆ, ਹੁਣ ਵੀ ਕਹਿੰਦੇ ਇਹੀ ਹਾਲ ਹੈ, ਯਾਨੀ ਕਿ ਹੁਣ ਪੰਜਾਬ ਪੁਲਿਸ ਦਾ ਇਹ ਹਾਲ ਹੈ, ਜਾਂ ਭਾਰਤ ਦੀ ਪੁਲਿਸ ਦੀ ਗੱਲ ਕਰੀਏ ਤਾਂ ਕਹਿੰਦੇ ਹੁਣ ਉਹਨਾਂ ਦਾ ਇਹ ਹਾਲ ਹੈ, ਜਿੰਨੀ ਦੇਰ ਪੁਲਿਸ ਦੇ ਮਾਇੰਡ 'ਚ ਇਹ ਨਹੀਂ ਬਿਠਾਇਆ ਜਾਂਦਾ ਕਿ ਉਹ ਜਨਤਾ ਦੇ ਸੇਵਕ ਨੇ, ਉਨੀ ਦੇਰ ਕੁਝ ਨਹੀਂ ਹੋ ਸਕਦਾ। ਸਰਕਾਰ ਦੇ ਚੁਣੇ ਨੁਮਾਇੰਦਿਆਂ ਦੇ ਦਿਮਾਗ ਵਿੱਚ ਇਹ ਨਹੀਂ ਆਉਂਦਾ ਕਿ ਉਹ ਸਮਾਜ ਦਾ ਸੇਵਾਦਾਰ ਹੈ, ਹਾਕਮ ਨਹੀਂ, ਉਨੀ ਦੇਰ ਕਹਿੰਦੇ ਕੁਝ ਨਹੀਂ ਹੋ ਸਕਦਾ। ਬਿਲਕੁਲ, ਭਾਰਤੀ ਖਜ਼ਾਨੇ 'ਤੇ ਸਭ ਤੋਂ ਵੱਡਾ ਭਾਰ ਚੁਣੇ ਹੋਏ ਨੁਮਾਇੰਦਿਆਂ ਦੀਆਂ ਤਨਖਾਹਾਂ, ਪੱਤਿਆਂ ਤੇ ਇਹਨਾਂ ਦਾ ਸੁਰੱਖਿਆ ਦਾ ਹੈ। ਸੋ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਬਹੁਤ ਘੱਟ ਹੈ, ਜਿੰਨੀ ਦੇਰ ਇਸ ਸਿਸਟਮ 'ਚ ਸੁਧਾਰ ਨਹੀਂ ਆਉਂਦਾ ਕਹਿੰਦੇ ਉਨੀ ਦੇਰ ਕੁਝ ਨਹੀਂ ਹੋ ਸਕਦਾ। ਬਾਕੀ ਜੇ ਕੋਰੋਨਾ ਦੇ ਕਹਿਰ ਤੋਂ ਅਸੀਂ ਆਪਣੇ ਆਪ ਨੂੰ ਹੀ ਬਚਾ ਸਕਦੇ ਹਾਂ, ਕੋਈ ਵੀ ਸਰਕਾਰ ਜਾਂ ਪੁਲਿਸ ਸਾਡੀ ਕੋਈ ਮਦਦ ਨਹੀਂ ਕਰ ਸਕਦੇ। ਬਿਲਕੁਲ, ਜਦੋਂ ਤੱਕ ਅਸੀਂ ਆਪ ਨਹੀਂ ਆਪਣਾ ਬਚਾ ਕਰਦੇ ਉਦੋਂ ਤੱਕ ਸਰਕਾਰਾਂ ਜਾਂ ਫਿਰ ਪ੍ਰਸ਼ਾਸਨ ਜਿਹੜਾ ਆ ਉਹ ਜਿੰਨੇ ਮਰਜ਼ੀ ਪ੍ਰਬੰਧ ਜਿਹੜੇ ਕਾਰਗਰ ਕਰ ਲਵੇ ਉਦੋਂ ਤੱਕ ਉਹ ਕਾਰਗਰ ਨਹੀਂ ਸਿੱਧ ਹੋ ਸਕਦੇ ਜਦੋਂ ਤੱਕ ਅਸੀਂ ਸਾਥ ਨਹੀਂ ਦਿੰਦੇ। ਸੋ ਪਿੰਦਰ ਬਰਾੜਹੁਰੀ ਅੱਗੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਸੁਣ ਰਹੇ ਹਾਂ ਜੀ ਸਵੇਰ ਤੋਂ ਰੇਡੀਓ, ਹਰ ਵਾਰ ਦੀ ਤਰ੍ਹਾਂ ਸੋਹਣਾ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਸੱਜਣ ਅਦੀਪ ਦਾ ਗਾਣਾ ਸੁਣਾ ਦਿਓ, ਪਿੰਡਾਂ ਦੇ ਜਾਏ, ਕੋਸ਼ਿਸ਼ ਜ਼ਰੂਰ ਕਰਦੀ ਹਾਂ ਪਿੰਦਰ ਜੀ, ਔਰ ਪ੍ਰੋਗਰਾਮ 'ਚ ਤੁਸੀਂ ਆਉਣਾ ਕੀਤਾ ਪਹਿਲਾਂ ਦਾ ਬਹੁਤ ਬਹੁਤ ਸਵਾਗਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਇਹਦੇ ਲਈ ਬਹੁਤ ਬਹੁਤ ਧੰਨਵਾਦ। ਕੋਸ਼ਿਸ਼ ਕਰਦੀ ਹਾਂ ਕਿ ਸੱਜਣ ਅਦੀਪ ਹੋਰਾਂ ਦਾ ਜਿਹੜਾ ਗੀਤ ਤੁਸੀਂ ਫਰਮਾਇਸ਼ ਕੀਤਾ ਇਹ ਮੈਂ ਜ਼ਰੂਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਲਈ ਚਲਾਵਾਂ। ਸੋ ਬਹੁਤ ਬਹੁਤ ਧੰਨਵਾਦ, ਬਣੇ ਰਹੋ ਇਸੇ ਤਰ੍ਹਾਂ। ਇਸ ਵੇਲੇ ਸਾਡੇ ਨਾਲ ਬਰਮਿੰਗਮ ਤੋਂ ਵਿਕਰਾਂਤ ਹੁਰੀ ਜੁੜ ਚੁੱਕੇ ਨੇ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ। ਵਿਕਰਾਂਤ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹਰ ਰੇਡੀਓ ਸੁਣ ਰਹੇ ਸਾਰੇ ਦੇਸ਼ਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਤੇ ਉਹ ਆਪ ਸਾਰੇ ਛੇਤੀ ਆਪ ਹੋਣਗੇ।
ਜੀ ਜੀ ਬਿਲਕੁਲ, ਅਸੀਂ ਵੀ ਇਹੀ ਆਸ ਤੇ ਅਰਦਾਸ ਕਰਦੇ ਹਾਂ ਕਿ ਇੰਗਲੈਂਡ ਦੇ ਵਿੱਚ, ਬਰਮਿੰਗਮ ਦੇ ਵਿੱਚ, ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਉੱਥੇ ਵੀ ਸਾਡੇ ਆਪਣੇ ਭਾਈਚਾਰੇ ਦੇ ਨਹੀਂ ਸਗੋਂ ਸਾਡੇ ਆਪਣੇ ਭਾਈਚਾਰੇ ਤੋਂ ਬਾਹਰ ਦੇ ਵੀ ਜਿੰਨੇ ਲੋਕ ਉੱਥੇ ਵੱਸਦੇ ਆ ਉਹ ਸਾਰੇ ਸਿਹਤਯਾਬ ਹੋਣ, ਤੰਦਰੁਸਤ ਹੋਣ। ਜੀ, ਜੇਕਰ ਜਾਣਨਾ ਚਾਹੀਏ ਤਾਂ ਕੀ ਹਾਲਾਤ ਨੇ ਇਸ ਵੇਲੇ ਲੋਕਡਾਊਨ ਦੌਰਾਨ?
ਹਾਲਾਤ ਬਿਹਤਰ ਨੇ, ਅੱਜ ਲਾਸਟ 2 ਦਿਨਾਂ ਤੋਂ ਜਿਹੜੀ ਡੈਥ ਰੇਟ ਹੈ ਉਹ ਲੋ ਹੋਈ ਹੈ, ਜਿਹੜੀ ਸੈਟਰਡੇ ਸੀ ਉਹ ਓਵਰ 800 ਸੀਗੇ ਜਿਹੜੇ ਲੋਕ ਦੀ ਡੈਥ ਹੋ ਚੁੱਕੀ ਸੀ, ਪਰ ਕੱਲ ਦੀ ਘੱਟ ਕੇ 413 ਆ ਗਈ ਸੀ ਤੇ ਅੱਜ ਜਿਹੜੀ ਆ ਉਹਦੇ ਤੋਂ ਘੱਟ ਕੇ 360 ਆ ਗਈ ਆ। ਇਟ ਮੀਨਸ ਜਿਹੜੀ ਡੈਥ ਰੇਟ ਹੈ ਉਹ ਲੋ ਹੋ ਰਹੀ ਹੈ ਡੇ ਬਾਏ ਡੇ। ਮੈਨੂੰ ਲੱਗਦਾ ਲੋਕੀ ਜਿਹੜੇ ਇੱਥੇ ਕਹਿ ਨਹੀਂ ਸਕਦੇ, ਫਿਰ ਵੀ 99% ਲੋਕੀ ਜਿਹੜੇ ਲੋਕਡਾਊਨ ਦਾ ਪਾਲਣ ਕਰ ਰਹੇ ਆ
ਜੀ,
ਤੇ ਉਹ ਆਪਣੇ ਆਪ ਨੂੰ ਸੇਫ ਕਰ ਰਹੇ ਆ, ਲੋਕਾਂ ਨੂੰ, ਕਮਿਊਨਿਟੀ ਨੂੰ ਸੇਫ ਕਰ ਰਹੇ ਆ, ਪਰ ਜਿਹੜੇ 1-2% ਹੈ ਵਿੱਚ ਜਿਹੜੇ ਇੰਨਾ ਬੋਦਰ ਨਹੀਂ ਕਰ ਰਹੇ, ਫਿਰ ਵੀ ਮੋਸਟਲੀ ਲੋਕੀ ਇੱਥੇ ਲੋਕਡਾਊਨ ਦਾ ਪਾਲਣ ਕਰ ਰਹੇ ਆ ਤੇ ਗੌਰਮੈਂਟ ਦਾ ਸਾਥ ਦੇ ਰਹੇ ਆ। ਤੇ ਚੰਗੀ ਗੱਲ ਅੱਜ ਦੀ ਇਹ ਹੈ ਕਿਉਂਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਅੱਜ ਆਪਣੇ ਆਫਿਸ ਚ ਦੁਬਾਰਾ ਉਹਨਾਂ ਨੇ ਜੁਆਇਨ ਕਰ ਲਿਆ ਆ ਕਿਉਂਕਿ ਉਹ ਵੀ ਕੋਰੋਨਾ ਨਾਲ ਪੀੜਿਤ ਹੋ ਗਏ ਸੀਗੇ।
ਬਿਲਕੁਲ ਬਿਲਕੁਲ।
ਉਹਨਾਂ ਤੋਂ ਬਾਅਦ ਐਕਚੁਲੀ ਉਹਨਾਂ ਦਾ ਲੋਕਾਂ ਨੂੰ ਮੈਸੇਜ ਗਿਆ ਹਾਂ ਠੀਕ ਹੈ ਕਿਉਂਕਿ ਉਹ ਐਕਚੁਲੀ ਉਹ ਮੈਸੇਜ ਦੇਣਾ ਚਾਹੁੰਦੇ ਤੇ ਬਿਮਾਰੀ ਤੋਂ ਡਰਨਾ ਨੀ ਕਿਉਂਕਿ ਤੁਸੀਂ ਇਹਨਾਂ ਫਾਈਟ ਕਰ ਸਕਦੇ ਆ ਤੇ ਤੁਸੀਂ ਸਿਹਤਯਾਬ ਹੋ ਸਕਦੇ ਆ। ਉਹ ਕਹਿੰਦੇ ਵੀ ਇਹਦੀ ਇੱਕ ਐਗਜ਼ਾਮਪਲ ਮੈਂ ਆ ਉਹ ਤੁਹਾਡੇ ਸਾਹਮਣੇ ਖੜੇ ਆ ਤੁਸੀਂ ਇਹਨਾਂ ਨੂੰ ਪੋਜ਼ਿਟਿਵਲੀ ਲਓ ਜਿਹੜੇ ਤੁਹਾਨੂੰ ਗਾਈਡਲਾਈਨਸ ਦਿੱਤੀਆਂ ਆ ਇੱਥੇ ਜਿਹੜਾ ਨੈਸ਼ਨਲ ਹੈਲਥ ਸਰਵਿਸ ਆ ਉਹਨਾਂ ਦੀ ਤੁਸੀਂ ਪਾਲਣਾ ਕਰੋ ਜਿਹੜਾ ਗਵਰਨਮੈਂਟ ਦੀ ਇੰਸਟਰਕਸ਼ਨ ਆ ਲੋਕਡਾਊਨ ਚ ਉਹਦੀ ਪਾਲਣਾ ਕਰੋ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਆ ਆਪਣੀ ਫੈਮਿਲੀ ਨੂੰ ਬਚਾ ਸਕਦੇ ਆ ਆਪਣੀ ਕਮਿਊਨਿਟੀ ਨੂੰ ਬਚਾ ਸਕਦੇ ਆ
ਜੀ ਬਿਲਕੁਲ।
ਤੇ ਲੋਕਡਾਊਨ ਬਾਰੇ ਉਹਨਾਂ ਨੇ ਦੱਸਿਆ ਵੀ ਲੋਕਾਂ ਨੂੰ ਅਜੇ ਪੇਸ਼ੈਂਸ ਰੱਖਣੀ ਪੈਣੀ ਹੈ ਕਿਉਂਕਿ ਲੋਕਡਾਊਨ ਮੇ ਵੀ ਅੱਗੇ ਜਾ ਸਕਦਾ ਆ ਪਰ ਉਹ ਸਿਚੁਏਸ਼ਨ ਦੇਖੂਗੇ ਵੀ ਕੀ ਹਾਲਾਤ ਨੇ ਸਾਰਾ ਕੁਛ ਚੈੱਕ ਕਰੂਗੇ ਉਹਦੇ ਤੋਂ ਬਾਅਦ ਜਿਹੜਾ ਡਿਸੀਜਨ ਲਊਗੇ ਕਿਉਂਕਿ ਉਹ ਕਹਿ ਰਹੇ ਆ ਜੋ ਵੀ ਉਹ ਡਿਸੀਜਨ ਲੈਣਗੇ ਉਹਨਾਂ ਦੀ ਗਵਰਨਮੈਂਟ ਡਿਸੀਜਨ ਲਊਗੀ। ਐਕਚੁਲੀ ਇੱਥੇ ਦੀ ਚੰਗੀ ਗੱਲ ਇਹ ਆ ਵੀ ਇਹਨਾਂ ਦੀ ਜਿਹੜੀ ਓਪੋਜੀਸ਼ਨ ਪਾਰਟੀ ਹੈ ਇੱਥੇ ਲੇਬਰ ਉਹ ਵੀ ਇਹਨਾਂ ਦਾ ਸਾਥ ਦੇ ਰਹੀ ਹੈ ਕਿਉਂਕਿ ਲਾਸਟ ਵੀਕ ਮੈਂ ਇੰਟਰਵਿਊ ਸੁਣ ਰਿਹਾ ਸੀ ਇੱਥੇ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਆ ਟੋਨੀ ਬਲੇਅਰ ਉਹ ਕਹਿ ਰਹੇ ਸੀ ਵੀ ਤੁਸੀਂ ਕਿਸੇ ਦੀ ਆਲੋਚਨਾ ਬਹੁਤ ਛੇਤੀ ਕਰ ਸਕਦੇ ਆ ਪਰ ਤੁਸੀਂ ਜੇਕਰ ਉਸ ਪੋਜੀਸ਼ਨ ਚ ਹੋ ਜਿੱਥੇ ਤੁਸੀਂ ਡਿਸੀਜਨ ਲੈਣੇ ਆ ਜਦੋਂ ਤੁਸੀਂ ਉੱਥੇ ਹੁੰਦੇ ਫਿਰ ਤੁਹਾਨੂੰ ਉੱਥੇ ਬੈਠ ਕੇ ਪਤਾ ਲੱਗਦਾ ਵੀ ਕਿੰਨਾ ਹਾਰਡ ਆ
ਬਿਲਕੁਲ
ਕਿਉਂਕਿ ਤੁਹਾਨੂੰ ਗੱਲਾਂ ਵੀ ਸੁਣਨੀਆਂ ਪੈਣੀਆਂ ਆ ਤੁਹਾਨੂੰ ਸਾਰੇ ਲੋਕਾਂ ਦਾ ਵੀ ਸੋਚਣਾ ਪੈਣਾ ਜੋ ਤੁਹਾਡੇ ਬਛਿੰਦੇ ਆ ਕੰਟਰੀ ਦੇ ਉਹਨਾਂ ਦਾ ਸੋਚਣਾ ਪਊਗਾ
ਤੇ
ਇਹ ਬਹੁਤ ਹਾਰਡ ਹੁੰਦਾ ਆ ਉਹ ਸੋਚਣ ਤੁਸੀਂ ਜੋ ਆਪਾਂ ਲੋਕ ਬਾਹਰ ਬਹਿ ਕੇ ਸੋਚਦੇ ਵੀ ਏਦਾਂ ਨੀ ਕੀਤੀ ਏਦਾਂ ਕਰਨੀ ਚਾਹੀਦੀ ਸੀ ਉਹ ਬਹੁਤ ਜ਼ਿਆਦਾ ਹਾਰਡ ਆ ਬਟ ਇੱਥੇ ਦੀ ਚੰਗੀ ਗੱਲ ਆ ਇੱਥੇ ਦੀ ਜਿਹੜੀ ਪੋਲੀਟਿਕਸ ਪ੍ਰੋ ਪੀਪਲ ਆ ਇਹਨਾਂ ਦਾ ਮੇਨਲੀ ਜਿਹੜੇ ਇਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੇ ਲੋਕ ਆ ਕਿਉਂਕਿ ਸੋਚਦੇ ਜੇ ਲੋਕੀ ਸੇਫ ਹੋਊਗੇ ਜੋ ਬਿਜ਼ਨਸ ਆ ਸਾਰਾ ਕੁਛ ਲੋਕਾਂ ਨੇ ਇਨ ਫਿਊਚਰ ਠੀਕ ਕਰ ਲੈਣਾ ਸਾਰਾ ਕੁਛ ਪਰ ਜੇਕਰ ਲੋਕ ਹੀ ਨਹੀਂ ਰਹੇ ਲੋਕ ਹੀ ਨਹੀਂ ਸੇਫ ਹੈਗੇ ਤਾਂ ਸਾਰਾ ਕੁਛ ਸਾਰੀ ਕੰਟਰੀ ਖਰਾਬ ਹੋ ਜਾਊਗੀ।
ਬਿਲਕੁਲ।
ਤੇ ਐਕਚੁਲੀ ਬਹੁਤ ਜ਼ਿਆਦਾ ਚੰਗੇ ਆ ਜੋ ਆਪਣੇ ਇੰਡੀਆ ਦੇ ਹਾਲਾਤ ਨੂੰ ਦੇਖਦੇ ਸੁਣੀ ਜੋ ਆਪਾਂ 100% ਨਹੀਂ 1000% ਜਿੱਦਾਂ ਬੈਟਰ ਕਹਿ ਸਕਦੇ ਇੱਥੇ ਕਿਉਂਕਿ ਜੋ ਜਿਹੜੇ ਹਿਸਾਬ ਨਾਲ ਇਹ ਸੋਚ ਰਹੇ ਆ ਤੇ ਇੱਕ ਮੈਂ ਤੁਸੀਂ ਇੱਕ ਭਾਜੀ ਉਹਨਾਂ ਨੇ ਕੋਈ ਸਾਨੂੰ ਮੈਸੇਜ ਕੀਤਾ ਜਦੋਂ ਤੁਸੀਂ ਪੜ੍ਹ ਰਹੇ ਸੀ ਸੁਣ ਰਹੇ ਸਾਨੂੰ ਵੀ ਜਿਹੜੇ ਇੰਡੀਆ ਦੇ ਆ ਜਿਹੜੇ ਪੋਲਿਸਿੰਗ ਆ ਉਹ ਜਿਹੜੇ ਬੋਰੇ ਛੱਡ ਗਿਆ ਸੀ ਉਸ ਹਿਸਾਬ ਨਾਲ ਪਰ ਮੈਂ ਦੱਸਣਾ ਚਾਹੁੰਦਾ ਜਿਹੜੀ ਇੰਡੀਆ ਦੀ ਪੋਲਿਸਿੰਗ ਆ ਇੱਥੇ ਦੀ ਬਹੁਤ ਜ਼ਿਆਦਾ ਡਿਫਰੈਂਟ ਆ। ਇੱਥੇ ਜੇ ਕੋਈ ਵੀ ਜੇ ਚਾਹੇ ਪ੍ਰਾਈਮ ਮਿਨਿਸਟਰ ਕੁਛ ਗਲਤ ਕਰਦਾ ਚਾਹੇ ਆਮ ਬੰਦਾ ਕਰਦਾ ਆ ਉਹਦੀ ਸਜ਼ਾ ਇੱਕੋ ਹੀ ਆ। ਉੱਥੇ ਇਹ ਨੀ ਦੇਖਿਆ ਜਾਊਗਾ ਵੀ ਇਹ ਪ੍ਰਾਈਮ ਮਿਨਿਸਟਰ ਆ ਜਾਂ ਇਹ ਕੋਈ ਆਮ ਬੰਦਾ ਆ। ਜੋ ਉੱਥੇ ਦਾ ਲੋ ਕਹਿੰਦਾ ਵੀ ਇਹਨੂੰ ਫਾਈਨ ਆ ਜਾਂ ਕੋਈ ਸਜ਼ਾ ਆ ਉਹ ਮਿਲੂਗੀ ਮਿਲੂਗੀ।
ਬਿਲਕੁਲ।
ਉੱਥੇ ਇਹ ਨੀ ਦੇਖਿਆ ਜਾਊਗਾ ਵੀ ਇਹਦੀ ਕੋਈ ਕੋਈ ਬੀ ਆਈ ਪੀ ਆ ਅਸਰ ਰਸੂਖ ਆ ਕੁਛ ਨੀ ਹੈਗਾ ਕਿਉਂਕਿ ਮੈਨੂੰ ਯਾਦ ਆ ਮੈਂ ਉਸ ਟਾਈਮ ਲੰਡਨ ਚ ਕੰਮ ਕਰਦਾ ਹੁੰਦਾ ਜਦੋਂ ਪ੍ਰਾਈਮ ਮਿਨਿਸਟਰ ਟੋਨੀ ਬਲੇਅਰ ਨੇ ਆਪਣੀ ਚੇਅਰ ਛੱਡੀ ਸੀਗੀ ਉਹਨਾਂ ਨੇ ਆਪਣੇ ਆਫਿਸ ਤੋਂ ਟੈਕਸੀ ਲੈ ਕੇ ਉਹ ਟਿਊਬ ਸਟੇਸ਼ਨ ਕਿਤੇ ਟਿਊਬ ਸਟੇਸ਼ਨ ਤੋਂ ਜਿੱਦਾਂ ਮੈਟਰੋ ਆ ਮੈਟਰੋ ਦੇ ਵਿੱਚ ਬੈਠ ਕੇ ਆਪਣੇ ਘਰ ਨੂੰ ਵਾਪਸ ਗਏ ਸੀਗੇ। ਉੱਥੇ ਕਿਉਂਕਿ ਮੈਂ ਉਹਨਾਂ ਨੂੰ ਦੇਖਿਆ ਕਿ ਮੈਂ ਉਹਨਾਂ ਦੇ ਨਾਲ ਕੋਈ ਸਿਕਿਉਰਿਟੀ ਨੀ ਦੇਖੀ ਸੀ ਉੱਥੇ ਤੇ ਬੇਸਿਕ ਜਿਹੜੇ ਆਪਾਂ ਪੰਜਾਬ ਤੋਂ ਆਏ ਜੋ ਆਪਾਂ ਨੂੰ ਐਕਚੁਲੀ ਸਾਰਿਆਂ ਨੂੰ ਪਤਾ ਹੀ ਆ
ਬਿਲਕੁਲ ਉੱਥੇ ਸਰਪੰਚ ਹੀ ਨਹੀਂ ਬਣੇ ਜੀ
ਉੱਥੇ ਦਾ
ਜੀ
ਹਾਂਜੀ ਇਹ ਹੈਗੀ ਕਿਉਂਕਿ ਉੱਥੇ ਦਰਅਸਲ ਗੱਲ ਇਹ ਆ ਸਾਰਾ ਸਿਸਟਮ ਕਿਹਨਾਂ ਲਈ ਲੋਕਾਂ ਲਈ ਆ ਜੇ ਲੋਕੀ ਸਿਸਟਮ ਨੂੰ ਅਪਣਾਉਣਾ ਚਾਹੁੰਗੇ ਤਾਂ ਸਿਸਟਮ ਵਧੀਆ ਹੋਊਗਾ।
ਬਿਲਕੁਲ।
ਜੇ ਲੋਕੀ ਉਹਨੂੰ ਮਿਸਯੂਜ਼ ਕਰਨਾ ਚਾਹੋਗੇ ਤਾਂ ਓਬਵੀਅਸਲੀ ਸਿਸਟਮ ਜਿਹੜਾ ਮਾੜਾ ਹੋਊਗਾ।
ਬਿਲਕੁਲ।
ਇਹਦੇ ਵਿੱਚ ਕੋਈ ਸਰਕਾਰਾਂ ਬਣਾਉਣ ਵਾਲੇ ਵੀ ਆਪਾਂ ਹੀ ਆ ਸਰਕਾਰਾਂ ਚਲਾਉਣ ਵਾਲੇ ਵੀ ਆਪਾਂ ਹੀ ਆ।
ਬਿਲਕੁਲ।
ਸਰਕਾਰਾਂ ਨੂੰ ਸਾਰਾ ਕੁਛ ਚੰਗਾ ਤੇ ਮਾੜਾ ਕਰਨ ਵਿੱਚ ਆਪਣਾ ਹੀ ਯੋਗਦਾਨ ਆ ਤੇ ਬਾਅਦ ਵਿੱਚ ਓਬਵੀਅਸਲੀ ਆਪਾਂ ਕੋਲ ਮੌਨ ਕਰਨ ਲਈ ਜਾਂ ਲਾਂਭਾ ਦੇਣ ਲਈ ਟਾਈਮ ਤਾਂ ਹੈਗਾ ਬਹਿ ਕੇ ਜਦੋਂ ਮਰਜ਼ੀ ਦੇਈ ਜਾਓ।
ਜੀ ਜੀ ਬਿਲਕੁਲ।
ਓਬਵੀਅਸਲੀ ਆਪਾਂ ਨੂੰ ਸਾਰਾ ਕੁਛ ਠੀਕ ਕਰ ਲਈ ਆਪਣੀ ਸੋਚ ਬਦਲਣੀ ਪਊਗੀ ਜਦ ਤੱਕ ਸੋਚ ਨਹੀਂ ਬਦਲੂਗੀ ਕੁਛ ਨਹੀਂ ਹੋ ਸਕਦਾ।
ਬਿਲਕੁਲ। ਇੱਥੇ ਇੱਕ ਹੋਰ ਮੈਸੇਜ ਮੈਂ ਐਡ ਕਰਨਾ ਚਾਹੂੰਗੀ ਨਰਿੰਦਰ ਠਾਰ ਹੋਰਾਂ ਨੇ ਸਾਨੂੰ ਹੁਣੇ ਹੁਣੇ ਕੀਤਾ ਕਹਿੰਦੇ ਆਈ ਵਿਸ਼ ਦੇ ਵੇ ਪੁਲਿਸ ਪੰਜਾਬ ਪੁਲਿਸ ਐਕਟ ਔਨ ਹਰਜੀਤ ਸਿੰਘ ਸਿਚੁਏਸ਼ਨ ਹਾਓ ਦੇ ਫਿਕਸਡ ਹਿਜ਼ ਹੈਂਡ ਦਿਸ ਸਰਵਿਸ ਸ਼ੁੱਡ ਬੀ ਅਵੇਲੇਬਲ ਫਾਰ ਐਵਰੀ ਸਿੰਗਲ ਇਨ ਇੰਡੀਆ ਵੀ ਐਪਰੀਸ਼ੀਏਟ ਦਿਸ ਬਟ ਆਈ ਫੈਲਟ ਦਿਸ ਇਜ਼ ਸਟਿਲ ਅ ਸਪੈਸ਼ਲ ਟਰੀਟਮੈਂਟ ਫਾਰ ਗਵਰਨਮੈਂਟ ਇੰਪਲੋਈ ਸੋ ਵੀ ਹੋਪ ਫਾਰ ਬੈਸਟ ਸਿਸਟਮ ਇਨ ਪਲੇਸ ਬਿਲਕੁਲ ਜਿਵੇਂ ਹੁਣੇ ਹੀ ਆਪਾਂ ਗੱਲ ਕੀਤੀ ਹੈ ਵੀ ਗੱਲ ਫਿਰ ਅਸਰ ਸੁੱਖ ਦੀ ਨਾ ਰਹਿ ਜਾਵੇ ਹਨਾ ਕਿ ਸਿਰਫ ਉਹਨੂੰ ਸਪੋਰਟ ਜਿਹੜੀ ਇਸ ਵੇਲੇ ਪ੍ਰਾਪਤ ਆ ਤੇ ਉਹੀ ਬੰਦਾ ਜਿਹੜਾ ਆ ਹਨਾ ਜੇ ਉਹਨੂੰ ਸਪੋਰਟ ਪ੍ਰਾਪਤ ਆ ਤੇ ਉਹਦੇ ਨਾਲ ਜਿਹੜਾ ਇਲਾਜ ਆ ਉਹ ਵੀ ਸਹੀ ਹੋਊਗਾ ਉਹਨੂੰ ਰਿਸੋਰਸਿਸ ਜਿਹੜੇ ਆ ਉਹ ਵੀ ਪਹੁੰਚਦੇ ਕੀਤੇ ਜਾਊਗੇ ਪਰ ਜੇਕਰ ਜਿਹੜਾ ਆਮ ਬੰਦਾ ਆ ਉਹ ਸੇਮ ਸਿਚੁਏਸ਼ਨ ਦੇ ਵਿੱਚ ਆ ਤੇ ਉਹਦੇ ਲਈ ਉਹੋ ਜਿਹੇ ਪ੍ਰਬੰਧ ਜਿਹੜੇ ਆ ਉਹ ਨਹੀਂ ਕੀਤੇ ਜਾਊਗੇ ਸੋ ਇਹ ਇੱਕ ਜਿਹੜਾ ਪਾੜਾ ਆ ਇਹ ਦੂਰ ਕਰਨਾ ਬਹੁਤ ਜ਼ਰੂਰੀ ਹੈ ਜੀ ਵਿਕਰਾਂਤ
ਐਕਚੁਅਲੀ ਜੋ ਮੈਨੂੰ ਲੱਗਦਾ ਹੈ ਜੇ ਇਹੀ ਆ ਜਿਹੜਾ ਪੈਨਾਡੈਮਿਕ ਜਿਹੜੀ ਆ ਮਹਾਮਾਰੀ ਚੱਲ ਰਹੀ ਹੈ ਜੇਕਰ ਇਹੀ ਜੇ ਭਾਣਾ ਉਹਨਾਂ ਨਾਲ ਜੋ ASI ਹੈ ਜੇ ਹੋਰ ਕਿਸੇ ਟਾਈਮ ਚ ਵਰਤਿਆ ਹੁੰਦਾ ਮੈਨੂੰ ਲੱਗਦਾ ਉਹਨਾਂ ਦੀ ਇੰਨੀ ਲੁੱਕ ਆਫਟਰ ਨਹੀਂ ਕੀਤੀ ਜਾਣੀ ਸੀ ਕਿਉਂਕਿ ਪਹਿਲੀ ਗੱਲ ਇਹ ਹੈ ਕਿਉਂਕਿ ਇਹ ਮੀਡੀਆ ਨਿਊਜ਼ ਬਣ ਗਈ ਗਵਰਨਮੈਂਟ ਨੂੰ ਨਾ ਚਾਹੁੰਦੇ ਹੋਏ ਵੀ ਉਹਨਾਂ ਦੀ ਸਪੋਰਟ ਕਰਨੀ ਪੈਣੀ ਸੀਗੀ ਕਿਉਂਕਿ ਇਸ ਵੇਲੇ ਉਹਨਾਂ ਨੇ ਜਿਹੜੀ ਸਾਰੀ ਪੁਲਿਸ ਫੋਰਸ ਹੈ ਉਹਨਾਂ ਨੂੰ ਵੀ ਬੂਜ਼ਅਪ ਕਰਨਾ ਆ ਜੇਕਰ ਉਹ ਇਹ ਨਹੀਂ ਸ਼ੋਅ ਕਰੂਗੇ ਕਿ ਅਸੀਂ ਸਾਡੀ ਸਪੋਰਟ ਨਹੀਂ ਕਰਦੇ ਗਏ ਤਾਂ ਪੁਲਿਸ ਫੋਰਸ ਦਾ ਜਿਹੜਾ ਮੋਰਾਲ ਹੈ ਉਹ ਡਾਊਨ ਹੋ ਜਾਣਾ ਆ ਉਹਨਾਂ ਨੇ ਰਿਸਪੋਂਸੀਬਿਲਟੀ ਲੈਣੋ ਹਰ ਜਾਣੀ ਆ ਤਾਂ ਐਕਚੁਅਲੀ ਚੰਗੀ ਗੱਲ ਹੈ ਜਿਹੜੀ ਉਹਨਾਂ ਦੀ ਲੁੱਕ ਆਫਟਰ ਕੀਤੀ ਹੈ ਮੈਨੂੰ ਲੱਗਦਾ ਉਹਨਾਂ ਦੀ ਇਨ ਫਿਊਚਰ ਵੀ ਲੁੱਕ ਆਫਟਰ ਕਰਨੀ ਚਾਹੀਦੀ ਹੈ ਕਿਉਂਕਿ ਇਕੱਲੀ ਪੁਲਿਸ ਵੀ ਨਹੀਂ ਉਹਨਾਂ ਨੂੰ ਹਰ ਇੱਕ ਐਕਚੁਅਲੀ ਚੀਫ ਮਿਨਿਸਟਰ ਮੈਂ ਇਹ ਸੋਚਦਾ ਜਿਹੜਾ ਪੋਲੀਟੀਸ਼ੀਅਨ ਹੈ ਚੀਫ ਮਿਨਿਸਟਰ ਉਹਦੀ ਬੇਸਿਕਲੀ ਉਹਨੇ ਕੱਲੇ ਪੋਲੀਟਿਕਸ ਬਚਾਇਆ ਉਹਨੇ ਇੱਕ ਰਿਸਪੋਂਸੀਬਿਲਟੀ ਲਈ ਹੈ ਇਕੱਲੇ ਇਕੱਲੇ ਆਪਣੇ ਸਟੇਟ ਦੇ ਇਨਸਾਨ ਦੀ ਹਨਾ ਵੀ ਮੈਂ ਤੁਹਾਡੀ ਰਿਸਪੋਂਸੀਬਿਲਟੀ ਚੱਕਦਾ ਆ ਵੀ ਐਕਚੁਅਲੀ ਮੈਂ ਤੁਹਾਡੇ ਲਈ ਪੋਲਿਸੀ ਬਣਾਊਂਗਾ ਜਿਹੜੀ ਤੁਹਾਡੇ ਫਾਇਦੇ ਲਈ ਹੋਊਗੀ ਮੈਂ ਤੁਹਾਡਾ ਜਿਹੜਾ ਲਾਈਫ ਸਟਾਈਲ ਉਹ ਚੇਂਜ ਕਰੂੰਗਾ ਤੁਹਾਡੀ ਜਿਹੜੀ ਗਰੀਬੀ ਮਿਟਾਉਣ ਦੀ ਕੋਸ਼ਿਸ਼ ਕਰੂੰਗਾ ਪਰ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਉੱਥੇ ਐਕਚੁਅਲੀ ਗਰੀਬੀ ਜਿਹੜੀ ਆਪਣੀ ਪੋਲੀਟਿਕਸ ਆ ਉੱਥੇ ਇਨਕਮ ਦਾ ਸੋਰਸ ਬਣ ਗਈ ਹੈ ਨਾ ਉਹ ਪਹਿਲਾਂ ਇਨਵੈਸਟ ਕਰ ਦਿੰਦੇ ਆ ਤੁਸੀਂ ਇਲੈਕਸ਼ਨ ਆਉਂਦੀ ਆ ਤੁਸੀਂ ਇਨਵੈਸਟ ਕਰ ਦੋ ਤੇ ਉਹਦੇ ਬਾਅਦ ਵਿੱਚ ਉਹਦਾ ਜਿਹੜਾ ਸਾਰਾ ਕੁਛ ਆਪਣਾ ਤੁਸੀਂ ਇੰਟਰਸਟ ਵੀ ਕਰੋ ਗਰੋਸ ਵੀ ਆਪਣੀ ਜਿਹੜੀ ਆ ਉਹ ਵੀ ਕਵਰ ਕਰੋ ਐਂਡ ਆਫ ਦਾ ਡੇ ਜਿਹੜਾ ਹੈਗਾ ਆ ਉਹ ਕਿਸੇ ਨੇ ਲੋਕੀ
ਬਿਲਕੁਲ
ਹੋਰ ਕਿਸੇ ਨੇ ਨੀ ਹੁਣ ਇਸ ਤੋਂ ਪਹਿਲਾਂ ਮੈਂ ਤੁਹਾਡੀ ਗੱਲਬਾਤ ਹੀ ਰਹੀ ਮੈਂ ਸੁਣ ਰਿਹਾ ਉਹਨਾਂ ਕਹਿ ਰਿਹਾ ਵੀ ਇਹਨਾਂ ਨੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਉਹਨੇ ਮੋਨਟੇਕ ਸਿੰਘ ਉਹਨਾਂ ਨੂੰ ਲੈ ਲਿਆ ਆਪਣਾ ਐਡਵਾਈਜ਼ਰ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ
ਮਨਮੋਹਨ ਸਿੰਘ
ਹਾਂਜੀ ਤੇ ਮੈਂ ਇਹ ਸੋਚਦਾ ਸੀ ਕਿਉਂਕਿ ਆਪਣੇ ਕਾਲਜ ਦੇ ਜਿਹੜੇ ਸ਼ਾਇਦ
ਸਰਦਾਰਾ
ਸਿੰਘ ਜੋਲ ਹੋਣੀ ਉਹਨਾਂ ਨੂੰ ਕਾਲਜ ਦੇ ਚੇਅਰਮੈਨ ਹੁੰਦੇ ਜੇ ਮੈਂ ਉਹਨਾਂ ਨੂੰ ਦੇਖਦਾ ਹੁੰਦਾ ਗਾ ਸਾਰਾ ਕੁਛ ਮੈਨੂੰ ਇਹ ਲੱਗਦਾ ਵੀ ਜਦ ਉਹਨਾਂ ਕੋਲ ਪੰਜਾਬ ਦੇ ਵਿੱਚ ਇੰਨੇ ਵਧੀਆ ਤੋਂ ਵਧੀਆ ਬੈਠੇ ਆ
ਬਿਲਕੁਲ
ਉਹਨਾਂ ਨੂੰ ਇੰਨੀ ਦੂਰ ਜਾਣ ਦੀ ਲੋੜ ਨਹੀਂ ਹੈਗੀ ਪਰ ਐਕਚੁਅਲੀ ਮੈਂ ਇਹ ਵੀ ਸੋਚਦਾ ਗਾ ਕਿਉਂਕਿ ਚੀਫ ਮਿਨਿਸਟਰ ਸਾਹਿਬ ਨੇ 6-7 ਮਹੀਨੇ ਪਹਿਲਾਂ ਆਪਣੇ ਐਡਵਾਈਜ਼ਰ ਰੱਖੇ ਸੀਗੇ ਉਹ ਐਕਚੁਅਲੀ ਉਹ ਸਾਰੇ ਉਹਨਾਂ ਦਾ ਕੀ ਫਾਇਦਾ ਜੇ ਸਾਨੂੰ ਸਲਾਹ ਹੀ ਨਹੀਂ ਦੇ ਸਕਦੇ ਆਪਣੀ ਇਕੋਨਮੀ ਲਈ ਕਿਉਂਕਿ ਮੈਂ ਵੀ ਇਕਨੋਮਿਕਸ ਦਾ ਸਟੂਡੈਂਟ ਰਿਹਾ ਗ੍ਰੈਜੂਏਸ਼ਨ ਇਕਨੋਮਿਕਸ ਨੇ ਕੀਤੀ ਸੀਗੀ ਸਿੰਪਲ ਇਕਨੋਮਿਕਸ ਆਏ ਤੁਸੀਂ ਆਪਣੇ ਖਰਚੇ ਘੱਟ ਕਰ ਦੋ ਤੇ ਜਿਹੜੀ ਹੈਗੇ ਆ ਉਹ ਸਾਰਾ ਕੁਛ ਤੁਸੀਂ ਇਕੋਨਮੀ ਠੀਕ ਕਰ ਸਕਦੇ ਪਰ ਜੇ ਤੁਸੀਂ ਅੱਜ ਕੱਲ ਦੀ ਆ ਨਿਊਜ਼ ਪੜ੍ਹੋ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ ਵੀ ਜਿਹੜੇ ਪੋਲੀਟੀਸ਼ੀਅਨ ਆ ਉਹ 3-3-4-4 ਪੈਨਸ਼ਨਾਂ ਲਈ ਜਾਂਦੇ ਆ ਪ੍ਰੈਜੈਂਟਲੀ ਹੁਣ MP ਵੀ ਆ ਉਹਦੀ ਆ ਜਿਹੜੀ ਆ ਉਹਨਾਂ ਦੇ ਵੀ ਉਹਨਾਂ ਨੂੰ ਤਨਖਾਹ ਮਿਲੀ ਜਾਂਦੀ ਆ ਪਰ ਮੈਨੂੰ ਇਹ ਸਮਝ ਨਹੀਂ ਆਉਂਦਾ ਜੇ ਉਹਨਾਂ ਕੋਲ ਇਨਕਮ ਸੋਰਸ ਓਨਾ ਗਿਆ ਹੁਣ ਕਿਉਂਕਿ ਪੈਨਾਡੈਮਿਕ ਕਰਕੇ ਇਹਨਾਂ ਦਾ ਜਿਹੜਾ ਇਨਕਮ ਸੋਰਸ ਉਹ ਵੀ ਘੱਟ ਜਾਣਾ ਆ ਲੋਕਾਂ ਕੋਲ ਪੈਸੇ ਹੈ ਨੀ ਖਰਚ ਹੋਊਗੇ ਕਿੱਥੇ ਮਾਰਕੀਟ ਚ ਪੈਸੇ ਕਿੱਥੇ ਆਊਗੇ ਜੇ ਲੋਕਾਂ ਕੋਲ ਪੈਸੇ ਹੋਊਗੇ ਤਾਂ ਮੈਨੂੰ ਇਹ ਸਮਝ ਨਹੀਂ ਆਉਂਦਾ ਮਨਮੋਹਨ ਸਿੰਘ ਹੁਣੀ ਲੋਕਾਂ ਨੂੰ ਪੈਸੇ ਕਿੱਥੋਂ ਦੇ ਦੇਊਗੇ ਖਰਚਣ ਲਈ
ਸੋ ਪੋਲਿਸੀ ਪਲੈਨਿੰਗ ਜਿਹੜੀ ਆ ਉਹ ਅਸਲ ਚ ਵਰਕ ਕਿੱਦਾਂ ਕਰੂਗੀ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜਗਤਾਰ ਗਿੱਲ ਹੋਰਾਂ ਨੇ ਵੀ ਧਿਆਨ ਇਧਰ ਹੀ ਦਵਾਇਆ ਸੀਗਾ ਕਿ ਪਹਿਲਾਂ ਜਿਹੜੇ ਪੋਲੀਟੀਸ਼ੀਅਨਸ ਆ ਹਨਾ ਇਹਨਾਂ ਦੇ ਖਰਚੇ ਜਾਂ ਜਿਹੜੇ ਇਹ ਆਫੀਸਰਸ ਲੋਕ ਆ ਜਿਹੜੀਆਂ ਸਹੂਲਤਾਂ ਇਹਨਾਂ ਨੂੰ ਦਿੱਤੀਆਂ ਗਈਆਂ ਆ ਇਹਨਾਂ ਨੂੰ ਘਟਾ ਕੇ ਇਹਨਾਂ ਦੇ ਖਰਚੇ ਘਟਾ ਕੇ ਫਿਰ ਜਿਹੜੀ ਸਮਰਪਣ ਦੀ ਭਾਵਨਾ ਦੇ ਨਾਲ ਜਨਤਾ ਦੇ ਲਈ ਜੇਕਰ ਕੰਮ ਕੀਤਾ ਜਾਵੇ ਤਾਂ ਹੀ ਸੰਭਵ ਹੋ ਸਕਦਾ ਆ ਜੀ ਵਿਕਰਾਂਤ
ਹਾਂਜੀ ਮੈਂ ਉਹੀ ਕਹਿ ਰਿਹਾ ਐਕਚੁਅਲੀ ਚੀਫ ਮਿਨਿਸਟਰ ਸਾਹਿਬ ਵੀ ਕੈਪਟਨ ਰਹੇ ਆ ਉਹਨਾਂ ਨੂੰ ਬੇਸਿਕਲੀ ਜੋ ਮੈਂ ਇੰਡੀਆ ਦੀ ਪੋਲੀਟਿਕਸ ਦੇਖਦੇ ਜਿੱਦਾਂ ਹੁਣ ਆਪਣੇ ਪ੍ਰਧਾਨ ਮੰਤਰੀ ਸਾਹਿਬ ਆ ਉਹਨਾਂ ਨੂੰ ਉਹਨਾਂ ਨੇ ਵੀਡੀਓ ਕਾਨਫਰੰਸ ਕੀਤੀ ਜੋ ਮੇਰੇ ਪਰਸਨਲੀ ਵਿਊਜ਼ ਆ ਵੀ ਉਹਨਾਂ ਨੂੰ ਜਿਹੜੀ ਇਹ ਉਹਨਾਂ ਨੇ ਜੋ ਇਹ ਕੀਤਾ ਸਿਰਫ ਮੀਡੀਆ ਨੂੰ ਦਿਖਾਉਣ ਲਈ ਲੋਕਾਂ ਦੇ ਵਿੱਚ ਗੱਲਾਂ ਆਉਣ ਉਸ ਚੀਜ਼ ਲਈ ਕੀਤਾ ਆ ਕਿਉਂਕਿ ਜੇ ਉਹਨਾਂ ਨੂੰ ਸਟੇਟ ਦਾ ਫਿਕਰ ਹੋਵੇ ਐਕਚੁਅਲੀ ਉਹਨਾਂ ਨੂੰ ਜਿਹੜੇ ਸਾਰੇ ਰਾਈਟ ਆ ਉਹ ਸਾਰੇ ਚੀਫ ਮਿਨਿਸਟਰ ਨੂੰ ਦੇਣੇ ਚਾਹੀਦੇ ਵੀ ਤੁਸੀਂ ਜੋ ਸੋਚਦੇ ਆਪਣੀ ਸਟੇਟ ਬਾਰੇ ਤੁਸੀਂ ਜੋ ਮਰਜ਼ੀ ਕਰੋ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਫੰਡਿੰਗ ਕਰਨੀ ਵੀ ਤੁਸੀਂ ਦੱਸੋ ਤੁਹਾਨੂੰ ਚਾਹੀਦਾ ਕੀ ਹੈ ਮੇਰੇ ਕੋਲ ਸੈਂਟਰਲ ਗਵਰਨਮੈਂਟ ਕੋਲੋਂ, ਮੈਂ ਪ੍ਰੋਵਾਈਡ ਕਰੂੰਗਾ ਤੁਸੀਂ ਜੋ ਤੁਹਾਡੇ ਜ਼ਰੂਰਤਾਂ ਤੁਸੀਂ ਮੈਨੂੰ ਦੱਸੋ ਜੋ ਸਾਨੂੰ ਜਾਇਜ਼ ਲੱਗਦੀਆਂ ਹੋਈਆਂ ਆਪਾਂ ਤੁਹਾਨੂੰ ਦੇਵਾਂਗੇ। ਪਰ ਜੋ ਮੈਨੂੰ ਲੱਗ ਰਿਹਾ ਵੀ ਇੰਡੀਆ ਚ ਜਿਹੜਾ ਆ ਜਿਹੜੀ ਆ ਮਹਾਮਾਰੀ ਆ ਇਹਨੂੰ ਪੋਲੀਟੀਸਾਈਜ਼ ਕਰ ਦਿੱਤਾ ਆ, ਇੱਕ ਪਾਰਟੀ ਕਰ ਦਿੱਤੀ ਆ ਕੋਈ ਵੀ ਉੱਥੇ ਤੁਸੀਂ ਇਹ ਦੇਖ ਲਓ ਜੋ ਤੁਸੀਂ ਗਰੀਬਾਂ ਨੂੰ ਕੁਛ ਰਾਸ਼ਨ ਵੀ ਦੇ ਰਹੇ ਆ, ਐਕਚੁਲੀ ਉਹਨਾਂ ਗਰੀਬਾਂ ਨੇ ਵੀ ਟੈਕਸ ਪੇ ਕੀਤਾ ਆ, ਕੋਈ ਉਹ ਬਾਏ ਕਰਦੇ ਆ ਕੁਛ, ਉਹ ਸਾਰੇ ਟੈਕਸ ਦਿੰਦੇ ਆ। ਉੱਥੇ ਇਹ ਦੌੜ ਚੱਲੀ ਆ ਬਈ ਆਪਣੀ ਫੋਟੋ ਛਪਾਉਣੀ ਆ, ਆਪਣੀਆਂ ਫੋਟੋ ਲਾਉਣੀਆਂ ਆ। ਐਕਚੁਲੀ ਹੁਣ ਜੇ ਤੁਸੀਂ ਕੁਛ ਪ੍ਰੋਵਾਈਡ ਕਰਨਾ ਆ ਉਹਨਾਂ ਲੋਕਾਂ ਨੂੰ ਪਤਾ ਲੱਗਣਾ ਵੀ ਤੁਸੀਂ ਗਵਰਨਮੈਂਟ ਦੇ ਰਹੀ ਆ, ਗਵਰਨਮੈਂਟ ਜਿਹਦੀ ਹੋਊਗੀ ਉਹ ਪ੍ਰੈਜੈਂਟਲੀ ਗਵਰਨਮੈਂਟ ਨੇ ਦੇਣਾ ਸਾਰਾ ਕੁਛ। ਉੱਥੇ ਦੇ ਜਿਹੜੇ ਲੋਕਲ ਲੀਡਰ ਆ ਉਹ ਜਿਹੜੇ ਡਿਸਕ੍ਰਿਮੀਨੇਟ ਕਰ ਰਹੇ ਆ ਲੋਕਾਂ ਨੂੰ ਜਿਹਨਾਂ ਨੂੰ ਲੋੜ ਆ, ਉਹਨਾਂ ਨੂੰ ਇਸ ਵੇਲੇ ਜੋ ਚੱਲ ਰਿਹਾ ਜੋ ਪਤਾ ਲੱਗ ਰਿਹਾ ਵੀ ਉਹਨਾਂ ਨੂੰ ਵੀ ਇਹ ਕਹਿ ਰਹੇ ਤੁਸੀਂ ਸਾਡੀ ਪਾਰਟੀ ਵੀ ਨੇ ਤੁਹਾਨੂੰ ਦੇਣਾ ਨਗਾ।
ਸੋ ਇਹ ਰਾਜਨੀਤੀ ਜਿਹੜੀ ਆ ਬੜੀ ਗੰਦੀ ਰਾਜਨੀਤੀ ਹੁੰਦੀ ਆ, ਇਹੋ ਜਿਹੇ ਸਮੇਂ ਦੇ ਵਿਚ ਵੀ ਜੇ ਹੁੰਦੀ ਆ ਤੇ ਆਪਣੇ ਆਪ ਦੇ ਵਿਚ ਕਾਫੀ ਮੰਦਭਾਗੀ ਆ, ਅਫਸੋਸ ਜਨਕ ਆ ਇਹ। ਜੀ
ਹਾਂਜੀ
ਜੀ,
ਤੇ ਮੈਂ ਉਹੀ ਸੋਚ ਰਿਹਾ ਵੀ ਜੋ ਤੁਸੀਂ, ਕਿਉਂਕਿ ਮੈਨੂੰ ਇਹ ਸੋਚ ਕੇ ਲੱਗਦਾ ਹੁੰਦਾ ਕਿ ਇਹ ਰੱਬ ਨੇ ਐਕਚੁਲੀ ਲੈਸਨ ਜਿਹੜਾ ਆ ਇਹਨਾਂ ਅਮੀਰ ਲੋਕਾਂ ਨੂੰ ਦੇਣਾ ਚਾਹਿਆ ਆ, ਕਿਉਂਕਿ ਬਈ ਜੇ ਇਹ ਜੋ ਇੰਡੀਆ ਚ ਜਾਂ ਹੋਰ ਕਦੇ ਵੀ ਲੋਕਡਾਊਨ ਦਾ ਮਤਲਬ ਇਹੀ ਆ, ਜਿਹੜਾ ਲੋਕਡਾਊਨ ਇਹਨਾਂ ਨੇ ਕੀਤਾ ਆ ਇਹਨਾਂ ਨੇ ਗਰੀਬਾਂ ਦੀ, ਜੇਕਰ ਇਹ ਇੱਥੇ ਤੱਕ ਸੀਮਤ ਹੁੰਦਾ ਵੀ ਗਰੀਬਾਂ ਨੂੰ ਬਿਮਾਰੀ ਹੋਣੀ, ਇਹਨਾਂ ਨੇ ਕਦੀ ਲੋਕਡਾਊਨ ਨਹੀਂ ਕਰਨਾ ਗਾ। ਪਰ ਇਹਨਾਂ ਨੂੰ ਇਹ ਪਤਾ ਕਿਉਂਕਿ ਇਸ ਬਿਮਾਰੀ, ਇਸ ਬਿਮਾਰੀ ਦੀ ਚੇਨ ਬਣਨੀ ਆ, ਉਹ ਜਿਹੜੀ ਚੇਨ ਆ ਇਹਨਾਂ ਦੇ ਘਰਾਂ ਤੱਕ ਵੀ ਜਾ ਸਕਦੀ ਆ। ਉਹ ਬੇਸਿਕਲੀ ਜਿਹੜੇ ਉਹਨਾਂ ਦਾ ਇਹਨਾਂ ਦਾ ਪੁਆਇੰਟ ਆਫ ਵਿਊ ਆ, ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣਾ ਆ, ਜਿਹੜਾ ਜੋ ਮਾੜਾ ਹੁੰਦਾ ਲੋਕਾਂ ਦਾ ਹੋਵੇ। ਹੁਣ ਲੋਕੀ, ਮੈਨੂੰ ਲੱਗਦਾ ਲੋਕਾਂ ਨੂੰ ਇਸ ਟਾਈਮ ਤੋਂ ਬਾਅਦ ਕੁਛ ਨਾ ਕੁਛ ਸਿੱਖਣਾ ਚਾਹੀਦਾ, ਥੋੜੀ ਥੋੜੀ ਆਪਣੇ ਆਪ ਨੂੰ ਜਗਾਉਣਾ ਚਾਹੀਦਾ ਆ, ਸੋਚਣਾ ਚਾਹੀਦਾ ਵੀ ਕੀ ਸਾਡੇ ਨਾਲ ਗਲਤ ਹੋਇਆ ਕੀ ਚੰਗਾ ਹੋਇਆ ਆ, ਆਪਣੇ ਜਿਹੜੇ ਲੋੜਾਂ ਆ। ਹੁਣ ਜਿਹੜੀ ਮੈਂ ਸੋਚ ਰਿਹਾ ਵੀ ਇੱਥੇ ਕੋਈ ਪ੍ਰਾਈਮ ਮਿਨਿਸਟਰ ਸਾਡਾ ਕੋਈ ਆ ਰਿਹਾ ਆ, ਉਹ ਸਪੀਚ ਦਊਗਾ, ਉਹਨੇ ਲੋਕਾਂ ਨੂੰ ਇਹ ਕਹਿਣਾ ਤੁਸੀਂ ਵਰੀ ਨਾ ਕਰੋ, ਮੈਂ ਸਾਡੀ ਫਾਈਨੈਂਸ਼ਲੀ ਵੀ ਸਪੋਰਟ ਕਰੂੰਗਾ, ਸਾਡੇ ਬਿਜ਼ਨਸ ਵੀ ਕਰੂੰਗਾ, ਸਾਰਾ ਕੁਛ ਕਰੂ। ਤੇ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਆਉਂਦੇ ਆ, ਮੈਂ ਉਹਨਾਂ ਦੀ ਇੱਕ ਵਾਰੀ ਸਟੇਟਮੈਂਟ ਪੜ੍ਹ ਰਿਹਾ ਗਿਆ, ਕੋਈ ਲੋਕਾਂ ਜਦੋਂ ਪੈਸੇ ਚਾਹੀਦੇ ਹੁੰਦੇ ਜਿਵੇਂ ਗਹਿਣੇ ਵੀ ਵੇਚ ਦਿੰਦੇ ਗਏ ਆਪਣੇ, ਪਰ ਮੈਨੂੰ ਕੋਈ ਏਦਾਂ ਨੀ ਲੱਗਿਆ ਕਿ ਤੁਸੀਂ ਬੇਸਿਕਲੀ ਇਹਨਾਂ ਦਾ, ਤੁਹਾਨੂੰ ਅੱਗੇ ਦੱਸਿਆ ਪਰਸਨਲ ਹੁੰਦੀ ਆ, ਮੈਨੂੰ ਉਹਨਾਂ ਦਾ ਲੋਕਡਾਊਨ ਕਾਰਨ ਦਾ ਸਿਸਟਮ ਨੀ ਪਤਾ ਲੱਗਾ ਹੈਗਾ, ਕਿਉਂਕਿ ਜਿਹੜੀਆਂ ਮੀਟਿੰਗ ਆ ਬਾਅਦ ਚੋਂ ਕੀਤੀ ਆ ਚੀਫ ਮਿਨਿਸਟਰ ਨਾਲ, ਜਾਂ ਜਿਹੜੇ ਰਿਲੀਜੀਅਸ ਆ ਕੋਈ, ਜਿਹੜੇ ਸੰਤ ਸਮਾਜ ਜਾਂ ਹੋਰ ਕੋਈ ਵੀ ਆ, ਜੇ ਮੀਟਿੰਗ ਇੱਕ ਹਫਤੇ, ਕਿਉਂਕਿ ਮੈਂ ਇੱਥੇ WHO ਦੀ ਕੋਈ ਨਿਊਜ਼ ਪੜ੍ਹੀ, ਕਿਉਂਕਿ ਉਹਨਾਂ ਨੇ ਸਾਰੀਆਂ ਕੰਟਰੀਆਂ ਨੂੰ ਜਨਵਰੀ ਚ ਦੱਸ ਦਿੱਤਾ ਸੀਗਾ ਵੀ ਆਹ ਚੀਜ਼ ਹੋਣੇ ਵਾਲੀ ਆ, ਕਿਉਂਕਿ ਜੇ ਮੈਨੂੰ ਇਹ ਸਮਝ ਨਹੀਂ ਵੀ ਇੰਤਜ਼ਾਰ ਕਿਉਂ ਕਰਦੇ ਰਹੇ, ਜੀ ਇਹ ਇੰਤਜ਼ਾਰ ਹੀ ਕਰਦੇ ਇੰਨੇ ਚਿਰ ਚ ਇਹ ਮੀਟਿੰਗਾਂ ਸਾਰਿਆਂ ਨਾਲ ਹੋ ਸਕਦੀਆਂ ਸੀਗੀਆਂ, ਆਪਾਂ ਕੀ ਕਰੀਏ, ਕਿਉਂਕਿ ਇੰਡੀਆ ਛੋਟੀ ਕੰਟਰੀ ਦਾ ਹੈ ਨੀ ਗੀ ਕੋਈ,
ਬਿਲਕੁਲ
ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਇਸ ਚੀਜ਼ ਨੂੰ ਹੈਂਡਲ ਕਿੱਦਾਂ ਕਰ ਸਕਦੇ ਆ। ਹੁਣ ਉਹਨਾਂ ਕੋਈ ਪਲਾਨ ਹੈ ਨੀਗਾ, ਤੁਸੀਂ ਆਓ ਟੀਵੀ ਦੇ, ਠੀਕ ਹੈ ਤੁਹਾਡੇ ਕੋਲ ਕੋਈ ਪਾਵਰ ਆ, ਤੁਸੀਂ ਟੀਵੀ ਤੇ ਆਉਂਦੇ ਆ, ਤੁਸੀਂ ਕਹਿ ਦੋ ਵੀ ਲੋਕਡਾਊਨ ਹੋ ਗਿਆ, ਠੀਕ ਹੈ ਤੁਹਾਡੇ ਕੋਲ ਪਾਵਰ ਆ, ਤੁਸੀਂ ਜਿਹੜੀ ਅਥਾਰਟੀਜ਼ ਉਹਨੂੰ ਕੰਟਰੋਲ ਕਰਦੇ ਆ, ਪਰ ਤੁਸੀਂ ਇਹ ਵੀ ਸੋਚੋ ਜਿਹੜੀ ਇੰਨੀ ਵੱਡੀ ਪਾਪੂਲੇਸ਼ਨ ਹੈ, ਤੁਸੀਂ ਉਹਨੂੰ ਕੰਟਰੋਲ ਕਿੱਦਾਂ ਕਰੋਗੇ?
ਬਿਲਕੁਲ,
ਓਬਵੀਅਸਲੀ ਆਪਾਂ ਕਦੇ ਫਸੇ ਹੋਈਏ, ਆਪਣਾ ਪਹਿਲਾ ਮੇਨ ਜਿਹੜਾ ਏਮ ਇਹੀ ਆ ਵੀ ਅਸੀਂ ਆਪਣੇ ਘਰ ਪਹੁੰਚਣਾ ਜਿੱਦਾਂ ਮਰਜ਼ੀ ਪਹੁੰਚੀਏ।
ਬਿਲਕੁਲ,
ਪਰ ਉਹ ਮੈਨੂੰ ਇਹ ਸਮਝ ਨਹੀਂ ਆਇਆ ਕਿ ਤੁਸੀਂ ਅੰਦਰ ਬੈਠੇ ਤੁਸੀਂ ਕਰ ਦਿੱਤਾ ਉਹਨਾਂ, ਤੁਸੀਂ ਜਿਹੜੇ ਕਰੋੜਾਂ ਲੋਕੀ ਫਸੇ ਆ,
ਬਿਲਕੁਲ ਕੋਈ ਪਾਲਿਸੀ ਪਲੈਨਿੰਗ ਜਿਹੜੀ ਆ ਉਹ ਵਰਕ ਨਹੀਂ ਕੀਤੀ ਗਈ, ਉਹਦੇ ਉੱਤੇ ਕੰਮ ਨਹੀਂ ਕੀਤਾ ਗਿਆ ਪਹਿਲਾਂ। ਜੀ
ਹਾਂਜੀ, ਤੇ ਹੁਣ ਇਹ ਹੋਣਾ ਆ, ਤੁਸੀਂ ਜਿਹੜੇ ਪੰਜਾਬ ਦੀ ਪੋਲਿਸੀ ਗਏ ਆ ਬਈ ਆਪਾਂ ਡਾਕਟਰ ਮਨਮੋਹਨ ਸਿੰਘ ਹੋਣਾ ਨੂੰ ਲੈਣ ਦਾ, ਮੋਨਟੇਕ ਸਿੰਘ ਹੋਣਾ ਨੂੰ ਲਾਇਆ, ਉਹ ਮੈਨੇਜ ਕੀ ਕਰੂਗੇ? ਐਕਚੁਲੀ ਉਹਦੀ ਮੈਨੇਜ ਤਾਂ ਪੈਸਾ ਹੀ ਕਰਨਾ ਆ
ਜੀ ਜੀ,
ਹੋਰ ਉਹਨਾਂ ਨੇ ਲੋਕਾਂ ਦਾ, ਜਿੱਦਾਂ ਆਪਾਂ ਕੋਲ ਲੋਕਾਂ ਨੇ ਕੋਈ ਬਲੱਡ ਡੋਨੇਸ਼ਨ ਤਾਂ ਕਰਨੀ ਨੀ, ਜੇ ਲੋਕਾਂ ਕੋਲ ਪੈਸਾ ਹੋਇਆ ਉਹ ਟੈਕਸ ਹੀ ਕਰਨਾ, ਜਦ ਟੈਕਸ ਜਿਹੜੇ ਟੈਕਸ ਆ ਉਹ ਸਲੈਬ ਜ਼ਿਆਦਾ ਕਰ ਦੋਗੇ, ਜ਼ਿਆਦਾ ਕਰ ਦੋਗੇ ਲੋਕਾਂ ਨੇ ਉਦਾਂ ਪ੍ਰੋਬਲਮ ਚ ਆ ਜਾਣਾ ਆ, ਉਹ ਸਾਰਾ ਕੁਛ ਜੋ ਹੋਣਾ ਲੋਕਾਂ ਨੇ ਪਿੱਛਣਾ ਆ।
ਮੈਨੂੰ ਲੱਗਦਾ ਸਰਮਾਏਦਾਰ ਜਿਹੜੇ ਵੱਡੇ ਸਰਮਾਏਦਾਰ ਆ ਹਨਾ, ਜਿਹਨਾਂ ਨੇ ਹੁਣ ਤੱਕ ਕਾਫੀ ਹੱਦ ਤੱਕ ਟੈਕਸ ਬਚਾਏ ਵੀ ਹੋਣੇ ਆ, ਤੇ ਜਿਹੜਾ ਪੈਸਾ ਆ ਉਹ ਸਹੀ ਰੂਪ ਦੇ ਵਿਚ ਬਾਹਰ ਨਹੀਂ ਵੀ ਲਿਆਂਦਾ, ਇਕਾਨਮੀ ਦੇ ਵਿਚ ਵੀ ਉਹਨਾਂ ਦਾ ਜਿਹੜਾ ਪੈਸਾ ਮਦਦ ਨਹੀਂ ਕਰਦਾ। ਸੋ ਇਹੋ ਜਿਹੇ ਲੋਕ ਜਿਹੜੇ ਆ ਉਹਨਾਂ ਨੂੰ ਜ਼ਰੂਰ ਅੱਗੇ ਲਿਆਉਣਾ ਚਾਹੀਦਾ ਹੈ ਕਿ ਹੁਣ ਇਸ ਔਖੀ ਘੜੀ ਦੇ ਵਿਚ ਉਹ ਲੋਕ ਜਿਹੜੇ ਆ ਆਰਥਿਕਤਾ ਨੂੰ ਵੀ ਡੋਲਣ ਤੋਂ ਬਚਾਉਣ ਔਰ ਸੰਭਾਲਣ ਚ ਮਦਦ ਕਰਨ। ਵਿਕਰਾਂਤ, ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਾਡੇ ਨਾਲ ਸਾਂਝ ਬਣਾਈ ਆ, ਔਰ ਸਿਰਫ ਇੰਗਲੈਂਡ ਦੀ ਨਹੀਂ ਸਗੋਂ ਤੁਸੀਂ ਭਾਰਤ ਦੀ ਜਿਹੜੀ ਸਥਿਤੀ ਆ ਉਹਦੇ ਉੱਤੇ ਵੀ ਬਹੁਤ ਵਧੀਆ ਤਰ੍ਹਾਂ ਜਿਹੜੀ ਟਿੱਪਣੀ ਆਪਣੀ ਦਿੱਤੀ ਆ। ਤੁਸੀਂ ਆਪਣਾ ਕੀਮਤੀ ਸਮਾਂ ਇਸ ਵੇਲੇ ਸਾਨੂੰ ਦੇ ਰਹੇ ਹੋ, 12:30 ਮੈਨੂੰ ਲੱਗਦਾ ਇਸ ਵੇਲੇ ਹੋ ਚੁੱਕੇ ਨੇ, ਰਾਤ ਦੇ ਅੱਧੀ ਰਾਤ ਜਾਂ ਕਹਿ ਸਕਦੇ ਆ ਵੀ ਅਗਲੀ ਸਵੇਰ ਹੋ ਚੁੱਕੀ ਆ, ਔਰ ਇਸ ਵੇਲੇ ਤੁਸੀਂ ਸਾਡੇ ਨਾਲ ਬਰਮਿੰਗਮ ਤੋਂ ਜੁੜੇ, ਤੁਹਾਡੇ ਸਾਥ ਦੇ ਲਈ, ਤੁਹਾਡੇ ਸਮੇਂ ਦੇ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ, ਗੁੱਡ ਨਾਈਟ
ਜੀ, ਸ਼ੁਕਰੀਆ, ਤੁਹਾਡੇ ਲਈ ਵੀ ਸ਼ੁਭ ਰਾਤਰੀ, ਧੰਨਵਾਦ ਜੀ। ਜੀ ਤੇ ਦੋਸਤੋ, ਇਹ ਸਨ ਵਿਕਰਾਂਤ ਜਿਹੜੇ ਕਿ ਬਰਮਿੰਗਮ ਤੋਂ ਸਾਡੇ ਨਾਲ ਬਣੇ ਹੋਏ ਸੀਗੇ ਪ੍ਰੋਗਰਾਮ ਚ। ਅੱਗੇ ਇੱਕ ਹੋਰ ਖਾਸ ਮੁਲਾਕਾਤ ਮਾਇੰਡ ਐਂਡ ਮੈਡੀਟੇਸ਼ਨ ਦੇ ਉੱਤੇ ਅਸੀਂ ਲੈ ਕੇ ਆ ਰਹੇ ਹਾਂ, ਔਰ ਇਹ ਮੁਲਾਕਾਤ ਜਿਹੜੀ ਹੈ ਮੈਡੀਟੇਸ਼ਨ ਐਕਸਪਰਟ ਤੇ ਲਾਈਫ ਕੋਚ ਨੇ ਅਲੋਕਿਤ ਛਾਬੜਾ, ਉਹ ਸਾਡੇ ਨਾਲ ਇਸ ਮੁਲਾਕਾਤ ਦੌਰਾਨ ਹਾਜ਼ਰ ਹੋਣਗੇ, ਔਰ ਉਹਨਾਂ ਦੇ ਨਾਲ ਗੱਲਬਾਤ ਬਹੁਤ ਜਲਦੀ ਤੁਹਾਡੇ ਨਾਲ ਕਰਵਾਉਣੇ ਆ। ਪਰ ਇਸ ਵੇਲੇ ਪਿੰਦਰ ਬਰਾੜ ਹੋਰਾਂ ਦੀ ਫਰਮਾਇਸ਼ ਤੇ ਸੱਜਣ ਅਦੀਬ ਦੀ ਆਵਾਜ਼ ਦੇ ਵਿੱਚ ਉਹਨਾਂ ਵਾਲਾ ਗੀਤਾ ਨਹੀਂ ਮਿਲਿਆ, ਪਰ ਪੰਜਾਬ ਗੀਤ ਤੁਹਾਡੀ ਨਜ਼ਰ ਕਰਦੇ ਆ, ਆਉਣੇ ਆ ਬਹੁਤ ਜਲਦੀ ਅਗਲੇ ਸਿਲਸਿਲੇ ਵਿੱਚ।
ਜਿਹੜਾ ਬਚ ਗਿਆ ਵੈਰ ਤੇ ਵਿਰੋਧ ਤੋਂ, ਪਾਸਾ ਵੱਟੇ ਹੰਕਾਰ ਤੇ ਕ੍ਰੋਧ ਤੋਂ,
ਜਿਹੜਾ ਬਚ ਗਿਆ ਵੈਰ ਤੇ ਵਿਰੋਧ ਤੋਂ, ਪਾਸਾ ਵੱਟੇ ਹੰਕਾਰ ਤੇ ਕ੍ਰੋਧ ਤੋਂ,
ਜਿਹੜਾ ਬਚ ਗਿਆ ਵੈਰ ਤੇ ਵਿਰੋਧ ਤੋਂ, ਪਾਸਾ ਵੱਟੇ ਹੰਕਾਰ ਤੇ ਕ੍ਰੋਧ ਤੋਂ, ਹੋਣੇ ਲੈਣਾ ਕੀ ਕੈਨੇਡਾ ਅਮਰੀਕਾ ਤੋਂ, ਹੋਣੇ ਲੈਣਾ ਕੀ ਕੈਨੇਡਾ ਅਮਰੀਕਾ ਤੋਂ, ਬੰਦੇ ਮਾਰਦੇ ਆ ਜਾਨ ਜੀ ਦੀ ਜਾਨ ਤੇ, ਰੋਟੀ ਸੁੱਖ ਦੀ ਜੋ ਖਾਂਦਾ ਏ ਪੰਜਾਬ ਚ,
ਜੀ ਦੋਸਤੋ ਸੱਜਣ ਅਦੀਪ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ, ਉਮੀਦ ਕਰਦੇ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ। ਪਿੰਦਰ ਬਰਾੜ ਹੋਰਾਂ ਨੇ ਸੱਜਣ ਅਦੀਪ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ। ਉਹਨਾਂ ਵਾਲਾ ਗੀਤ ਜਿਹੜਾ ਉਹ ਤਾਂ ਨਹੀਂ ਮੈਨੂੰ ਮਿਲਿਆ, ਪਰ ਇਹ ਬੜਾ ਹੀ ਪਿਆਰਾ ਗੀਤ ਸੀ, ਹਨਾ, ਰੋਟੀ ਸੁੱਖ ਦੀ ਜੋ ਖਾਂਦਾ ਏ ਪੰਜਾਬ ਚ, ਬੰਦਾ ਉਸ ਜਿਹਾ ਹੈ ਨੀ ਕੋਈ ਜਹਾਨ ਤੇ। ਸੋ ਬਿਲਕੁਲ ਜੀ, ਪੰਜਾਬ ਤੋਂ ਅਸੀਂ ਵਹੀਰਾਂ ਘੱਤ ਕੇ ਪੱਛਮੀ ਦੇਸ਼ਾਂ ਵੱਲ ਜ਼ਰੂਰ ਕਰ ਲਈਆਂ, ਪਰ ਜਿਹੜੇ ਲੋਕ ਉੱਥੇ ਸੁਖੀ ਹੈ, ਉੱਥੇ ਵਾਲਾ ਜਿਹੜਾ ਸੁੱਖ ਹੈ ਨਾ, ਉਹਦੀ ਕੋਈ ਰੀਸ ਨਹੀਂ ਹੈ ਵੈਸੇ। ਸੋ ਗੀਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ, ਸਾਡਾ ਮਾਰਨਿੰਗ ਸ਼ੋ, ਔਰ ਤੁਸੀਂ ਸੁਣ ਰਹੇ ਹੋ ਇਸ ਵੇਲੇ ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੋ ਚੁੱਕਿਆ ਇੱਕ ਖਾਸ ਗੱਲਬਾਤ ਦਾ, ਜਿਹੜੀ ਗੱਲਬਾਤ ਅਸੀਂ ਕਰਨੀ ਹੈ ਮਾਇੰਡ ਐਂਡ ਮੈਡੀਟੇਸ਼ਨ ਤੇ। ਸੋ ਸਾਡੇ ਨਾਲ ਇਸ ਗੱਲਬਾਤ ਦੇ ਲਈ ਇਸ ਵੇਲੇ ਫੋਨ ਕਾਲ ਦੇ ਜ਼ਰੀਏ ਜੁੜ ਚੁੱਕੇ ਨੇ ਸਾਡੇ ਮੈਡੀਟੇਸ਼ਨ ਐਕਸਪਰਟ, ਲਾਈਫ ਕੋਚ ਅਲੋਕਿਤ ਛਾਬੜਾਹੁਰੀ, ਜਿਹੜੇ ਕਿ ਪਿਛਲੇ 15 ਸਾਲਾਂ ਤੋਂ ਮੈਡੀਟੇਸ਼ਨ ਜਿਹੜੀ ਆ ਉਹ ਕਰਵਾਉਂਦੇ ਆ ਰਹੇ ਆ, ਆਰਟ ਆਫ ਲਿਵਿੰਗ ਦੇ ਨਾਲ ਉਹ ਜੁੜੇ ਹੋਏ ਆ, ਤੇ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਮੂਹ ਨੇ ਸਾਡੇ ਆਪਣੀ ਭਾਈਚਾਰੇ ਦੇ ਸਮੂਹ ਨੇ, ਉਹਨਾਂ ਨੂੰ ਇਹ ਮੈਡੀਟੇਸ਼ਨ ਦੀ ਜਿਹੜੀ ਇਹ ਕਲਾਸਿਸ ਆ ਇਹ ਦਿੰਦੇ ਆ। ਸੋ ਇਸ ਵੇਲੇ ਸਾਡੇ ਨਾਲ ਬਣੇ ਨੇ, ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ। ਅਲੋਕਿਤ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ, ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ
ਜੀ। ਸੋ ਅਲੋਕਿਤ ਜੀ, ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਆ, ਅੱਜ ਅਸੀਂ ਗੱਲਬਾਤ ਜਿਹੜੀ ਉਹ ਮਾਇੰਡ ਐਂਡ ਮੈਡੀਟੇਸ਼ਨ ਤੇ ਕਰਨੀ ਆ, ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਆ ਤਾਂ ਕੀ ਕਹੋਗੇ ਤੁਸੀਂ ਕਿ ਐਕਚੁਅਲ ਦੇ ਵਿੱਚ, ਅਸਲ ਦੇ ਵਿੱਚ ਮੈਡੀਟੇਸ਼ਨ ਕੀ ਆ?
ਹਾਂਜੀ, ਤੇ ਜਿਵੇਂ ਮੈਡੀਟੇਸ਼ਨ ਮਤਲਬ ਆਪਣਾ ਹੈ ਕਿ ਮੈਡੀਟੇਸ਼ਨ ਇਸ ਤਰ੍ਹਾਂ ਜਿਵੇਂ ਆਪਣੇ ਜਿਹੜੇ ਬੱਚੇ ਹੋ ਗਏ ਅੱਜ ਕੱਲ ਦੇ ਜਾਂ ਬੜੇ ਹੋ ਗਏ, ਉਹ ਕੀ ਸੋਚਦੇ ਨੇ ਮੈਡੀਟੇਸ਼ਨ ਕੀ ਹੋ ਗਿਆ ਕਿ ਜਿਵੇਂ ਆਪਾਂ ਬਹਿ ਕੇ ਫੋਕਸ ਕਰਨਾ ਕਿਸੇ ਚੀਜ਼ ਤੇ
ਜੀ,
ਆਪਾਂ ਕਿਸੇ ਚੀਜ਼ ਦੇ ਬਾਰੇ ਮੀਨਸ ਪੂਰੇ ਇੰਟੈਂਸਿਟੀ ਦੇ ਨਾਲ ਇੱਕ ਚੀਜ਼ ਬਾਰੇ ਸੋਚਣਾ। ਮੇ ਬੀ ਕੁਛ ਲੋਕ ਕਹਿੰਦੇ ਨੇ ਯੂਟਿਊਬ ਦੇ ਉੱਤੇ ਅੱਜ ਕੱਲ ਜਿਹੜੇ ਆਏ ਗਏ ਨਵੇਂ ਨਵੇਂ, ਕਿ ਤੁਸੀਂ ਬਹਿ ਜਾਓ ਤੇ ਇੱਕ ਲਾਈਟ ਨੂੰ ਵੇਖੋ ਜਾਂ ਤੁਸੀਂ ਕਿਸੇ ਤ੍ਰਾਟਕ ਕਰੋ, ਪਰ ਜਿਹੜੀ ਅਸਲੀ ਜਿਹੜੀ ਆਪਣੀ ਪ੍ਰੀਚਿੰਗ ਸੀ ਜਿਹੜੀ ਮੈਡੀਟੇਸ਼ਨ ਜਿਹੜੀ ਸਾਡੇ ਭਾਰਤ ਤੋਂ ਸ਼ੁਰੂ ਹੋਈ ਸੀ, ਉਹ ਹੈ ਕਿ ਉਹ ਇਹ ਗੱਲ ਹੈ ਕਿ ਮੈਡੀਟੇਸ਼ਨ ਇਜ਼ ਡੂਇੰਗ ਸਿੰਪਲੀ ਨਥਿੰਗ, ਕੁਛ ਵੀ ਨਹੀਂ ਕਰਨਾ ਤੁਸੀਂ, ਹੈ ਨਾ ਜੀ। ਮੈਡੀਟੇਸ਼ਨ ਕੁਛ ਕਰਨਾ ਨੀ, ਮੈਡੀਟੇਸ਼ਨ ਆਪ ਹੀ ਹੁੰਦੀ ਹੈ ਜਦ ਆਪਾਂ ਬਹਿ ਕੇ ਰਿਲੈਕਸ ਕਰਦੇ ਨੇ
ਜੀ।
ਤੇ ਮੈਡੀਟੇਸ਼ਨ ਕੀ ਹੈ? ਜਸਟ ਅ ਸਟੇਟ ਆਫ ਬੀਇੰਗ, ਆਪਾਂ ਕੁਛ ਕਰਨਾ ਹੀ ਨੀ, ਆਪਾਂ ਬਸ ਇਕੱਲੇ ਬਹਿ ਜਾਣਾ ਤੇ ਫਿਰ ਅੱਖਾਂ ਬੰਦ ਕਰ ਲੈਣੀਆਂ, ਤੇ ਜਿਹੜਾ ਮਾਇੰਡ ਚ ਹੋ ਰਿਹਾ ਉਸਨੂੰ ਹੋਣ ਦੋ, ਪਰ ਤੁਸੀਂ ਆਰਾਮ ਨਾਲ ਬਹਿ ਜਾਓ, ਰਾਈਟ? ਉਹ ਹੈ ਮੇਨ ਪ੍ਰੀਚਿੰਗ ਜਿਹੜੀ ਆਪਣੀ ਮੈਡੀਟੇਸ਼ਨ ਦੀ। ਇਟਸ ਲਾਈਕ ਇਟਸ ਅ ਸਟੇਟ ਆਫ ਐਫਰਟਲੈਸਨੈਸ, ਤੇ ਜਿਵੇਂ ਆਪਾਂ ਅੰਗਰੇਜ਼ੀ ਚ ਬੋਲਦੇ ਐਫਰਟਲੈਸਨੈਸ ਦਾ ਮਤਲਬ ਕੀ ਹੋਇਆ? ਜਿੱਥੇ ਆਪਾਂ ਕੁਛ ਕਰ ਹੀ ਨੀ ਰਹੇ, ਜਿਵੇਂ ਆਪਣਾ ਮੋਬਾਈਲ ਹੋ ਗਿਆ ਨਾ, ਤੁਸੀਂ ਦੇਖਿਆ ਮੋਬਾਈਲ ਆਪਾਂ ਚਾਰਜ ਕਰਦੇ ਹਾਂ, ਠੀਕ ਹੈ, ਤੇ ਜੇ ਮੈਂ ਮੋਬਾਈਲ ਨੂੰ ਚਾਰਜਿੰਗ ਤੇ ਲਾ ਦਾਂ ਤੇ ਮੈਂ ਯੂਜ਼ ਵੀ ਕਰੀ ਜਾਵਾਂ ਨਾਲ ਦੇ ਨਾਲ
ਜੀ,
ਤੇ ਆਪਾਂ ਕੀ ਕਹਿੰਦੇ ਯਾਰ ਟਾਈਮ ਜ਼ਿਆਦਾ ਲੱਗੂਗਾ, ਤੂੰ ਛੱਡ ਦੇ ਉਹਨੂੰ ਥੋੜੀ ਦੇਰ ਵਾਸਤੇ
ਜੀ।
ਫਿਰ ਆਪਾਂ ਕੀ ਦੇਖਦੇ ਹਾਂ, ਜੇ ਆਪਾਂ ਇੱਕ ਘੰਟੇ ਨੂੰ ਛੱਡ ਦਈਏ ਜਾਂ ਉਹਨੂੰ ਜਸਟ ਸਵਿਚ ਆਫ ਕਰ ਦਈਏ ਤੇ ਬੈਟਰੀ ਲਾ ਕੇ ਰੱਖੀ ਆਪਾਂ ਚਾਰਜਿੰਗ ਨੂੰ, ਤਾਂ ਦੇਖਦੇ ਹਾਂ ਕਿ ਉਹ ਹਾਫ ਟਾਈਮ ਦੇ ਵਿੱਚ ਚਾਰਜ ਹੋ ਜਾਂਦਾ, ਛੇਤੀ ਚਾਰਜ ਹੁੰਦਾ। ਸਿਮਿਲਰਲੀ ਸਾਡਾ ਮਾਇੰਡ ਤੇ ਬੋਡੀ ਦਾ ਸਿਸਟਮ ਹੈ, ਜੇ ਆਪਾਂ ਉਸਨੂੰ ਥੋੜੀ ਦੇਰ ਵਾਸਤੇ ਬਸ ਛੱਡ ਦਈਏ ਇਕੱਲਾ, ਠੀਕ ਹੈ, ਉਹ ਆਪਣਾ ਜਿਹੜਾ ਕੁਛ ਕਰਦਾ ਹੋਵੇ ਕਰੀ ਜਾਏ, ਤੁਸੀਂ ਕੁਛ ਨੀ ਕਰਨਾ ਬਹਿ ਕੇ, ਬਸ ਤੁਸੀਂ ਐਫਰਟਲੈਸ ਹੋ ਜਾਓ। ਐਫਰਟਲੈਸ ਮਤਲਬ ਕੋਈ ਆਪਾਂ ਕੁਛ ਕਰਨਾ ਹੀ ਨੀ, ਰਾਈਟ? ਇਹ ਹੈ ਮੈਡੀਟੇਸ਼ਨ
ਜੀ। ਸੋ ਮਤਲਬ ਇਹ ਹੈ ਕਿ ਕੋਈ ਸਰੀਰਕ ਤਾਕਤ ਦਾ ਜਿਹੜਾ ਪ੍ਰਯੋਗ ਆ ਉਹ ਕਰਨ ਦੀ ਲੋੜ ਨਹੀਂ ਆ, ਸਗੋਂ ਜਿਹੜਾ ਆਪਣੇ ਸਰੀਰ ਨੂੰ ਆਰਾਮ ਦੀ ਸਥਿਤੀ ਦੇ ਵਿੱਚ ਛੱਡ ਦੇਣਾ, ਹਨਾ, ਔਰ ਉਸ ਸਥਿਤੀ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਨਾ, ਆਪਣੇ ਆਪ ਨੂੰ ਮਹਿਸੂਸ ਕਰਨਾ, ਜਿਹੜਾ ਅਸਲ ਦੇ ਵਿੱਚ ਮੈਡੀਟੇਸ਼ਨ ਹੋ ਸਕਦਾ, ਹਨਾ।
ਹਾਂਜੀ ਹਾਂਜੀ, ਮੀਨਸ ਸਮ ਵਟ ਮੈਂ ਕਹਾਂਗਾ ਕਿ ਇਹ ਕਲੋਜ਼ ਹੋ ਗਿਆ, ਪਰ ਇਸ ਤਰ੍ਹਾਂ ਹੈ ਕਿ ਮਤਲਬ ਆਪਾਂ ਬਹਿ ਜਾਣਾ ਹੈ ਤੇ ਆਪਾਂ ਬਸ ਲਾਈਕ ਲੈਟ ਇਟ ਲੂਜ਼, ਆਪਾਂ ਕਹਿੰਦੇ ਕਿ ਮੀਨਸ ਤੁਸੀਂ ਕੁਛ ਵੀ ਨਾ ਕਰੋ। ਜਿਹੜਾ ਲਾਈਕ ਆਪਾਂ ਕਹਿੰਦੇ ਤਿੰਨ ਰੂਲਸ ਨੇ ਮੈਡੀਟੇਸ਼ਨ ਦੇ, ਗੋਲਡਨ ਰੂਲਸ
ਜੀ।
ਪਹਿਲਾ ਹੈ ਸੰਸਕ੍ਰਿਤ ਦੇ ਨਾਂ ਹੈ ਅਕਿੰਚਨ, ਅਪ੍ਰਯਤਨ
ਤੇ
ਅਚਾਹ। ਅਚਾਹ ਦਾ ਮਤਲਬ ਕਿ ਹੋਇਆ, ਮੇਰੀ ਕੋਈ ਚਾਹ ਨੀ ਹੈ ਇਸ ਵੇਲੇ, ਡਿਜ਼ਾਇਰਲੈਸ। ਤੇ ਆਪਾਂ ਜੇ ਕਿਸੇ ਯੂਥ ਨੂੰ ਦੱਸੀਏ ਇਹ ਗੱਲ ਕਿ ਯਾਰ ਤੂੰ ਡਿਜ਼ਾਇਰਲੈਸ ਹੋ ਜਾਓ, ਕਹੂਗਾ ਬਾਈ ਕੀ ਕਹਿ ਰਿਹਾ ਤੂੰ, ਛੱਡ ਦੇ, ਮੇਰੇ ਤਾਂ ਲਾਈਫ ਚ ਬਹੁਤ ਸਾਰੇ ਏਮਸ ਨੇ
ਜੀ।
ਪਰ ਆਪਾਂ ਕੀ ਕਹਿੰਦੇ ਨਾ, ਡਿਜ਼ਾਇਰ ਹੋਣੀ ਜ਼ਰੂਰੀ ਹੈ, ਪਰ ਹਰ ਵੇਲੇ ਜੇ ਤੁਹਾਡੇ ਸਿਰ ਦੇ ਉੱਤੇ ਡਿਜ਼ਾਇਰ ਚੜ ਕੇ ਬੈਠੀ ਰਹੂਗੀ ਨਾ, ਤੇ ਤੁਸੀਂ ਕੁਛ ਨੀ ਕਰ ਪਾਓਗੇ
ਜੀ।
ਤੇ 10 ਮਿੰਟ ਜੇ ਤੁਸੀਂ ਮੈਡੀਟੇਟ ਕਰਨ ਬਹਿ ਰਹੇ ਹੋ, ਉਸ ਵੇਲੇ ਸੋਚ ਲਓ ਅਗਲੇ 10 ਮਿੰਟ ਲਈ ਮੈਨੂੰ ਕੁਛ ਨੀ ਚਾਹੀਦਾ। ਦੂਜਾ ਕਿਹੜਾ ਗੋਲਡਨ ਰੂਲ ਹੈ? ਮੈਂ ਕੁਝ ਵੀ ਨਹੀਂ ਹੈ, ਅਕਿੰਚਨ, ਨਾ ਮੈਂ ਕਿਸੇ ਦਾ ਪਿਓ ਹੈ, ਨਾ ਮੈਂ ਕਿਸੇ ਆਫਿਸ ਦਫ਼ਤਰ ਚ ਕੰਮ ਕਰਨ ਵਾਲਾ ਕੋਲੀਗ ਹੈ, ਹਲੇ ਮੈਂ ਕੁਛ ਵੀ ਨਹੀਂ ਹੈ, ਮੇਰੇ ਸਿਰ ਦੇ ਉੱਤੇ ਕੋਈ ਲੇਬਲ ਹੀ ਨਹੀਂ ਹੈ, ਮਿਸਟਰ ਮਿਸਿਸ ਪ੍ਰਾਈਮ ਮਿਨਿਸਟਰ ਵੀ ਨਹੀਂ ਹੈ ਮੈਂ, ਤੇ ਨਾ ਮੈਂ ਕੋਈ ਨਾਗਰਿਕ ਵੀ ਨਹੀਂ ਹੈ, ਮੈਂ ਕੁਛ ਵੀ ਨਹੀਂ ਹੈ, ਠੀਕ ਹੈ। ਜਿਹੜਾ ਤੀਜਾ ਰੂਲ ਹੈ, ਗੋਲਡਨ ਰੂਲ ਹੈ, ਮੈਂ ਕੁਝ ਵੀ ਨਹੀਂ ਕਰ ਰਿਹਾ, ਮੈਂ ਜਸਟ ਬੈਠਾ ਹੋਇਆ। ਬੋਲ ਨੀ ਗਏ ਸਾਡੇ ਗ੍ਰੰਥਾਂ ਚ ਕਿ ਅਕਾਲ ਦੀ ਜਿਹੜੀ ਸਥਿਤੀ ਹੈ ਫਿਰ ਯੂ ਆਰ ਬਿਯੋਂਡ ਟਾਈਮ ਦੈਨ ਯੂ ਗੋ ਬਿਯੋਂਡ ਟਾਈਮ ਇਨ ਦਾ ਸਟੇਟ ਆਫ ਸਮਾਧੀ
ਠੀਕ
ਉਹ ਆ ਜਾਂਦੀ ਆਪ ਤੇ
ਜੀ
ਆਈ ਹੋਪ ਆਈ ਕੁਡ ਮੇਕ ਮੈਂ ਕੁਛ ਦੱਸ ਪਿਆ ਹਾਂ
ਬਿਲਕੁਲ ਬਿਲਕੁਲ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲੇ ਜਿਹੜੇ ਆ ਉਹ ਵੀ ਇਸ ਗੱਲਬਾਤ ਨੂੰ ਬਹੁਤ ਧਿਆਨ ਦੇ ਨਾਲ ਸੁਣ ਰਹੇ ਹੋਣਗੇ ਔਰ ਇਸ ਤੋਂ ਫਾਇਦਾ ਵੀ ਜ਼ਰੂਰ ਲੈਣਗੇ ਆਉਣ ਵਾਲੇ ਸਮੇਂ 'ਚ ਕਿਉਂਕਿ ਜੇ ਅੱਜ ਦੇ ਮਾਹੌਲ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਕੋਰੋਨਾ ਵਾਇਰਸ ਕਰਕੇ ਕੋਵਿਡ ਕਰਕੇ ਕੋਵਿਡ 19 ਜਾਂ ਲੋਕਡਾਊਨ ਦੀ ਜਿਹੜੀ ਸਥਿਤੀ ਜਿਹੜੀ ਬਣੀ ਹੋਈ ਹੈ ਨਾ ਉਹਦੇ ਕਾਰਨ ਬਹੁਤ ਤਰ੍ਹਾਂ ਦਾ ਡਰ ਬਣਿਆ ਹੋਇਆ ਬਹੁਤ ਤਰ੍ਹਾਂ ਦਾ ਸਹਿਮ ਬਣਿਆ ਹੋਇਆ ਲੋਕ ਅੰਦਰ ਹੀ ਅੰਦਰ ਰਹਿ ਰਹੇ ਆ ਔਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਵੀ ਇਸ ਵੇਲੇ ਬਣੀਆਂ ਹੋਈਆਂ ਆ ਆਰਥਿਕਤਾ ਜਿਹੜੀ ਆ ਉਹ ਪੂਰੇ ਵਿਸ਼ਵ ਭਰ ਦੇ ਵਿੱਚ ਡੋਲ ਰਹੀ ਆ ਦੇਸ਼ਾਂ ਦੀ ਤੇ ਫਿਰ ਜਦੋਂ ਅਸੀਂ ਆਪਣੇ ਪੱਧਰ ਦੇ ਉੱਤੇ ਗੱਲ ਕਰੀਏ ਤਾਂ ਸਾਨੂੰ ਵੀ ਇਹ ਚਿੰਤਾ ਸਤਾ ਰਹੀ ਆ ਕਿ ਰੁਜ਼ਗਾਰ ਜਿਹੜਾ ਆ ਉਹਦੇ ਵੀ ਸਾਧਨ ਖਤਮ ਹੋ ਰਹੇ ਆ ਹਨਾ ਆਰਥਿਕਤਾ ਜਿਹੜੀ ਆ ਉਹ ਡੋਲੀ ਆ ਉਹਦੇ ਕਾਰਨ ਸੋ ਇਸ ਕਰਕੇ ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਦੇ ਵਿੱਚ ਫਿਕਰਾਂ ਦੇ ਵਿੱਚ ਅਸੀਂ ਘਿਰੇ ਹੋਏ ਹਾਂ ਚਲੋ ਅੱਜ ਕੱਲ੍ਹ ਤਾਂ ਅਸੀਂ ਕਹਿ ਰਹੇ ਹਾਂ ਕਿ ਲੋਕਡਾਊਨ ਦੇ ਕਾਰਨ ਅਸੀਂ ਇਹਨਾਂ ਚਿੰਤਾਵਾਂ 'ਚ ਘਿਰੇ ਹੋਏ ਹਾਂ ਪਰ ਜੇ ਅਸੀਂ ਆਮ ਜੀਵਨ ਦੀ ਗੱਲ ਕਰੀਏ ਜਦੋਂ ਲੋਕਡਾਊਨ ਦੀ ਸਥਿਤੀ ਨਹੀਂ ਵੀ ਹੁੰਦੀ ਉਦੋਂ ਵੀ ਬਹੁਤ ਸਾਰੀਆਂ ਚਿੰਤਾਵਾਂ ਬਹੁਤ ਸਾਰੇ ਜਿਹੜੇ ਇਹੋ ਜਿਹੇ ਫਿਕਰ ਆ ਜਿਹੜੇ ਸਾਨੂੰ ਆਪਣੇ ਉੱਪਰ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਉਹਨਾਂ ਚਿੰਤਾਵਾਂ ਦੇ ਵਿੱਚ ਗ੍ਰਸਤ ਆਪਣੇ ਆਪ ਨੂੰ ਪਾਉਂਦੇ ਹਾਂ ਔਰ ਜਦੋਂ ਉਹਨਾਂ ਚਿੰਤਾਵਾਂ ਦੇ ਵਿੱਚ ਅਸੀਂ ਗ੍ਰਸਤ ਆਪਣੇ ਆਪ ਨੂੰ ਪਾਉਂਦੇ ਹਾਂ ਤਾਂ ਹੋਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਜਿਵੇਂ ਅਸੀਂ ਮੈਂਟਲ ਹੈਲਥ ਦੀ ਗੱਲ ਕਰੀਏ ਹਨਾ ਮੈਂਟਲ ਸਟ੍ਰੈਸ ਜਿਹੜਾ ਆ ਉਹ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਸਾਡੀ ਜਿਹੜੀ ਮੈਂਟਲ ਹੈਲਥ ਆ ਉਹ ਪ੍ਰਭਾਵਿਤ ਹੁੰਦੀ ਆ ਉਹ ਖਰਾਬ ਹੁੰਦੀ ਆ ਹਨਾ ਸੋ ਐਂਗਜ਼ਾਇਟੀ ਜਾਂ ਫਿਰ ਜਿਹੜੇ ਪੈਨਿਕ ਅਟੈਕਸ ਆ ਹਨਾ ਉਹਨਾਂ ਤੋਂ ਵੀ ਅਸੀਂ ਪ੍ਰਭਾਵਿਤ ਹੁੰਦੇ ਹਾਂ ਸੋ ਅਲੌਕਿਕ ਜੀ ਜੇ ਅਸੀਂ ਜਾਣਨਾ ਚਾਹੀਏ ਕਿ ਜਿਹੜੀ ਮੈਂਟਲ ਹੈਲਥ ਆ ਇਸ ਨੂੰ ਸਹੀ ਰੱਖਣ ਦੇ ਵਿੱਚ ਮੈਡੀਟੇਸ਼ਨ ਜਿਹੜਾ ਉਹ ਕਿਸ ਤਰ੍ਹਾਂ ਆਪਣਾ ਪਾਰਟ ਅਦਾ ਕਰਦਾ ਹੈ ਕਿਸ ਤਰ੍ਹਾਂ ਮਦਦਗਾਰ ਹੁੰਦਾ
ਹਾਂਜੀ ਹਾਂਜੀ ਤੇ ਕੁਐਸਚਨ ਬਹੁਤ ਲੰਬਾ ਸੀ ਇਸ ਨੇ ਸਾਰਾ ਕੁਝ ਕਵਰ ਕੀਤਾ ਜਿਵੇਂ ਆਪਣਾ ਅੱਜ ਦਾ ਟਾਈਮ ਵੀ ਤੇ ਜਿਹੜਾ ਮੈਂਟਲ ਹੈਲਥ ਤੇ ਮੈਂ ਥੋੜਾ ਜਿਹਾ ਪਹਿਲਾਂ ਅੱਜ ਦੇ ਟਾਈਮ ਬਾਰੇ ਗੱਲ ਕਰਾਂਗਾ ਤੇ ਮੈਂ ਜਸਟ ਰੀਸੈਂਟਲੀ ਲਾਈਕ 2-4 ਦਿਨ ਹੀ ਹੋਏ ਹੋਣੇ ਮੈਂ ਲਾਈਕ ਆਰਟ ਆਫ ਲਿਵਿੰਗ ਦੇ ਜਿਹੜੇ ਫਾਊਂਡਰ ਹੈ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਉਹਨਾਂ ਨੂੰ ਸੁਣਦਾ ਸੀਗਾ ਤੇ ਲਾਈਕ ਅੱਜ ਕੱਲ੍ਹ ਉਹ ਡੇਲੀ 2 ਟਾਈਮ ਲਾਈਕ ਇਹ ਬੜੀ ਵਧੀਆ ਗੱਲ ਹੈ ਅੱਜ ਦੀ ਡੇਟ ਚ ਲਾਈਕ ਫੋਰ ਲਾਸਟ ਮੈਂ ਕਹਾਂਗਾ ਲਾਸਟ 30 ਦਿਨਾਂ ਜਦ ਦਾ ਹੋਇਆ ਇੰਡੀਆ ਦੇ ਵਿੱਚ ਉਹ ਸ਼ੁਰੂ ਹੋਇਆ ਆਪਣਾ ਲੋਕਡਾਊਨ ਉਦੋਂ ਦੇ ਉਹ ਡੇਲੀ 2 ਟਾਈਮ ਆ ਰਹੇ ਨੇ ਯੂਟਿਊਬ ਤੇ ਫੇਸਬੁੱਕ ਤੇ ਲਾਈਵ ਤੇ ਜਿਹੜਾ ਆਪਣਾ ਕੋਈ ਵੀ ਬੈਠਾ ਹੋਇਆ ਸੁਣਨ ਵਾਲਾ ਹੋਵੇ ਜਿਹੜਾ ਸੁਣਦਾ ਹੋਵੇ ਕਿ ਮੈਡੀਟੇਸ਼ਨ ਕੀ ਹਾਲੇ ਮੈਂ ਦੱਸਿਆ ਪਰ ਉਹ ਕਹੇ ਕਿ ਯਾਰ ਮੈਂ ਸੁਣ ਤਾਂ ਲਿਆ ਸੁਣਨ ਨੂੰ ਤਾਂ ਬਹੁਤ ਚੰਗਾ ਲੱਗਿਆ ਪਰ ਐਕਸਪੀਰੀਅੰਸ ਕਿਵੇਂ ਕਰਾਂ ਰਾਈਟ ਤੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਮੌਕਾ ਹੈ ਕਿ ਯੂਟਿਊਬ ਦੇ ਉੱਤੇ ਤੁਸੀਂ ਜਸਟ ਟਾਈਪ ਕਰੋ SRI ਆਪਾਂ ਤਾਂ ਸਾਰੇ ਅੱਜ ਦੀ ਡੇਟ ਚ ਮੋਬਾਈਲ ਚ ਟਾਈਮ ਪਾਸ ਕਰੀਆਂ ਨੇ ਤੇ ਕਰਨਾ ਕੁਛ ਨੀ ਹੈ ਬਸ ਯੂਟਿਊਬ ਕਰੋ ਤੇ ਉਹ ਤੋਂ ਬਾਅਦ ਤੁਸੀਂ ਉੱਥੇ ਤੁਹਾਨੂੰ ਮੈਡੀਟੇਸ਼ਨ ਮਿਲ ਜੂਗੀ SRI ਮੈਡੀਟੇਸ਼ਨ ਉਹ ਡੇਲੀ ਸ੍ਰੀ ਸ੍ਰੀ ਜੀ ਡੇਲੀ ਸਵੇਰੇ ਤੇ ਸ਼ਾਮੀ 12 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ 12 ਵਜੇ ਤੇ ਰਾਤ ਨੂੰ 7 ਵਜੇ ਆਈ ਜਾਂਦੇ ਨੇ ਲਾਈਵ 7:30 ਵਜੇ ਤੇ ਤੁਸੀਂ ਉਹਨਾਂ ਨਾਲ ਬਹਿ ਕੇ ਮੈਡੀਟੇਸ਼ਨ ਕਰੋ ਕਰੇ ਤੇ ਤੁਹਾਨੂੰ ਆਪੇ ਹੀ ਸਾਰੇ ਐਕਸਪੀਰੀਅੰਸ ਹੋ ਜਾਊਗੇ ਸਭ ਤੋਂ ਪਹਿਲੀ ਗੱਲ ਨਾਲ ਉਹ ਕੀ ਕਹਿੰਦੇ ਸੀ ਕਿ ਦੇਖੋ ਸਭ ਤੋਂ ਪਹਿਲੀ ਚੰਗੀ ਗੱਲ ਜਿਹੜੀ ਹੋਈ ਹੈ ਭਾਵੇਂ ਆਪਣਾ ਲੋਕਡਾਊਨ ਹੋ ਗਿਆ ਤੇ ਕੋਰੋਨਾ ਵਾਇਰਸ ਹੈ ਪਰ ਆਪਾਂ ਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਕਿ ਇਹ 20 ਸਾਲ ਪਹਿਲਾਂ ਨੀ ਆਇਆ ਹੁਣ ਜਾ ਕੇ ਆਇਆ ਜਦ ਆਪਾਂ ਸਾਰੇ ਘੱਟੋ ਘੱਟ ਆਪਣੀ ਫੈਮਿਲੀ ਨਾਲ ਆਨਲਾਈਨ ਤੇ ਸੋਸ਼ਲ ਮੀਡੀਆ ਤੇ ਫੋਨ ਸੈਲੂਰਲ ਨੈਟਵਰਕ ਇਹਨਾਂ ਦੇ ਥਰੂ ਕਨੈਕਟਡ ਨੇ ਰਾਈਟ ਤੇ ਇਹ ਚਲੋ ਚੀਜ਼ ਮਾੜੀ ਹੋਈ ਹੈ ਪਰ ਦੇਰ ਇਜ਼ ਅ ਰੀਜ਼ਨ ਫਾਰ ਗ੍ਰੈਟੀਟਿਊਡ ਇੱਕ ਥੈਂਕ ਯੂ ਕਰਨ ਦਾ ਵੀ ਆਪਣੇ ਕੋਲ ਰੀਜ਼ਨ ਹੈ ਕਿ ਮੈਂ ਕਰੇ ਆਪਣੇ ਮਾਂ ਪਿਓ ਨੂੰ ਫੋਨ ਕਰ ਸਕਦਾ ਤੇ ਪੁੱਛ ਸਕਦਾ ਤੁਸੀਂ ਠੀਕ ਹੋ ਕਰੇ ਹੋਣਾ ਜਾਂ ਜ਼ਿਆਦਾ ਕਿ ਬਾਹਰ ਜਾ ਤਾਂ ਨਹੀਂ ਰਹੇ ਪਹਿਲੀ ਗੱਲ ਦੂਸਰੀ ਗੱਲ ਆਉਂਦੀ ਹੈ ਲੋਨਲੀਨੈਸ ਦੀ ਕਿ ਆਪਾਂ ਬੜੇ ਲੋਨਲੀ ਹੋਈ ਜਾਂਦੇ ਕਰੇ ਬਹਿ ਕੇ ਆਪਾਂ ਐਂਸ਼ੀਅਸ ਹੋ ਰਹੇ ਨੇ ਤੇ ਜੇ ਆਪਾਂ ਦੇਖੀਏ ਲੋਨਲੀਨੈਸ ਕੀ ਚੀਜ਼ ਹੈ ਲੋਨਲੀਨੈਸ ਕੀ ਹੋ ਗਿਆ ਇੱਕ ਬੰਦਾ ਆਪਣੇ ਆਪ ਤੋਂ ਜਿਹੜਾ ਹੈ ਬੋਰ ਹੋ ਗਿਆ ਠੀਕ ਹੈ ਉਹ ਆਪ ਆਪਣੇ ਹਿਸਾਬ ਨਾਲ ਖੁਸ਼ ਨਹੀਂ ਉਹ ਕੀ ਕਰਦਾ ਜੇ ਕੋਈ ਕਾਲਜ ਚ ਮੁੰਡਾ ਹੋਊਗਾ ਠੀਕ ਹੈ ਉਹ ਕੀ ਕਰੂਗਾ ਉਹ ਜੇ ਆਪ ਲੋਨਲੀ ਹੋ ਗਿਆ ਤੇ ਉਹ ਇੱਕ ਹੋਰ ਕੁੜੀ ਨੂੰ ਲੱਭੂਗਾ ਜਿਹੜੀ ਲੋਨਲੀ ਹੋ ਚੁੱਕੀ ਹੈ ਠੀਕ ਹੈ ਉਹ ਦੋਵੇਂ ਆਪਸ ਚ ਜੈਲਪ ਤਾਂ ਹੋ ਜੂਗੇ ਪਰ ਤੁਸੀਂ ਦੇਖੋਗੇ 3 ਮਹੀਨੇ ਬਾਅਦ ਉਹ ਦੋਵੇਂ ਆਪ ਵੀ ਲੋਨਲੀ ਹੋ ਜੂਗੇ ਤੇ ਸਾਰਿਆਂ ਨੂੰ ਲੋਨਲੀ ਕਰ ਦੋਗੇ ਫਿਰ ਆਪਸ ਚ ਲੜਾਈ ਕਰੂਗੇ ਰਾਈਟ ਆਹੀ ਹੁੰਦਾ ਅੱਜ ਕੱਲ ਰਿਲੇਸ਼ਨਸ਼ਿਪ ਚ ਤੇ ਆਪਾਂ ਪਹਿਲੇ ਆਪ ਲੋਨਲੀ ਹੁੰਦੇ ਫਿਰ ਦੂਜੇ ਨੂੰ ਲੱਭਦੇ ਜਿਹੜਾ ਲੋਨਲੀ ਹੈਗਾ ਫਿਰ ਆਪਸ ਚ ਆ ਕੇ ਫਿਰ ਅਸੀਂ ਦੇਖਦੇ ਅਸੀਂ ਆਪ ਵੀ ਬੋਰ ਹੀ ਹੋ ਜਾਂਦੇ ਕੁਛ ਕਰਤਾ ਰਹੇ ਨੀ ਨਵੀਂ ਗੱਲ ਰਾਈਟ ਤੇ ਜਿਹੜੀ ਆਪਣੇ ਨੂੰ ਸਮਝਣ ਵਾਲੀ ਗੱਲ ਹੈ ਨਾ ਕਿ ਆਪਾਂ ਨੂੰ ਇਸ ਬਿਮਾਰੀ ਦੀ ਜੜ ਤੇ ਜਾਣਾ ਕਿ ਵਾਈ ਆਰ ਵੀ ਲੋਨਲੀ ਜਿਵੇਂ ਆਪਣੇ ਬਜ਼ੁਰਗ ਨੀ ਕਹਿੰਦੇ ਸੀਗੇ ਕਿ ਜਿਹਦੇ ਕੋਲ ਹੈਗਾ ਲਾਈਕ ਆਪਣੇ ਪੰਜਾਬੀਆਂ ਚ ਨਾ ਕਦੀ ਮੰਗਣ ਦੀ ਆਦਤ ਹੈਗੀ ਨੀ, ਆਪਾਂ ਕਦੀ ਕਿਸੇ ਤੋਂ ਮੰਗਦੇ ਨੀ ਹੈਗੇ
ਜੀ।
ਸਾਡਾ ਜਿਹੜਾ ਸੁਭਾਅ ਹੈ ਉਹ ਉਹੀ ਹੈ ਕਿ ਆਪਾਂ ਦਿੰਦੇ ਹੈਗੇ। ਸਾਡੇ ਗੁਰੂਆਂ ਨੇ ਵੀ ਕਿਹਾ ਕਿ ਵੰਡ ਕੇ ਚੱਕੋ ਤੁਸੀਂ, ਰਾਈਟ?
ਬਿਲਕੁਲ।
ਆਪਾਂ ਲੰਗਰ ਲਾਉਂਦੇ ਹਾਂ, ਸਾਡਾ ਹੈ ਕਿ ਅਸੀਂ ਅਬੰਡੈਂਟ ਨੇ
ਜੀ।
ਤੇ ਸਭ ਤੋਂ ਪਹਿਲਾਂ ਇਹ ਸਿਰਫ ਬਾਹਰੀ ਮਾਹੌਲ ਦੇ ਵਿੱਚ ਹੀ ਆਪਾਂ ਨੇ ਅਬੰਡੈਂਟ ਨਹੀਂ ਹੋਣਾ, ਅਸੀਂ ਅੰਦਰ ਵੀ ਅਬੰਡੈਂਟ ਹੋਣਾ। ਅਸੀਂ ਅੰਦਰ ਹੀ ਸੋਚਣਾ ਮੇਰੇ ਕੋਲ ਬਹੁਤ ਕੁਛ ਹੈ, ਮੇਰੇ ਕੋਲ ਰੱਬ ਹੈ ਮੇਰਾ, ਠੀਕ ਹੈ, ਮੇਰੇ ਕੋਲ ਉਹਦਾ ਸਾਥ ਹੈ, ਮੈਂ ਕਿਉਂ ਅਕੇਲਾ ਹੋਵਾਂ, ਮੈਂ ਕਿਸ ਤਰ੍ਹਾਂ ਸੋਚਾਂ ਮੈਂ ਇਕੱਲਾ ਹੈ
ਜੀ।
ਤੇ ਜਦ ਅਸੀਂ ਅੰਦਰ ਜਾਵਾਂਗੇ, ਆਪਾਂ ਹੁਣ ਮੈਂ ਕਹਾਂਗਾ ਕਿ ਚਲੋ ਇਹ ਗੱਲ ਸੁਣਨ ਨੂੰ ਤਾਂ ਬਹੁਤ ਵਧੀਆ, ਪਰ ਫੀਲ ਕਿਵੇਂ ਕਰਾਂਗੇ? ਉਹ ਤੁਸੀਂ ਕਿੱਦਾਂ ਫੀਲ ਕਰ ਸਕਦੇ ਹੋ? ਉਹਦੇ ਵਾਸਤੇ ਤੁਹਾਨੂੰ ਕਰਨਾ ਪੈਣਾ ਥੋੜਾ ਜਿਹਾ ਯੋਗਾ ਜਾਂ ਪ੍ਰਾਣਾਯਾਮ, ਮੈਂ ਕਹਾਂਗਾ, ਠੀਕ ਹੈ। ਪ੍ਰਾਣਾਯਾਮ ਜਿਹੜਾ ਚੀਜ਼ ਹੈ ਉਹ ਕੀ ਹੈ, ਸੂਕਸ਼ਮ ਐਨਰਜੀ ਜਿਹੜੀ ਹੁੰਦੀ ਨਾ ਬੋਡੀ ਦੇ ਵਿੱਚ, ਸੂਕਸ਼ਮ ਤਾਕਤ। ਇੱਕ ਤਾਂ ਹੋ ਗਈ ਸਰੀਰ ਸਾਡਾ ਬਹੁਤ ਵੱਡਾ, ਅਸੀਂ ਜਿਮ ਲਾਈਏ, ਪਰ ਜੇ ਉਸ ਬੰਦੇ ਦੇ ਐਨਰਜੀ ਲੈਵਲ ਲੋ ਹੋ ਗਏ, ਭਾਵੇਂ ਉਹਦਾ ਸਰੀਰ ਹੋਵੇ 100 ਕਿਲੋ ਦਾ ਪਰ ਐਨਰਜੀ ਲੋ ਹੈ, ਉਹ ਕੁਛ ਕਰ ਸਕਦਾ? ਕੁਝ ਨੀ ਕਰ ਸਕਦਾ ਉਹ ਜੀਵਨ ਚ। ਪਰ ਇੱਕ ਬੰਦਾ 50 ਕਿਲੋ ਦਾ, ਬੜਾ ਵੀਕ ਸਰੀਰ ਹੈ ਉਹਦਾ, ਪਰ ਉਹਦੇ ਐਨਰਜੀ ਲੈਵਲ ਬਥੇਰੇ ਹਾਈ ਹੋ ਗਏ, ਉਹ ਪਤਾ ਨੀ ਕੀ ਬਣ ਸਕਦਾ ਹੈ ਨਾ ਜੀ। ਉਹ IAS ਦਾ ਪੇਪਰ ਕਲੀਅਰ ਕਰ ਸਕਦਾ, ਉਹ ਲਾਈਫ ਚ ਕੋਈ ਵੱਡੀ ਮਤਲਬ ਤਿਆਰੀ ਕਰਕੇ ਸਟੱਡੀ ਕਰਕੇ ਵੱਡੀ ਪੋਸਟ ਚ ਜਾ ਸਕਦਾ, ਰਾਈਟ? ਬਿਕੋਜ਼ ਉਹਦੇ ਆਪਣੇ ਜਿਹੜੇ ਐਨਰਜੀ ਲੈਵਲ ਉਹ ਹਾਈ ਹੈ। ਤੇ ਲਾਈਫ ਚ ਸਭ ਤੋਂ ਪਹਿਲੀ ਗੱਲ ਜਿਹੜੀ ਕਰਨੀ ਹੈ ਨਾ, ਆਪਣੇ ਆਪ ਨੂੰ ਸਰੀਰ ਦਾ ਤੇ ਧਿਆਨ ਰੱਖਣਾ ਹੀ ਹੈ, ਉਹ ਤਾਂ ਆਪਾਂ ਪੰਜਾਬੀ ਰੱਖਦੇ ਹੀ ਹੈਗੇ
ਜੀ,
ਪਰ ਨਾਲ ਨਾਲ ਆਪਣੀ ਮੈਂਟਲ ਹੈਲਥ, ਮਾਇੰਡ ਦਾ ਵੀ ਧਿਆਨ ਰੱਖਣਾ ਹੈ। ਤੇ ਤੁਸੀਂ ਦੇਖੋਗੇ ਨਾ ਮਾਇੰਡ ਕੀ ਚੀਜ਼ ਹੈ ਨਾ, ਉਹ ਮਾਇੰਡ ਤੁਹਾਡਾ ਕੀ ਹੈ, ਮਾਇੰਡ ਕੁਛ ਵੀ ਨਹੀਂ, ਮਾਇੰਡ ਤੁਹਾਡੀ ਐਨਰਜੀ ਹੈ। ਜਿਵੇਂ ਆਪਾਂ ਕੰਮ ਕਰਦੇ ਹਾਂ, ਆਪਾਂ ਸੋਮਵਾਰ ਨੂੰ ਜਾਂ ਆਪਾਂ ਕਾਲਜ ਨੂੰ ਜਾਂਦੇ ਹਾਂ, ਠੀਕ ਹੈ, ਅਸੀਂ ਜਦ ਸੋਮਵਾਰ ਸਵੇਰੇ ਉੱਠਦੇ ਹਾਂ, ਤੇ ਮੈਂ ਜੇ ਤੁਹਾਡੇ ਤੋਂ ਪੁੱਛਾਂ ਤੁਹਾਨੂੰ ਕਿਵੇਂ ਲੱਗ ਰਿਹਾ, ਤੁਸੀਂ ਆਫਿਸ ਜਾ ਰਹੇ ਹੋ, ਕਾਲਜ ਜਾ ਰਹੇ ਹੋ, ਤੁਸੀਂ ਕੀ ਕਹੋਗੇ? ਉਹ ਹਾਂ ਯਾਰ, ਇੱਕ ਹੋਰ ਹਫਤਾ ਉਹੀ ਕੰਮ ਸ਼ੁਰੂ, ਇੱਕ ਹੋਰ ਹਫਤਾ ਬਸ, ਅਸਾਂ ਕਿਵੇਂ ਵੀ ਕੱਢਣਾ, ਰਾਈਟ
ਜੀ।
ਤੇ ਜੇ ਮੈਂ ਫਰਾਈਡੇ ਨੂੰ ਤੁਹਾਡੇ ਤੋਂ ਪੁੱਛਾਂ ਕਿ ਕਿਵੇਂ ਲੱਗ ਰਿਹਾ ਜਦ ਤੁਸੀਂ ਵਾਪਿਸ ਆ ਰਹੇ ਹੋ, ਤੇ ਅਸੀਂ ਕੀ ਕਹਿੰਦੇ? ਯਾਰ ਆਖਿਰਕਾਰ ਖਤਮ ਹੋਇਆ, ਹੁਣ ਤਾਂ ਆਪਾਂ ਜਾਣਾ, ਦੋਸਤਾਂ ਨਾਲ ਯਾਰਾਂ ਨਾਲ ਮਿਲਾਂਗੇ, ਬੱਚਿਆਂ ਦਾ ਧਿਆਨ ਰੱਖਾਂਗੇ, ਰਾਈਟ? ਤੇ ਅਸੀਂ ਦੇਖੀਏ ਕਿ ਨਾ, ਇਟ ਇਜ਼ ਜਸਟ ਅ ਚੇਂਜ ਇਨ ਦਾ ਲੈਵਲ ਆਫ ਫੀਲਿੰਗ, ਆ ਫੀਲਿੰਗ ਦਾ ਹੀ ਡਿਫਰੈਂਸ ਹੋ ਰਿਹਾ, ਆਪਾਂ ਕਿਵੇਂ ਫੀਲ ਕਰ ਰਹੇ ਹਾਂ
ਜੀ।
ਇਟ ਇਜ਼ ਅ ਚੇਂਜ ਇਨ ਦਾ ਸਟੇਟ ਆਫ ਮਾਇੰਡ, ਜਿਵੇਂ ਸਾਡਾ ਮਾਇੰਡ ਫੀਲ ਕਰ ਰਿਹਾ ਨਾ, ਉਹਦੀ ਸਟੇਟ ਚੇਂਜ ਹੋ ਰਹੀ ਹੈ,
ਠੀਕ ਹੈ,
ਉਹਦਾ ਸੁਭਾਅ ਚੇਂਜ ਹੋ ਰਿਹਾ। ਵਿਦ ਦਾ ਆਊਟਰ ਚੇਂਜ, ਬਾਹਰ ਜਿਵੇਂ ਆਪਾਂ ਨੂੰ ਚੇਂਜ ਹੋ ਰਿਹਾ ਉਸ ਹਿਸਾਬ ਨਾਲ, ਤੇ ਜੇ ਆਪਣੇ ਮਾਇੰਡ ਨੂੰ ਹੀ ਆਪਾਂ ਫਿਕਸ ਕਰ ਲਈਏ, ਤੇ ਸਾਡਾ ਜਿਵੇਂ ਬਾਬਾ ਜੀ ਨੀ ਕਹਿ ਗਏ ਕਿ ਮਨ ਜੀਤੇ ਜਗ ਜੀਤ,
ਬਿਲਕੁਲ,
ਤੁਸੀਂ ਮਨ ਨੂੰ ਜਿੱਤ ਲੋ, ਤੁਸੀਂ ਜਗ ਨੂੰ ਤਾਂ ਜਿੱਤ ਲਿਆ। ਅਸੀਂ ਕੀ ਕਰ ਰਹੇ ਹੁਣ ਤੱਕ, ਜਗ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ, ਮਨ ਨੂੰ ਭੁੱਲ ਬੈਠੇ।
ਬਿਲਕੁਲ ਬਿਲਕੁਲ।
ਤੇ ਮਨ ਕਿਵੇਂ ਜਿੱਤਾਂਗੇ, ਉਹੀ ਮੇਨ ਕੰਮ ਹੈ, ਬਾਕੀ ਤਾਂ ਆਪੇ ਹੋ ਜਾਊਗਾ, ਤੁਸੀਂ ਦੇਖਣਾ। ਮਨ ਨੂੰ ਜਿੱਤਣ ਦਾ ਆਹੀ ਤਰੀਕਾ ਹੈ, ਜਦ ਮੈਂ ਤੁਹਾਡੇ ਤੋਂ ਕੁਸ਼ਚਨ ਪੁੱਛਦਾ, ਕਿਉਂਕਿ ਮੈਂ ਹੋਰ ਕਿਸੇ ਨਾਲ ਤਾਂ ਲਾਈਕ ਮੈਨੂੰ ਗੱਲਬਾਤ ਦਾ ਐਕਸਪੀਰੀਅੰਸ ਨਹੀਂ ਹੋ ਰਿਹਾ ਹਲੇ, ਪਰ ਮੈਂ ਤੁਹਾਨੂੰ ਇਹ ਕੁਸ਼ਚਨ ਕਰਦਾ, ਜਦ ਤੁਸੀਂ ਐਂਗਰੀ ਹੁੰਦੇ ਹੋ, ਗੁੱਸੇ ਹੁੰਦੇ ਹੋ, ਤੁਹਾਡੀ ਬ੍ਰੈਥ ਕਿਸ ਤਰ੍ਹਾਂ ਨਾਲ ਹੁੰਦੀ ਹੈ?
ਬਹੁਤ ਤੇਜ਼ ਹੁੰਦਾ ਹੈ ਨਾ।
ਹਾਂ, ਤਾਂ ਕਿਵੇਂ ਚੱਲ, ਬਹੁਤ ਤੇਜ਼ ਹੁੰਦਾ। ਅੱਛਾ, ਜਦ ਤੁਸੀਂ ਡਿਪਰੈਸ ਜਾਂ ਫੀਲ ਕਰਦੇ ਹੋ, ਬੜਾ ਲੋ ਫੀਲ ਕਰਦੇ ਹੋ, ਮੰਨ ਲਓ ਕੁਛ ਹੋ ਗਿਆ, ਵਧੀਆ ਨਹੀਂ ਹੋਇਆ ਫੈਮਿਲੀ 'ਚ
ਜੀ,
ਉਦੋਂ ਤੁਹਾਡਾ ਸਾਹ ਕਿਵੇਂ ਚੱਲਦਾ?
ਬਹੁਤ ਲੋ ਹੁੰਦਾ ਉਸ ਵੇਲੇ, ਜਿਵੇਂ ਅਸੀਂ ਫੀਲ ਲੋ ਕਰਦੇ ਹਾਂ
ਤੇ ਲੋ ਹੁੰਦਾ, ਬਿਲਕੁਲ
ਜੀ।
ਹਾਂਜੀ, ਸਾਹ ਵੀ ਲੋ ਹੋ ਜਾਂਦਾ। ਜਦ ਮੈਂ ਕਹਾਂ ਤੁਸੀਂ ਹੈਪੀ ਹੁੰਦੇ ਹੋ, ਉਦੋਂ ਸਾਹ ਕਿਸ ਤਰ੍ਹਾਂ ਹੁੰਦਾ?
ਉਦੋਂ ਮੇਰਾ ਖਿਆਲ ਬੈਲੈਂਸਡ ਹੁੰਦਾ,
ਉਸ ਵੇਲੇ ਤੁਸੀਂ ਬੈਲੈਂਸ ਹੁੰਦਾ। ਜੇ ਤੁਸੀਂ ਛੋਟੇ ਜੇ ਤੁਹਾਡੇ ਛੋਟੇ ਬੱਚੇ ਹੋਣਗੇ ਨਾ, ਉਹ ਦੇਖੋਗੇ ਤੁਸੀਂ ਹਰ ਵੇਲੇ ਹੈਪੀ ਨੇ, ਤੇ ਉਹਨਾਂ ਦੀ ਜਿਹੜੀ ਬ੍ਰੈਥ ਹੈ ਨਾ, ਜੇ ਕੋਈ ਛੋਟਾ ਜਿਹਾ ਨਿਆਣਾ ਹੋਵੇ, ਜਿਹੜਾ ਨਿਊਬੋਰਨ ਬੇਬੀ, ਉਹਦੀ ਤੁਸੀਂ ਬ੍ਰੈਥ ਦੇਖੋ ਕਿੰਨੀ ਕੰਪਲੀਟ ਹੈ
ਜੀ,
ਉਹਦਾ ਢਿੱਡ ਪੂਰਾ ਅੰਦਰ ਜਾਊਗਾ ਤੇ ਬਾਹਰ ਆਊਗਾ, ਰਾਈਟ? ਤੇ ਆਪਣਾ ਜਿਹੜਾ ਸਾਹ ਹੈ ਨਾ, ਉਹ ਆਪਣੇ ਇਮੋਸ਼ਨਸ ਨਾਲ ਜੁੜਿਆ ਹੋਇਆ। ਇਮੋਸ਼ਨ ਮਤਲਬ ਜਿਵੇਂ ਕਿਸ ਤਰ੍ਹਾਂ ਅਸੀਂ ਹਾਲੇ ਫੀਲ ਕਰਦੇ ਪਏ ਨੇ, ਠੀਕ ਹੈ। ਤੇ ਪ੍ਰਾਣਾਯਾਮ ਕੀ ਹੈ, ਸਾਹ ਦੇ ਥਰੂ ਅਸੀਂ ਮਨ ਨੂੰ ਜਿੱਤ ਰਹੇ ਨੇ
ਜੀ।
ਜਿਵੇਂ ਇੱਕ ਪਤੰਗ ਹੋ ਗਈ ਨਾ, ਪਤੰਗ ਨੂੰ ਕਿਵੇਂ ਕੰਟਰੋਲ ਕਰੋਗੇ, ਡੋਰ ਦੇ ਥਰੂ। ਡੋਰ ਹੀ ਇੱਕ ਚੀਜ਼ ਹੈ ਜਿਹਨੂੰ ਤੁਸੀਂ ਫੜ ਕੇ ਨਾ ਇੱਕ ਪਤੰਗ ਨੂੰ ਕੰਟਰੋਲ ਕਰ ਸਕਦੇ ਹੋ। ਇਸੀ ਹਿਸਾਬ ਨਾਲ ਆਪਣਾ ਮਾਇੰਡ ਹੈਗਾ, ਮਨ ਹੈਗਾ, ਠੀਕ ਹੈ। ਜੇ ਤੁਸੀਂ ਮਨ ਨੂੰ ਜਿੱਤਣਾ ਹੈ ਨਾ, ਤੇ ਕੱਲੀ ਉਹ ਡੋਰ ਆਹੀ ਹੈ ਤੁਹਾਡੀ ਸਾਹ
ਜੀ। ਬਿਲਕੁਲ,
ਅਸਾਂ ਕਹਿੰਦੇ ਹਾਂ ਕਿ ਦ ਫਸਟ ਐਕਟ ਆਫ ਲਾਈਫ ਇਜ਼ ਬ੍ਰੀਥ ਇਨ ਐਂਡ ਲਾਸਟ ਐਕਟ ਆਫ ਲਾਈਫ ਇਜ਼ ਬ੍ਰੀਥ ਆਊਟ
ਜੀ।
ਜਦ ਆਪਾਂ ਇਸ ਦੁਨੀਆਂ ਵਿੱਚ ਆਏ, ਕਿਵੇਂ ਪਤਾ ਲੱਗਿਆ, ਸਾਹ ਸ਼ੁਰੂ ਹੋ ਗਈ ਕਿ ਹਾਂ ਬਈ ਜਿੰਦਾ ਬੰਦਾ, ਮਰਦਾ ਹੈ ਤੇ ਕੀ ਹੁੰਦਾ, ਸਾਹ ਹੀ ਖਤਮ ਹੁੰਦੀ ਹੈ। ਤੇ ਸਾਹ ਤੇ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ
ਜੀ।
ਉਹਦੇ ਵਾਸਤੇ ਕੀ ਕਰ ਸਕਦੇ ਆਪਾਂ, ਪ੍ਰਾਣਾਯਾਮ ਕਰ ਸਕਦੇ ਨੇ, ਰਾਈਟ? ਲਾਈਕ ਤੁਸੀਂ ਯੂਟਿਊਬ ਕਰੋ, ਮੈਂ ਕਹਾਂਗਾ ਕਿਉਂਕਿ ਹਲੇ ਤਾਂ ਮੈਂ ਸਿਖਾ ਨਹੀਂ ਸਕਦਾ, ਟਾਈਮ ਵੀ ਆਪਣੇ ਕੋਲ ਥੋੜਾ ਹੈ, ਪਰ ਮੈਂ ਕੀ ਦੱਸ ਸਕਦਾ, ਤੁਸੀਂ ਯੂਟਿਊਬ ਕਰੋ ਲਾਈਕ ਭਸਤ੍ਰਿਕਾ ਪ੍ਰਾਣਾਯਾਮ, BHASTRIKA, ਠੀਕ ਹੈ, ਜੇ ਤੁਹਾਨੂੰ ਇਹਦੇ ਬਾਰੇ ਕੁਛ ਮਿਲ ਸਕਦਾ ਉਹ ਤੁਸੀਂ ਕਰੋ। ਤੁਸੀਂ ਯੂਟਿਊਬ ਕਰੋ ਨਾੜੀ ਸ਼ੋਧਨ, NADISHODHAN, ਨਾੜੀ ਸ਼ੋਧਨ ਪ੍ਰਾਣਾਯਾਮ। ਇਹ ਜਿਹੜੇ ਪ੍ਰਾਣਾਯਾਮ ਹੈ ਇਹ 2 ਮਿੰਟ ਵੀ ਨੀ ਲੱਗਦੇ, ਪਰ ਆਪਣਾ ਜਿਹੜਾ ਮਾਇੰਡ ਹੈ ਨਾ ਉਹ 2 ਮਿੰਟਾਂ ਦੇ ਵਿੱਚ ਇੰਨਾ ਕਾਮ ਡਾਊਨ ਹੋ ਜਾਂਦਾ ਹੈ। ਜਿਹੜੇ ਤੁਸੀਂ ਦੇਖੋਗੇ ਨਾ ਆਪਣਾ ਬ੍ਰੇਨ ਜਿਹੜਾ ਹੈ, ਇਟ ਇਜ਼ ਲਾਈਕ ਇਟਸ ਅ ਸਫੈਰੀਕਲ ਥਿੰਗ, ਉਹਦੇ ਵਿੱਚ ਲੈਫਟ ਹੈਮੀਸਫੇਅਰ ਹੈ ਤੇ ਰਾਈਟ ਹੈਮੀਸਫੇਅਰ ਹੈ, ਠੀਕ ਹੈ, ਵਿਚ ਇਜ ਬੇਸਿਕਲੀ ਵੀ ਸੇ ਲੈਫਟ ਬ੍ਰੇਨ ਰਾਈਟ ਬ੍ਰੇਨ, ਹੈ ਨਾ
ਜੀ।
ਇੱਕ ਹੈ ਇਮੋਸ਼ਨਸ ਨਾਲ ਜੁੜਿਆ ਆ ਤੇ ਇੱਕ ਹੈ ਆਪਣਾ ਇੰਟੈਲੈਕਚੁਅਲ ਬ੍ਰੇਨ, ਠੀਕ ਹੈ, ਜਿਹੜਾ ਲੌਜੀਕਲ ਬ੍ਰੇਨ ਹੈ। ਜਦ ਆਪਾਂ ਪ੍ਰਾਣਾਯਾਮ ਕਰਦੇ ਨੇ ਨਾ ਇਹ ਦੋਵੇਂ ਕਾਮ ਡਾਊਨ ਹੋ ਜਾਂਦੇ ਹੈ। ਨਹੀਂ ਤਾਂ ਹਰ ਵੇਲੇ ਕੀ ਚੱਲਦਾ ਹੈ, ਉਹ ਯਾਰ ਮੰਮੀ ਕਹਿੰਦੀ ਆ ਪੜ੍ਹ ਲਾ, ਇੱਕ ਦਿਮਾਗ ਕਹਿ ਰਿਹਾ ਪੜ੍ਹ ਲਾ, ਦੂਜਾ ਕਹਿੰਦਾ ਥੋੜੀ ਦੇਰ ਹੋਰ ਟਿਕਟੋਕ ਕਰ ਲਾ, ਉਹ ਤੋਂ ਬਾਅਦ ਪੜਾਂਗੇ। ਤੁਸੀਂ ਦੇਖੋਗੇ ਹਰ ਵੇਲੇ ਆਪਣੀ ਫਾਈਟ ਚੱਲ ਰਹੀ ਹੈ ਆਪਣੇ ਵਿੱਚ ਹੀ,
ਬਿਲਕੁਲ।
ਇਹ ਦੋਵੇਂ ਬ੍ਰੇਨ ਨੇ ਜਿਹੜੇ ਕਹਿੰਦੇ ਇਹ ਕਰ ਇਹ ਕਰ, ਇਹ ਕੰਟਰੋਲ ਹੋ ਜਾਂਦਾ ਹੈ। ਉਹ ਤੋਂ ਬਾਅਦ ਜੇ ਤੁਸੀਂ ਪ੍ਰਾਣਾਯਾਮ ਕਰ ਲਿਆ ਤੁਸੀਂ ਦੇਖੋਗੇ ਐਨਰਜੀ ਲੈਵਲ ਆਪੇ ਹਾਈ ਹੋ ਜਾਊਗਾ, ਠੀਕ ਹੈ। ਐਨਰਜੀ ਲੈਵਲ ਹਾਈ ਹੋ ਗਿਆ ਮੀਨਸ ਤੁਹਾਡਾ ਮਨ ਵੀ ਹਾਈ ਹੋ ਗਿਆ, ਤੁਸੀਂ ਮਨ ਜਿੱਤ ਲਿਆ ਪ੍ਰਾਣਾਯਾਮ ਨਾਲ। ਉਹ ਤੋਂ ਬਾਅਦ ਤੁਸੀਂ 10 ਮਿੰਟ ਧਿਆਨ ਕਰੋ, ਮੈਂ ਜਿਵੇਂ ਮੈਂ ਦੱਸਿਆ ਬਸ ਹੋ ਗਈ, ਤੁਸੀਂ ਦੁਨੀਆਂ ਜਿੱਤ ਲਈ, ਹੋਰ ਕੁਛ ਬਾਕੀ ਨੀ ਫਿਰ।
ਜੀ ਜੀ
ਰਾਈਟ
ਜੀ। ਅੱਛਾ ਇੱਕ ਚੀਜ਼ ਜਿਹੜੀ ਹੋਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆ ਕਿ ਜਿਹੜੀਆਂ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਆ ਇਹਨਾਂ ਨੂੰ ਵੀ ਬਦਲਣਾ ਜ਼ਰੂਰੀ ਆ ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਆ ਮੈਡੀਟੇਸ਼ਨ ਦੇ ਨਾਲ। ਤੇ ਇੱਕ ਹੋਰ ਚੀਜ਼ ਜਿਹੜੀ ਆ ਉਹ ਵੀ ਮੈਂ ਕਿਉਂਕਿ ਸਮਾਂ ਸਾਡੇ ਕੋਲ ਬਹੁਤ ਥੋੜਾ ਆ ਮੈਂ ਪੁੱਛਣਾ ਚਾਹਾਂਗੀ ਜਿਵੇਂ ਨਾ ਬਹੁਤ ਸਾਰੇ ਲੋਕ ਜਿਹੜੇ ਉਹ ਕਹਿੰਦੇ ਕਿ ਸਾਨੂੰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਦਿਨ ਵੇਲੇ ਤਾਂ ਚਲੋ ਜਿਹੜੀਆਂ ਚਿੰਤਾਵਾਂ ਸਤਾਉਂਦੀਆਂ ਆ ਰਾਤ ਨੂੰ ਵੀ ਉਹਨਾਂ ਨੂੰ ਚੈਨ ਨਹੀਂ ਆ ਰਾਤ ਨੂੰ ਵੀ ਉਹਨਾਂ ਨੂੰ ਜਿਹੜੀ ਨੀਂਦ ਆ ਉਹ ਵੀ ਪੂਰੀ ਨਹੀਂ ਆਉਂਦੀ ਹਨਾ ਸੋ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਆ ਉਹ ਖਾਂਦੇ ਆ ਕੀ ਮੈਡੀਟੇਸ਼ਨ ਇਹਨਾਂ ਚੀਜ਼ਾਂ ਚ ਵੀ ਮਦਦ ਕਰਦਾ
ਡ੍ਰਾਸਟਿਕਲੀ ਮੈਂ ਕਹਾਂਗਾ ਸਭ ਤੋਂ ਪਹਿਲਾਂ ਆਪਾਂ ਨੀਂਦ ਬਾਰੇ ਗੱਲ ਕਰਦੇ ਹਾਂ ਨੀਂਦ ਜਿਹੜੀ ਹੈ ਨਾ ਉਹ ਇਟ ਇਜ਼ ਲਾਈਕ ਜੇ ਤੁਹਾਨੂੰ ਨੀਂਦ ਚ ਲਾਈਕ ਪ੍ਰੋਬਲਮ ਆ ਰਹੀ ਹੈ ਉਹਦੇ ਬਹੁਤ ਕਾਰਨ ਹੋ ਸਕਦੇ
ਜੀ
ਤੇ ਮੈਂ ਕੀ ਕਹਾਂਗਾ ਗੋਲੀਆਂ ਖਾਣ ਦੀ ਤੁਹਾਨੂੰ ਕੋਈ ਲੋੜ ਹੀ ਨਹੀਂ ਤੁਸੀਂ ਬਸ ਆ ਮੈਡੀਟੇਸ਼ਨ ਦੀ ਕੱਲੀ ਗੋਲੀ ਅਪਣਾ ਲਓ ਜਿਹੜੀ ਤੁਸੀਂ ਗੋਲੀਆਂ ਵੀ ਖਾਓਗੇ ਉਹਦਾ ਸਾਈਡ ਇਫੈਕਟ ਵੀ ਹੋਊਗਾ ਉਹ ਭਾਵੇਂ ਤੁਹਾਨੂੰ ਨੀਂਦ ਤਾਂ ਦਵਾ ਦੇਵੇ ਥੋੜੀ ਦੇਰ ਵਾਸਤੇ ਪਰ ਤੁਹਾਡੇ ਜਿਹੜੇ ਸਰੀਰ ਦੇ ਜਿਹੜੇ ਜਿਹੜੇ ਆਰਗਨਸ ਨੇ ਉਹਨਾਂ ਨੂੰ ਨੁਕਸਾਨ ਕਰਕੇ ਛੱਡੂਗੀ ਠੀਕ ਹੈ ਪਹਿਲੀ ਗੱਲ ਤੇ ਨੀਂਦ ਨਾ ਆਉਣ ਦਾ ਜਿਹੜਾ ਪਹਿਲਾ ਕਾਰਨ ਹੈ ਉਹ ਰੈਸਟਲੈਸਨੈਸ ਬੋਡੀ ਦੇ ਵਿੱਚ ਠੀਕ ਹੈ ਐਂਗਜ਼ਾਇਟੀ ਕੀ ਚਿੰਤਾ ਕਰਨੀ ਤੇ ਮੈਂ ਪਹਿਲਾ ਕੁਐਸਚਨ ਕਰਦਾ ਯਾਰ ਤੁਸੀਂ 4 ਸਾਲ ਪਹਿਲਾਂ ਜਾਓ ਤੁਸੀਂ ਜੀਵਨ ਚ ਇੰਨੀ ਚਿੰਤਾ ਕਰ ਬੈਠੇ ਹੋ ਉਸ ਚਿੰਤਾ ਦਾ ਹਲੇ ਤੱਕ ਤੁਹਾਨੂੰ ਕੋਈ ਫਾਇਦਾ ਹੋਇਆ ਨਹੀਂ ਹੋਇਆ ਫਿਰ ਵੀ ਮਨ ਨੂੰ ਆਦਤ ਕੀ ਪਈ ਹੈ ਚਿੰਤਾ ਕਰਨ ਦੀ ਤੇ ਜਦ ਆਪਾਂ ਮੈਡੀਟੇਸ਼ਨ ਕਰੂੰਗੇ ਨਾ ਆਪੇ ਮਨ ਸ਼ਾਂਤ ਹੋ ਜਾਣਾ ਦੂਜਾ ਜਿਹੜਾ ਬੰਦਾ ਰੈਸਟਲੈਸ ਹੁੰਦਾ ਨਾ ਉਹ ਤੁਸੀਂ ਦੇਖੋਗੇ ਉਹ ਹਰ ਵੇਲੇ ਨਾ ਆਪਣਾ ਗੋਡਾ ਹਿਲਾਈ ਜਾਊਗਾ ਜਾਂ ਹੱਥ ਹਿਲਾਈ ਜਾਊਗਾ ਜਾਂ ਮੋਢਾ ਹਿਲਾਈ ਜਾਊਗਾ ਫਿਰ ਨੂੰ ਇੱਧਰ ਇੱਧਰ ਕਰੀ ਜਾਊਗਾ ਕਿਉਂਕਿ ਉਹਦਾ ਮਨ ਦੌੜ ਰਿਹਾ ਸਰੀਰ ਚ ਕੋਈ ਐਕਟੀਵਿਟੀ ਨਹੀਂ ਹੋ ਰਹੀ ਠੀਕ ਹੈ ਅਵਰ ਬੋਡੀ ਸ਼ੁੱਡ ਬੀ ਐਕਟਿਵ ਐਂਡ ਮਾਇੰਡ ਸ਼ੁੱਡ ਬੀ ਪੀਸਫੁਲ ਮਨ ਸ਼ਾਂਤ ਤੇ ਸਰੀਰ ਐਕਟਿਵ ਉਲਟਾ ਕੰਮ ਹੋਇਆ ਪਿਆ ਕਿ ਉਹਦਾ ਮਾਇੰਡ ਐਕਟਿਵ ਹੈ ਤੇ ਬੋਡੀ ਜਮਾ ਹੀ ਪੀਸਫੁਲ ਹੈ ਤੇ ਬੋਡੀ ਤੇ ਉਲਟਾ ਇਫੈਕਟ ਹੋ ਰਿਹਾ ਤੇ ਉਸਨੂੰ ਕਿਵੇਂ ਸ਼ਾਂਤ ਕਰੀਏ ਥੋੜੀ ਜਿਹੀ ਐਕਸਰਸਾਈਜ਼ ਕਰ ਲਓ ਠੀਕ ਹੈ ਪ੍ਰਾਣਾਯਾਮ ਕਰੋਗੇ ਤਾਂ ਕੀ ਹੋਗਾ ਜਿਹੜੀ ਐਨਰਜੀ ਹੈ ਨਾ ਡਰਾ ਹੋ ਜਾਊਗੀ ਇਹ ਨਾ ਅੱਜ ਕੱਲ ਦੇ ਜਿਹੜਾ ਯੂਥ ਹੈ ਨਾ ਉਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਕੀ ਕਰਦੇ ਨੇ ਰਾਤੀ ਜਿਹੜੇ ਆਪਾਂ ਬਹਿ ਜਾਂਦੇ ਹਾਂ ਮੋਬਾਈਲ ਤੇ ਠੀਕ ਹੈ 10 ਵਜੇ ਆਪਾਂ ਬੈੱਡ ਤੇ ਪਹੁੰਚ ਵੀ ਜਾਈਏ 2 ਘੰਟੇ ਤਾਂ ਅਸੀਂ ਮੋਬਾਈਲ ਤੇ ਟਾਈਮ ਪਾਸ ਕਰਦੇ ਨੇ
ਬਿਲਕੁਲ
ਉਹਦਾ ਵੀ ਬਹੁਤ ਇੰਪੈਕਟ ਹੈ ਕਿ ਅਸੀਂ ਸੌ ਨਹੀਂ ਪਾ ਰਹੇ ਉਹਦੇ ਕਰਕੇ ਕਿਉਂਕਿ ਅਸੀਂ ਲਾਈਟ ਨੂੰ ਫੇਸ ਕਰ ਰਹੇ ਹਾਂ ਸਕਰੀਨ ਨੂੰ ਫੋਰ ਸੱਚ ਅ ਲੌਂਗ ਟਾਈਮ ਇੰਨੀ ਲੰਬੇ ਟਾਈਮ ਵਾਸਤੇ ਅਸਾਂ ਕੀ ਕਰਨਾ ਚਾਹੀਦਾ ਰਾਤੀ 10 ਵਜੇ ਆਪਣਾ ਮੋਬਾਈਲ ਸਵਿਚ ਆਫ ਤੇ ਘਰ ਦਾ ਵਾਈਫਾਈ ਬੰਦ ਕਿਉਂਕਿ ਜਿਹੜਾ ਵਾਈਫਾਈ ਵੀ ਹੈ ਨਾ ਉਹਦੀ ਜਿਹੜੀ ਕਿਰਨ ਨੇ ਨਾ ਜਿਹੜੀ ਸਾਨੂੰ ਦਿਖਦੀ ਨੀ ਪਰ ਅਦ੍ਰਿਸ਼ ਨੇ ਉਹ ਠੀਕ ਹੈ ਪਰ ਉਹਨਾਂ ਦਾ ਸਾਡੇ ਮਨ ਤੇ ਸਾਡੀ ਬੋਡੀ ਤੇ ਬਹੁਤ ਇਫੈਕਟ ਹੈ ਠੀਕ ਹੈ ਫਿਰ ਤੁਹਾਡੀ ਡਾਇਟ ਆ ਗਈ ਜੇ ਅਸੀਂ ਤਾਮਸਿਕ ਭੋਜਨ ਕਹਾ ਮੀਨਸ ਤਾਮਸਿਕ ਮੀਨਸ ਲੋਟ ਆਫ ਨਾਨ ਵੈਜ ਠੀਕ ਹੈ ਉਹ ਵੀ ਤੁਹਾਨੂੰ ਰਿਲੈਕਸ ਨਹੀਂ ਕਰਨ ਦੂਗਾ ਜਿਵੇਂ ਆਪਣੇ ਗ੍ਰੰਥਾਂ ਚ ਵੀ ਲਿਖਿਆ ਸਾਤਵਿਕ ਜੀਵਨ ਜਿਹੜਾ ਹੈ ਨਾ ਉਹ ਸਾਡੇ ਸਰੀਰ ਵਾਸਤੇ ਤੇ ਮਨ ਵਾਸਤੇ ਬੈਸਟ ਹੈ ਤੇ ਸਾਤਵਿਕ ਖਾਣਾ ਕਿਹੜਾ ਹੈ ਜਿਹੜਾ ਹਲਕਾ ਭੋਜਨ ਹੋ ਗਿਆ ਠੀਕ ਹੈ ਮੈਂ ਨਾਨ ਵੈਜ ਡਾਇਟ ਨੂੰ ਜ਼ਿਆਦਾ ਐਕਸਪਲੇਨ ਨਹੀਂ ਕਰਾਂਗਾ ਪਰ ਅਸੀਂ ਸਾਰੇ ਅੱਜ ਦੀ ਡੇਟ ਚ ਨੈਟਫਲਿਕਸ ਦੇ ਉੱਤੇ ਨੇ ਠੀਕ ਹੈ ਨੈਟਫਲਿਕਸ ਤੇ ਇੱਕ ਵਿਰਾਟ ਕੋਹਲੀ ਵੀ ਉਸ ਵੀਡੀਓ ਦੇ ਵਿੱਚ ਆਇਆ ਇੱਕ ਬਹੁਤ ਵਧੀਆ ਵੀਡੀਓ ਆਈ ਹੈ ਆਰਨੋਲਡ ਸ਼ਵਾਜ਼ਨਰ ਹੀ ਵਾਸ ਅ ਬਿਗ ਲਾਈਕ ਬੋਡੀ ਬਿਲਡਰ ਉਹਦੇ ਵੱਲੋਂ ਤੁਸੀਂ ਸਰਚ ਕਰਿਓ ਵੀਡੀਓ ਦਾ ਨਾਮ ਹੈ ਗੇਮ ਚੇਂਜਰਸ ਇਹ ਅਸੀਂ ਸਾਰਿਆਂ ਨੂੰ ਦੇਖਣ ਦੀ ਬਹੁਤ ਲੋੜ ਹੈ ਤੇ ਜਿਹੜੀ ਰੈਸਟਲੈਸਨੈਸ ਹੈ ਜਦ ਆਪਾਂ ਪ੍ਰਾਣਾਯਾਮ ਕਰਾਂਗੇ ਇਹ ਸਭ ਕੁਛ ਕਰਾਂਗੇ ਥੋੜਾ ਜਿਹਾ ਯੋਗਾ ਸੂਰਿਆ ਨਮਸਕਾਰ ਕਰਕੇ ਵੀ ਸਾਡੀ ਰੈਸਟਲੈਸਨੈਸ ਇਸ ਬੋਡੀ ਚ ਕਾਮ ਡਾਊਨ ਹੋ ਜਾਏਗੀ ਸਾਨੂੰ ਸਲੀਪ ਵਿਚ ਜਾਣਾ ਬਹੁਤ ਹੀ ਸੌਖਾ ਹੈ ਮੈਂ ਕਹਿ ਰਿਹਾ ਮੈਂ ਜਦ ਦਾ ਮੈਡੀਟੇਸ਼ਨ ਕਰਦਾ ਨਾ ਮੈਂ 7 ਘੰਟੇ ਦਾ ਇਸ ਤਰ੍ਹਾਂ ਸੋਨਾ ਕਿ ਮੈਨੂੰ ਪਤਾ ਨੀ ਲੱਗਦਾ ਮਤਲਬ ਜਸਟ ਲਾਈਕ ਅਮੇਜ਼ਿੰਗ ਲਾਈਕ ਆਈ ਹੈਵ ਹਰਡ ਮੈਨੇ ਬਹੁਤ ਹੀ ਲੋਕਾਂ ਤੋਂ ਐਕਸਪੀਰੀਅੰਸ ਸੁਣਿਆ
ਹਾਂਜੀ ਸੋ ਅਲੋਕਿਤ ਜੀ ਬੜਾ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਔਰ ਮੈਡੀਟੇਸ਼ਨ ਦੇ ਬਾਰੇ ਬਹੁਤ ਕੁਛ ਇਹੋ ਜਿਹਾ ਜਾਣ ਕੇ ਜਿਹੜਾ ਕਿ ਅਜੇ ਤੱਕ ਸ਼ਾਇਦ ਅਸੀਂ ਨਹੀਂ ਜਾਣਿਆ ਹੋਵੇ ਪਰ ਸਾਡੇ ਕੋਲ ਸਮਾਂ ਜਿਹੜਾ ਉਹ ਹੋਰ ਇਜਾਜ਼ਤ ਨਹੀਂ ਦੇ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਆਪਣਾ ਜਿਹੜਾ ਵਿਸ਼ੇਸ਼ ਸਮਾਂ ਕੱਢ ਕੇ ਜਾਂ ਫਿਰ ਸ਼ਾਮ ਦੇ ਕਿਸੇ ਸਿਲਸਿਲੇ ਦੇ ਵਿੱਚ ਮੈਡੀਟੇਸ਼ਨ ਦੀ ਇਹੋ ਜਿਹੀ ਕੋਈ ਜਿਹੜੀ ਕੋਚਿੰਗ ਕਲਾਸ ਆ ਉਹ ਤੁਸੀਂ ਸ਼ੁਰੂ ਕਰੋ ਔਰ ਹਰਮਨ ਰੇਡੀਓ ਦੇ ਸਰੋਤਿਆਂ ਦੇ ਲਈ ਅਸੀਂ ਤੁਹਾਡੀ ਇਹ ਸੇਵਾ ਜਿਹੜੀ ਜ਼ਰੂਰ ਸ਼ਾਮਲ ਕਰੀਏ ਅੱਜ ਦੇ ਲਈ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਸੋ ਮਚ ਮੈਂ ਵੀ ਤੁਹਾਡਾ ਬਹੁਤ ਧੰਨਵਾਦ ਕਰਦਾ ਤੇ ਮੈਂ ਹੋਪ ਕਰਦਾ ਕਿ ਜਿਹੜੇ ਸੁਣਨ ਵਾਲੇ ਹੈ ਉਹ ਇਸ ਤੇ ਥੋੜਾ ਧਿਆਨ ਦੇਵੋਗੇ ਤੇ ਜਿਵੇਂ ਮੈਂ ਦੱਸਿਆ ਯੂਟਿਊਬ ਤੇ ਜਾ ਕੇ ਤੁਸੀਂ ਆਨਲਾਈਨ ਸ੍ਰੀ ਸ੍ਰੀ ਮੈਡੀਟੇਸ਼ਨ ਸਰਚ ਕਰੋ ਤੇ ਜ਼ਰੂਰ ਕਰਨਾ ਸ਼ੁਰੂ ਕਰੋ ਉਹ ਬਹੁਤ ਜ਼ਰੂਰੀ ਹੈ ਇਹ ਮੇਰਾ ਸੰਦੇਸ਼ ਹੈ
ਜੀ ਉਮੀਦ ਕਰਦੇ ਆ ਜੀ ਸਰੋਤਿਆਂ ਵੱਲੋਂ ਵੀ ਜਿਹੜੇ ਮੈਸੇਜਸ ਆ ਰਹੇ ਔਰ ਉਮੀਦ ਕਰਦੇ ਆ ਉਹਨਾਂ ਵੱਲੋਂ ਵੀ ਜਿਹੜਾ ਦਾ ਫਾਇਦਾ ਜ਼ਰੂਰ ਲਿਆ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ ਦੋਸਤੋ
ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਤੁਹਾਡਾ
ਜੀ ਇਹ ਸਨ ਅਲੋਕਿਤ ਛਾਬੜਾ ਜਿਹੜੇ ਕਿ ਲਾਈਫ ਟਾਈਮ ਕੋਚ ਨੇ ਆਰਟ ਆਫ ਲਿਵਿੰਗ ਦੇ ਨਾਲ ਜੁੜੇ ਹੋਏ ਨੇ 15 ਸਾਲ ਦਾ ਉਹਨਾਂ ਦਾ ਤਜਰਬਾ ਮੈਡੀਟੇਸ਼ਨ ਦੇ ਉੱਤੇ ਕੋਚਿੰਗ ਦਿੰਦੇ ਨੇ ਉਹ ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਬਿਲਕੁਲ ਸਮਾਪਤ ਹੈ ਪਰ ਇਸ ਵੇਲੇ ਇੱਕ ਸੁਨੇਹਾ ਜਿਹੜਾ ਸਾਡੇ ਕੋਲ ਪਹੁੰਚਿਆ ਹੋਇਆ ਗੁਰਦੀਪ ਸਿੰਘ ਹੋਰਾਂ ਦਾ ਉਹਨਾਂ ਨੇ ਇੱਕ ਟਿੱਪਣੀ ਵੀ ਕੀਤੀ ਹੈ ਖੈਰ ਜਿਹੜੀ ਇਹ ਮੈਡੀਟੇਸ਼ਨ ਦੇ ਪ੍ਰੋਗਰਾਮ ਦੇ ਉੱਤੇ ਔਰ ਕਹਿੰਦੇ ਵੀ ਕਿਸੇ ਵੀ ਸਟੇਟ ਦੀ ਹੈਲਪ ਕਰਨੀ ਵੀ ਬਣਦੀ ਹੈ ਇਹਨਾਂ ਲੋਕਾਂ ਦੁਆਰਾ ਕਿਉਂਕਿ ਵੱਖ ਵੱਖ ਜਗ੍ਹਾ ਦੇ ਉੱਤੇ ਜਿਹੜੇ ਕੈਂਪਸ ਆ ਉਹ ਆਰਗੇਨਾਈਜ਼ ਕਰਦੇ ਔਰ ਉਹਦੀ ਫੀਸ ਚਾਰਜ ਕਰਦੇ ਆ ਬਿਲਕੁਲ ਜੀ ਅਸੀਂ ਸੁਨੇਹਾ ਤੁਹਾਡਾ ਪਹੁੰਚਾ ਦਿੰਦੇ ਹਾਂ ਗੁਰਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਔਰ ਇੱਕ ਖ਼ਬਰ ਵੀ ਇਹਨਾਂ ਨੇ ਸਾਂਝੀ ਕੀਤੀ ਹੈ ਜਾਂਦੀ ਜਾਂਦੀ ਮੈਂ ਖ਼ਬਰ ਸਾਂਝੀ ਕਰ ਦਿੰਦੀ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਇੱਕ ਪੰਜਾਬੀ ਨੌਜਵਾਨ ਦੀ ਭੇਦ ਭਰੀ ਹਾਲਤ 'ਚ ਮੌਤ ਹੋਈ ਆ ਔਰ ਇਹ ਜਿਹੜੀ ਖ਼ਬਰ ਹੈ ਇਹ ਅੱਜ ਸਾਹਮਣੇ ਆਈ ਆ ਔਰ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਮੌਤ ਹੋਈ ਆ 22 ਸਾਲਾਂ ਦੇ ਜਗਰੂਪ ਸਿੰਘ ਦੀ ਹੋਈ ਆ ਔਰ ਤਰਨ ਤਾਰਨ ਜ਼ਿਲ੍ਹੇ ਤੋਂ ਸੰਬੰਧ ਰੱਖਦਾ ਇਹ ਨੌਜਵਾਨ ਪੱਟੀ ਤਹਿਸੀਲ ਦੇ ਵਿੱਚ ਇਹਨਾਂ ਦਾ ਪਿੰਡ ਹੈ ਜੀ ਲੱਖਣਾ ਤਪਾ ਸੋ ਉੱਥੋਂ ਦਾ ਰਹਿਣ ਵਾਲਾ ਸੀ 2 ਸਾਲ ਪਹਿਲਾਂ ਹੀ ਅਜੇ ਵਿਦਿਆਰਥੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਆਟੋਮੋਟਿਵ ਦੀ ਜਿਹੜੀ ਪੜ੍ਹਾਈ ਸੀ ਉਹ ਕਰ ਰਿਹਾ ਸੀ ਔਰ ਮੈਲਬਰਨ ਦੇ ਹੌਪਰ ਕ੍ਰੋਸਿੰਗ ਇਲਾਕੇ ਦੇ ਵਿੱਚ ਹੋਰਨਾਂ ਮੁੰਡਿਆਂ ਦੇ ਨਾਲ ਰਹਿ ਰਿਹਾ ਸੀ ਸੋ ਬਹੁਤ ਹੀ ਦੁਖਦਾਈ ਖ਼ਬਰ ਹੈ ਮੰਦਭਾਗੀ ਖ਼ਬਰ ਹੈ ਸਾਡੇ ਸਾਰੇ ਭਾਈਚਾਰੇ ਦੇ ਲਈ ਪਰਮਾਤਮਾ ਇਸ ਨੌਜਵਾਨ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਰਵਿੰਦਰ ਸਿੰਘ ਧਨੀ ਜਾਂਦੇ ਜਾਂਦੇ ਸਾਂਝ ਪਾ ਰਹੇ ਨੇ ਸਤਿ ਸ੍ਰੀ ਅਕਾਲ ਬੁਲਾਈਏ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰੇ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਔਰ ਇਹਦੇ ਨਾਲ ਹੀ ਘੁੰਮਣ ਸਾਹਿਬ ਨੇ ਵੀ ਸਾਡੇ ਨਾਲ ਕੁਛ ਹੋਰ ਸੁਨੇਹਿਆਂ ਦੇ ਨਾਲ ਸਾਂਝ ਪਾਈ ਹੈ ਘੁੰਮਣ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜਦੇ ਹੋ ਅਕਸਰ ਆਪਣੇ ਬਹੁਤ ਹੀ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ ਹੁਣ ਇਸ ਵੇਲੇ ਸਮਾਂ ਜਿਹੜਾ ਉਹ ਸਮਾਪਤ ਹੈ ਤੁਹਾਡੇ ਤੋਂ ਮੈਂ ਇਜਾਜ਼ਤ ਚਾਹਾਂਗੀ ਕਿਉਂਕਿ ਅਗਲਾ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਲੈ ਕੇ ਹਾਜ਼ਰ ਨੇ ਕਬੀਰ ਹੁਰੀ ਇਸ ਵੇਲੇ ਮੈਨੂੰ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਓ ਬੇਰਟੀ ਸਿਧਾ ਨਾ ਬਣੇ ਅਸੀਂ ਲਾ ਲੈਣਾ ਏ ਸਾਨੂੰ ਆ ਗਈ ਜੇ ਪਸੰਦ ਤੈਨੂੰ ਵਿਆਹ ਲੈਣਾ ਏ
ਸਵਰਗ ਵਾਸੀ ਹੋਣ ਨਾਲੋਂ ਤਾਂ ਚੰਗਾ ਕੁਛ ਦਿਨ ਦੇ ਲਈ ਇਕੱਲੇ ਹੋ ਜਾਓ ਇਹਦੇ ਚ ਹੀ ਤੁਹਾਡਾ ਤੇ ਸਭ ਦਾ ਬਲ ਹੈ ਸਟੇ ਐਟ ਹੋਮ ਸਟੇ ਸੇਫ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਥ ਚੋਂ ਕੱਢ ਕੇ ਹੇਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਜਨਾਬ ਕਿਲੀਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ, ਗੁੱਡ ਮਾਰਨਿੰਗ, ਔਰ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ। ਮੈਂ ਦੱਸ ਦੇਵਾਂ ਕਿ ਜੀ ਅੱਜ ਪੂਰੇ 1 ਦਿਨ ਦੇ ਬਾਅਦ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ, ਔਰ ਇਸ ਮੁਲਾਕਾਤ ਦਾ
ਮਤਲਬ ਇਹ ਹੈ ਕਿ ਅਸੀਂ ਆਪ ਜੀ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਆਪ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ ਔਰ ਥੈਂਕ ਯੂ ਸੋ ਮਚ ਮੈਮ ਅਮਰਦੀਪ ਜੀ ਤੁਸੀਂ ਜੋ ਪ੍ਰੋਗਰਾਮ ਕੀਤਾ ਵਾਕਈ ਬਹੁਤ ਬਾ ਕਮਾਲ ਸੀ ਔਰ ਇਹਦੇ ਵਿਚ ਇਕ ਖਾਸ ਗੱਲ ਇਹ ਸੀ ਕਿ ਜੋ ਤੁਸੀਂ ਗੱਲ ਕੀਤੀ ਉਹ ਗੱਲ ਕੀਤੀ ਮੈਡੀਟੇਸ਼ਨ ਦੀ ਅੰਤਰ ਧਿਆਨ ਹੋਣ ਦੀ ਮੈਡੀਟੇਸ਼ਨ ਬਹੁਤ ਖੂਬਸੂਰਤ ਸ਼ਬਦਾਂ ਦੇ ਨਾਲ ਬਿਆਨ ਕੀਤਾ ਰਹੋ ਸਭ ਔਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਵੀ ਦੱਸ ਦੇਵਾਂ ਕਿ ਦੁਨੀਆਂ ਦੀ ਇੱਕੋ ਇੱਕ ਵਾਜਿਬ ਜੋ ਵਜ੍ਹਾ ਲੋਕਾਂ ਦੇ ਵਿੱਚ ਉਮਰ ਨੂੰ ਅੱਗੇ ਵਧਾਉਣ ਦੀ ਉਮਰ ਨੂੰ ਠੀਕ ਕਰਨ ਦੀ ਜਾਂ ਤਾਂ ਉਮਰ ਤੰਦਰੁਸਤ ਰਹਿਣ ਦੀ ਉਹ ਹੈ ਜੀ ਮੈਡੀਟੇਸ਼ਨ ਧਿਆਨ ਕੇਂਦਰਿਤ ਕਰਨਾ ਆਪਣੇ ਧਿਆਨ ਨੂੰ ਉਸ ਪਾਸੇ ਕੇਂਦਰਿਤ ਕਰਨਾ ਜਿੱਥੇ ਉਹ ਨਹੀਂ ਹੁੰਦਾ ਜੀ ਬਸ ਜੀ ਕੁਛ ਨਹੀਂ ਕਰਨਾ ਆਪਣੇ ਜੋ ਮਨ ਦੇ ਘੋੜੇ ਨੇ ਉਹਨਾਂ ਦੀਆਂ ਲਗਾਮਾਂ ਖੁੱਲੀਆਂ ਛੱਡ ਦੇਣੀਆਂ ਤੇ ਕੁਝ ਵੀ ਨਹੀਂ ਸੋਚਣਾ ਬਸ ਇਹ ਮੈਡੀਟੇਸ਼ਨ ਹੈ ਸੋ ਥੈਂਕ ਯੂ ਸੋ ਮਚ ਅਮਰਦੀਪ ਮੈਮ ਤੁਸੀਂ ਵਾਕਈ ਕੰਮ ਦੀ ਗੱਲ ਬਹੁਤ ਅੱਛੀ ਗੱਲ ਦੀ ਸਾਡੇ ਸਰੋਤਿਆਂ ਲਈ ਕੀਤੀ ਔਰ ਇਹਦੇ ਨਾਲ ਨਾਲ ਮੈਂ ਇੱਥੇ ਸਾਡੇ ਸਰੋਤਿਆਂ ਨੂੰ ਹੋਰ ਵੀ ਦੱਸ ਦੇਵਾਂ ਕਿ ਅੱਜ ਦਾ ਪ੍ਰੋਗਰਾਮ ਖਾਸ ਤੁਹਾਡੇ ਲਈ ਹੈ ਜੀ ਤੁਸੀਂ ਆਪਣੇ ਸੁਨੇਹੇ ਸਾਨੂੰ ਟੈਲੀਗ੍ਰਾਮ ਤੇ ਛੱਡ ਸਕਦੇ ਹੋ ਔਰ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ ਅਮਰਦੀਪ ਮੈਮ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਤੋਂ ਵੀ ਵਧੀਆ ਜਿਹੜੇ ਖੂਬਸੂਰਤ ਪ੍ਰੋਗਰਾਮ ਲੈ ਕੇ ਆਉਂਗੇ ਰਵਿੰਦਰ ਸਿੰਘ ਧਾਨੀ ਨੇ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਤਿ ਸ਼੍ਰੀ ਅਕਾਲ ਸਰ ਧੰਨਵਾਦ ਬਹੁਤ ਬਹੁਤ ਔਰ ਜਗਤਾਰ ਸਿੰਘ ਗਿੱਲ ਟੂ ਡੀ ਕੇ ਹਾਂਗਕਾਂਗ ਥੈਂਕ ਯੂ ਸੋ ਮਚ ਸਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮਿਹਰਬਾਨੀ ਬਹੁਤ ਬਹੁਤ ਆਓ ਜੀ ਫਿਰ ਅੱਜ ਦੇ ਪ੍ਰੋਗਰਾਮ ਦੀ ਗੀਤ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਮੈਨੂੰ ਇਹ ਗੀਤ ਬੜਾ ਪਸੰਦ ਹੈ ਉਸ ਤੋਂ ਬਾਅਦ ਲਗਾਤਾਰ ਗੱਲਾਂ ਰਹਿਣੀਆਂ ਜਾਰੀ ਤੇ ਸਿਲਸਿਲਾ ਨਹੀਂ ਛੱਡਣਾ ਗੱਲਾਂ ਦਾ
ਮੱਸਿਆ ਦੇ ਮੇਲੇ ਨੂੰ ਜਾਵਾਂ ਚੰਨਾ ਵੇ ਮੇਰਾ ਦਿਲ ਕਰਦਾ ਤੂੰ ਕੁੜਤੀ ਸਵਾ ਦੇ ਕੁੱਟਮੀ ਤੇ ਕੁੜਤੀ ਸਵਾ ਦੇ ਕੁੱਟਮੀ ਉੱਤੇ ਚਾਂਦੀ ਤੇ ਬਟਨ ਲਵਾਵਾਂ ਉੱਤੇ ਚਾਂਦੀ ਤੇ ਬਟਨ ਲਵਾਵਾਂ ਚੰਨਾ ਵੇ ਮੇਰਾ ਦਿਲ ਕਰਦਾ ਚੰਨਾ ਵੇ ਮੇਰਾ ਦਿਲ ਕਰਦਾ ਮੈਂ ਵੀ ਮੱਸਿਆ ਦੇ ਮੇਲੇ ਨੂੰ ਜਾਵਾਂ ਚੰਨਾ ਵੇ ਮੇਰਾ ਦਿਲ ਕਰਦਾ ਤੇ ਕੁੜਤੀ ਸਵਾ ਦੇ ਕੁੱਟਮੀ ਬੱਚਾ ਜਰਾਂ ਦਾ ਸ਼ੋਰ ਸੁਣ ਕੇ ਚਾਂਦਰਾਂ ਦਾ ਸ਼ੋਰ ਸੁਣ ਕੇ ਵੇਖੀ ਕਿਤੇ ਨੀ ਚਮਚੂਗੀ ਦੁਹਾਈ ਚੂੜੇ ਵਾਲੀ ਬਾਂਹ ਕੱਢ ਕੇ ਚੂੜੇ ਵਾਲੀ ਬਾਂਹ ਕੱਢ ਕੇ ਬੋਲੀ ਨਾ ਦੀ ਤੇਰੇ ਮੈਂ ਜਦੋਂ ਪਾਈ ਧਰਤੀ ਤੇ ਚੰਨ ਚੜ ਜਾਏ ਧਰਤੀ ਤੇ ਚੰਨ ਚੜ ਜਾਏ ਕੁੰਡ ਮੁੱਖੜੇ ਤੂੰ ਜਦ ਸਰਕਾਵਾਂ ਕੁੰਡ ਮੁੱਖੜੇ ਤੂੰ ਜਦ ਸਰਕਾਵਾਂ ਚੰਨਾ ਵੇ ਮੇਰਾ ਦਿਲ ਕਰਦਾ ਚੰਨਾ ਵੇ ਮੇਰਾ ਦਿਲ ਕਰਦਾ ਮੈਂ ਵੀ ਮੱਸਿਆ ਦੇ ਮੇਲੇ ਨੂੰ ਜਾਵਾਂ ਚੰਨਾ ਵੇ ਮੇਰਾ ਦਿਲ ਕਰਦਾ ਵੀ ਕੁੜਤੀ ਸਵਾ ਦੇ ਕੁੱਟਮੀ ਵੇਖ ਮੇਰੇ ਰੰਗ ਰੂਪ ਨੂੰ ਵੇਖ ਮੇਰੇ ਰੰਗ ਰੂਪ ਨੂੰ ਰੰਗ ਹੋਣਗੀਆਂ ਪਿੰਡ ਦੀਆਂ ਨੱਡੀਆਂ ਮੇਲੇ ਚ ਸ਼ੁਕੀਨ ਜੱਟੀਆਂ ਮੇਲੇ ਚ ਸ਼ੁਕੀਨ ਜੱਟੀਆਂ ਦਾਤਾ ਪਾਣਗੀਆਂ ਚੁੱਕ ਚੁੱਕ ਅੱਡੀਆਂ ਪਾਖੜੇ ਦੀ ਨਹਿਰ ਵਰਗੀ ਪਾਖੜੇ ਦੀ ਨਹਿਰ ਵਰਗੀ ਤੈਨੂੰ ਤੁਰ ਕੇ ਮੈਂ ਟੋਰ ਵਿਖਾਵਾਂ ਤੈਨੂੰ ਤੁਰ ਕੇ ਮੈਂ ਟੋਰ ਵਿਖਾਵਾਂ ਚੰਨਾ ਵੇ ਮੇਰਾ ਦਿਲ ਕਰਦਾ ਚੰਨਾ ਵੇ ਮੇਰਾ ਦਿਲ ਕਰਦਾ ਮੈਂ ਵੀ ਮੱਸਿਆ ਦੇ ਮੇਲੇ ਨੂੰ ਜਾਵਾਂ ਚੰਨਾ ਵੇ ਮੇਰਾ ਦਿਲ ਕਰਦਾ ਵੇ ਕੁੜਤੀ ਸਵਾ ਦੇ ਕੁੱਟਮੀ
ਜੀ ਸਰੋਤੋ ਫਿਰ ਤੋਂ ਇੱਕ ਵਾਰੀ ਬਹੁਤ ਬਹੁਤ ਸਵਾਗਤ ਹੈ ਜੀ ਤੇ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਬਣਿਆ ਹੋਇਆ ਹਾਂ ਗੱਲਾਂ ਅੱਜ ਕਰਨੀਆਂ ਜੀ ਦਿਲ ਦੀਆਂ ਤੇ ਦਿਲ ਦੀਆਂ ਪਿੰਡ ਤੋਂ ਪਿੰਡ ਦੀ ਸੱਤ ਤੋਂ ਜੀ ਹਾਂ ਮੈਂ ਗੱਲ ਕਰੂੰਗਾ ਉਹਨਾਂ ਦਿਨਾਂ ਦੀ ਜਿਹੜੇ ਦਿਨਾਂ ਦੇ ਵਿੱਚ ਅਕਸਰ ਅਸੀਂ ਸਕੂਲੋਂ ਆ ਜਾਂਦੇ ਸੀ ਘਰ ਨੂੰ ਤੇ ਘਰੇ ਆ ਕੇ ਸਾਡੇ ਕੀ ਰੁਝੇਵੇਂ ਹੁੰਦੇ ਸੀ ਤੇ ਅਸੀਂ ਸਕੂਲੋਂ ਆਉਣ ਦੇ ਲਈ ਕੀ ਝੂਠ ਮਾਰਿਆ ਕਰਦੇ ਸੀਗੇ, ਸਾਡੇ ਕੀ ਬਹਾਨੇ ਹੁੰਦੇ ਸਨ। ਤੁਸੀਂ ਵੀ ਆਪਣੇ ਸੁਨੇਹੇ ਦੇ ਵਿੱਚ ਭੇਜ ਸਕਦੇ ਹੋ ਕਿ ਮੈਂ ਸਕੂਲੋਂ ਆਹ ਬਹਾਨਾ ਮਾਰ ਕੇ ਭੱਜਿਆ ਜੀ ਤੇ ਮੈਂ ਸਕੂਲ ਦੇ ਵਿੱਚ ਆਪਣੀ ਸੇਵਾ ਕਿੰਨੀ ਕਰਾਈ ਆ। ਜੀ ਹਾਂ, ਮੈਂ ਸਿਰਫ ਉਸੇ ਸਮੇਂ ਦੀ ਗੱਲ ਕਰੂੰਗਾ ਜਿਸ ਸਮੇਂ ਸਕੂਲ ਤੋਂ ਘਰੇ ਆਉਣਾ ਤੇ ਘਰੇ ਆ ਕੇ ਸਾਡੇ ਕੀ ਰੁਟੀਨ ਹੁੰਦੇ ਸਨ। ਜੀ ਹਾਂ, ਇਹ ਉਸੇ ਸਮੇਂ ਦੀ ਗੱਲ ਆ ਜਦੋਂ ਅਸੀਂ ਤਕਰੀਬਨ ਉਮਰ ਦੇ ਵਿੱਚ 10 ਤੋਂ ਲੈ ਕੇ 16 ਸਾਲ ਦੇ ਜਾਂ 15 ਸਾਲ ਦੇ ਹੁੰਦੇ ਸਨ। ਇਹ ਜ਼ਿੰਦਗੀ ਦੇ 7 ਸਾਲ ਇੰਨੇ ਖੂਬਸੂਰਤ ਹੁੰਦੇ ਸਨ ਕਿ ਅਸੀਂ ਆਪਣੀ ਤੀਸਰੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਕੀ ਰੁਝੇਵਿਆਂ ਦੇ ਵਿੱਚ ਆਪਣੀ ਜ਼ਿੰਦਗੀ ਕੱਢ ਲਈ। ਜੀ ਹਾਂ, ਤੀਸਰੀ ਜਮਾਤ ਤੋਂ ਲੈ ਕੇ 10ਵੀਂ ਤੱਕ। ਮੈਨੂੰ ਉਮੀਦ ਹੈ ਕਿ ਤੁਹਾਡੇ ਜਿਹੜੇ ਸੁਨੇਹੇ ਨੇ ਉਹ ਜ਼ਰੂਰ ਆਉਣਗੇ। ਪਹਿਲੀ ਗੱਲ ਤਾਂ ਮੈਂ ਦੱਸ ਦੇਵਾਂ ਕਿ ਤੀਸਰੀ ਤੋਂ ਲੈ ਕੇ 7ਵੀਂ ਜਮਾਤ ਤੱਕ ਅਕਸਰ ਅਸੀਂ ਜੋ ਮੁੱਖ ਕੰਮ ਕਰਦੇ ਸੀਗੇ ਉਹ ਕੰਮ ਇਹ ਹੁੰਦਾ ਸੀਗਾ ਕਿ ਅਸੀਂ ਸਕੂਲ ਦਾ ਕੋਈ ਕੰਮ ਆ ਜਿਹੜਾ ਉਹ ਘਰੇ ਆ ਕੇ ਨਹੀਂ ਕਰਦੇ ਸੀ। ਜੀ ਹਾਂ, ਅਸੀਂ ਮੋਸਟਲੀ ਜਾਂ ਜ਼ਿਆਦਾਤਰ ਜਿਹੜਾ ਸਕੂਲ ਦਾ ਕੰਮ ਸੀਗਾ ਉਹ ਕੋਸ਼ਿਸ਼ ਕਰਦੇ ਸੀ ਕਿ ਸਕੂਲ ਦੇ ਵਿੱਚ ਹੀ ਸਮਾਪਤ ਕੀਤਾ ਜਾਵੇ। ਜੀ ਹਾਂ, ਸਕੂਲ ਦੇ ਵਿੱਚ ਹੀ ਸਮਾਪਤ ਕੀਤਾ ਜਾਵੇ। ਘਰੇ ਤਾਂ ਫਿਰ ਆ ਕੇ ਖੇਡਣ ਦੀਆਂ ਤਿਆਰੀਆਂ ਹੁੰਦੀਆਂ ਸੀਗੀਆਂ ਨਾ, ਤਾਂ ਬੜੇ ਘੱਟ ਲੋਕ ਜਾਂ ਬੜੇ ਘੱਟ ਬੱਚੇ ਸੀਗੇ ਜਿਹੜੇ, ਸ਼ਾਇਦ ਅਮਰਦੀਪ ਮੈਡਮ ਨੂੰ ਜਾਂ ਅਮਨ ਭਾਜੀ ਨੂੰ ਵੀ ਯਾਦ ਹੋਣਾ ਕਿ ਜਿੰਨਾ ਕੁ ਸਕੂਲ ਚ ਪੜ੍ਹ ਲਿਆ ਘਰੇ ਆ ਕੇ ਮੁਸ਼ਕੇ ਮੁਰਕੇ ਕਿਤਾਬ ਚੱਕਣ ਦਾ ਮਨ ਨਹੀਂ ਹੁੰਦਾ ਸੀ। ਖੈਰ ਭਾਈ, ਹੁਣ ਜਿਹੜੇ ਸਾਡੇ ਭੈਣ ਭਰਾ ਕੇ ਆਸਟ੍ਰੇਲੀਆ ਸੈੱਟ ਹੋ ਗਏ ਨੇ ਜਾਂ ਫਿਰ ਹੋਰਾਂ ਕੰਟਰੀਆਂ ਦੇ ਵਿੱਚ ਆ ਕੇ ਸੈੱਟ ਹੋ ਗਏ, ਹੋ ਸਕਦਾ ਇਹ ਸੋਚਦੇ ਹੋਣ ਕਿ ਅਸੀਂ ਤਾਂ ਭਾਈ ਬਿਲਕੁਲ ਅਸੀਂ ਤਾਂ ਜ਼ਿਆਦਾ ਪੜ੍ਹਦੇ ਸੀਗੇ। ਖੈਰ, ਇਹ ਤੁਸੀਂ ਜ਼ਰੂਰ ਮੰਨਦੇ ਹੋ, ਸਹੀ ਗੱਲ ਹੈ, ਬਹੁਤ ਵਧੀਆ ਗੱਲ ਹੈ, ਪਰ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਜ਼ਿਆਦਾ ਪੜ੍ਹਦੇ ਹੋਵੋਗੇ। ਜੀ ਹਾਂ, ਸਭ ਤੋਂ ਪਹਿਲਾਂ ਕੰਮ ਇਹੀ ਹੁੰਦਾ ਸੀਗਾ ਕਿ ਅਸੀਂ ਕੋਸ਼ਿਸ਼ ਕਰਦੇ ਹੁੰਦੇ ਸੀਗੇ ਕਿ ਘੱਟ ਪੜ੍ਹਿਆ ਜਾਵੇ ਤੇ ਘੱਟ ਤੋਂ ਘੱਟ ਜਿਹੜਾ ਉਹ ਕੰਮ ਕੀਤਾ ਜਾਵੇ ਤੇ ਘੱਟ ਤੋਂ ਘੱਟ ਹੀ ਹੈ ਜਿਹੜਾ ਉਹ ਸਕੂਲ ਜਾਇਆ ਜਾਵੇ, ਇਹ ਵੀ ਸਾਡੀ ਕੋਸ਼ਿਸ਼ ਹੁੰਦੀ ਸੀ। ਖੈਰ, ਤੁਹਾਡੀ ਯਾਦ ਹੋਵੇ ਤਾਂ ਸਕੂਲ ਦੇ ਵਿੱਚ ਅਕਸਰ ਹਰ ਸ਼ਨੀਵਾਰ ਨੂੰ ਇੱਕ ਬਾਲ ਸਭਾ ਲੱਗਦੀ ਹੁੰਦੀ ਸੀਗੀ ਔਰ ਉਸ ਬਾਲ ਸਭਾ ਦੇ ਵਿੱਚ ਬੱਚੇ ਹੈ ਜਿਹੜੇ ਉਹ ਗੀਤ ਗਾਇਆ ਕਰਦੇ ਸਨ। ਜੀ ਹਾਂ, ਤਾਂ ਮੈਂ ਪੂਰੇ ਰੁਟੀਨ ਦੀ ਗੱਲ ਲਗਾਤਾਰ ਜਾਰੀ ਰੱਖਾਂਗਾ ਕੀ ਕਰਿਆ ਕਰਦੇ ਸੀ ਤੇ ਕੀ ਸਾਡੇ ਬਹਾਨੇ ਹੋਇਆ ਕਰਦੇ ਸਨ ਮੁੱਖ ਤੇ ਉਹਨਾਂ ਮੁੱਖ ਬਹਾਨਿਆਂ ਦੇ ਵਿੱਚੋਂ ਸਕੂਲ ਭੱਜਣ ਦੇ ਵਿੱਚ ਕਿਹੜਾ ਬਹਾਨਾ ਜਿਹੜਾ ਉਹ ਸਾਡੇ ਕੰਮ ਆਉਣਾ ਸੀ। ਆਓ ਸੁਣਦੇ ਹਾਂ ਗੀਤ ਤੇ ਉਸ ਤੋਂ ਬਾਅਦ ਲਗਾਤਾਰ।
ਕਿਸੇ ਦਾ ਰਾਮ, ਕਿਸੇ ਦਾ ਅੱਲਾ, ਕਿਸੇ ਦੇ ਬਹੁਤੇ, ਕਿਸੇ ਦਾ ਗੱਲਾ, ਕਿਸੇ ਦਾ ਯਾਰ, ਕਿਸੇ ਦਾ ਛੱਲਾ, ਸਭ ਹੈ ਤੇਰਾ ਤੇਰਾ ਤੇਰਾ, ਸਭ ਹੈ ਤੇਰਾ 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 ਤੇਰਾ, ਕੱਖ ਨਾ ਮੇਰਾ 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 ਮੇਰਾ, ਸਭ ਹੈ ਤੇਰਾ। ਸਭ ਤੇ ਉਹ ਅੰਗ ਸੰਗ ਹੈ, ਰੋਜ਼ੀ ਰੋਟੀ ਦੀ ਵੀ ਕਦਰ ਕਰੀ ਉਹ ਜਿੰਨੀ ਮਿਲ ਗਈ, ਸਬਰ ਕਰੀ ਤੇ ਸੁਨੀਵੇਂ ਦੇ ਲਈ ਅੱਖ ਭਰੀ ਤੇ ਤਕੜਿਆਂ ਦੇ ਨਾਲ ਕਦਰ ਕਰੀ, ਆਗਾਸ ਕਿੰਨੇ ਪਾਤਾਲ ਕਿੰਨੇ ਤੂੰ ਦੱਸ ਗਿਆ ਬਾਬਾ ਹਾਲ ਕਿੰਨੇ, ਸਾਇੰਸ ਨੂੰ ਲਾਗੇ ਸਾਲ ਕਿੰਨੇ, ਕੁਝ ਮੂਰਖ ਕਰਨ ਸਵਾਲ ਕਿੰਨੇ, ਤੇਰਾ 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 ਤੇਰਾ, ਕੱਖ ਨਾ ਮੇਰਾ 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 ਮੇਰਾ, ਸਭ ਹੈ ਤੇਰਾ।
ਕਰ ਆਇਆ ਹੂੰ ਇਨਸਾਨੋ ਕੀ ਗਲੀਓਂ ਸੇ, ਇਨਸਾਨੀਅਤ ਨਾ ਮਿਲੀ ਇਨਸਾਨ ਨਾ ਮਿਲਾ, ਇਬਾਦਤ ਕੇ ਨਾਮ ਕੇ ਝੰਡੇ ਤੋਂ ਮਿਲੇ ਇਬਾਦਤ ਨਾ ਮਿਲੀ ਭਗਵਾਨ ਨਾ ਮਿਲਾ,
ਜੱਸੜ ਖੋਇਆ ਜੱਸੜ ਭੁੱਲਿਆ ਮੈਂ ਤਾਂ ਫਿਰਦਾ ਇੱਥੇ ਰੁਲਿਆ।
ਫਿਰਦਾ ਭੁੱਲਿਆ ਮੇਰੇ ਔਗਣਾ ਉੱਤੇ ਪਰਦਾ ਜਦੋਂ ਵੀ ਕਰਦਾ ਤੂੰ ਹੀ ਕਰਦਾ ਤੂੰ ਹੀ ਜਿੱਤਦਾ ਮੈਂ ਤਾਂ ਹਰਦਾ ਤੇਰੇ ਬਿਨਾਂ ਨਾ ਪਲ ਵੀ ਸਰਦਾ ਇਹ ਗੀਤ ਵੀ ਤੇਰੇ ਰੀਤ ਵੀ ਤੇਰੇ ਬਣਦੇ ਗਲੇ ਸੰਗੀਤ ਵੀ ਤੇਰੇ ਰਾਜ ਵੀ ਤੇਰੇ ਤਾਜ ਵੀ ਤੇਰੇ ਚਿੜੀ ਵੀ ਤੇਰੀ ਬਾਜ ਵੀ ਤੇਰੇ ਪਾਠ ਤੇਰੇ ਨਾ ਮਾਜ ਵੀ ਤੇਰੇ ਸਾਰੇ ਇਹ ਅਲਫਾਜ ਵੀ ਤੇਰੇ ਵਿਗੜੇ ਸਵਰੇ ਕਾਜ ਵੀ ਤੇਰੇ ਤੇਰਾ ਸਭਿਆ ਤੇਰਾ ਸਭਿਆ ਤੇਰਾ 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 ਚਖਲਾ ਮੇਰਾ 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 ਸਭਿਆ ਤੇਰਾ 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 ਸਭਿਆ ਤੇਰਾ 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 ਤੇਰਾ
ਲੋ ਜੀ ਸਰੋਤੋ ਅਸੀਂ ਗੱਲ ਕਰ ਰਹੇ ਹਾਂ ਅੱਜ ਸਕੂਲ ਦੇ ਉਹਨਾਂ ਦਿਨਾਂ ਦੀ ਜਿਹੜੇ ਦਿਨਾਂ ਦੇ ਵਿੱਚ ਅਕਸਰ ਅਸੀਂ ਸਕੂਲੋਂ ਭੱਜਿਆ ਕਰਦੇ ਸੀਗੇ ਤੇ ਕੀ ਬਹਾਨੇ ਮਾਰਿਆ ਕਰਦੇ ਸੀਗੇ ਇਹ ਜ਼ਰੂਰ ਦੱਸਣੇ ਆ ਜੀ ਤੁਹਾਡੇ ਮੈਸੇਜਸ ਦਾ ਇੰਤਜ਼ਾਰ ਹੈ ਮੈਨੂੰ ਔਰ ਅਸੀਂ ਅੱਜ ਗੱਲ ਕਰ ਰਹੇ ਹਾਂ ਇਸ ਵਿਸ਼ੇ ਦੇ ਉੱਤੇ ਜਿਵੇਂ ਹੁਣ ਗੱਲ ਕਰਦੇ ਹਾਂ ਅਸੀਂ ਸਕੂਲੋਂ ਅਕਸਰ ਭੱਜਣ ਤੋਂ ਪਹਿਲਾਂ ਸੋਚਦੇ ਸੀਗੇ ਕਿ ਟਾਈਮ ਕੀ ਹੋਏਗਾ ਜੀ ਹਾਂ ਟਾਈਮ ਦਾ ਪਹਿਲਾਂ ਜ਼ਰੂਰੀ ਸੀਗਾ ਜਾਣਨਾ ਜੀ ਹਾਂ ਬਿਲਕੁਲ 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 ਕੋਈ ਸ਼ੱਕ ਨਹੀਂ ਇਹਦੇ ਵਿੱਚ ਅਸੀਂ ਜਦੋਂ ਵੀ ਸਕੂਲ ਦੀ ਗੱਲ ਕਰਦੇ ਹਾਂ ਤਾਂ ਸਕੂਲ ਪਹਿਲੀ ਗੱਲ ਤਾਂ ਇਹ ਜੀ ਸਾਡੇ ਗਰਮੀਆਂ ਦੇ ਜਿਹੜੇ ਦਿਨ ਹੁੰਦੇ ਸੀ ਉਹ 8 ਵਜੇ ਦਾ ਟਾਈਮ ਹੁੰਦਾ ਸੀਗਾ ਔਰ ਕਈ ਵਾਰੀ ਤਾਂ ਇਹ ਦਿਨ ਆ ਜਿਹੜੇ ਉਹ 7 ਵਜੇ ਤੱਕ ਵੀ ਸਕੂਲ ਆ ਜਿਹੜੇ ਲੱਗਦੇ ਸਨ ਉਸ ਤੋਂ ਬਾਅਦ ਜੀ ਜੇ ਗੱਲ ਕਰੀਏ ਅਸੀਂ ਸਾਡੇ ਸਕੂਲ ਦੇ ਖੋਲਣ ਦੀ ਤਾਂ ਉਸ ਤੋਂ ਬਾਅਦ ਜਿਹੜੇ ਸਰਦੀਆਂ ਦੇ ਵਿੱਚ ਟਾਈਮ ਬਦਲ ਕੇ ਉਹ ਹੋ ਜਾਂਦੇ ਸਨ 9 ਵਜੇ ਦੇ ਨੂੰ ਜੀ ਹਾਂ ਤੁਹਾਡੇ ਯਾਦ ਹੋਵੇ ਤਾਂ ਕਈ ਵਾਰ ਗੂੜ੍ਹ ਸਰਦੀ ਪੈਣ ਦੇ ਕਾਰਨ ਇਹ ਸਕੂਲਾਂ ਦਾ ਟਾਈਮ ਬਦਲ ਕੇ 10 ਵਜੇ ਵੀ ਹੋ ਜਾਂਦਾ ਸੀਗਾ ਤਾਂ ਸੋਚਦੇ ਸੀਗੇ ਕਿ ਬਈ ਸਕੂਲ ਜਾਂਦਾ ਲੇਟ ਲੱਗਿਆ ਕਰੇ ਛੁੱਟੀ ਛੇਤੀ ਹੋ ਜਾਇਆ ਕਰੇ ਜਾਂ ਸਕੂਲ ਜੇ ਸਦਿਆਂ ਲੱਗ ਗਿਆ ਤਾਂ ਜਲਦੀ ਛੁੱਟੀ ਹੋ ਜਾਇਆ ਕਰੇ ਤਾਂ ਇਹ ਬੜੇ ਖਿਆਲ ਜਿਹੜੇ ਦਿਲ ਦੇ ਵਿੱਚ ਘੁੰਮਦੇ ਰਹਿੰਦੇ ਸਨ ਹੁਣ ਜਦੋਂ ਗੱਲ ਕਰਦੇ ਹਾਂ ਪਿੰਡ ਦੀ ਤਾਂ ਪਿੰਡ ਦੇ ਵਿੱਚ ਸਕੂਲਾਂ ਦਾ ਜਿਹੜਾ ਟਾਈਮ ਸੀਗਾ ਉਹ ਅਕਸਰ 8 ਤੋਂ 9 ਦੇ ਦਰਮਿਆਨ ਹੀ ਰਹਿੰਦਾ ਸੀ ਪਰ ਜੇ ਮੈਂ ਪ੍ਰਾਈਵੇਟ ਸਕੂਲਾਂ ਦੀ ਗੱਲ ਕਰਾਂ ਜਿੱਥੋਂ ਹੁਣ ਅਮਨ ਭਾਜੀ ਜਾਂ ਅਮਰ ਮੈਡਮ ਪੜ੍ਹੇ ਨੇ ਹਨਾ ਉਹ ਸਕੂਲਾਂ ਦੀ ਗੱਲ ਕਰਦੇ ਹਾਂ ਤਾਂ ਉਹ ਪ੍ਰਾਈਵੇਟ ਸਕੂਲ ਜੀ ਹਾਂ ਤੇ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਭਾਜੀ ਫਿਰ ਅੰਗਰੇਜ਼ੀ ਸਕੂਲ ਦੇ ਵਿੱਚ ਪੜ੍ਹਿਆ ਕਰਦੇ ਸਨ ਇਹਨਾਂ ਦਾ ਸਕੂਲ ਤਾਂ ਫਿਰ ਛੇਤੀ ਖੁੱਲ ਜਾਂਦਾ ਸੀਗਾ ਨਾ ਜੀ ਹਾਂ ਤਾਂ ਛੇਤੀ ਜਿਹੜੇ ਪ੍ਰਾਈਵੇਟ ਸਕੂਲ ਸੀ ਅੰਗਰੇਜ਼ੀ ਸਕੂਲ ਜਿਹੜੇ ਸਾਡੇ ਵਰਗੇ ਦੇਸੀ ਸਕੂਲਾਂ ਵਾਲੇ ਸੀ ਉਹ ਥੋੜਾ ਜਿਹਾ ਲੇਟ ਜਾਂਦੇ ਸਨ ਤੇ ਅੰਗਰੇਜ਼ੀ ਸਕੂਲ ਵਾਲਿਆਂ ਨੂੰ ਵਿਚਾਰਿਆਂ ਨੂੰ 7 ਵਜੇ ਉੱਠਣਾ ਪੈਂਦਾ ਹੁੰਦਾ ਸੀਗਾ ਉਹ ਅਕਸਰ ਵਿਚਾਰੇ ਉੱਠ ਕੇ ਫਿਰ ਛੇਤੀ ਸਕੂਲ ਜਾਂਦੇ ਜੀ ਹਾਂ ਖੈਰ ਕੋਸ਼ਿਸ਼ ਹੈ ਜੀ ਉਹ ਸਾਰੀਆਂ ਯਾਦਾਂ ਨੂੰ ਫੇਰ ਤੋਂ ਤਾਜ਼ਾ ਕਰੀਏ ਇੱਕ ਗੀਤ ਬੜਾ ਸੋਹਣਾ ਉਹ ਗੀਤ ਨੂੰ ਸੁਣਦੇ ਹਾਂ ਫੇਰ ਗੱਲ ਕਰਾਂਗੇ ਹੋਰ ਵੀ ਨਾਲ ਜੁੜਦੀ ਹੈ
ਰੱਖ ਮੋਢੇ ਉੱਤੇ ਬਸਤਾ ਮੈਂ ਫੇਰ ਸਕੂਲੇ ਜਾਵਾਂ ਕਿਤੇ ਬਚਪਨ ਮੁੜ ਕੇ ਆ ਜਾਵੇ ਬਸ ਇੱਕੋ ਹੀ ਗੱਲ ਚਾਹਾਂ ਰੱਖ ਮੋਢੇ ਉੱਤੇ ਬਸਤਾ ਮੈਂ ਫੇਰ ਸਕੂਲੇ ਜਾਵਾਂ ਲੱਗਦਾ ਨਹੀਂ ਸੀ ਜੀ ਇੱਕ ਪਲ ਵੀ ਮੇਰਾ ਰਾਸ਼ੀ ਮਿਲਦੀ ਤੇ ਮੈਂ ਤੁਹਾਨੂੰ ਸਰ ਬੜਾ ਖੈਂਦਾ ਸੀ ਕਈ ਵਾਰੀ ਬਾਪੂ ਜੀ ਵੀ ਆਉਂਦੇ ਸੀ ਸਕੂਲੇ ਜਦ ਫੜੇ ਜਾਂਦੇ ਸੀ ਸਾਡੇ ਸਿਮ
ਮੇਰੀ ਅੱਜ ਵੀ ਅੱਖ ਭਰ ਆਉਂਦੀ ਜਦ ਚੇਤੇ ਆਉਣੀ
ਯਾਦ ਚੇਤੇ ਆਉਣੀ ਉਹ ਦਿਨ ਮੇਰੀ ਅੱਜ ਵੀ ਅਖਬਾਰੀਆਂ ਵੀ ਜਦ ਚੇਤੇ ਆਉਣੀ ਉਹ ਦਿਨ ਕੱਪੜੇ ਪਾਇਆ ਕਈ ਵਾਰੀ ਬੰਕੀ ਅਸੀਂ ਮਾਰੇ ਸੀ ਕਲਾਸ ਵਿੱਚ ਮੂਰਲੇ ਚ ਬੈਠਦੇ ਸੀ ਕੁੜੀ ਬਹਿੰਦੀ ਜਾਂਦੇ ਅਸੀਂ ਉੱਤੋਂ ਵਾਰੇ ਵਾਰੇ ਸੀ ਹਾਪੀ ਮਾਰ ਸ਼ਿਵੀ ਨੂੰ ਸੀ ਬੇਚੇ ਅੱਜ ਕਿਹੜੇ ਜੱਗ ਕੈਦ ਦਿਲ ਲੱਗਦਾ ਨੀ ਤੇਰੇ ਮਿਨ ਮੇਰੀ ਅੱਜ ਵੀ ਅਖਬਾਰੀ ਆਉਂਦੀ ਜਦ ਚੇਤੇ ਆਉਣੀ ਉਹ ਦਿਨ ਮੇਰੀ ਅੱਜ ਵੀ ਅਖਬਾਰੀ ਆਉਂਦੀ ਜਦ ਚੇਤੇ ਆਉਣੀ ਉਹ ਦਿਨ ਮੇਰੀ ਅੱਜ ਵੀ ਅਖਬਾਰੀ ਆਉਂਦੀ ਜਦ ਚੇਤੇ ਆਉਣੀ ਉਹ ਦਿਨ ਫਿਰਦਿਆਂ ਕੰਮਾਂ ਕਾਰਾਂ ਚ ਬੁਰਾ ਹਾਲ ਹੋ ਗਿਆ ਯਾਰਾਂ ਦਾ ਉਲਦਿਆਂ ਨਾਰਿਸਾਂ ਲਾਈਆਂ ਸਾਈਕਲ ਤੇ ਭਾਵੇਂ ਚਸਕਾ ਪੈ ਗਿਆ ਕਾਰਾਂ ਦਾ ਬੰਗਣੀ ਸੀਆਂ ਚ ਜਿਹੜਾ ਯਾਰਾਂ ਨਾਲ ਵੇਲਾ ਹੁਣ ਲੰਘਦਾ ਏ ਉਂਗਲਾਂ ਦੇ ਉੱਤੇ ਗਿਣ ਗਿਣ ਮੇਰੀ ਅੱਜ ਵੀ ਅਖਬਾਰੀ ਆਉਂਦੀ ਜਦ ਚੇਤੇ ਆਉਣੀ ਉਹ ਦਿਨ ਮੇਰੀ ਅਖਬਾਰੀ ਆਉਂਦੀ ਜਦ ਚੇਤੇ ਆਉਣੀ ਉਹ ਦਿਨ ਮੇਰੀ ਅੱਜ ਵੀ ਅਖਬਾਰੀ ਆਉਂਦੀ ਜਦ ਚੇਤੇ ਆਉਣੀ ਉਹ ਦਿਨ
ਅਸਲ ਚ ਸਾਡਾ ਜਿਹੜਾ ਦਿਨ ਸੀਗਾ ਨਾ ਪੂਰੇ ਸਕੂਲ ਦਾ ਉਹ ਬੀਤਦਾ ਕਿਵੇਂ ਸੀਗਾ ਮੇਰੀ ਯਾਦ ਹੈ ਕਿ ਅਸੀਂ ਮੈਂ ਸਕੂਲ ਦੇ ਵਿੱਚੋਂ ਆਪਣੇ ਮਾਸਟਰ ਜੀ ਤੋਂ ਤੀਸਰੇ ਪੀਰ ਦੇਖੋ ਪਹਿਲੇ ਦੋ ਪੀਰ ਤਾਂ ਕੋਈ ਵੀ ਫਰੈਸ਼ ਹੋਣ ਵਾਸਤੇ ਛੁੱਟੀ ਦਿੰਦਾ ਹੀ ਨਹੀਂ ਸੀਗਾ ਦੂਜੀ ਗੱਲ ਜੇ ਤੁਸੀਂ ਸਕੂਲ ਦੇ ਵਿੱਚ ਹੋ ਤਾਂ ਪਹਿਲੇ ਦੋ ਪੀਰ ਤੁਹਾਨੂੰ ਲਗਾਉਣੇ ਮੈਂਡੇਟਰੀ ਸੀਗੇ ਤਾਂ ਪਹਿਲੇ ਦੋ ਪੀਰ ਤੁਸੀਂ ਜਦੋਂ ਲਗਾ ਲਏ ਉਸ ਤੋਂ ਬਾਅਦ ਜਦੋਂ ਤੀਜਾ ਪੀਰ ਹੋਣਾ ਨਾਲ ਦੀ ਨਾਲ ਬਿਲਕੁਲ ਜੀ ਵਾਸ਼ਰੂਮ ਦਾ ਪ੍ਰੈਸ਼ਰ ਬਣ ਜਾਂਦਾ ਸਾਰਿਆਂ ਨੂੰ ਬਣਦਾ ਸੀਗਾ ਮੈਨੂੰ ਇਕੱਲੇ ਨੂੰ ਥੋੜੀ ਬਣਦਾ ਸੀਗਾ ਅਮਨ ਭਾਜੀ ਤੁਹਾਨੂੰ ਤਾਂ ਖਾਸ ਕਰਕੇ ਨਾ ਹਾਂ ਤਾਂ ਉਹ ਕਹਿੰਦੇ ਹੁੰਦੇ ਨਾ ਵੀ ਜਿਹੜੀ ਗੱਲ ਆ ਉਹ ਯਾਦ ਰਹੇ ਯਾਦ ਰਹਿੰਦੀ ਆ ਮੇਰੇ ਨੀ ਯਾਦ ਕਿ ਕਦੋਂ ਸਕੂਲ ਭੱਜਿਆ ਹੋਊਗਾ ਕਿਉਂਕਿ ਮੈਨੂੰ ਪੜ੍ਹਾਈ ਵਧੀਆ ਲੱਗਦੀ ਸੀ ਨਾਲੇ ਕਿਵੇਂ ਭੁੱਲ ਜਾਈਏ ਜੋ ਸਕੂਲ ਵਿੱਚ ਛੋਲਿਆਂ ਦੇ ਦਾਣੇ ਨਾਲ ਗੁੜ ਕਿਆ ਬਾਤ ਜੀ ਅੱਛਾ ਜੀ ਰਾਮ ਸਿੰਘ ਫੁੱਲੋ ਪਿੱਠੀ ਜੀ ਕਹਿੰਦੇ ਨੇ ਕਹਿੰਦੇ ਜੀ ਮੈਂ ਤਾਂ ਸਕੂਲੋਂ ਭੱਜਿਆ ਨਹੀਂ ਸੀ ਦੇਖੋ ਜੀ ਐਂ ਗੱਲ ਵੀ ਹੁਣ ਸਾਰੇ ਬੰਦੇ ਸ਼ਕਤੀਮਾਨ ਤਾਂ ਹੁੰਦੇ ਨੀਗੇ ਉਹ ਮੇਰੇ ਵਰਗੇ ਵੀ ਹੁੰਦੇ ਨਾ ਗੰਗਾਧਰ ਪਰ ਅਸਲ ਦੇ ਵਿੱਚ ਗੰਗਾਧਰ ਹੀ ਸ਼ਕਤੀਮਾਨ ਹੁੰਦਾ ਜੀ ਹਾਂ ਬਿਲਕੁਲ ਦੇਖੋ ਸਕੂਲੋਂ ਭੱਜਣਾ ਇੱਕ ਗੱਲ ਉਹ ਗੱਲ ਹੈ ਵੀ ਤੁਸੀਂ ਐਂ ਸਮਝ ਲਓ ਵੀ ਕਦੇ ਕਦੇ ਸਕੂਲੋਂ ਫੜੋ ਮਾਰਨੀ ਇਹ ਹੋ ਹੀ ਨਹੀਂ ਸਕਦਾ ਕਿ ਕਿਸੇ ਬੱਚੇ ਨੇ ਸਕੂਲੋਂ ਭੱਜ ਕੇ ਛੁੱਟੀ ਨਾ ਮਾਰੀ ਹੋਵੇ ਜੀ ਹਾਂ ਇਹ ਪੋਸੀਬਲ ਨਹੀਂ ਹੈਗਾ ਜਿਸ ਤੱਕ ਮੈਂ ਮੰਨਦਾ ਹਾਂ ਹੋ ਸਕਦਾ ਜਿਹੜਾ ਸਕੂਲ ਪ੍ਰਾਈਵੇਟ ਹੋਵੇ ਉਹਦੇ ਲਈ ਬੱਸਾਂ ਦੀ ਟਰਾਂਸਪੋਰਟੇਸ਼ਨ ਹੈ ਪਰ ਜੇ ਕੋਈ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਆ ਤੇ ਉਹ ਕਦੇ ਸਕੂਲੋਂ ਭੱਜਿਆ ਨਾ ਹੋਵੇ ਜੀ ਜਾ ਨਹੀਂ ਮੰਨਦਾ ਰਾਮ ਸਿੰਘ ਜੀ ਚਲੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਸਰੋਤੇ ਸਾਨੂੰ ਬਹੁਤ ਸਾਰੇ ਸੁਨੇਹੇ ਭੇਜਣ ਔਰ ਇਹਨਾਂ ਸੁਨੇਹਾਂ ਦੇ ਇੰਤਜ਼ਾਰ ਦੇ ਵਿੱਚ ਹਾਂ ਮੈਂ ਜੀ ਤੁਹਾਡੇ ਸਭ ਦੇ ਇੱਕ ਸੁਨੇਹਾ ਜੀ ਸਾਡੇ ਕੋਲ ਜ਼ਰੂਰ ਆਇਆ ਹੋਇਆ ਤੇ ਉਹ ਸੁਨੇਹਾ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਦੋਸਤ ਆ ਜਿਹੜੇ ਸਾਨੂੰ ਸੁਨੇਹੇ ਜ਼ਰੂਰ ਭੇਜਣ ਅਸੀਂ ਫੁੱਲੇ ਨਾ ਸਮਾਵਾਂਗੇ ਕਦੇ ਘਰ ਸਾਡੇ ਆਵੀਂ ਪੈਰ ਤਰੀਆਂ ਵਿਛਾਵਾਂਗੇ ਕਦੇ ਘਰ ਸਾਡੇ ਆਵੀਂ ਦੁੱਖ ਸੁੱਖ ਫੋਲਾਂਗੇ ਜੀ ਦੋਵੇਂ ਬੈਠ ਕੇ ਇਕੱਲਿਆਂ ਚਾਹ ਗੁੜਦੀ ਪਿਆਵਾਂਗੇ ਕਦੇ ਘਰ ਸਾਡੇ ਆਵੀਂ ਜਿਵੇਂ ਵੀ ਸਰੇਗਾ ਸਾਥੋਂ ਸਮਰੱਥਾ ਦੇ ਮੁਤਾਬਿਕ ਜੀ ਰੋਟੀ ਪਾਣੀ ਵੀ ਛਕਾਵਾਂਗੇ ਕਦੇ ਘਰ ਸਾਡੇ ਆਵੀਂ ਤੇਰੇ ਆਉਣ ਨਾਲ ਕੁੱਲੀ ਸਾਡੀ ਮਹਿਲ ਹੋ ਜਾਵੇਗੀ ਅਸੀਂ ਅਹਿਸਾਨ ਮਨਾਵਾਂਗੇ ਕਦੇ ਘਰ ਸਾਡੇ ਆਵੀਂ ਇਹਨਾਂ ਮਾਣ ਸਤਿਕਾਰ ਕਰੂੰ ਧਨੀ ਤੇਰਾ ਮੂਹਰੇ ਸਿਰ ਵੀ ਚੁਕਾਵਾਂਗੇ ਕਦੇ ਘਰ ਸਾਡੇ ਆਵੀਂ ਅਸੀਂ ਪਲਕਾਂ ਤੇ ਬਿਠਾਵਾਂਗੇ ਕਦੇ ਕਰ ਸਕਦੇ ਹਾਂ ਜੀ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਬਹੁਤ ਬਹੁਤ ਵਧੀਆ ਰਵਿੰਦਰ ਜੀ। ਬਾਕੀ ਤੁਹਾਡੀ ਕਵਿਤਾ ਲਾਜਵਾਬ ਹੈ, ਕੋਈ ਸ਼ੱਕ ਨਹੀਂ ਧਾਨੀ ਸਾਹਿਬ, ਤੇ ਥੈਂਕ ਯੂ ਸੋ ਮਚ।